ਮੈਨੂੰ ਯਾਦ ਨਹੀਂ ਸੀ ਰਿਹਾ ਕਿ ਕਿਸ ਵਸੀਲੇ ਨਾਲ ਮੈਂ ਉੱਥੇ ਬਚਿਆ।
ਗੁਰੂ ਨੇ ਬਾਣੀ ਚਾਖਿਆ,
ਕਹਿਣ ਲੱਗੇ ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੌ ਦਿਨ ਕੈਸੇ ਭੁੱਲਿਆ। ਹੈ ਉਹ ਸਾਰੀ ਕਹਾਣੀ ਭੁੱਲ ਗਏ? ਉਹ ਕੁਛ ਵੀ ਚੇਤਾ ਨਾ ਰੱਖੀ ਹੋਈ? ਕਮ ਸੇ ਕਮ ਤੈਨੂੰ ਜੇ ਚੇਤਾ ਹੁੰਦਾ ਕਿ ਅੰਦਰਲੀ ਅਗਨ ਤੋਂ ਮੈਨੂੰ ਕਿਸਨੇ ਬਚਾਇਆ, ਤਾਂ ਕਮ ਸੇ ਕਮ ਇੱਥੇ ਆ ਕੇ ਜੇ ਤੈਨੂੰ ਤਪਤ ਮਹਿਸੂਸ ਵੀ ਹੋਈ ਸੀ ਤ੍ਰਿਸ਼ਨਾ ਦੀ, ਤੇ ਤੂੰ ਤ੍ਰਿਸ਼ਨਾ ਬੁਝਾਉਣਾ ਵੀ ਚਾਹੁੰਦਾ ਸੀ, ਤਾਂ ਕਮ ਸੇ ਕਮ ਤੈਨੂੰ ਇਹਨਾਂ ਤੇ ਪਤਾ ਹੋਣਾ ਚਾਹੀਦਾ ਸੀ ਵੀ ਅੰਦਰ ਕਿਵੇਂ ਬੁਝੀਏ। ਇੱਥੇ ਵੀ ਉਵੇਂ ਬੁਝਿਆ, ਇੱਥੇ ਤੂੰ ਉਹ ਤਰੀਕਾ ਨਾ ਮਹਿਸੂਸ ਕੀਤਾ, ਬੁਝਾਉਣ ਦੀ ਕੋਸ਼ਿਸ਼ ਸੀ, ਤਪਤ ਤੈਨੂੰ ਸਤਾ ਰਹੀ ਸੀ ਪਰ ਬੁੱਝ ਨਹੀਂ ਸੀ ਰਹੀ। ਗੁਰੂ ਕਹਿਣ ਲੱਗੇ ਕ੍ਰਿਸ਼ਨ ਵਿਰਲੇ ਹੀ ਕੀ ਬੁੱਝੀ ਹੈ, ਕ੍ਰਿਸ਼ਨ ਵਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰ ਲੱਖ ਕਰੋੜ ਮਨ ਨਾ ਹੋਰ, ਪਰੇ ਪਰੇ ਹੀ ਕੋ ਲੁਜੀ ਹੈ, ਵਿਰਲੇ ਹੀ ਕੀ ਬੁਝੀ ਹੈ। ਹੁਣ ਤ੍ਰਿਸ਼ਨਾ ਦੀ ਅੱਗ ਨੂੰ ਤੂੰ ਬੁਝਾਉਣਾ ਚਾਹੁੰਦਾ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਦੂਜੀ ਬਦਲ ਵੀ ਅੱਗ ਆ ਗਈ। ਕ੍ਰਿਸ਼ਨਾ ਤੂੰ ਤੂੰ ਬੁਝਾਉਣਾ ਚਾਹੁੰਦਾ ਪਰ ਤੈਨੂੰ ਬੁਝਾਉਣਾ ਆ ਨਹੀਂ ਰਿਹਾ, ਹਾਲਾਂਕਿ ਗੁਰੂ ਆਵਾਜ਼ ਦੇ ਕੇ ਆਖ ਰਿਹਾ ਸੀ, ਕਹਿੰਦਾ ਉਹ ਭਲਿਆ ਇਸ ਦੁਨੀਆਂ ਦੀ ਦੌਲਤ ਪਦਾਰਥ ਨਾਲ ਤ੍ਰਿਸ਼ਨਾ ਨਹੀਂ ਬੁਝਣੀ, ਇਹ ਤੇ ਜਿਉਂ ਜਿਉਂ ਆਏਗਾ ਤ੍ਰਿਸ਼ਨਾ ਹੋਰ ਵਧੇਗੀ। ਕਹਿਣ ਲੱਗਾ ਜੀ ਕਿਵੇਂ ਬੁਝੇ? ਗੁਰੂ ਆਖਣ ਲੱਗੇ ਤ੍ਰਿਸ਼ਨਾ ਬੁਝੇ ਹਰ ਕੇ ਨਾਮ ਮਾਂ ਸੰਤੋਖ ਹੋਵੇ ਗੁਰਬਚਨੀ। ਕਹਿਣ ਲੱਗੇ ਇਹ ਅੱਗ ਬੁਝਣੀ ਸੀ ਨਾ ਬਣਾ ਲੈ, ਅੰਦਰ ਚਪ ਜਪਦਾ ਰਹੇ ਹੋ, ਅੱਗ ਬਸੰਤ ਬਣ ਗਈ, ਬਾਹਰ ਆ ਕੇ ਵਸੀਲਾ ਭੁੱਲ।
ਜੀ ਸਰੋਤਿਓ, ਤੁਸੀਂ ਅੱਜ ਨਾਨਕ ਸ਼ਾਹੀ ਨਵੇਂ ਸਾਲ ਦੇ ਚੇਤ ਮਹੀਨੇ ਦੀ ਪਹਿਲੀ ਤਰੀਕ ਨੂੰ ਇਸ ਸੰਦਰਭ ਦੇ ਵਿੱਚ ਕਥਾ ਜਿਹੜੀ ਸੁਣ ਰਹੇ ਹੋ, ਕਥਾ ਸਰਵਣ ਕਰ ਰਹੇ ਹੋ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਪਾਸੋਂ। ਸੋ ਲਹਿਰਾਂ ਪ੍ਰੋਗਰਾਮ ਕੁਝ ਪਲਾਂ ਚ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ, ਤਦ ਤੱਕ ਲਈ ਤੁਸੀਂ ਕਥਾ ਵਿਚਾਰ ਦਾ ਜਿਹੜਾ ਪ੍ਰਵਾਹ ਸਰਵਣ ਕਰੋ।
ਕਹਿਣ ਲੱਗੇ ਹਾਲਾਂਕਿ ਇੱਕ ਗੱਲ ਸਮਝ, ਜਿਹੜਾ ਪ੍ਰਭੂ ਤੈਨੂੰ ਅੰਦਰ ਬਚਾਉਣ ਵਾਲਾ ਹੈ ਉਹ ਹੁਣ ਤੋਂ ਕੋਈ ਤੇਰੇ ਤੋਂ ਦੂਰ ਨਹੀਂ ਹੋ ਗਿਆ। ਅਗਲੀ ਲਾਈਨ ਦਾ ਇੱਕ ਬੜਾ ਡੀਪ ਖਿਆਲ ਹੈ। ਕਹਿਣ ਲੱਗੇ ਜਿਹੜਾ ਪ੍ਰਭੂ ਮਾਤ ਗਰਭ ਮੈਂ ਆਪਣੇ ਸਿਮਰਨ ਦੇ ਤਹਿਤ ਤੁਮ ਰੱਖਣ ਹਾਰੇ ਹੈ, ਜਿਹੜਾ ਤੈਨੂੰ ਮਾਂ ਤਪਤ ਵਿੱਚ ਬਚਾਉਂਦਾ ਹੈ ਉਹ ਹੁਣ ਤੇਰੇ ਤੋਂ ਦੂਰ ਹੈ, ਹੁਣ ਕਿਉਂ ਤੜਪ ਰਿਹਾ, ਹੁਣ ਇਹ ਤ੍ਰਿਸ਼ਨਾ ਕਿਉਂ ਨਹੀਂ ਬੁੱਝ ਰਹੀ? ਕਹਿਣ ਲੱਗੇ ਉਹ ਭਲਿਆ ਜਲ ਥਲ ਮਹੀਲ ਪੂਰਿਆ, ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ ਸੋ ਪ੍ਰਭ ਚਿੱਤ ਨਾ ਆਵੇ। ਕਹਿਣ ਲੱਗੇ ਕਿਹੜੀ ਅਜੀਬ ਘਟਨਾ, ਜਿਹੜਾ ਤੈਨੂੰ ਉੱਥੇ ਬਚਾ ਸਕਦਾ ਇੱਥੇ ਕਿਉਂ ਨਹੀਂ ਬਚਾ ਸਕਦਾ? ਜੇ ਉੱਥੇ ਤੇਰੀ ਤੜਪ ਮਿਟਾ ਸਕਦਾ ਇੱਥੇ ਕਿਉਂ ਤੜਪ ਰਿਹਾ? ਕਹਿਣ ਲੱਗੇ ਤੈਨੂੰ ਉਹ ਵਸੀਲਾ ਭੁੱਲ ਗਿਆ ਜਿਹਦੇ ਨਾਲ ਤਪਤ ਬਸੰਤ ਬਣਦੀ ਹੈ, ਸੰਸਾਰ ਤੇ ਨਿਰੰਕਾਰ ਇਕੱਠੇ ਹੁੰਦੇ ਨੇ, ਅੱਗ ਤੇ ਪਾਣੀ, ਤਪਤ ਤੇ ਸੀਤਲਤਾ, ਇਕੱਤਰਤਾ, ਗਰਮੀਆਂ ਤੇ ਸਰਦੀਆਂ ਮਿਲ ਕੇ ਬਸੰਤ ਰੁੱਤ ਬਣਦੀ ਹੈ, ਉਹ ਤਰੀਕਾ ਤੈਨੂੰ ਭੁੱਲ ਗਿਆ। ਕਹਿਣ ਲੱਗੇ ਉੱਥੇ ਨਾਮ ਨਾਲ ਪ੍ਰਭੂ ਨਾਲ ਬੁਝਾ ਲਈ ਸੀ, ਇੱਥੇ ਆ ਕੇ ਤੂੰ ਸਮਝਣਾ ਖੌਰੇ ਪ੍ਰਭੂ ਨੇੜੇ ਹੈ ਹੀ ਨਹੀਂ, ਹਾਲਾਂਕਿ ਉਹ ਹਰ ਥਾਵੇਂ ਪਿਆ ਵਸਦਾ ਹੈ। ਜਿਹੜਾ ਪ੍ਰਭੂ ਜਲ ਥਲ ਮਹੀਲ ਪੂਰੇ ਹੈ, ਜਿਹੜਾ ਪੱਤੇ ਪੱਤੇ ਵਿੱਚ ਸਮਾਇਆ ਹੋਇਆ, ਗੁਰੂ ਨੇ ਬਾਣੀ ਵਿੱਚ ਆਖਿਆ ਇਘੇ ਨਿਰਗੁਣ ਉਘੇ ਸਰਗੁਣ ਤੇਲ ਕਰਤ ਵਿੱਚ ਸਵਾਮੀ ਮੇਰਾ। ਕਹਿਣ ਲੱਗੇ ਜਿੱਧਰ ਦੇਖਣਾ ਹਰ ਪਾਸੇ ਮੈਨੂੰ ਆਪਣਾ ਮਾਲਕ ਦਿਸਦਾ, ਤੇ ਜੇ ਪ੍ਰਭੂ ਹਰ ਥਾਂ ਵੀ ਬੈਠਾ ਹੈ ਤੇ ਜੇ ਤੇਰੇ ਚਿੱਤ ਵਿੱਚ ਨਹੀਂ ਆਉਂਦਾ ਤੇ ਇਸ ਤੋਂ ਵੱਡਾ ਹੋਰ ਦੁੱਖ ਕੀ ਹੋ ਸਕਦਾ?
ਹੈ ਉਹ ਹਰ ਪੱਤੇ ਪੱਤੇ ਵਿੱਚ ਸਮਾਇਆ ਹੋਵੇ, ਹਰ ਸਮੇਂ ਉਹਦੀ ਪਹੁੰਚ ਹੋਵੇ ਤੇ ਤੇਰਾ ਹਿਰਦਾ ਉਹਦੇ ਤੋਂ ਖਾਲੀ ਹੋਵੇ, ਇਸ ਤੋਂ ਵੱਡਾ ਹੋਰ ਦੁੱਖ ਵਾਲਾ ਸਮਾਂ ਕੀ ਆ ਸਕਦਾ। ਕਹਿਣ ਲੱਗੇ
ਜਲ ਥਲ ਮਈਲ ਪੂਰਿਆ,
ਬੜੇ ਵੱਡੇ ਭਾਗ ਨੇ ਉਹਨਾਂ ਦੇ।
ਸਭ ਤੋਂ ਵੱਡੀ ਮਿਕਦਾਰ ਜਿਹੜੀ ਮਨਾ ਮੋਈ ਹੈ ਭਾਗਾਂ ਦੀ ਉਹਨਾਂ ਕੋਲ ਹੈ,
ਤੇ ਉਹ ਕੌਣ ਨੇ? ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ।
ਚੇਤ ਦਾ ਮਹੀਨਾ ਬਸੰਤ ਦੀ ਅਸਲੀ ਰੁੱਤ ਦਾ ਪ੍ਰਤੀਕ ਦੇਖਣਾ ਹੋਵੇ ਤਾਂ ਗੁਰਸਿੱਖ ਨੂੰ ਦੇਖਿਆ ਜਾ ਸਕਦਾ। ਜੇ ਸਾਡੇ ਅੰਦਰ ਅਜੇ ਬਸੰਤ ਦੀ ਰੁੱਤ ਨਾ ਬਣੇ ਤੇ ਸੋਚਿਓ ਮਤ ਕਿਤੇ ਅਸੀਂ ਸਿੱਖੀ ਤੋਂ ਦੂਰ ਤਾਂ ਨਹੀਂ ਬੈਠੇ, ਕਿਉਂਕਿ ਮਨਾ ਭਾਗ ਜਿਹੜੇ ਬਹੁਤੇ ਵੱਡੇ ਭਾਗ ਨੇ ਉਹ ਗੁਰਸਿੱਖ ਦੇ ਨੇ। ਗੁਰੂ ਦਾ ਬਾਣੀ ਦੇ ਫੈਸਲਾ ਹੈ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਇੱਥੇ ਵੀ ਆਖਣ ਲੱਗੇ ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ, ਚੇਤ ਮਿਲਾ ਹੈ ਸੋ ਪ੍ਰਭੂ ਕਿਸਕੇ ਪਾਏ ਲਗਾ, ਕਿਸਕੇ ਪਾਏ ਲਗਾ
ਤਰੀਕ ਦੀ ਵੀ ਗੱਲ ਕਰੀਏ ਤਾਂ ਅੱਜ ਨਾਨਕ ਸ਼ਾਹੀ ਸੰਮਤ 548 ਦੇ ਚੇਤ ਮਹੀਨੇ ਦੀ ਇੱਕ ਤਰੀਕ ਹੈ, ਯਾਨੀ ਨਾਨਕ ਸ਼ਾਹੀ ਨਵਾਂ ਸਾਲ ਜਿਹੜਾ ਜੀ ਉਹ ਅੱਜ ਸ਼ੁਰੂ ਹੋਣ ਜਾ ਰਿਹਾ। ਸੋ ਅਸੀਂ ਕੁਛ ਪਲਾਂ ਦੇ ਵਿੱਚ ਲਹਿਰਾਂ ਪ੍ਰੋਗਰਾਮ ਜਿਹੜਾ ਉਹ ਵੀ ਲੈ ਕੇ ਹਾਜ਼ਰ ਹੋ ਰਹੇ ਹਾਂ। ਉਸ ਤੋਂ ਪਹਿਲਾਂ ਆਪਾਂ ਸਾਰੇ ਹੀ ਸੁਣਨ ਵਾਲਿਆਂ ਨੂੰ ਨਾਨਕ ਸ਼ਾਹੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਪੇਸ਼ ਕਰਦੇ ਹਾਂ। ਸੋ ਦੋਸਤੋ, ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਪ੍ਰਮਾਤਮਾ ਦੇ ਅੱਗੇ ਕਿ ਇਹ ਵਰਾ, ਇਹ ਸਾਲ ਜਿਹੜਾ ਜੀ ਸਾਡੇ ਲਈ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ, ਸੁੱਖਾਂ ਲੱਦਾ ਹੋਵੇ। ਸੋ ਤੁਹਾਡੇ ਸਾਰਿਆਂ ਦੇ ਲਈ ਇਹ ਦੁਆ ਤੇ ਇਹ ਅਰਦਾਸ। ਸੋ ਦੋਸਤੋ, ਕਥਾ ਤੋਂ ਬਾਅਦ ਹੁਣ ਜਿਹੜਾ ਸਮਾਂ ਹੈ ਜੀ ਪ੍ਰੋਗਰਾਮ ਦਾ ਵੀ ਹੋ ਗਿਆ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਮੈਲਬਨ ਤੋਂ ਅੱਜ ਅਮਰਦੀਪ ਕੌਰ, ਲਹਿਰਾਂ ਪ੍ਰੋਗਰਾਮ ਤੁਹਾਡਾ ਆਪਣਾ ਪ੍ਰੋਗਰਾਮ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਆਪਾਂ ਮਹੀਨੇ ਦੀ ਵੈਸੇ ਗੱਲ ਕੀਤੀ, ਨਾਨਕ ਸ਼ਾਹੀ ਸੰਮਤ 548 ਦੇ ਚੇਤ ਮਹੀਨੇ ਦੀ। ਸੋ ਚੇਤ ਮਹੀਨਾ ਚੜਿਆ ਜੀ ਅੱਜ, ਤਰੀਕ ਜਿਹੜੀ ਆ ਉਹ ਪਹਿਲੀ ਹੋਈ ਹੈ, ਜਦਕਿ ਸਾਲ 2017 ਦੇ ਮਾਰਚ ਮਹੀਨੇ ਦੀ ਅੱਜ 14 ਤਰੀਕ ਹੋ ਚੁੱਕੀ ਹੈ। ਸੋ 14 ਮਾਰਚ ਜਿਹੜਾ ਦਿਨ ਹੈ ਉਹ ਇੱਧਰ ਨਾਨਕ ਸ਼ਾਹੀ ਸੰਮਤ ਦੇ ਵਿੱਚ ਚੇਤ ਮਹੀਨੇ ਦੀ ਪਹਿਲੀ ਅੱਜ ਤਰੀਕ ਹੈ। ਤੇ ਅੱਜ ਦਾ ਜਿਹੜਾ ਦਿਨ ਹੈ ਕਾਫੀ ਮਹੱਤਵ ਰੱਖਦਾ, ਵਿਸ਼ੇਸ਼ ਕਰਕੇ ਸਾਡੇ ਸਿੱਖ ਇਤਿਹਾਸ ਦੇ ਵਿੱਚ, ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਜਿਹੜਾ ਇਹ ਦਿਨ ਹੈ ਜੀ ਉਹ ਨਾਨਕ ਸ਼ਾਹੀ ਨਵੇਂ ਸਾਲ ਨਵੇਂ ਵਰੇ ਵਜੋਂ ਅਸੀਂ ਮਨਾਉਂਦੇ ਹਾਂ। ਤੇ ਨਾਲ ਹੀ ਨਾਲ ਇਸੇ ਦਿਨ ਸ੍ਰੀ ਗੁਰੂ ਹਰਰਾਏ ਸਾਹਿਬ ਦਾ ਜਿਹੜਾ ਗੁਰਗੱਦੀ ਦਿਵਸ ਵੀ ਹੁੰਦਾ। ਤੇ ਦੋਸਤੋ, ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸੀਏ ਕਿ ਇਹ ਜਿਹੜਾ ਵਰਾ ਹੈ, ਜਿਹੜਾ ਨਵਾਂ ਵਰਾ ਨਾਨਕ ਸ਼ਾਹੀ ਸੰਮਤ ਮੁਤਾਬਕ ਅਸੀਂ ਮਨਾਉਂਦੇ ਹਾਂ, ਇਸ ਵਰੇ ਨੂੰ ਵਾਤਾਵਰਣ ਦਿਹਾੜੇ ਵਜੋਂ ਵੀ ਮਨਾਇਆ ਜਾਣਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਅੰਤਰਰਾਸ਼ਟਰੀ ਪੱਧਰ ਤੇ, ਕਿਉਂਕਿ 2009 ਦੇ ਵਿੱਚ ਜੁਲਾਈ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਨਾਲ ਮਿਲ ਕੇ ਇੱਕ ਜਿਹੜੀ ਇਕੋ ਸਿੱਖ ਕੌਨਕਲੇਵ ਨਵੀਂ ਦਿੱਲੀ ਦੇ ਵਿੱਚ ਹੋਈ ਸੀ, ਜਿਹਦੇ ਵਿੱਚ ਇਹ ਅਹਿਦ ਲਿਆ ਗਿਆ ਸੀਗਾ 5 ਸਾਲਾਂ ਦੇ ਲਈ ਕਿ ਜਿਹੜੇ ਸਿੱਖ ਹੈ ਜੀ ਉਹ ਇਸ ਨਵੇਂ ਵਰੇ ਦੇ ਉੱਤੇ ਇਹ ਅਹਿਦ ਲੈਣਗੇ ਕਿ ਵਾਤਾਵਰਨ ਪ੍ਰਤੀ ਜਿਹੜੀ ਅਸੀਂ ਜਾਗਰੂਕਤਾ ਆ ਉਹ ਆਪਣੇ ਲੋਕਾਂ ਦੇ ਵਿੱਚ ਪੈਦਾ ਕਰ ਸਕੀਏ। ਸੋ ਇਸ ਯੋਜਨਾ ਦੇ ਤਹਿਤ ਕੀ ਕੀਤਾ ਜਾਣਾ ਚਾਹੀਦਾ ਆ, ਇਹਦੇ ਲਈ ਅਹਿਦ ਜਿਹੜਾ ਸੀਗਾ ਉਹ ਲੈਣਾ ਜ਼ਰੂਰੀ ਸਮਝਿਆ ਗਿਆ। ਸੋ ਇਹਦੇ ਲਈ ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜੀ ਜਾਗਰੂਕਤਾ ਆ ਉਹ ਪੈਦਾ ਕਰਨੀ ਹੁੰਦੀ ਆ ਆਪਣੇ ਲੋਕਾਂ ਦੇ ਵਿੱਚ ਕਿ ਜਿਹੜਾ ਵਾਤਾਵਰਣ ਆ ਜੇ ਉਹ ਕਿਤੇ ਨਾ ਕਿਤੇ ਦੂਸ਼ਿਤ ਹੋ ਰਿਹਾ ਆ ਜਾਂ ਡੈਮੇਜ ਜਾਂ ਡਿਸਟਰਕਸ਼ਨ ਜਿਹੜੀ ਆ ਉਹ ਇਨਵਾਇਰਮੈਂਟ ਦੇ ਵਿੱਚ ਕਿਤੇ ਹੋ ਰਹੀ ਆ ਤਾਂ ਉਹਦੇ ਲਈ ਅਸੀਂ ਕਿਵੇਂ ਜ਼ਿੰਮੇਵਾਰ ਆ ਤੇ ਉਸ ਡਿਸਟਰਕਸ਼ਨ ਤੋਂ ਉਸ ਤਬਾਹੀ ਤੋਂ ਵਾਤਾਵਰਣ ਨੂੰ ਅਸੀਂ ਕਿਸ ਤਰ੍ਹਾਂ ਬਚਾ ਸਕਦੇ ਹਾਂ। ਇਹਦੇ ਲਈ ਸਭ ਤੋਂ ਜਿਹੜਾ ਪਹਿਲਾ ਤਰੀਕਾ ਜਿਹੜਾ ਸੀਗਾ ਉਹ ਇਹੀ ਆ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਦਰਖਤ ਆ ਉਹ ਲਗਾਈਏ ਤੇ ਨਾਲ ਹੀ ਨਾਲ ਜੇ ਅਸੀਂ ਇਹਦਾ ਧਾਰਮਿਕ ਪੱਖ ਦੇਖੀਏ ਤਾਂ ਧਾਰਮਿਕ ਪੱਖ ਤੋਂ ਜਿਹੜੇ ਸਾਡੇ ਕਥਾਕਾਰ ਨੇ ਜਿਹੜੇ ਸਾਡੇ ਕੀਰਤਨੀਏ ਨੇ ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਵੀ ਵਾਤਾਵਰਣ ਪ੍ਰਤੀ ਜਿਹੜਾ ਪ੍ਰਚਾਰ ਆ ਉਹ ਕਰੀਏ। ਸੋ ਉਹ ਪ੍ਰਚਾਰ ਜਿਹੜਾ ਜੀ ਜੇ ਅਸੀਂ ਗੁਰਬਾਣੀ ਦਾ ਜਿਹੜਾ ਵੇਰਵਾ ਆ ਲੈ ਕੇ ਕਰੀਏ ਸੋ ਗੁਰਬਾਣੀ ਦੇ ਵਿੱਚ ਕੁਦਰਤ ਨੂੰ ਲੈ ਕੇ ਵਾਤਾਵਰਣ ਨੂੰ ਲੈ ਕੇ ਜਿਹੜੇ ਹਵਾਲੇ ਮਿਲਦੇ ਆ ਉਹਨਾਂ ਹਵਾਲਿਆਂ ਦੇ ਨਾਲ ਜੇ ਅਸੀਂ ਆਪਣੀਆਂ ਸੰਗਤਾਂ ਨੂੰ ਜਾਗਰੂਕ ਕਰੀਏ ਤਾਂ ਇਹ ਜਿਹੜਾ ਇੱਕ ਰੋਲ ਆ ਇੱਕ ਅਹਿਮ ਜ਼ਿੰਮੇਵਾਰੀ ਆ ਇਹ ਸਾਡੇ ਕਥਾਕਾਰ ਤੇ ਸਾਡੇ ਜਿਹੜੇ ਕੀਰਤਨੀ ਹੈ ਉਹ ਕਰ ਸਕਦੇ ਆ। ਸੋ ਉਹਨਾਂ ਨੂੰ ਵੀ ਇਹ ਇੱਕ ਜ਼ਰੂਰੀ ਜ਼ਿੰਮੇਵਾਰੀ ਵਜੋਂ ਲੈਣ ਦਾ ਅਹਿਦ ਜਿਹੜਾ ਆ ਉਹ ਕਰਨਾ ਚਾਹੀਦਾ ਆ। ਸੋ ਸਾਡੇ ਲੋਕਾਂ ਨੂੰ ਸਾਡੇ ਸਿੱਖਾਂ ਨੂੰ ਇਸ ਵਾਤਾਵਰਣ ਦੀ ਚਿੰਤਾ ਪ੍ਰਤੀ ਗੰਭੀਰ ਹੋਣਾ ਜਿਹੜਾ ਉਹ ਜ਼ਰੂਰੀ ਆ। ਸੋ ਅੱਜ ਦਾ ਜਿਹੜਾ ਦਿਨ ਆ ਨਾਨਕ ਸ਼ਾਹੀ ਨਵਾਂ ਸਾਲ ਜਿਹੜਾ ਆ ਇਹ ਅਸੀਂ ਸਾਰੇ ਵੀ ਅਹਿਦ ਕਰੀਏ ਕਿ ਅਸੀਂ ਜਿਹੜਾ ਦੂਸ਼ਿਤ ਹੋ ਰਿਹਾ ਵਾਤਾਵਰਣ ਆ ਜਾਂ ਫਿਰ ਵਾਤਾਵਰਣ ਦੀ ਤਬਾਹੀ ਕਿਸੇ ਵੀ ਰੂਪ ਦੇ ਵਿੱਚ ਜਿਹੜੀ ਹੋ ਰਹੀ ਆ ਉਹਦੇ ਪ੍ਰਤੀ ਅਸੀਂ ਚਿੰਤਿਤ ਹੋਈਏ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਸਮਝੀਏ ਤੇ ਉਹਨਾਂ ਨੂੰ ਸਮਝਦੇ ਹੋਏ ਅਸੀਂ ਆਪਣੇ ਆਲੇ ਦੁਆਲੇ ਬੂਟੇ ਲਗਾਈਏ ਰੁੱਖ ਲਗਾਈਏ ਤੇ ਜਿਹੜੀ ਕਿਸੇ ਵੀ ਤਰ੍ਹਾਂ ਦੀ ਕੋਈ ਡਿਸਟਰਕਸ਼ਨ ਜੇ ਕਿਤੇ ਹੋ ਰਹੀ ਆ ਜੇ ਕਿਤੇ ਜਿਵੇਂ ਅਸੀਂ ਪੰਜਾਬ ਦੇ ਵਿੱਚ ਗੱਲ ਕਰਦੇ ਹਾਂ ਜੀ ਕਿ ਅਸੀਂ ਜ਼ਿਆਦਾ ਗੰਭੀਰ ਨਹੀਂ ਆ ਪਰ ਜਦਕਿ ਪ੍ਰਦੂਸ਼ਣ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋ ਚੁੱਕਿਆ ਹਨਾ ਤੇ ਇਹਦੇ ਲਈ ਅਸੀਂ ਸਾਰੇ ਰਲ ਮਿਲ ਕੇ ਯਤਨ ਕਰੀਏ ਇੱਕ ਦੂਜੇ ਨੂੰ ਜਾਗਰੂਕ ਕਰੀਏ ਘੱਟੋ ਘੱਟ ਜ਼ਰੂਰ ਆਪਣੇ ਵਾਤਾਵਰਨ ਪ੍ਰਤੀ ਕਿਉਂਕਿ ਵਾਤਾਵਰਨ ਪ੍ਰਤੀ ਜਾਗਰੂਕਤਾ ਵੀ ਬਹੁਤ ਜ਼ਰੂਰੀ ਆ ਬਾਕੀ ਸਾਰੇ ਹੀ ਮੁੱਦਿਆਂ ਦੇ ਨਾਲ। ਸੋ ਅੱਜ ਦੇ ਇਸ ਨਾਨਕ ਸ਼ਾਹੀ ਨਵੇਂ ਸਾਲ ਦੇ ਮੌਕੇ ਤੇ ਇੱਕ ਵਾਰ ਫਿਰ ਅਸੀਂ ਆਪਣੇ ਸਰੋਤਿਆਂ ਨੂੰ ਵਧਾਈ ਵੀ ਪੇਸ਼ ਕਰਦੇ ਹਾਂ ਤੇ ਨਾਲ ਹੀ ਨਾਲ ਅਸੀਂ ਇਹ ਬੇਨਤੀ ਜਿਹੜੀ ਆ ਉਹ ਆਪਣੇ ਇਸ ਮੰਚ ਤੋਂ ਵੀ ਕਰਦੇ ਹਾਂ ਕਿ ਅਸੀਂ ਅੱਜ ਇੱਕ ਅਹਿਦ ਜਿਹੜਾ ਆ ਉਹ ਜ਼ਰੂਰ ਰਹੀਏ ਕਿ ਅਸੀਂ ਆਪਣੇ ਆਲੇ ਦੁਆਲੇ ਦੇ ਪ੍ਰਤੀ ਅਸੀਂ ਆਪਣੇ ਵਾਤਾਵਰਣ ਦੇ ਪ੍ਰਤੀ ਜਿਹੜਾ ਜਾਗਰੂਕ ਵੀ ਹੋਈਏ ਤੇ ਦੂਸਰਿਆਂ ਨੂੰ ਜਾਗਰੂਕ ਕਰੀਏ ਵੀ ਸਫਾਈ ਪ੍ਰਤੀ ਰੁੱਖਾਂ ਪ੍ਰਤੀ ਪੌਦਿਆਂ ਪ੍ਰਤੀ ਜਿਹੜੀ ਸਾਡੀ ਅਪਰੋਚ ਆ ਸਾਡੀ ਜਿਹੜੀ ਪਹੁੰਚ ਆ ਉਹਨੂੰ ਅਸੀਂ ਬਦਲੀਏ। ਸੋ ਜਾਨਵਰਾਂ ਪ੍ਰਤੀ ਪੌਦਿਆਂ ਪ੍ਰਤੀ ਰੁੱਖਾਂ ਪ੍ਰਤੀ ਜਿਹੜੀ ਸਾਡੀ ਸੋਚ ਆ ਉਹਨੂੰ ਬਦਲੀਏ ਕਿਉਂਕਿ ਇਹਦੇ ਲਈ ਇਹ ਅਹਿਦ ਲੈਣਾ ਇਸ ਕਰਕੇ ਜ਼ਰੂਰੀ ਆ ਕਿਉਂਕਿ ਸੰਸਾਰਕ ਪੱਧਰ ਦੇ ਉੱਤੇ ਜੇ ਦੇਖੀਏ ਤਾਂ ਇੱਕ ਜਿਹੜਾ ਬਦਲਾਵ ਆ ਉਹ ਮੌਸਮ ਦੇ ਵਿੱਚ ਇਸ ਕਦਰ ਆ ਰਿਹਾ ਕਿ ਪੂਰੇ ਸੰਸਾਰ ਦੇ ਵਿੱਚ ਹਰ ਦੇਸ਼ ਦੇ ਵਿੱਚ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਜਿਹੜੇ ਮੌਸਮਾਂ ਦਾ ਬਦਲਣਾ ਜਿਹੜਾ ਆ ਉਹ ਬਹੁਤ ਤੇਜ਼ੀ ਦੇ ਨਾਲ ਜਾਰੀ ਆ ਤੇ ਰੁੱਤਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਿਹੜਾ ਪਰਿਵਰਤਨ ਆ ਉਹ ਆ ਰਿਹਾ। ਤੁਸੀਂ ਜਦੋਂ ਠੰਡ ਦੀ ਉਡੀਕ ਕਰਦੇ ਆ ਠੰਡ ਦੇ ਵਿੱਚ ਤੁਹਾਨੂੰ ਗਰਮੀ ਜਿਹੜੀ ਆ ਉਹ ਜ਼ਿਆਦਾ ਲੰਮਾ ਜਾਂਦੀ ਆ ਜਦੋਂ ਗਰਮੀ ਦੀ ਉਡੀਕ ਕਰਦੇ ਆ ਤੇ ਠੰਡ ਜਿਹੜੀ ਆ ਉਹ ਕਈ ਵਾਰ ਲੰਮੀ ਜਾਂਦੀ ਆ। ਸੋ ਬਹੁਤ ਵੱਡਾ ਜਿਹੜਾ ਬਦਲਾਵ ਆ ਉਹ ਆ ਰਿਹਾ ਤੇ ਆਉਣ ਵਾਲੇ ਸਮੇਂ ਦੇ ਲਈ ਇਹ ਜਿਹੜਾ ਬਦਲਾਵ ਆ ਇਹ ਖਤਰਨਾਕ ਵੀ ਸਿੱਧ ਹੋ ਸਕਦਾ ਜੇ ਅਸੀਂ ਆਪਣੇ ਵਾਤਾਵਰਨ ਪ੍ਰਤੀ ਜਾਗਰੂਕ ਨਾ ਹੋਏ। ਸੋ ਦੋਸਤੋ ਅਹਿਦ ਕਰਦੇ ਆ ਤੇ ਆਪਣੇ ਆਲੇ ਦੁਆਲੇ ਜੇਕਰ ਅਸੀਂ ਰੁੱਖ ਲਾ ਸਕੀਏ ਤੇ ਅਸੀਂ ਦੂਜਿਆਂ ਨੂੰ ਪ੍ਰੇਰ ਸਕੀਏ ਤਾਂ ਜ਼ਰੂਰ ਕਰੀਏ। ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਅਸੀਂ ਸਵਾਗਤ ਕਰਦੇ ਹਾਂ ਆਪਣੇ ਸਾਰੇ ਦੋਸਤਾਂ ਦਾ ਤੇ ਦੋਸਤੋ ਗੱਲਬਾਤ ਥੋੜੀ ਜਿਹੀ ਲੰਬੀ ਹੋ ਗਈ ਆ ਪਰ ਆਪਾਂ ਗੱਲਾਂ ਬਾਤਾਂ ਜਿਹੜੀਆਂ ਸੀ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਵੀ ਕਰਨੀਆਂ। ਅੱਜ ਪ੍ਰੋਗਰਾਮ ਦੇ ਵਿੱਚ ਕੀ ਹੋਣਾ ਉਹਦੇ ਬਾਰੇ ਵੀ ਜ਼ਿਕਰ ਕਰਦੇ ਹਾਂ ਪਰ ਆਪਾਂ ਘੜੀਆਂ ਤੇ ਨਿਗਾਹ ਨਹੀਂ ਮਾਰੀ। ਸੋ ਅੱਜ ਪ੍ਰੋਗਰਾਮ ਵੀ ਥੋੜਾ ਜਿਹਾ ਲੇਟ ਸ਼ੁਰੂ ਹੋਇਆ ਕਿਉਂਕਿ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਜਿਹੜੀ ਕਥਾ ਸੀਗੀ ਉਹ ਚੇਤ ਮਹੀਨੇ ਦੀ ਚੱਲ ਰਹੀ ਸੀ। ਸੋ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ। ਸੋ ਪ੍ਰੋਗਰਾਮ ਥੋੜਾ ਜਿਹਾ ਲੇਟ ਹੈ ਸਿਡਨੀ ਮੈਲਬਰਨ ਤੇ ਕੈਨਬਰਾ ਘੜੀਆਂ ਮੁਤਾਬਕ ਇਸ ਵੇਲੇ 8:14 ਹੋ ਚੁੱਕੇ ਨੇ ਜੀ। ਐਡੀਲੇਡ ਦੇ ਵਿੱਚ 7:44 ਤੇ ਪਰਥ ਦੇ ਵਿੱਚ 5:14 ਤੇ ਬ੍ਰਿਸਬੇਨ ਦੇ ਵਿੱਚ 7:14 ਹੋਏ ਨੇ ਤੇ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿੱਚ 10:14 ਇਸ ਵੇਲੇ ਹੋ ਚੁੱਕੇ ਨੇ ਤੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ 5:15 ਸ਼ਾਮ ਦੇ ਹੋਏ ਨੇ। 13 ਮਾਰਚ ਚੱਲ ਰਹੀ ਹੈ। ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ 2:15 ਹੋਏ ਨੇ ਜੀ 13 ਮਾਰਚ ਉੱਥੇ ਵੀ ਸੋਮਵਾਰ ਹੀ ਚੱਲ ਰਿਹਾ ਉੱਥੇ ਅਜੇ ਨਾਨਕ ਸ਼ਾਹੀ ਨਵਾਂ ਸਾਲ ਚੜ੍ਹਿਆ ਨੀ ਕੱਲ ਚੜ੍ਹੇਗਾ ਤੇ ਨਿਊਜ਼ੀਲੈਂਡ ਦੀ ਗੱਲ ਆਪਾਂ ਕਰ ਲਈ ਹੈ ਕੈਨੇਡਾ ਦੇ ਕੈਲਗਰੀ ਸ਼ਹਿਰ ਦੀ ਗੱਲ ਕਰੀਏ ਤਾਂ 3:15 ਬਾਅਦ ਦੁਪਹਿਰ ਦੇ ਉੱਥੇ ਵੀ ਹੋ ਚੁੱਕੇ ਆ ਜੀ 13 ਮਾਰਚ ਯਾਨੀ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ USA ਦੇ ਮਿਆਮੀ ਸ਼ਹਿਰ ਦੇ ਵਿੱਚ 5:15 ਸ਼ਾਮ ਦੇ ਹੋ ਚੁੱਕੇ ਆ ਸੋਮਵਾਰ ਦੀ ਸ਼ਾਮ ਉੱਥੇ ਵੀ ਪੈ ਚੁੱਕੀ ਆ ਤੇ USA ਦੇ ਮਿਆਮੀ ਸ਼ਹਿਰ ਦੇ ਵਿੱਚ ਅਸੀਂ ਗੱਲ ਕੀਤੀ ਆ ਤੇ ਚੀਨ ਦੇ ਹਾਂਗਕਾਂਗ ਸ਼ਹਿਰ ਦੇ ਵਿੱਚ 5:15 ਸਵੇਰ ਦੇ ਹੋ ਗਏ 14 ਮਾਰਚ ਉੱਥੇ ਚੜ ਚੁੱਕੀ ਹੈ ਦਿਨ ਮੰਗਲਵਾਰ ਹੈ ਪੁਰਤਗਾਲ ਦੇ ਵਿੱਚ 9:15 ਰਾਤ ਦੇ ਹੋਏ ਆ ਜੀ ਸੋਮਵਾਰ ਦੀ ਰਾਤ ਪੈ ਚੁੱਕੀ ਹੈ ਇਟਲੀ ਦੇ ਵਿੱਚ 10:15 ਰਾਤ ਦੇ ਹੋਏ ਆ ਸੋਮਵਾਰ ਦੀ ਰਾਤ ਉੱਥੇ ਵੀ ਪੈ ਚੁੱਕੀ ਹੈ ਡੁਬਈ ਦੇ ਵਿੱਚ 1:15 ਹੋਇਆ ਜੀ ਮੰਗਲਵਾਰ ਦਾ 14 ਮਾਰਚ ਉੱਥੇ ਚੜ ਚੁੱਕੇ ਆ ਤੇ ਆਪਣੇ ਮੁਲਕ ਚੱਲੀਏ ਤਾਂ ਦੋਸਤੋ ਨਵੀਂ ਦਿੱਲੀ ਦੇ ਵਿੱਚ ਇਸ ਵੇਲੇ ਵੱਡਾ ਤੜਕਾ 2:45 ਯਾਨੀ 3:15 ਉੱਥੇ ਹੋ ਚੁੱਕੇ ਆ ਸਵੇਰ ਦੇ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿੱਚ ਲਹਿਰਾਂ ਪ੍ਰੋਗਰਾਮ ਚ ਸ਼ਾਮਲ ਹੁੰਦੇ ਹੋ ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਤੇ ਇੱਕ ਵਾਰ ਫੇਰ ਨਾਨਕ ਸ਼ਾਹੀ ਨਵਾਂ ਸਾਲ ਸਾਡੇ ਸਾਰੇ ਦੋਸਤਾਂ ਨੂੰ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕ ਪ੍ਰੋਗਰਾਮ ਦੇ ਵਿੱਚ ਅੱਜ ਖਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਮਿੰਟੂ ਬਰਾੜਪੁਰੀ ਹਾਜ਼ਰੀ ਲਗਵਾਉਣਗੇ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਸਿਮਰਦੀਪ ਕੌਰ ਹੋਰਾਂ ਦੇ ਨਾਲ ਜਿਹੜੇ ਕੁਛ ਹਲਕੇ ਫੁਲਕੇ ਜਿਹੜੇ ਵਿਸ਼ੇ ਉਹਨਾਂ ਦੇ ਉੱਪਰ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਲੈ ਕੇ ਆਵਾਂਗੇ ਪਰ ਤੁਹਾਡੇ ਵਿਚਾਰ ਵੀ ਜਾਣਨਾ ਚਾਹਾਂਗੇ ਅੱਜ ਦੇ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਲਈ ਜਿਹੜਾ ਵਿਸ਼ਾ ਜੀ ਉਹ ਆਪਾਂ ਪਹਿਲਾਂ ਹੀ ਤੁਹਾਨੂੰ ਦੱਸ ਦਿੰਦੇ ਹਾਂ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਬੜੀਆਂ ਹਲਕੀਆਂ ਫੁਲਕੀਆਂ ਪਰ ਹਲਕੀਆਂ ਫੁਲਕੀਆਂ ਵੀ ਪਰ ਕੋਈ ਸੇਧ ਜਿਹੜੀ ਉਹ ਵੀ ਅਸੀਂ ਜ਼ਰੂਰ ਲਈਏ ਉਹਨਾਂ ਗੱਲਾਂ ਬਾਤਾਂ ਤੋਂ ਤੁਸੀਂ ਆਪਣੇ ਵਿਚਾਰ ਸਾਨੂੰ ਭੇਜ ਸਕਦੇ ਹੋ ਸੋ ਵਿਸ਼ਾ ਰਹੇਗਾ ਜੀ ਕਿ ਜਿਹੜੇ ਸਾਡੇ ਬਜ਼ੁਰਗ ਨੇ ਸਾਡੇ ਪਰਿਵਾਰਾਂ ਦੇ ਵਿੱਚ ਜਿਹੜਾ ਇੱਕ ਜਨਰੇਸ਼ਨ ਗੈਪ ਆ ਉਹ ਵੱਧ ਰਿਹਾ ਚਾਹੇ ਪੰਜਾਬ ਦੇ ਵਿੱਚ ਰਹਿੰਦੇ ਹਾਂ ਚਾਹੇ ਅਸੀਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਹਾਂ ਇੱਕ ਜਿਹੜਾ ਗੈਪ ਆ ਜਿਹੜਾ ਜਨਰੇਸ਼ਨ ਗੈਪ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਵੱਧ ਰਿਹਾ ਉਹਦੇ ਕੀ ਕਾਰਨ ਹੈ ਬਹੁਤ ਵਾਰ ਕੀ ਹੁੰਦਾ ਕਿ ਜਿਹੜੇ ਬਜ਼ੁਰਗ ਮਾਂ ਬਾਪ ਹੁੰਦੇ ਆ ਉਹ ਬਹੁਤੀ ਵਾਰ ਆਪਣੇ ਬੇਟੇ ਲਈ ਜਾਂ ਆਪਣੀ ਬੇਟੀ ਲਈ ਜ਼ਿਆਦਾ ਪੋਜੈਸਿਵ ਹੁੰਦੇ ਆ ਸੋ ਉਹ ਜਿਹੜੀ ਪੋਜੈਸਿਵਨੈਸ ਆ ਉਹ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਰੋਲ ਆ ਉਹ ਅਦਾ ਕਰਦੀ ਆ ਪਰਿਵਾਰ ਦੇ ਵਿੱਚ ਉਹ ਤਣਾਉ ਵਧਾਉਂਦੀ ਆ ਜਾਂ ਤਣਾਉ ਘਟਾਉਂਦੀ ਆ ਸੋ ਇਹਦੇ ਬਾਬਤ ਤੁਸੀਂ ਆਪਣੇ ਵਿਚਾਰ ਸਾਨੂੰ ਭੇਜ ਸਕਦੇ ਹੋ ਆਪਣੇ ਬੱਚੇ ਪ੍ਰਤੀ ਸੋ ਚਾਹੇ ਉਹ ਬੇਟਾ ਹੈ ਚਾਹੇ ਉਹ ਬੇਟੀ ਆ ਹਨਾ ਸੋ ਜਦੋਂ ਉਹ ਵਿਆਹੇ ਜਾਂਦੇ ਆ ਤੇ ਉਹਨਾਂ ਦੀ ਜਿਹੜੀ ਪੋਜੈਸਿਵਨੈਸ ਆ ਉਹ ਘਟਣ ਦੀ ਬਜਾਏ ਵੱਧਦੀ ਜਾਂਦੀ ਆ ਸੋ ਇਹ ਪੋਜੈਸਿਵਨੈਸ ਵਧਣ ਦੇ ਨਾਲ ਪਰਿਵਾਰ ਦੇ ਵਿੱਚ ਤਣਾਉ ਪੈਦਾ ਹੁੰਦਾ ਜਾਂ ਤਣਾਉ ਘਟਦਾ ਤੁਸੀਂ ਇਹਦੇ ਬਾਰੇ ਆਪਣੇ ਵਿਚਾਰ ਸਾਨੂੰ ਭੇਜਿਓ ਅਸੀਂ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਸਾਥ ਦੇਵਾਂਗੇ ਸੋ ਸਾਡੇ ਤੱਕ ਵਿਚਾਰ ਭੇਜਣ ਦੇ ਲਈ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਮੈਸੇਜ ਵੀ ਕਰ ਸਕਦੇ ਹੋ 9175080144489 ਸਾਡਾ ਟੈਲੀਗ੍ਰਾਮ ਦਾ ਨੰਬਰ ਹੈ ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ request@harmanradio.com ਤੇ ਸਾਨੂੰ ਤੁਸੀਂ ਕਾਲ ਵੀ ਦੋਸਤੋ ਕਰ ਸਕਦੇ ਹੋ ਕਾਲ ਕਰਨ ਲਈ ਸਾਡਾ ਨੰਬਰ ਹੈ ਜੀ 02-8599-2811 ਯਾਨੀ ਕਿ 02-8599-2811 ਤੁਸੀਂ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਸੋ ਦੋਸਤੋ ਗੱਲਾਂ ਬਾਤਾਂ ਬਹੁਤ ਸਾਰੀਆਂ ਪਰ ਸਮਾਂ ਪਹਿਲਾਂ ਹੀ ਬਹੁਤ ਹੋ ਚੁੱਕਿਆ ਪਰ ਆਪਾਂ ਇੱਕ ਗੀਤ ਪ੍ਰੋਗਰਾਮ ਦਾ ਪਹਿਲਾ ਗੀਤ ਗੀਤ ਸੰਗੀਤ ਤੋਂ ਬਿਨਾਂ ਵੀ ਜਿਹੜਾ ਪ੍ਰੋਗਰਾਮ ਆ ਅਧੂਰਾ ਹੁੰਦਾ ਤੇ ਤੁਹਾਡੇ ਸੁਨੇਹਿਆਂ ਤੋਂ ਬਿਨਾਂ ਤਾਂ ਅਧੂਰਾ ਹੁੰਦਾ ਹੀ ਹੈ ਜਿਹੜੇ ਦੋਸਤ ਪ੍ਰੋਗਰਾਮ ਚ ਸ਼ਿਰਕਤ ਕਰ ਚੁੱਕੇ ਆ ਅਸੀਂ ਉਹਨਾਂ ਨੂੰ ਵੀ ਬਹੁਤ ਬਹੁਤ ਜੀਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਦੋਸਤੋ ਪ੍ਰੋਗਰਾਮ ਦਾ ਪਹਿਲਾ ਗੀਤ ਆਪਾਂ ਸੁਣਦੇ ਹਾਂ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਸੀਂ ਬਣੇ ਰਹੋ ਜੁੜੇ ਰਹੋ ਹਰਮਨ ਰੇਡੀਓ ਤੇ ਮੇਰੇ ਨਾਲ ਆਉਂਦੇ ਹਾਂ ਬਹੁਤ ਜਲਦੀ
जही कोई झूठ लेंगी झूठा दे हानी हर दिल वाला फिर टोल दा अपने दिल दी रानी हर दिल वाला फिर टोल दा अपने दिल दी रानी कोई अख लड़ौंदा कोई दिल भर जोंदा कोई अख लड़ौंदा कोई दिल भर जोंदा औखी नदी इश्क दी तरनी विरला ही कोई दरिया मेला
ਮੇਲਾ ਦੁਨੀਆਂ ਦਾ ਰੱਖੀ ਮਾਲਕਾ ਭਰਿਆ ਬਿਲਕੁਲ ਜੀ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਸੋ ਇਸ ਢੰਗ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ ਪ੍ਰੋਗਰਾਮ ਦਾ ਪਹਿਲਾ ਗੀਤ ਸਰਬਜੀਤ ਸਿੰਘ ਹੋਰਾਂ ਨੇ ਤੁਹਾਡੇ ਲਈ ਲਗਾਇਆ ਸੋ ਉਮੀਦ ਕਰਦੀ ਹਾਂ ਜੀ ਪਸੰਦ ਜ਼ਰੂਰ ਆਇਆ ਹੋਣਾ ਤੇ ਸਾਡੇ ਕੁਝ ਦੋਸਤ ਜਿਹੜੇ ਆ ਜੀ ਕਾਫੀ ਦੇਰ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋਏ ਆ ਉਹਨਾਂ ਨੂੰ ਆਪਾਂ ਜੀ ਆਇਆਂ ਨੂੰ ਕਹਿੰਦੇ ਹਾਂ ਸਭ ਤੋਂ ਪਹਿਲਾਂ ਸਾਡੇ ਨਾਲ ਧਨੀ ਸਾਹਿਬ ਸ਼ਾਮਲ ਹੋਏ ਆ ਜਗਤਾਰ ਗਿੱਲ ਟੂ ਟਿਕੇ ਹਾਂਗਕਾਂਗ ਵਾਲੇ ਸ਼ਾਮਲ ਹੋਏ ਆ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਸਿਡਨੀ ਤੋਂ ਸੁਖਵਿੰਦਰ ਸੌਂਦ ਹੋਰੀ ਹਮੇਸ਼ਾ ਦੇ ਵਾਂਗ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ ਤੁਹਾਨੂੰ ਵੀ ਬਹੁਤ ਹੀ ਪਿਆਰ ਭਰੀ ਜੀ ਆਇਆਂ ਨੂੰ ਜਸਵੀਰ ਸਿੰਘ ਪਾਬਲਾ ਸ਼ਾਮਲ ਹੋ ਚੁੱਕੇ ਆ ਤੁਹਾਨੂੰ ਵੀ ਬਹੁਤ ਹੀ ਪਿਆਰ ਭਰੀ ਜੀ ਆਇਆਂ ਨੂੰ ਪ੍ਰੀਤ ਗੁਰਾਇਆ ਆ ਚੁੱਕੇ ਆ ਪ੍ਰੋਗਰਾਮ ਦੇ ਵਿੱਚ ਇਹਨਾਂ ਦੇ ਨਾਲ ਪ੍ਰੀਤ ਯਸ਼ਵੀਰ ਅਗਮਵੀਰ ਅਸ਼ਮੀਤ ਅਵਨੀਤ ਸਾਰੇ ਹੀ ਕਹਿੰਦੇ ਜੀ ਸਕੂਲ ਜਾ ਰਹੇ ਆ ਤੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਆ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਸੋ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਤਾਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਹੈ ਹੀ ਹੈ ਤੇ ਨਾਲ ਹੀ ਨਾਲ ਧੰਨਵਾਦ ਹੈ ਜੀ ਕਿ ਤੁਸੀਂ ਜਾਂਦੇ ਜਾਂਦੇ ਵੀ ਪ੍ਰੋਗਰਾਮ ਸੁਣ ਰਹੇ ਹੋ ਤੇ ਨਾਲ ਹੀ ਨਾਲ ਜਸਵੀਰ ਪਾਬਲਾ ਜਿਹੜੇ ਆ ਜੀ ਉਹ ਵੀ ਸਾਡੇ ਨਾਲ ਟੋਰਾਂਟੋ ਤੋਂ ਜੁੜੇ ਆ ਜੀ ਤੇ ਉਹਨਾਂ ਨੇ ਵੀ ਇੱਕ ਜਿਹੜਾ ਕਮੈਂਟ ਆ ਉਹ ਕੀਤਾ ਸੋ ਆਪਾਂ ਖ਼ਬਰਾਂ ਦੇ ਸਿਲਸਿਲੇ ਚ ਤੁਹਾਡਾ ਜਿਹੜਾ ਕਮੈਂਟ ਆ ਜ਼ਰੂਰ ਸ਼ਾਮਲ ਕਰਦੇ ਹਾਂ ਦਿਲਜੀਤ ਸਿੰਘ ਮਹਿਤਾ ਚੌਕ ਅੰਮ੍ਰਿਤਸਰ ਤੋਂ ਵੀ ਸਾਡੇ ਨਾਲ ਸ਼ਾਮਲ ਹੋਏ ਆ ਉਹਨਾਂ ਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਦਿਲਜੀਤ ਸਿੰਘ ਜੀ ਸਾਡੇ ਵੱਲੋਂ ਵੀ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਕਹਿੰਦੇ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕ ਹੋਵੇ ਸੋ ਸਾਡੇ ਵੱਲੋਂ ਵੀ ਨਾਨਕ ਸ਼ਾਹੀ ਨਵਾਂ ਸਾਲ ਜੀ ਸਾਰਿਆਂ ਨੂੰ ਤੁਹਾਨੂੰ ਵੀ ਮੁਬਾਰਕ ਜ਼ਾਹਿਦ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਜੀ ਤੇ ਉਹ ਵੀ ਅਸਲਾਮ ਵਾਲਿਕਮ ਬੋਲ ਰਹੇ ਤੇ ਸਾਡੇ ਵੱਲੋਂ ਵੀ ਵਾਲਿਕਮ ਸਲਾਮ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਮੈਸੇਜਿਸ ਜਿਹੜੇ ਆ ਜੀ ਉਹ ਆਪਾਂ ਲੈਂਦੇ ਜਾਵਾਂਗੇ ਪਰ ਫਿਲਹਾਲ ਜਿਹੜਾ ਸਮਾਂ ਜੀ ਉਹ ਹੋ ਚੁੱਕਿਆ ਖ਼ਬਰਾਂ ਦੇ ਸਿਲਸਿਲੇ ਦਾ ਤੇ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ ਮਿੰਟੂ ਬਰਾੜਪੁਰੀ ਐਡੀਲੇਟ ਸਟੂਡੀਓ ਤੋਂ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਬੜਾ ਚੰਗਾ ਲੱਗਦਾ ਕਿ ਕਾਫੀ ਲੰਮੀ ਜਦੋਜਹਿਦ ਬਾਅਦ ਕਿਉਂਕਿ ਜਿਹੜੀ ਥੋੜੀ ਜਿਹੀ ਸਮੱਸਿਆ ਸੀਗੀ ਉਹ ਸਰੀਰਕ ਸਮੱਸਿਆ ਉਹਨਾਂ ਨੂੰ ਪਿੱਛੇ ਜੇ ਰਹੀ ਹੈ ਸੋ ਹੁਣ ਸਿਹਤਯਾਬ ਹੋ ਕੇ ਉਹ ਸਾਡੇ ਨਾਲ ਇੱਕ ਵਾਰ ਫੇਰ ਪ੍ਰੋਗਰਾਮ ਦੇ ਇਸ ਸਿਲਸਿਲੇ ਦੇ ਵਿੱਚ ਜੁੜਨਾ ਕਰ ਰਹੇ ਆ ਬਹੁਤ ਬਹੁਤ ਸਵਾਗਤ ਕਰਦੇ ਆ ਮਿੰਟੂ ਬਰਾੜ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਉਹ ਪ੍ਰੋਗਰਾਮ ਦਾ ਜਿਹੜਾ ਆਨੰਦ ਉਠਾ ਰਹੇ ਹੋਣੇ ਆ ਤੇ ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਨਾ ਇੱਧਰ ਇੱਕ ਮੈਸੇਜ ਆਇਆ ਮੇਰੇ ਕੋਲੇ ਹਰਵਾਜ ਸਿੰਘ ਹੋਰਾਂ ਦਾ ਮੈਂ ਉੱਥੋਂ ਹੀ ਗੱਲ ਸ਼ੁਰੂ ਕਰਨੀ ਚਾਹਾਂਗਾ ਜੀ ਅੱਜ ਦੇ ਪ੍ਰੋਗਰਾਮ ਚ ਕਿਉਂਕਿ ਖ਼ਬਰਾਂ ਤਾਂ ਅੱਜ ਵੈਸੇ ਅਸੀਂ ਥੋੜੀਆਂ ਘੱਟ ਹੀ ਕਰਨੀਆਂ ਤੇ ਕਈ ਹੋਰ ਵਿਸ਼ਿਆਂ ਤੇ ਆਪਾਂ ਥੋੜੀ ਬਹੁਤ ਗੱਲ ਕਰਨੀ ਆ ਉਹਨਾਂ ਚ ਇੱਕ ਜਿਹੜੀ ਗੱਲ ਇਹ ਆਈ ਹੈ ਜੀ ਮੇਰੇ ਕੋਲੇ ਹਰਵਾਜ ਸਿੰਘ ਹੋਰਾਂ ਨੇ ਪੁੱਛਿਆ ਵੀ ਮੈਨੇ ਕੁਝ ਨਾ ਕਿਤਾਬਾਂ ਮੰਗਾਉਣੀਆਂ ਪੜ੍ਹਨ ਲਈ ਆਸਟ੍ਰੇਲੀਆ ਚ ਤੇ ਕਿਹੜੀ ਸਾਈਟ ਵਧੀਆ ਤੇ ਕਿੱਥੋਂ ਮੰਗਾ ਸਕਦਾ ਸੋ ਅਮਨਦੀਪ ਆਪਾਂ ਅੱਜ ਥੋੜੀ ਜਿਹੀ ਗੱਲ ਕਿਤਾਬਾਂ ਬਾਰੇ ਕਰ ਲਈਏ ਚੰਗਾ ਲੱਗਦਾ ਜਦੋਂ ਕੋਈ ਕਿਤਾਬਾਂ ਬਾਰੇ ਕੋਈ ਗੱਲ ਕਰਦਾ, ਕਿਤਾਬਾਂ ਦਾ ਕਲਚਰ ਆ ਰਿਹਾ, ਕਿਤਾਬਾਂ ਨੂੰ ਲੋਕ ਪਸੰਦ ਕਰ ਰਿਹਾ, ਤੇ ਇਹੀ ਸਾਡਾ ਮੇਨ ਜਿਹੜਾ ਰੁਝਾਨ ਸਾਨੂੰ ਸਾਨੂੰ ਖਾਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਵੀ ਇਹੀ ਸ਼ਬਦ ਗੁਰੂ ਨਾਲ ਜੋੜਨ ਦੀ ਗੱਲ ਕਹੀ ਆ। ਸਿੱਧੇ ਅਸੀਂ ਡਾਇਰੈਕਟਲੀ ਸ਼ਬਦ ਗੁਰੂ ਨਾਲ ਸ਼ਾਇਦ ਉਵੇਂ ਨਾ ਜੋੜ ਪਾਈਏ, ਜੇ ਅਸੀਂ ਪਹਿਲਾਂ ਹਲਕੀਆਂ ਫੁਲਕੀਆਂ ਛੋਟੀਆਂ ਮੋਟੀਆਂ ਕਿਤਾਬਾਂ ਪੜ੍ਹਦੇ ਪੜ੍ਹਦੇ ਫਿਰ ਜਦੋਂ ਸਾਡੇ ਅੰਦਰ ਜਗਿਆਸਾ ਜਾਗਣੀ ਸ਼ੁਰੂ ਹੋ ਜਾਂਦੀ ਆ, ਤੇ ਫਿਰ ਸਾਡਾ ਜਿਹੜਾ ਪਤਾ ਸਾਨੂੰ ਸਾਡੇ ਅੰਦਰ ਨਾ, ਪਹਿਲਾਂ ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਉਦੋਂ ਸਾਡਾ ਨਜ਼ਰੀਆ ਕੋਈ ਹੋਰ ਹੁੰਦਾ, ਉਸ ਤੋਂ ਬਾਅਦ ਅਸੀਂ ਸਾਡਾ ਨਜ਼ਰੀਆ ਚਲਾ ਜਾਂਦਾ ਲੇਖਕ ਵਾਲੇ ਪਾਸੇ। ਜਦੋਂ ਕਿਸੇ ਦੀ ਕੋਈ ਕਿਤਾਬ ਕਿਸੇ ਦੀ ਕੋਈ ਗੱਲ ਪਸੰਦ ਆ ਜਾਂਦੀ ਹੈ ਫਿਰ ਅਸੀਂ ਉਸ ਲੇਖਕ ਦੀਆਂ ਹੋਰ ਰਚਨਾਵਾਂ ਭਾਲਦੇ ਹਾਂ, ਫਿਰ ਜਦੋਂ ਉਸ ਰਚਨਾਵਾਂ ਅਸੀਂ ਪੜ੍ਹ ਲੈਂਦੇ ਹਾਂ ਤਾਂ ਉਦੋਂ ਅਗਲਾ ਸਾਡੀ ਜਗਿਆਸਾ ਹੁੰਦੀ ਹੈ ਵੀ ਇਸ ਵਿਸ਼ੇ ਬਾਰੇ ਹੋਰ ਲੇਖਕ ਨੇ ਕੀ ਕਿਹਾ, ਫਿਰ ਅਸੀਂ ਉਸ ਵਿਸ਼ੇ ਬਾਰੇ ਪੜਤਾਲਣਾ ਸ਼ੁਰੂ ਕਰ ਦਿੰਦੇ ਹਾਂ। ਤੇ ਇੱਦਾਂ ਕਰਦੇ ਕਰਦੇ ਸੀ ਜੋ ਜਗਿਆਸਾ ਸਾਡੀ ਦੁਨਿਆਵੀ ਚੀਜ਼ਾਂ 'ਚ ਬਹੁਤ ਜਾਗ ਜਾਂਦੀ ਆ, ਤਾਂ ਫਿਰ ਸਾਨੂੰ ਲੱਗਦਾ ਵੀ ਯਾਰ ਆਪਾਂ ਰਾਹ ਦੀਆਂ ਗੱਲਾਂ ਤਾਂ ਸਾਰੀਆਂ ਦੇਖ ਲਈਆਂ ਪੜ੍ਹ ਲਈਆਂ, ਤੇ ਜੇ ਅਸੀਂ ਹੁਣ ਅਖੀਰਲੀ ਗੱਲ ਦੇਖੀਏ ਵੀ ਸਾਡੇ ਗੁਰੂ ਸਾਹਿਬਾਨਾਂ ਨੇ ਗੁਰਬਾਣੀ 'ਚ ਇਹਦੇ ਬਾਰੇ ਕੀ ਲਿਖਿਆ, ਤਾਂ ਫਿਰ ਅਸੀਂ ਆਟੋਮੈਟਿਕਲੀ ਉਧਰ ਨੂੰ ਚੱਲ ਕੇ ਸਿੱਧੇ, ਮੈਨੂੰ ਲੱਗਦਾ ਜੇ ਅਸੀਂ ਜੁੜ ਗਏ ਤਾਂ ਖੈਰ ਸਾਨੂੰ ਨਾ ਵੀ ਸਮਝ ਆਵੇ ਭਾਵੇਂ ਅਸੀਂ ਕੋਸ਼ਿਸ਼ ਕਰਦੇ ਹਾਂ, ਪਰ ਅਸੀਂ ਫਿਰ ਉਹ ਪਾਠ ਕਰਦੇ ਹਾਂ ਲਗਾਤਾਰ, ਤੇ ਉਹ ਕਰਨਾ ਤੇ ਸਮਝਣਾ 'ਚ ਬਹੁਤ ਫਰਕ ਹੋ ਜਾਂਦਾ, ਤੇ ਸਮਝ ਆਉਂਦੀ ਹੈ ਇੱਦਾਂ ਹੀ ਜਿਵੇਂ ਪਹਿਲੀ ਕਲਾਸ 'ਚ ਐਡਮਿਟ ਹੋ ਕੇ ਸਟੈਪ ਬਾਈ ਸਟੈਪ ਜਾਣ 'ਚ। ਸੋ ਮੈਨੂੰ ਲੱਗਦਾ ਵੀ ਬਿਹਤਰ ਆ ਜੀ ਕਿਤਾਬਾਂ ਨਾਲ ਜੁੜਦੇ ਹੋ ਤਾਂ ਤੁਸੀਂ ਧਰਮ ਨਾਲ ਵੀ ਜੁੜਦੇ ਹੋ, ਤੁਹਾਨੂੰ ਗਿਆਨ ਬਹੁਤ ਜ਼ਿਆਦਾ ਆਉਂਦਾ, ਤੇ ਤੁਸੀਂ ਕੋਈ ਵੀ ਉਨਤਾਈ ਕਰਨ ਤੋਂ ਪਹਿਲਾਂ ਕੋਈ ਨਾ ਕੋਈ ਕਿਤਾਬ ਦਾ ਪੰਨਾ ਤੁਹਾਡੇ ਮੂਹਰੇ ਆ ਕੇ ਖੜ ਜਾਂਦਾ। ਇਹ ਗੱਲ ਮੈਂ ਤਾਂ ਆਪਦੇ ਜੀਵਨ 'ਚ ਦੇਖੀ ਆ ਵੀ ਕੋਈ ਨਾ ਕੋਈ ਗਲਤ ਸਟੈਪ ਚੱਕਣ ਲੱਗਦੇ ਆ, ਕੁਛ ਨਾ ਕੁਛ ਗਲਤ ਹੀ ਕਰਨ ਦੀ ਜਦੋਂ ਜ਼ਰੂਰਤ ਕਰਦੇ ਹੀ ਆ, ਤੇ ਨਾਲ ਦੀ ਨਾਲ ਕਿਸੇ ਨਾ ਕਿਸੇ ਪੰਨੇ ਦੇ ਉੱਤੇ ਲਿਖੀ ਕੋਈ ਨਸੀਹਤ ਜਾਂ ਕੋਈ ਉਹਦੇ ਬਾਰੇ ਵਾਰਨਿੰਗ ਜਾਂ ਉਹਦੇ ਬਾਰੇ ਚੰਗਾ ਮਾੜਾ, ਉਹ ਸਾਡੇ ਸਾਹਮਣੇ ਆ ਕੇ ਖੜ ਜਾਂਦਾ, ਤੇ ਫਿਰ ਅਸੀਂ ਸੋਚੀਦਾ ਵੀ ਅਸੀਂ ਯਾਰ ਕੀ ਕੀਤਾ ਜਾਵੇ, ਤਾਂ ਉਹਦੇ 'ਚ ਸਾਨੂੰ ਉਹ ਰੋਕਦੀਆਂ। ਸੋ ਕਿਤਾਬਾਂ ਦੀ ਗੱਲ ਕੀਤੀ ਆ ਹਰਵਾਜ ਹੋਰਾਂ ਨੇ ਛੇੜੀ ਆ, ਤਾਂ ਮੈਂ ਪਹਿਲਾਂ ਤਾਂ ਦੱਸ ਦਿਆਂ ਜੀ ਵੀ ਕੱਲ ਜਿਹੜੀ ਸ਼ਿਪਮੈਂਟ ਦੇ ਤਕਰੀਬਨ ਕਲੀਅਰ ਹੋ ਗਈ ਹੈ, ਸ਼ਿਪਮੈਂਟ ਦੇ ਅੱਜ ਤਕਰੀਬਨ 3 to 4,000 ਕਿਤਾਬ ਤਾਂ ਐਡਲੇਡ ਖੇਡ ਮੇਲੇ ਲਈ ਪਹੁੰਚ ਚੁੱਕੀ ਹੈ ਇੱਥੇ। ਬਾਕੀ ਆਸਟ੍ਰੇਲੀਆ 'ਚ ਬੈਠੇ ਜੇ ਤਾਂ ਤੁਸੀਂ ਸਿੱਖ ਖੇਡਾਂ ਤੇ ਆ ਰਹੇ ਹੋ ਤਾਂ ਇਸ ਵਾਰ ਤਾਂ ਤੁਹਾਨੂੰ ਇੱਥੋਂ ਫਾਇਦਾ ਹੋਜੂਗਾ ਵੀ ਤੁਸੀਂ ਇੱਥੋਂ ਚੰਗੀਆਂ ਕਿਤਾਬਾਂ ਲਿਜਾ ਸਕਦੇ ਹੋ। ਅਸੀਂ ਕੋਸ਼ਿਸ਼ ਕੀਤੀ ਹੈ ਜਿਹੜੀ ਚੇਤਨਾ ਪ੍ਰਕਾਸ਼ਨ ਨੂੰ ਚੰਗੀ ਇੱਕ ਲਿਸਟ ਭੇਜਣ ਦੀ, ਤੇ ਉਹਨਾਂ ਨੇ ਉਹੀ ਲਿਸਟ ਦੀਆਂ ਕਿਤਾਬਾਂ ਉਹ ਲੈ ਕੇ ਆਏ ਆ। ਤੇ ਦੂਜਾ ਤਰੀਕਾ ਇਹ ਹੈ ਜੀ, ਜਿਹੜਾ ਤੁਸੀਂ ਜੇ ਪਰਸਨਲ ਪੱਧਰ ਤੇ ਕਿਤਾਬਾਂ ਮੰਗਾਉਣੇ ਚਾਹੁੰਦੇ ਹੋ ਤਾਂ ਅੱਜ ਕੱਲ੍ਹ ਨਾ ਤਕਰੀਬਨ ਹਰੇਕ ਬੁੱਕ ਸਟਾਲ ਜਿਹੜੇ ਵੀ ਪਬਲਿਸ਼ਰ ਆ ਉਹਨਾਂ ਨੇ ਆਪਦਾ ਇਹ ਇੱਕ ਆਨਲਾਈਨ ਸ਼ਾਪਿੰਗ ਵੀ ਰੱਖੀ ਹੋਈ ਆ, ਚਾਹੇ ਉਹ ਤੁਸੀਂ ਚੇਤਨਾ ਪ੍ਰਕਾਸ਼ਨ ਦੀ ਵੈਬਸਾਈਟ ਤੇ ਜਾਂ ਉਹਨਾਂ ਨੂੰ ਫੋਨ ਕਰ ਲਓ, ਚਾਹੇ ਲਾਹੌਰ ਬੁੱਕ ਸ਼ਾਪ ਵਾਲਿਆਂ ਨੂੰ ਕਰ ਲਓ, ਚਾਹੇ ਹੋਰ ਬਹੁਤ ਸਾਰੇ ਜਿਹੜੇ ਪ੍ਰਕਾਸ਼ਕ ਹਾਊਸ ਆ ਉਹਨਾਂ ਨੂੰ ਤੁਸੀਂ ਕਰ ਸਕਦੇ ਹੋ। ਪਰ ਮੈਂ ਪਰਸਨਲ ਤੌਰ ਤੇ ਇੱਕ ਦੋ ਚੀਜ਼ਾਂ ਤੋਂ ਜ਼ਰੂਰ ਅਵੇਅਰ ਕਰਨਾ ਚਾਹੂੰਗਾ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਤਰਕ ਦਾ ਲਿਟਰੇਚਰ ਨਾ ਪੜ੍ਹੋ ਜਾਂ ਤੁਸੀਂ ਜੇ ਫਲਾਨਾ ਲਿਟਰੇਚਰ ਨਾ ਪੜ੍ਹੋ, ਸਾਰਾ ਲਿਟਰੇਚਰ ਪੜ੍ਹੋ, ਕਦੇ ਵੀ ਆਪਦੇ ਆਪ ਨੂੰ ਇੱਕ ਦਾਇਰੇ 'ਚ ਨਾ ਬੰਨੋ। ਪਰ ਥੋੜਾ ਜਿਹਾ ਨਾ ਅੱਜ ਕੱਲ ਜਿਹੜੀ ਇੱਕ ਰੁਝਾਨ ਚੱਲਿਆ ਹੋਇਆ ਉਹ ਇਹ ਹੈ ਵੀ ਤਰਕ ਦੀ ਗੱਲ ਕਰਕੇ ਧਰਮ ਨੂੰ ਨਿੰਦਣਾ, ਉਹ ਇੱਕ ਤਰਕ ਦੀ ਗੱਲ ਕਰਨਾ ਬੜੀ ਚੰਗੀ ਗੱਲ ਆ, ਹਰ ਚੀਜ਼ ਤਰਕ ਦੇ ਉੱਤੇ ਆ, ਸਾਨੂੰ ਗੁਰੂ ਨਾਨਕ ਦੇਵ ਜੀ ਨੇ ਵੀ ਤਰਕ ਦੀ ਗੱਲ ਕਰਨੀ ਸਿਖਾਈ, ਪਰ ਤਰਕ ਦੀ ਆੜ ਦੇ ਵਿੱਚ ਧਰਮ ਨੂੰ ਨਿੰਦਣਾ ਜਾਂ ਕਿਸੇ ਸਪੈਸ਼ਲ ਕਿਸੇ ਚੀਜ਼ ਦੇ ਉੱਤੇ ਅਟੈਕ ਕਰਨਾ, ਉਹ ਜਿਹਾ ਲਿਟਰੇਚਰ ਵੀ ਤੁਹਾਨੂੰ ਬਹੁਤ ਸਾਰਾ ਮਿਲ ਜੂਗਾ, ਜਿਹੜਾ ਤੁਹਾਨੂੰ ਧੱਕੇ ਨਾਲ ਭੇਜਣਗੇ, ਮਿੰਨਤਾਂ ਨਾਲ ਭੇਜਣਗੇ, ਉਹਨਾਂ ਚੀਜ਼ਾਂ ਤੋਂ ਤੁਹਾਨੂੰ ਬਚਣਾ ਚਾਹੀਦਾ। ਪੜ੍ਹੋ, ਪੜ੍ਹ ਕੇ ਕਿਸੇ ਵੀ ਚੀਜ਼ ਨੂੰ ਆਪਦੇ ਉੱਤੇ ਹੈਵੀ ਨਾ ਹੋਣ ਦਿਓ। ਸੋ ਇਸ ਕਰਕੇ ਇੱਕ ਤਾਂ ਇਹ ਤਰੀਕਾ ਜੀ, ਜੇ ਤੁਸੀਂ ਇਹਨਾਂ ਦੂਜਾ ਤਰੀਕਾ ਜਾਣੀ ਕਿ ਤੁਸੀਂ ਇਹਨਾਂ ਦੀਆਂ ਸਾਈਟਸ ਤੇ ਜਾ ਸਕਦੇ ਹੋ, ਇਹਨਾਂ ਦੇ ਨੰਬਰ ਲੈ ਕੇ ਇਹਨਾਂ ਨੂੰ ਕਾਲ ਕਰੋਗੇ ਤੇ ਤੁਹਾਨੂੰ ਭੇਜ ਦਿੰਦੇ ਆ। ਮੈਂ ਪਿੱਛੇ ਜੇ ਇੱਕ ਪੂਰਾ ਸੈੱਟ ਮੰਗਵਾਇਆ ਸੀ ਖੁਸ਼ਵੰਤ ਸਿੰਘ ਨੇ ਕਿਤਾਬਾਂ ਦਾ ਲਾਹੌਰ ਬੁੱਕ ਸ਼ਾਪ ਤੋਂ, ਤਾਂ ਉਹਨਾਂ ਨੇ ਮੈਨੂੰ ਇੱਥੇ ਡਿਲੀਵਰ ਕਰਤਾ ਸੀ। ਵੈਸੇ ਇੱਕ ਪੀਪਲਸ ਫੋਰਮ ਆ ਜੀ ਜਿਹੜੀ ਕਿ ਬਰਗਾੜੀ ਤੋਂ ਖੁਸ਼ਵੰਤ ਬਰਗਾੜੀ ਹੋਰੇ ਚਲਾਉਂਦੇ ਆ, ਉਹ ਤਕਰੀਬਨ ਮੈਨੂੰ ਹਰ ਹਫ਼ਤੇ ਹਰ ਮਹੀਨੇ ਇੱਕ ਸੈੱਟ ਭੇਜ ਦਿੰਦੇ ਆ ਕਿਤਾਬਾਂ ਦਾ, 5 ਕਿਤਾਬਾਂ ਦਾ। ਪਰ ਉਹਦੇ 'ਚ ਕਈ ਵਾਰੀ ਇਹ ਹੁੰਦਾ ਵੀ ਮੈਂ ਨੋਟ ਕਰ ਰਿਹਾ ਸੀ ਵੀ ਤੁਹਾਡੀ ਪਸੰਦ ਦੀਆਂ ਸ਼ਾਇਦ ਉਹ 'ਚ 1 ਜਾਂ 2 ਕਿਤਾਬਾਂ ਹੋਣ, ਬਾਕੀ ਤੁਹਾਨੂੰ ਕਿਤਾਬਾਂ ਇੱਧਰੋਂ ਉੱਧਰੋਂ ਵੀ ਆ ਜਾਂਦੀਆਂ ਉਹਦੇ ਵਿੱਚ, ਕਿਉਂਕਿ ਉਹ ਤਾਂ ਆਪਦੇ ਢੰਗ ਨਾਲ ਸੈੱਟ ਬਣਾਉਂਦੇ ਆ ਵੀ ਜਿਹੜੀਆਂ ਨਵੀਆਂ ਆਈਆਂ ਕਿਤਾਬਾਂ ਜਾਂ ਜੋ ਵੀ ਹੁੰਦਾ, ਉਹ ਵੀ ਇੱਕ ਤਰੀਕਾ ਹੈਗਾ। ਤੇ ਤੀਜਾ ਤਰੀਕਾ ਇੱਕ ਹੋਰ ਉਦੋਂ ਵੀ ਸਿਖਾਲਾ ਹੈਗਾ ਜਿਹਦੇ ਤੇ ਬਾਰੇ ਸਾਡੇ ਲੋਕ ਜਾਗਰੂਕ ਨਹੀਂ ਹੈ, ਉਹ ਹੈ ਜੀ ਅਸੀਂ ਇੱਕ ਬਹੁਤ ਚੰਗੇ ਮੁਲਕ ਆਸਟ੍ਰੇਲੀਆ 'ਚ ਆਏ ਹੋਏ ਹਾਂ। ਇਹ ਮੁਲਕ ਆ ਜਿਹੜਾ, ਇਹ ਮੁਲਕ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਇਹਦੇ 'ਚ ਤੁਹਾਨੂੰ ਸੋਸ਼ਲ ਲਾਈਫ ਦੇ ਵਿੱਚ ਤੁਸੀਂ ਬਹੁਤ ਸਿਕਿਓਰ ਹੋ, ਤੁਹਾਨੂੰ ਹਰ ਪਾਸਿਓਂ ਤੁਹਾਡਾ ਧਿਆਨ ਰੱਖਿਆ ਜਾਂਦਾ, ਹਰ ਚੀਜ਼ ਦਾ ਧਿਆਨ ਰੱਖਿਆ ਜਾਂਦਾ। ਇਥੋਂ ਤੱਕ ਵੀ ਮੈਂ ਦੇਖਿਆ ਇਹੋ ਜਿਹੇ ਮਾਹੌਲ ਵੀ ਦੇਖਿਆ ਵੀ ਮੈਂ ਸੱਤ ਸੱਤ ਅੱਠ ਅੱਠ ਸੌ ਕਿਲੋਮੀਟਰ ਦੂਰ ਰਹਿੰਦੇ ਕਿਸੇ ਉਜਾੜ ਚ ਕਿਸੇ ਬੰਦੇ ਦੇ ਘਰ ਗਿਆ ਤਾਂ ਉੱਥੇ ਸਰਕਾਰ ਨੇ ਉਹਦੇ ਲਈ ਬਿਜਲੀ ਨਹੀਂ ਲਿਜਾ ਸਕੀ ਤਾਂ ਚੌਵੀ ਘੰਟੇ ਜਨਰੇਟਰ ਦੇ ਪ੍ਰਬੰਧ ਕੀਤੇ ਹੋਏ ਆ। ਸੋ ਸਰਕਾਰ ਇੱਥੇ ਸੋਸ਼ਲ ਲਾਈਫ ਤੁਹਾਡੀ ਸਕਿਓਰ ਕਰਨ ਲਈ ਤੁਹਾਨੂੰ ਬਹੁਤ ਕੁਛ ਦਿੰਦੀ ਆ, ਬਹੁਤ ਸਾਰੀਆਂ ਸਹੂਲਤਾਂ ਦਿੰਦੀ ਆ, ਬਹੁਤ ਸਾਡੇ ਤੁਹਾਡੇ ਹੱਕ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਵਰਤ ਸਕਦੇ ਹੋ, ਪਰ ਇਹ ਵੱਖਰੀ ਗੱਲ ਆ ਵੀ ਉਹ ਹੱਕਾਂ ਬਾਰੇ ਅਸੀਂ ਅਵੇਅਰ ਨਹੀਂ ਹੁੰਦੇ ਕਈ ਵਾਰੀ। ਸੋ ਇੱਕ ਲਿਟਰੇਚਰ ਨੂੰ ਪਸੰਦ ਕਰਨ ਵਾਲਿਆਂ ਲਈ ਇੱਕ ਇੱਥੇ ਬਹੁਤ ਵਧੀਆ ਹੱਕ ਆ ਵੀ ਹਰ ਏਰੀਏ ਦੇ ਵਿੱਚ ਲਾਇਬ੍ਰੇਰੀ ਆ, ਤੁਸੀਂ ਕਿਸੇ ਵੀ ਆਪਣੀ ਲਾਇਬ੍ਰੇਰੀ ਨੂੰ ਜੁਆਇਨ ਕਰੋ, ਉਸ ਲਾਇਬ੍ਰੇਰੀ ਦੇ ਵਿੱਚ ਜਾ ਕੇ ਤੁਸੀਂ, ਮੈਂ ਤਾਂ ਇੱਕ ਦੇਸੀ ਭਾਸ਼ਾ ਚ ਕਹਾਂ ਨਾ ਵੀ ਤੁਸੀਂ ਜਾ ਕੇ ਕਿਤਾਬਾਂ ਦੇ ਰੂਪ ਚ ਚਿੜੀਆਂ ਦਾ ਦੁੱਧ ਮੰਗ ਲਓ, ਚਾਹੇ ਉਹ ਜਿੱਥੋਂ ਮਰਜ਼ੀ ਪੈਦਾ ਕਰਕੇ ਦੇਣਗੇ, ਪਰ ਤੁਹਾਨੂੰ ਉਹਦੇ ਬਾਰੇ ਚ ਨੌਲੇਜ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਵੀ ਤੁਸੀਂ ਜਾ ਕੇ ਉਹ ਕਹਿ ਦਿਓ ਜੀ ਵੀ ਭਾਈ ਮੈਨੂੰ ਤਾਂ ਫਲਾਨੀ ਕਿਤਾਬ ਦੇ ਦਿਓ, ਕੋਈ ਵੀ ਕਿਤਾਬ ਦਾ ਨਾਂ ਲੈ ਦਿਓ, ਤਾਂ ਤੁਸੀਂ ਉਹਦੇ ਬਾਰੇ ਚ ਨੌਲੇਜ ਹੋਣੀ ਚਾਹੀਦੀ ਤੁਹਾਨੂੰ ਵੀ ਉਹ ਕਿਹਦੀ ਲਿਖੀ ਆ, ਕਿਹੜੇ ਪਬਲਿਸ਼ਰ ਨੇ ਦਿੱਤੀ ਆ। ਜੇ ਤੁਸੀਂ ਉਹਦਾ ਕੋਈ ਲਿੰਕ ਜਾਂ ਕੋਈ ਕੰਟੈਕਟ ਨੰਬਰ ਦੇ ਮੁਹੱਈਆ ਕਰਾ ਸਕੋ ਤਾਂ ਵਿਦ ਇਨ ਟੂ ਵੀਕਸ ਕਹਿ ਸਕਦੇ ਹਾਂ, ਵਿਦ ਇਨ ਟੂ ਵੀਕਸ ਉਹ ਤੁਹਾਨੂੰ ਉਹ ਕਿਤਾਬ ਮੁਹੱਈਆ ਕਰਾ ਕੇ ਦੇਣਗੇ ਫ੍ਰੀ ਆਫ ਕੋਸਟ। ਸੋ ਇਹ ਵੀ ਇੱਕ ਬਹੁਤ ਵੱਡੀ ਗੱਲ ਆ। ਇੱਥੇ ਤੁਸੀਂ ਕਿਸੇ ਵੀ ਗੋਰਿਆਂ ਦੀ ਜੇ ਤੁਸੀਂ ਲਾਇਬ੍ਰੇਰੀ ਚ ਇਹ ਸਮਝ ਕੇ ਨਹੀਂ ਜਾਂਦੇ ਵੀ ਉੱਥੇ ਪੰਜਾਬੀ ਕਿਤਾਬ ਹੋਣੀ ਨਹੀਂ, ਪਹਿਲੀ ਗੱਲ ਤਾਂ ਤਕਰੀਬਨ ਮੇਨ ਲਾਇਬ੍ਰੇਰੀ ਚ ਅੱਜ ਕੱਲ ਕਿਤਾਬਾਂ ਪਈਆਂ ਤਕਰੀਬਨ ਹੀ ਪਈਆਂ ਬਹੁਤ ਸਾਰੀਆਂ, ਤੇ ਉਹਦੇ ਚ ਵੀ ਦੋ ਚੀਜ਼ਾਂ ਸਾਨੂੰ ਬੜੀਆਂ ਆੜੇ ਆ ਰਹੀਆਂ। ਪਿੱਛੇ ਜੇ ਸਾਡੇ ਇੱਥੇ ਇੱਕ ਲਾਇਬ੍ਰੇਰੀ ਆ ਬੁੱਟਵਿਲ ਦੀ, ਕਾਫੀ ਮਸ਼ਹੂਰ ਆ, ਉੱਥੇ ਬਹੁਤ ਸਾਰੀਆਂ ਪੰਜਾਬੀ ਕਿਤਾਬਾਂ ਸਨ, ਪਰ ਉਹਨਾਂ ਨੇ ਪਿੱਛੇ ਜੇ ਬਹੁਤ ਸਾਰੀਆਂ ਕਿਤਾਬਾਂ ਬਾਹਰ ਗਿਵਅਵੇ ਤੇ ਰਾਹ ਰੱਖ ਦਿੱਤੀਆਂ ਸਨ, ਕਿਉਂਕਿ ਕੋਈ ਇਸ਼ੂ ਨਹੀਂ ਕਰਾਉਂਦਾ ਸੀ ਤੇ ਉਹਨਾਂ ਨੂੰ ਲੱਗਿਆ ਵੀ ਇਹ ਕਿਤਾਬਾਂ ਤਾਂ ਕੋਈ ਇਸ਼ੂ ਨਹੀਂ ਕਰਾਉਂਦਾ, ਤੇ ਉੱਥੋਂ ਲੋਕਾਂ ਨੇ ਫਿਰ ਲੈ ਕੇ ਆਏ ਕਿਤਾਬਾਂ ਚੱਕ ਚੱਕ ਆਪੋ ਆਪਦੇ ਘਰਾਂ 'ਚ ਲਿਆਂਦੀਆਂ। ਸੋ ਕਈ ਤਰੀਕੇ ਆ ਜੀ, ਗੁਰੂ ਘਰਾਂ 'ਚ ਵੀ ਬਹੁਤ ਸਾਰਿਆਂ ਦੇ ਵਿੱਚ ਲਾਇਬ੍ਰੇਰੀਜ਼ ਬਣੀਆਂ ਹੋਈਆਂ, ਉੱਥੋਂ ਵੀ ਤੁਸੀਂ ਕਿਤਾਬ ਲੈ ਸਕਦੇ ਹੋ। ਸੋ ਕਿਤਾਬ ਨਾਲ ਜੁੜਨ ਵਾਲੇ ਸੱਜਣਾ ਮਿੱਤਰਾਂ ਦਾ ਜੀ ਆਇਆਂ ਸਵਾਗਤ ਕਰਦੇ ਹਾਂ ਅਸੀਂ। ਅੱਧੀ ਰਾਤ ਸਾਨੂੰ ਜੇ ਕਿਸੇ ਵੀ ਵਿਸ਼ੇ ਤੇ ਤੁਸੀਂ ਲੋੜ ਪਵੇ ਤਾਂ ਸਾਨੂੰ ਜ਼ਰੂਰ ਪੁੱਛਿਆ ਕਰੋ, ਤੇ ਮੈਂ ਆਪਣੇ ਹੁਣ ਜਦੋਂ ਕਹਿੰਦੇ ਨੇ ਜੋ ਗੰਗਾ ਵਗਦੀ ਆ ਤੇ ਵਿੱਚ ਜੇ ਤੁਸੀਂ ਨਹੀਂ ਹੱਥ ਧੋਤੇ ਤਾਂ ਉਹ ਵੀ ਚੰਗੇ ਨਹੀਂ। ਮੈਂ ਵੀ ਹੁਣ ਅਮਰਦੀਪ ਭਾਵ ਦਾ ਲਾਹਾ ਲੈ ਜਾਂ ਥੋੜਾ ਜਿਹਾ। ਕੈਂਗਰੂਨਾਮਾ ਬਾਰੇ ਮੈਂ ਦੱਸਦਾ ਵੀ ਕੈਂਗਰੂਨਾਮਾ ਦਾ ਜਿਹੜਾ ਪਹਿਲਾ ਐਡੀਸ਼ਨ ਬਹੁਤ ਛੇਤੀ ਖਤਮ ਹੋ ਗਿਆ ਸੀ, ਮੈਂ ਬਹੁਤ ਕੋਸ਼ਿਸ਼ ਕੀਤੀ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੀ, ਆਨਲਾਈਨ ਵੀ ਅਸੀਂ ਕੋਸ਼ਿਸ਼ ਕੀਤੀ, ਪਰ ਫੇਰ ਵੀ ਉਹ ਕਿਤੇ ਨਾ ਕਿਤੇ ਲੋਕ ਜਿਹੜੀ ਹਾਰਡ ਕਾਪੀ ਮੰਗ ਰਹੇ ਸੀ, ਤਾਂ ਉਹ ਕੈਂਗਰੂਨਾਮਾ ਦੀ ਵੀ ਜਿਹੜੀ ਹਾਰਡ ਕਾਪੀ ਇਹਦਾ ਜਿਹੜਾ ਨੈਕਸਟ ਐਡੀਸ਼ਨ ਨਵੇਂ ਰੂਪ ਚੋਂ ਛਪ ਚੁੱਕਿਆ, ਤੇ ਉਹ ਵੀ ਤਕਰੀਬਨ ਮੈਨੂੰ ਲੱਗਦਾ ਸਿੱਖ ਖੇਡਾਂ ਤੇ ਉਪਲਬਧ ਹੋਊਗਾ। ਜੇ ਕਿਸੇ ਨੇ ਵੀ ਲੈਣਾ ਚਾਹੂਗਾ ਤਾਂ ਉਹ ਮੈਂ 100-200 ਕਿਤਾਬ ਉਹਨਾਂ ਨੂੰ ਕਿਹਾ ਸੀ ਵੀ ਇੱਥੇ ਆਸਟ੍ਰੇਲੀਆ ਲਈ ਲੈ ਕੇ ਆਇਓ ਜ਼ਰੂਰ, ਤਾਂ ਉਹ ਵੀ ਚੇਤਨਾ ਪ੍ਰਕਾਸ਼ਨ ਨੇ ਜਿਹੜਾ ਹੁਣ ਪਬਲਿਸ਼ ਕੀਤਾ, ਕਿਉਂਕਿ ਬਹੁਤ ਸਾਰੇ ਲੋਕ ਇੰਡੀਆ 'ਚ ਵੀ ਕਹਿੰਦੇ ਹੁੰਦੇ ਸੀ ਵੀ ਕਿੱਥੋਂ ਤੇ ਕਿਵੇਂ ਮਿਲੂਗਾ, ਸੋ ਹੁਣ ਸੌਖਾ ਤਰੀਕਾ ਹੋ ਗਿਆ ਜੀ, ਪ੍ਰਕਾਸ਼ਕ ਦਾ ਨਾਂ ਪਤਾ ਤਾਂ ਲੋਕ ਉੱਥੋਂ ਲੈ ਸਕਦੇ ਆ। ਸੋ ਕਿਤਾਬਾਂ ਦੀ ਇਸ ਗੱਲ ਤੋਂ ਬਾਅਦ ਮੈਨੂੰ ਲੱਗਦਾ ਹੁਣ ਆਪਾਂ ਰੁਟੀਨ 'ਚ ਆਈਏ।
ਜੀ ਜੀ ਬਿਲਕੁਲ। ਸੋ ਕਿਤਾਬਾਂ ਦੀ ਜਿਵੇਂ ਤੁਸੀਂ ਗੱਲ ਕੀਤੀ, ਚੇਤਨਾ ਪ੍ਰਕਾਸ਼ਨ ਜਿਹੜਾ ਜੀ ਬਹੁਤ ਵਧੀਆ ਪਬਲਿਸ਼ਰ, ਕਿਉਂਕਿ ਮੇਰਾ ਖੁਦ ਦਾ ਵੀ ਐਕਸਪੀਰੀਅੰਸ ਉਹਨਾਂ ਦੇ ਨਾਲ ਰਿਹਾ, ਮੈਨੂੰ ਲੱਗਦਾ 2004-05 ਦੇ ਦੌਰਾਨ ਨਾ, ਕਿਉਂਕਿ ਇਹ ਹਰ ਸਾਲ ਲਾਉਂਦੇ ਆ ਜੀ, ਦੇਸ਼ ਭਗਤ ਯਾਦਗਾਰੀ ਹਾਲ ਚ ਵੀ ਐਗਜੀਬਿਸ਼ਨ ਲਾਉਂਦੇ, ਬਹੁਤ ਥਾਵਾਂ ਤੇ ਜਾ ਕੇ ਜਿਹੜਾ ਬੈਕਵਰਡ ਤੋਂ ਬੈਕਵਰਡ ਏਰੀਆ ਜੀ ਪੰਜਾਬ ਦਾ ਉੱਥੇ ਵੀ ਜਾ ਕੇ ਇਹ ਐਗਜੀਬਿਸ਼ਨ ਲਾਉਂਦੇ ਆ ਕਿਤਾਬਾਂ ਦੀ, ਤੇ ਮੈਨੂੰ ਆਪਣੇ ਕਾਲਜ ਦੇ ਵਿੱਚ ਇੱਕ ਵਾਰ ਐਗਜੀਬਿਸ਼ਨ ਲਵਾਉਣ ਦਾ ਮੌਕਾ ਮਿਲਿਆ ਸੀਗਾ, ਜਦਕਿ ਬੜੀ ਸਟਰੈਂਥ ਘੱਟ ਸੀਗੀ, ਬੜਾ ਹੀ ਪਛੜਾ ਹੋਇਆ ਜਿਹੜਾ ਉਹ ਏਰੀਆ ਸੀ, ਪਰ ਬੜੀ ਖੁਸ਼ੀ ਦੇ ਨਾਲ ਇਹਨਾਂ ਨੇ ਉੱਥੇ ਐਗਜੀਬਿਸ਼ਨ ਲਾਈ, ਔਰ ਬਹੁਤ ਖੁਸ਼ੀ ਹੋਈ ਕਿ ਉੱਥੇ ਭਾਵੇਂ ਗਿਣਤੀ ਪੱਖੋਂ ਜਿਹੜੇ ਸਟੂਡੈਂਟਸ ਘੱਟ ਸੀ, ਪਰ ਕਿਤਾਬਾਂ ਦੀ ਜਿਹੜੀ ਖਰੀਦ ਉਸ ਏਰੀਏ ਦੇ ਵਿੱਚ ਬਹੁਤ ਵੱਧ ਸੀ, ਔਰ ਇਸ ਗੱਲ ਦੇ ਲਈ ਇਹਨਾਂ ਨੇ ਸਾਨੂੰ ਵਧਾਈ ਵੀ ਦਿੱਤੀ ਕਿ ਅਸੀਂ ਬਹੁਤ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਐਗਜੀਬਿਸ਼ਨ ਲਾਉਂਦੇ ਹਾਂ ਕਿਤਾਬਾਂ ਦੀ, ਪਰ ਮਹੱਤਵ ਜਿਹੜਾ ਹੈ ਜੀ ਕੋਈ ਕੋਈ ਸਮਝਦਾ, ਸੋ ਉਸ ਥੋੜੀ ਗਿਣਤੀ ਵਾਲੇ ਕਾਲਜ ਦੇ ਵਿੱਚ ਕਹਿੰਦੇ ਕਿਤਾਬਾਂ ਦੀ ਜਿਹੜੀ ਵਿਕਰੀ ਆ ਉਹ ਜ਼ਿਆਦਾ ਹੋਈ ਆ, ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਮਹੱਤਵ ਸਮਝਣ ਦੀ ਬਹੁਤ ਲੋੜ ਹੁੰਦੀ ਆ, ਜਿਵੇਂ ਤੁਸੀਂ ਦੱਸਿਆ ਕਿ ਕਿਤਾਬਾਂ ਜਿਹੜੀਆਂ ਬਹੁਤ ਕੁਝ ਸਿਖਾਉਂਦੀਆਂ ਸਾਨੂੰ, ਹਨਾ, ਤੇ ਮੈਨੂੰ ਲੱਗਦਾ ਕਿ ਇਹ ਆਦਤ ਵੀ ਆਪਾਂ ਨੂੰ ਬਣਾਉਣੀ ਚਾਹੀਦੀ ਆ। ਜੀ
ਅਮਰਦੀਪ, ਇੱਕ ਨਾ ਨਜ਼ਰੀਆ ਹੁੰਦਾ, ਤੁਸੀਂ ਨਜ਼ਰੀਆ ਕੀ ਦੇਖਣਾ, ਕਿਹੜੇ ਢੰਗ ਨਾਲ ਦੇਖਣਾ, ਜਿਵੇਂ ਅੱਜ ਆਪਾਂ ਸੁਬਹ ਐਕਸਪਲੇਨ ਕਰਤਾ ਸ਼ੁਰੂ ਕੀਤਾ ਵੀ ਇੱਕ ਮੇਰਾ ਨਜ਼ਰੀਆ ਇਹ ਹੈ ਵੀ ਕਿਤਾਬਾਂ ਦੇ ਜ਼ਰੀਏ ਅਸੀਂ ਜਾ ਕੇ ਅਖੀਰਲੀ ਪੌੜੀ ਨੂੰ ਜੁੜ ਗਏ ਸਾਡੀ ਨੂੰ, ਜਿਹੜੀ ਮੇਰਾ ਨਜ਼ਰੀਆ। ਪਰ ਇਹ ਵੀ ਨਜ਼ਰੀਏ ਵਾਲੇ ਕਿਤਾਬਾਂ ਵਾਲੇ ਲੋਕ ਦੇਖਿਆ ਜਿਨ੍ਹਾਂ ਨੇ ਇਹ ਦੇਖਣਾ ਵੀ ਫਲਾਨੇ ਨੇ ਕਿਹੜੀ ਕੰਟਰੋਵਰਸੀ ਕਿਹੜੀ ਕੀਤੀ ਆ, ਜਾਂ ਫਲਾਨੇ ਨੇ ਝਟਪਟਾ ਸਾਹਿਤ ਕਿਵੇਂ ਲਿਖਿਆ। ਮੈਨੂੰ ਕੱਲ ਪਰਸੋਂ ਕਿਸੇ ਨੇ ਸਵਾਲ ਕੀਤਾ, ਕਹਿੰਦੇ ਤੁਸੀਂ ਜੇ ਅੱਗੇ ਵਧਣਾ ਚਾਹੁੰਦੇ ਹੋ ਜਾਂ ਵੱਡੇ ਰਾਈਟਰਾਂ ਦੀ ਕਿਤਾਰ ਚ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਥੋੜਾ ਜਿਹਾ ਨਾ ਐਕਸਾਈਟਮੈਂਟ ਵਾਲੀਆਂ ਗੱਲਾਂ ਲਿਖਣੀਆਂ ਚਾਹੀਦੀਆਂ, ਥੋੜੀਆਂ ਜਿਹੀਆਂ ਲੋਕਾਂ ਨੂੰ ਭੜਕਾਉਣ ਵਾਲੀਆਂ ਕਿਸੇ ਵੀ ਰੂਪ ਦੇ ਵਿੱਚ ਉਹ ਲਿਖਣੀਆਂ ਚਾਹੀਦੀਆਂ ਤੁਹਾਨੂੰ। ਤਾਂ ਮੈਂ ਇਹਨਾਂ ਨੂੰ ਮੈਨੂੰ ਉਹਨਾਂ ਨੇ ਉਦਾਹਰਣਾਂ ਦਿੱਤੀਆਂ ਵੀ ਖੁਸ਼ਵੰਤ ਸਿੰਘ ਇਹ ਜੀ ਲੈਂਗੁਏਜ ਲਿਖਦਾ ਸੀ, ਅਮ੍ਰਿਤਾ ਪ੍ਰੀਤਮ ਵੀ ਇਹ ਜੀ ਲਿਖ ਜਾਂਦੀ ਸੀ, ਬਲਵੰਤ ਗਾਰਗੀ ਨੇ ਲਿਖਿਆ, ਫਿਰ ਉਹ ਨਾ ਹੋਏ। ਮੈਂ ਕਿਹਾ ਜੀ ਦੇਖੋ ਮੈਨੂੰ ਚੱਲ ਮੰਨ ਲੈਂਦੇ ਵੀ 15-20 ਸਾਲ ਹੋਇਆ ਇਸ ਫੀਲਡ ਦੇ ਵਿੱਚ ਆਏ ਨੂੰ, ਪਰ ਮੈਂ 15-20 ਸਾਲਾਂ ਚ ਮੈਂ ਇਹ ਕਹਿ ਸਕਦਾ ਵੀ ਮੈਂ ਹਾਸ਼ੀਏ ਦੇ ਜਮਾ ਹਜੇ ਕੰਨੀ ਤੇ ਖੜਾ, ਹਜੇ ਮੈਂ ਸਾਹਿਤ ਦੀ ਕੰਨੀ ਦੇ ਉੱਤੇ ਆ ਕੇ ਪੈਰ ਧਰਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਚੜਿਆ ਵੀ ਨੀ ਆਪਦੇ ਆਪ ਨੂੰ ਕਹਿੰਦਾ, ਤੇ ਮੈਂ ਕੋਸ਼ਿਸ਼ ਕਰ ਰਿਹਾ, ਪਰ ਇੱਥੋਂ ਤੱਕ ਦੇ ਸਫ਼ਰ ਚ ਮੈਨੂੰ ਨੀ ਕਿਤੇ ਲੋੜ ਪਈ ਇੱਕ ਸ਼ਬਦ ਵੀ ਲਿਖਣ ਦੀ। ਤੁਸੀਂ ਮੇਰੇ ਹੁਣ ਤੱਕ ਦੇ ਲਿਖੇ ਘੱਟੋ ਘੱਟ 200 ਆਰਟੀਕਲਸ ਪੜ੍ਹ ਸਕਦੇ ਹੋ, ਚਲੋ ਕਿਤਾਬ ਚ ਵੀ 50 ਆਰਟੀਕਲ ਪੜ੍ਹ ਸਕਦੇ ਹੋ, ਹੋਰ ਵੀ ਜਿੱਥੇ ਪੜ੍ਹ ਸਕਦੇ ਹੋ, ਮੈਨੂੰ ਕੋਈ ਵੀ ਇੱਕ ਅਕਸਾਊ ਸ਼ਬਦ ਲਿਖਣ ਦੀ ਲੋੜ ਨੀ ਪਈ ਅੱਜ ਤੱਕ, ਨਾ ਮੇਰੇ ਮਾਇੰਡ ਚ ਆਇਆ। ਤੇ ਤਾਂ ਵੀ ਮੈਨੂੰ ਜਿੰਨਾ ਕੁ ਤੱਕ ਪਹੁੰਚੇ ਆ ਉਹ ਸ਼ਬਦ, ਮੈਂ ਇਹ ਪਮਾਨਾ ਨੀ ਮੰਨਦਾ ਵੀ ਮੈਂ ਮਸ਼ਹੂਰ ਨੀ ਹੋਇਆ, ਮੈਂ ਦੁਨੀਆਂ ਤੱਕ ਪਹੁੰਚਿਆ ਨੀ, ਇਹ ਪਮਾਨਾ ਨੀ, ਪਰ ਮੈਂ ਜਿੱਥੋਂ ਤੱਕ ਪਹੁੰਚਿਆ ਉਹਨਾਂ ਚ ਤਾਂ ਕੋਈ ਬੰਦਾ ਮੈਥੋਂ ਹੀ ਮੰਗ ਕਰਦਾ ਨਾ, ਜਾਂ ਉਹ ਕੋਈ ਬੰਦਾ ਪੜ੍ਹ ਕੇ ਕਹਿੰਦਾ ਵੀ ਨਹੀਂ ਤੂੰ ਤਾਂ ਭੜਕਾਈਆਂ ਨੀ, ਸਾਡੀਆਂ ਭਾਵਨਾਵਾਂ ਨੀ ਭੜਕਾਈਆਂ, ਇਸ ਕਰਕੇ ਤੂੰ ਤਾਂ ਵਧੀਆ ਲੇਖਕ ਨੀ। ਜਿਹਨੇ ਮੈਨੂੰ ਪੜ੍ਹਿਆ ਚਲੋ ਮੈਨੂੰ ਵਧੀਆ, ਉਹਨਾਂ ਨੇ ਫੀਡਬੈਕ ਦਿੱਤੀ ਵੀ ਯਾਰ ਕਿਤੇ ਵੀ ਕੋਈ ਇਹ ਜਾ ਸ਼ਬਦਾਵਲੀ ਜਿਹੜੀ ਕੋਈ ਪਰਿਵਾਰ ਚ ਬਹਿ ਕੇ ਨਾ ਪੜ੍ਹੀ ਜਾ ਸਕੇ, ਜਾਂ ਪਰਿਵਾਰ ਚ ਸਾਨੂੰ ਕਿਤਾਬ ਪਾਸੇ ਕਰਨੀ ਪਵੇ, ਇਹੋ ਜਿਹੀ ਕੋਈ ਚੀਜ਼ ਨੀ ਲਿਖੀ। ਤੇ ਪਰ ਮੈਂ ਗਰੰਟੀ ਦਾਅਵੇ ਨਾਲ ਕਹਿ ਸਕਦਾ ਵੀ ਆਹ ਵੱਡੇ ਨਾਂ ਜਿਹੜੇ ਪਏ ਆ, ਚਾਹੇ ਉਹ ਖੁਸ਼ਵੰਤ ਸਿੰਘ ਹੋਏ ਚਾਹੇ ਬਲਵੰਤ ਗਾਰਗੀ, ਮੈਂ ਸਭ ਦਾ ਸਤਿਕਾਰ ਕਰਦਾ ਉਹਨਾਂ ਦੇ ਚੰਗੇ ਕੰਮਾਂ ਲਈ ਮੰਟੋ ਤੱਕ ਦਾ, ਪਰ ਮੈਂ ਉਹਨਾਂ ਦੇ ਲਿਟਰੇਚਰ ਚ ਇਹੋ ਜਿਹੀਆਂ ਗੱਲਾਂ ਦੇਖੀਆਂ ਵੀ ਜੇ ਤੁਸੀਂ ਤੁਹਾਡੇ ਧੀ ਬੱਚਾ ਬੈਠਾ ਤੇ ਮੈਨੂੰ ਲੱਗਦਾ ਮੈਂ ਕਿਤਾਬ ਪਾਸੇ ਰੱਖਣੀ ਚਾਹੂੰਗਾ, ਵੀ ਮੈਂ ਉਹਨੂੰ ਰਿਕਮੈਂਡ ਨੀ ਕਰਨੀ ਚਾਹੂੰਗਾ ਵੀ ਕੋਈ ਲੋੜ ਨੀ ਹੈਗੀ ਕਿਤਾਬ ਪੜ੍ਹਨ ਦੀ। ਸੋ ਇਹ ਜੀਆਂ ਵੀ ਵਿੱਚ ਗੱਲਾਂ, ਹਾਲਾਂਕਿ ਚੰਗੀਆਂ ਚੀਜ਼ਾਂ ਵੀ ਮੈਂ ਉਹ ਚ ਮਿਸ ਕਰ ਜੂੰਗਾ ਬੱਚੇ ਨੂੰ ਪੜ੍ਹਾਉਣ ਤੋਂ ਇਹ ਇੰਨੀਆਂ ਕੁ ਗੱਲਾਂ ਪਿੱਛੇ। ਸੋ ਕੋਸ਼ਿਸ਼ ਸਾਡੀ ਇਹ ਹੋਣੀ ਚਾਹੀਦੀ ਹੈ ਵੀ ਸਾਫ਼ ਸੁਥਰਾ ਵਧੀਆ ਤੇ ਇਹ ਲਿਟਰੇਚਰ ਪੜ੍ਹਿਆ ਜਾਵੇ, ਤੇ ਸਾਡਾ ਜਿਹੜਾ ਜ਼ਰੀਆ ਉਹ ਸ਼ਬਦ ਗੁਰੂ ਤੱਕ ਪਹੁੰਚਣ ਦਾ ਹੋਵੇ ਕਿਤਾਬਾਂ, ਨਾ ਕਿ ਸਾਡਾ ਇਹ ਇੱਕ ਸਿਰਫ ਮਨੋਰੰਜਨ ਤੇ ਸਿਰਫ ਇਧਰਲੀਆਂ ਉਧਰਲੀਆਂ ਗੱਲਾਂ ਇਕੱਠੀਆਂ ਕਰਨ ਦਾ, ਸਾਨੂੰ ਉਹਦੀ ਜਗਿਆਸਾ ਜਗਾਉਣ ਲਈ ਇਹ ਕਿਤਾਬਾਂ ਵਰਤੀਆਂ ਜਾਣ। ਦੂਜੀ ਜਿਵੇਂ ਤੁਸੀਂ ਚੇਤਨਾ ਪ੍ਰਕਾਸ਼ਨ ਦੀ ਗੱਲ ਕੀਤੀ ਨਾ, ਇਹ ਕਾਰਨ ਇਹ ਹੈ ਜੀ ਉਹਨਾਂ ਦਾ ਵੀ ਖੁਦ ਸਤੀਸ਼ ਗੁਲਾਟੀ ਇੱਕ ਚੰਗੇ ਲੇਖਕ ਆ, ਜਦੋਂ ਇੱਕ ਚੰਗਾ ਲੇਖਕ ਇਹ ਜਿਹਾ ਕੰਮ ਕਰਦਾ ਨਾ ਉਹਨੂੰ ਥੋੜੀ ਜਿਹੀ ਪਤਾ ਹੁੰਦਾ। ਹੁਣ ਮੈਂ ਤੁਹਾਨੂੰ ਇੱਥੇ ਆਸਟ੍ਰੇਲੀਆ ਆਉਣ ਬਾਰੇ ਵੀ ਉਹਨਾਂ ਦੇ ਦੱਸਦਾ ਵੀ ਮੈਂ ਕੈਨੇਡਾ ਦੇ ਵਿੱਚ ਜੋ ਅਸੀਂ ਪਿਛਲੇ ਟੂਰ ਤੇ ਗਏ ਹਾਂ ਤੇ ਮੈਨੂੰ ਸਰੀ ਦੇ ਵਿੱਚ ਅਚਾਨਕ ਕਿਸੇ ਨੇ ਦੱਸਿਆ ਵੀ ਐਗਜੀਬਿਸ਼ਨ ਲੱਗੀ ਹੋਈ ਹੈ ਇੱਥੇ ਕਿਤਾਬਾਂ ਦੀ, ਤਾਂ ਉਹ ਮੈਂ ਕਿਹਾ ਵੀ ਮੈਂ ਜਾਣਾ ਚਾਹੂੰਗਾ ਕਿਤਾਬਾਂ ਦੀ ਐਗਜੀਬਿਸ਼ਨ ਚ, ਮੈਂ ਦੇਖਣ ਜਾਊਂਗਾ। ਉਹ ਕਹਿੰਦੇ ਜੀ ਇੱਥੇ ਸਾਡੇ ਤਾਂ ਹਰ ਸਾਲ ਹੀ ਲੱਗਦੀ ਹੈ ਤੇ ਚੇਤਨਾ ਪ੍ਰਕਾਸ਼ਨ ਵਾਲੇ ਆ ਕੇ ਲਾਉਂਦੇ ਆ, ਤੇ ਇਹਨੇ ਨੂੰ ਸਾਡੀ ਇੱਥੇ ਰੂਬ ਰੂ ਸੀ 7 ਸਟੂਡੀਓ ਦੇ ਵਿੱਚ ਤੇ ਉੱਥੇ ਗੁਲਾਟੀ ਸਾਹਿਬ ਮਿਲ ਗਏ। ਉਹ ਆਏ ਗੁਲਾਟੀ ਸਾਹਿਬ ਨਾਲ, ਚਲੋ ਮੇਰੀ ਪਹਿਲਾਂ ਵਾਹ ਵਾਸਤਾ ਥੋੜਾ ਬਹੁਤ ਸੀ ਪਰ ਪਹਿਲੀ ਵਾਰ ਮਿਲਣ ਦਾ ਮੌਕਾ ਮਿਲਿਆ। ਉਹਨਾਂ ਨੇ ਵੀ ਚਲੋ ਮੈਨੂੰ ਵਧੀਆ ਸ਼ਬਦਾਂ ਨਾਲ ਸਤਿਕਾਰ ਕੀਤਾ, ਮੈਂ ਵੀ ਕੀਤਾ, ਤੇ ਮੈਂ ਉਹਨਾਂ ਨੂੰ ਇਨਵੀਟੇਸ਼ਨ ਦਿੱਤਾ ਵੀ ਕਿਉਂ ਨੀ ਤੁਸੀਂ ਆਸਟ੍ਰੇਲੀਆ ਚ ਵੀ ਇਹ ਕੁਛ ਕਰਦੇ। ਆਸਟ੍ਰੇਲੀਆ ਦੇ ਵਿੱਚ ਹੁਣ ਤਾਂ ਬਹੁਤ ਮੇਲੇ ਲੱਗਦੇ ਆ, ਮਸੱਬੇ ਲੱਗਦੇ ਆ, ਹੁਣ ਅਸੀਂ ਪੰਜਾਬੀ ਬਹੁਤ ਆ ਤੇ ਤੁਸੀਂ ਤੁਹਾਡਾ ਬਿਜ਼ਨਸ ਆ ਭਾਵੇਂ ਸਾਨੂੰ ਕੋਈ ਪ੍ਰੋਬਲਮ ਨੀ ਪਰ ਸਾਡੇ ਤੱਕ ਕਿਤਾਬਾਂ ਸੌਖੀਆਂ ਪਹੁੰਚਦੀਆਂ ਤੇ ਤੁਸੀਂ ਕਰੋ। ਉਹ ਕਹਿੰਦੇ ਜੀ ਵੀ ਸਾਨੂੰ ਬਿਜ਼ਨਸ ਨਾਲੋਂ ਵੀ ਵਾਧਾ ਜਿਹੜਾ ਲਿਟਰੇਚਰ ਫੈਲਾਉਣ ਦਾ ਹੋਆ, ਤੇ ਅਸੀਂ ਬਿਜ਼ਨਸ ਤਾਂ ਵਿਦੇਸ਼ ਦਾ ਇੰਨਾ ਹੀ ਬਹੁਤ ਆ ਵੀ ਸਾਨੂੰ ਸਾਡਾ ਖਰਚਾ ਪਾਣੀ ਨਿਕਲ ਜੇ ਸਾਡੇ ਜੇਬ ਚੋਣ ਲੱਗੇ, ਤੇ ਤੁਸੀਂ ਉਪਰਾਲਾ ਕਰੋ ਕਿਉਂਕਿ ਇਹ ਸਾਡੇ ਚਾਹੁਣ ਨਾਲ ਨੀ ਅਸੀਂ ਹੋ ਸਕਦੇ ਉੱਥੇ, ਜੇ ਤੁਸੀਂ ਉਪਰਾਲਾ ਕਰੋਗੇ ਤੇ ਫਿਰ ਅਸੀਂ। ਮੈਂ ਕਿਹਾ ਜੀ ਕਿਸ ਕਿਸਮ ਦਾ ਉਪਰਾਲਾ? ਕਹਿੰਦੇ ਉਪਰਾਲਾ ਇਹ ਆ ਵੀ ਅਸੀਂ ਆ ਜਾਵਾਂਗੇ, ਕਿਤਾਬਾਂ ਭੇਜ ਦਿਆਂਗੇ, ਕਿਤਾਬਾਂ ਭੇਜਤੀਆਂ ਅਸੀਂ ਕਿਤਾਬਾਂ ਦੇ ਨਾਲ ਨਹੀਂ ਆ ਸਕਦੇ ਕਿਉਂਕਿ ਸ਼ਿਪਮੈਂਟ ਨਾਲ ਆਉਣੀਆਂ, ਫਿਰ ਇੱਥੇ ਕੋਈ ਮੂਹਰੇ ਕਿਤਾਬਾਂ ਸਾਂਭਣ ਵਾਲਾ ਹੋਵੇ, ਫਿਰ ਉਦੋਂ ਬਾਅਦ ਜੇ ਸਾਨੂੰ ਵੀਜ਼ਾ ਨਾ ਮਿਲੇ ਤਾਂ ਉਹ ਕਿਤਾਬਾਂ ਨੂੰ ਜਿਹੜੀ ਉਹਦੀ ਵਿਕਰੀ ਆ ਜਾਂ ਉਹਦਾ ਕੰਟਰੋਲ ਕਰਨ ਵਾਲਾ ਬੰਦਾ ਹੋਵੇ, ਜੇ ਉਹ ਚੋਂ ਕਿਤਾਬਾਂ ਬਚ ਗਈਆਂ ਤਾਂ ਫਿਰ ਕਿਸੇ ਹੋਰ ਸ਼ਹਿਰ ਨੂੰ ਭੇਜਣ ਵਾਲਾ ਹੋਵੇ, ਇਹੋ ਜਿਹੇ ਕੰਮ ਬਹੁਤ ਵੱਧ ਜਾਂਦੇ ਆ ਕਹਿੰਦੇ। ਤੇ ਇਸ ਕਰਕੇ ਸਾਨੂੰ ਦਿੱਕਤ ਆਉਂਦੀ ਹੈ, ਹੋਰ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਅਸੀਂ ਨਾ ਅੱਜ ਤੱਕ ਕਹਿੰਦੇ ਕਿਸੇ ਤੋਂ ਟਿਕਟ ਮੰਗੀ, ਨਾ ਅਸੀਂ ਅੱਜ ਤੱਕ ਰਿਹਾਇਸ਼ ਮੰਗੀ ਕਿਸ ਤੋਂ, ਨਾ ਅੱਜ ਤਾਈਂ ਅਸੀਂ ਇੱਥੇ ਰੱਖਣ ਰਖਾਉਣ ਦੇ ਖਰਚੇ, ਅਸੀਂ ਸਭ ਦੇਣ ਨੂੰ ਤਿਆਰ ਆ ਕਿਉਂਕਿ ਸਾਨੂੰ ਪਤਾ ਕਿਤਾਬਾਂ ਮੋੜਦੀਆਂ ਉਹ ਪੈਸੇ। ਪਰ ਸਾਡਾ ਜ਼ਿੰਮੇਵਾਰੀ ਫਿਰ ਵੀ ਚਾਹੀਦੀ ਹੈ ਵੀ ਕੋਈ ਤਾਂ ਜ਼ਿੰਮੇਵਾਰ ਹੋਵੇ ਨਾ ਜਿਹੜਾ ਮਾੜਾ ਮੋਟਾ ਉਹਨੂੰ ਚੱਕੇ, ਇਹਦਾ ਬੀੜਾ ਚੱਕੇ। ਮੈਂ ਉਹਨਾਂ ਨੂੰ ਕਿਹਾ ਜੀ ਵੀ ਦੇਖੋ ਅਸੀਂ ਪਹਿਲਾਂ ਹੀ ਸਾਡੇ ਕੋਲੇ ਬਹੁਤ ਸਾਰੇ ਟੋਕਰੇ ਚੱਕੇ ਹੋਏ, ਅਸੀਂ ਛੱਜ ਬੰਨੇ ਹੋਏ ਆ, ਪਰ ਚਲੋ ਜੀ ਇਹ ਛੱਜ ਵੀ ਅਸੀਂ ਤੁਹਾਡੇ ਕਹਿਣ ਤੇ ਅਸੀਂ ਬੰਨ ਲਿਆ, ਆ ਜਾਓ ਅਸੀਂ ਹੈਲਪ ਕਰਾਂਗੇ। ਸੋ ਮੈਂ ਹੁਣ ਦੇਖ ਰਿਹਾ ਵੀ ਕਿੰਨਾ ਕੰਮ ਵਧਿਆ ਹੋਇਆ, ਪਿਛਲੇ ਉਹ 3 ਮਹੀਨਿਆਂ ਤੋਂ ਲੱਗੇ ਹੋਏ ਆ, ਹਰ ਰੋਜ਼ ਮੇਰੇ ਨਾਲ ਸੰਪਰਕ ਜਾ ਕੇ ਕੁਛ ਕਰਦੇ ਆ, ਫਿਰ ਅਖੀਰ ਉਹਨਾਂ ਨੇ ਕੱਲ 34 ਬਕਸੇ ਭੇਜੇ ਉੱਥੋਂ ਸ਼ਿਪਮੈਂਟ ਰਾਹੀਂ ਆਏ, ਫਿਰ ਉਹਦੇ ਪੇਪਰ ਵਰਕ ਬਹੁਤ ਸਾਰਾ ਕੁਛ ਇੱਥੇ ਜਿਹੜਾ ਪੋਰਟ ਦੇ ਖਰਚੇ, ਪੋਰਟ ਤੋਂ ਛਡਾਉਣ ਦੇ ਕੰਮ, ਤੇ ਹੁਣ ਮੈਨੂੰ ਲੱਗਦਾ ਵੀ ਕੱਲ ਪਰਸੋਂ ਤੱਕ ਅਸੀਂ ਛਡਾ ਕੇ ਉਹ ਕਿਤਾਬਾਂ ਇੱਕ ਥਾਂ ਤੇ ਰੱਖਣੀਆਂ, ਫਿਰ ਉਹਨਾਂ ਨੂੰ ਮੌਕੇ ਤੇ ਸਟਾਲ ਤੇ ਲਿਜਾਣਾ, ਫਿਰ ਉਹ ਸਾਰੀਆਂ ਨਹੀਂ ਵਿਕੀਆਂ ਤਾਂ ਬਚੀਆਂ ਨੂੰ ਮੈਂ ਕਿਹਾ ਵੀ ਗ੍ਰਿਫਤ ਮੇਲੇ ਤੇ ਭੇਜਾਂਗੇ। ਸੋ ਇੱਦਾਂ ਇਹਨਾਂ ਦਾ ਕੰਮ ਹਰੇਕ ਬੰਦਾ ਹੈਡਕ ਲੈਣੀ ਨਹੀਂ ਚਾਹੁੰਦਾ ਜੀ, ਚੋਂ ਨਿਕਲਣਾ ਕੁਛ ਨਹੀਂ, ਮਿਲਣਾ ਕੁਛ ਨਹੀਂ ਤੁਹਾਨੂੰ, ਹੋ ਸਕਦਾ ਵੀ ਮੈਨੂੰ ਕੋਈ ਨਾ ਕੋਈ ਇਹ ਵੀ ਇਹ ਜ਼ਰੂਰ ਸ਼ਾਬਾਸ਼ ਦੇ ਦੇ ਵੀ ਕੋਈ ਕਮਾਈ ਹੋਊਗੀ ਇਹਨੂੰ ਜਾਂ ਚੋ ਰੁਪਈਏ ਬਣਾਉਣੇ ਹੋਣਗੇ ਇਹੋ ਜਿਹੀ ਸ਼ਾਬਾਸ਼ ਦੇ ਮੈਨੂੰ ਪੂਰੇ ਅਸਾਰ ਆ ਮਿਲਣਗੇ ਮੈਨੂੰ ਕਿਸੇ ਨਾ ਕਿਸੇ ਐਂਗਲ ਤੇ ਪਰ ਮੈਨੂੰ ਕੋਈ ਪਰਵਾਹ ਨਹੀਂ ਉਹ ਜਿਹੀ ਸ਼ਾਬਾਸ਼ ਦੀ ਮੈਂ ਚਾਹੁੰਦਾ ਵੀ ਜੇ ਕਿਤਾਬ ਦਾ ਕਲਚਰ ਫੈਲਦਾ ਤਾਂ ਮੈਂ ਇਸ ਲਈ ਆਪਣਾ ਪੂਰਾ ਸਹਿਯੋਗ ਦੇਊਂਗਾ ਤੇ ਮੈਂ ਧੰਨਵਾਦ ਕਰਦਾ ਹੋਰ ਵੀ ਬਹੁਤ ਸਾਰੇ ਪ੍ਰਕਾਸ਼ਨਾਂ ਨੂੰ ਮੈਂ ਕਿਹਾ ਸੀ ਪਰ ਉਹਨਾਂ ਨੇ ਮੇਰੇ ਕੋਲੋਂ ਆਸ ਰੱਖੀ ਸੀ ਕਿਸੇ ਚੀਜ਼ ਦੀ ਪਹਿਲਾਂ ਪੈਸਿਆਂ ਦੀ ਪਹਿਲਾਂ ਉਹਦੀ ਪਰ ਇਹਨਾਂ ਨੇ ਬਿਨਾਂ ਕਿਸੇ ਆਸ ਤੋਂ ਐਡਾ ਵੱਡਾ ਉਪਰਾਲਾ ਕੀਤਾ ਤਾਂ ਮੈਂ ਪਹਿਲਾਂ ਹੀ ਚੇਤਨਾ ਪ੍ਰਕਾਸ਼ਨ ਦਾ ਧੰਨਵਾਦ ਕਰਦਾ ਤੇ ਮੈਨੂੰ ਉਮੀਦ ਆ ਵੀ ਉਹਨਾਂ ਨਾਲ ਜਿਹੜੀ ਕਿਤਾਬਾਂ ਦੀ ਸਟਾਲ ਆ ਤਿੰਨ ਦਿਨ ਨਹੀਂ ਲਾਉਣੀ ਪੈਣੀ ਜਿੱਥੋਂ ਤੱਕ ਮੈਨੂੰ ਉਮੀਦ ਆ ਜਿੰਨੀ ਕੁ ਮੇਰੇ ਕੋਲੇ ਲੋਕਾਂ ਦੀ ਮੰਗ ਆ ਰਹੀ ਹੈ ਨਾ ਕਿਤਾਬਾਂ ਦੀ ਮੈਨੂੰ ਉਮੀਦ ਆ ਵੀ 4000 ਕਿਤਾਬ ਆ ਜਿਹੜੀ ਉਹ ਪਹਿਲੇ ਇੱਕ ਜਾਂ ਦੋ ਦਿਨਾਂ ਚ ਹੀ ਚ ਨਿਕਲ ਜੂਗੀ
ਜੀ ਜੀ ਸੋ ਬ੍ਰਾਟ ਸਾਹਿਬ ਸਾਡੇ ਨਾਲ ਨਾ ਕਾਫੀ ਜਣੇ ਦੋਸਤ ਵੀ ਜੁੜ ਰਹੇ ਆ ਤੇ ਕਿਤਾਬਾਂ ਦੀ ਗੱਲ ਚੱਲੀ ਸੀ ਤੇ ਜਗਤਾਰ ਗਿੱਲ ਝੁੱਡੀ ਕੇ ਹਾਂਗਕਾਂਗ ਵਾਲੇ ਜਿਹੜੇ ਆ ਉਹਨਾਂ ਨੇ ਵੀ ਇਸੇ ਹੀ ਬਾਰੇ ਦੇ ਵਿੱਚ ਅੱਜ ਵਿਚਾਰ ਵੀ ਬਹੁਤ ਸੋਹਣਾ ਜਿਹਾ ਭੇਜਤਾ ਜੇ ਇਜਾਜ਼ਤ ਹੋਵੇ ਵਿਚਾਰ ਸਾਂਝਾ ਜ਼ਰੂਰ ਕਰ ਲਈਏ ਕਹਿੰਦੇ ਇੱਕ ਚੰਗੀ ਕਿਤਾਬ 100 ਦੋਸਤਾਂ ਦੇ ਬਰਾਬਰ ਹੁੰਦੀ ਹੈ ਤੇ ਚੰਗਾ ਦੋਸਤ ਪੂਰੀ ਲਾਇਬ੍ਰੇਰੀ ਹੁੰਦਾ ਹੈ ਸ਼ੁਭ ਸਵੇਰ ਦੋਸਤੋ ਜੀ
ਵਾਹ ਕਿਆ ਬਾਤ ਆ ਜੀ ਸੋ ਸਾਡੇ ਲਈ ਜਗਤਾਰ ਜੀ ਤੁਸੀਂ ਲਾਇਬ੍ਰੇਰੀ ਹੋ ਰੋਜ਼ ਵਧੀਆ ਵਧੀਆ ਗੱਲਾਂ ਕਰਦੇ ਹੋ ਵਧੀਆ ਵਧੀਆ ਗੱਲਾਂ ਸਾਨੂੰ ਪੁਆਇੰਟ ਸਵਾਲ ਕਰਦੇ ਹੋ ਬੜੇ ਤੁਹਾਡੇ ਜਿਹੜੇ ਸਵਾਲ ਹੁੰਦੇ ਆ ਉਹਨਾਂ ਦੇ ਵਿੱਚ ਕੀ ਹੈ ਵੀ ਇੱਕ ਜੇ ਅਸੀਂ ਕੰਪੇਅਰ ਕਰਨ ਦੀ ਜੇ ਹੁਣ ਮੈਂ ਸਰਲ ਭਾਸ਼ਾ ਚ ਕੰਪੇਅਰ ਕਰਾਂ ਕਈ ਵਾਰੀ ਵੀ ਸਰੋਤਿਆਂ ਦੇ ਵਿੱਚ ਵੀ ਮੈਂ ਸਰੋਤਿਆਂ ਨੂੰ ਕਿਸੇ ਨੂੰ ਵੱਡਾ ਛੋਟਾ ਨਹੀਂ ਕਹਿੰਦਾ ਹਰ ਸਰੋਤਾ ਬਹੁਤ ਕਾਬਲ ਆ ਬਹੁਤ ਵਧੀਆ ਢੰਗ ਨਾਲ ਗੱਲ ਕਰਦਾ ਵਧੀਆ ਸਾਡੇ ਨਾਲ ਅਪਰੋਚ ਕਰਦੇ ਆ ਪਰ ਜੇ ਉਹਨਾਂ ਚ ਵੀ ਗਾਂ ਅਸੀਂ ਕੰਪੇਅਰ ਕਰਦੇ ਹਾਂ ਤਾਂ ਉੱਥੇ ਕੁਝ ਕੁ ਲੌਜਿਕ ਦੀਆਂ ਗੱਲਾਂ ਹੋ ਜਾਂਦੀਆਂ ਕੁਝ ਕੁ ਬਗੈਰ ਲੌਜਿਕ ਦੀਆਂ ਗੱਲਾਂ ਹੁੰਦੀਆਂ ਤਾਂ ਹਮੇਸ਼ਾ ਹੀ ਜਗਤਾਰ ਸਿੰਘ ਹੋਰਾਂ ਨੇ ਲੌਜਿਕ ਤੇ ਰਹਿ ਕੇ ਗੱਲ ਕੀਤੀ ਆ ਮੈਂ ਹੁਣ ਜੇ ਆਪਾਂ ਹੁਣ ਥੋੜੀ ਜਿਹੀ ਗੱਲ ਛੇੜੀ ਆ ਤਾਂ ਮੈਂ ਅੱਜ ਨਾ ਸੁਬਹਾ ਆਮ ਆਦਮੀ ਪਾਰਟੀ ਦੀਆਂ ਦੋ ਵੀਡੀਓ ਦੇਖੀਆਂ ਤਿੰਨ ਵੀਡੀਓ ਦੇਖੀਆਂ ਟੋਟਲ ਇੱਕ ਵੀਡੀਓ ਦੇਖੀ ਜਿਹਦੇ ਚ ਬਹੁਤ ਕੱਲ ਦੀ ਫਲੋਟ ਹੋ ਰਹੀ ਹੈ ਸੰਜੇ ਸਿੰਘ ਤੇ ਇੱਕ ਕੋਈ ਵਾਜਪੇਈ ਆ ਤੇ ਭਗਵੰਤ ਮਾਨ ਨਾਲ ਬੜੇ ਹਲਕੇ ਫੁਲਕੇ ਮੂਡ ਚ ਤੇ ਬੜਾ ਮਜ਼ਾਕ ਹੋ ਰਿਹਾ ਤੇ ਬੜੀ ਵੱਖਰੀ ਜਿਹੀ ਲੈਂਗੁਏਜ ਉਹਦੇ ਚ ਵਰਤੀ ਜਾ ਰਹੀ ਆ ਦੂਜੀ ਮੈਂ ਵੀਡੀਓ ਭਗਵੰਤ ਮਾਨ ਹੋਰਾਂ ਦੀ ਦੇਖੀ ਉਹਨਾਂ ਨੇ ਜਿਹੜੀ ਹੌਸਲਾ ਕਰਕੇ ਸਾਹਮਣੇ ਆਏ ਆ ਕਾਫੀ ਲੰਮੇ ਚਿਰ ਬਾਅਦ ਤੇ ਉਹਨਾਂ ਨੇ ਵੀਡੀਓ ਪਾਈ ਆ ਤੇ ਉਹਦੇ ਚ ਵੀ ਮੈਂ ਫਰਕ ਦੇਖਿਆ ਪਹਿਲਾਂ ਤੀਜੀ ਮੈਂ ਸੁਖਪਾਲ ਖਹਿਰੇ ਦੀ ਦੇਖੀ ਆ ਵੀਡੀਓ ਮੈਂ ਇੱਥੇ ਇਹ ਨਹੀਂ ਕਹਿ ਸਕਦਾ ਕਹਿੰਦਾ ਵੀ ਹੁਣ ਸੁਖਪਾਲ ਖਹਿਰਾ ਬਹੁਤ ਚੰਗਾ ਮੈਂ ਪਹਿਲਾਂ ਵੀ ਉਹਨਾਂ ਦੀਆਂ ਦੇਖਦਾ ਰਿਹਾ ਜਾਂ ਭਗਵੰਤ ਏਦਾਂ ਜਾਂ ਪਰ ਤੁਸੀਂ ਗੱਲ ਕਰਨ ਦਾ ਲਹਿਜ਼ਾ ਲੌਜਿਕ ਦਾ ਗੱਲ ਕਰੋਗੇ ਤਾਂ ਜੇ ਸੁਖਪਾਲ ਖਹਿਰਾ ਵੀ ਹਮੇਸ਼ਾ ਤੁਸੀਂ ਉਹਦੀਆਂ ਵੀਡੀਓ ਦੇਖੋਗੇ ਚਾਰ ਚਾਰ ਪੰਜ ਪੰਜ ਹਜ਼ਾਰ ਬੰਦੇ ਸ਼ੇਅਰ ਕਰਦੇ ਆ ਤਾਂ ਉਹਦਾ ਕਾਰਨ ਇਹ ਆ ਵੀ ਇੱਕ ਦਾਇਰੇ ਤੇ ਲੌਜਿਕ ਚ ਰਹਿ ਕੇ ਗੱਲ ਕਰਦਾ ਤੇ ਭਗਵੰਤ ਮਾਨ ਦੀ ਜੇ ਪ੍ਰੋਬਲਮ ਇਹੀ ਆਈ ਆ ਭਗਵੰਤ ਮਾਨ ਨੇ ਜ਼ਿਆਦਾਤਰ ਜਿਹੜਾ ਕੰਸਨਟ੍ਰੇਟ ਆਪਦੇ ਚੁਟਕਲਿਆਂ ਤੇ ਰੱਖਿਆ ਲੌਜਿਕ ਦੀ ਜੇ ਗੱਲ ਵੀ ਕੀਤੀ ਤਾਂ ਨਾ ਉਹਦਾ ਲੌਜਿਕ ਖਤਮ ਕਰਤਾ ਉਹ ਚ ਹਿਊਮਰ ਭਰ ਕੇ ਤੇ ਉਹਦੇ ਚ ਚੁਟਕਲੇ ਵਾਲੀ ਸ਼ੈਲੀ ਲਿਆ ਕੇ ਸੋ ਇਹ ਮੈਂ ਨੀ ਕਹਿੰਦਾ ਵੀ ਇਹ ਮਾੜਾ ਲੋਕਾਂ ਨੇ ਸੁਣਿਆ ਇਸ ਕਾਰਨ ਪਰ ਕਿਤੇ ਨਾ ਕਿਤੇ ਜਦੋਂ ਗੱਲਾਂ ਮੁਲਕਾਂ ਦੀਆਂ ਆਉਣ ਹਨਾ ਸਟੇਟ ਦੀਆਂ ਆਉਣ ਸੂਬਾ ਸਾਂਭਣ ਦੀਆਂ ਗੱਲਾਂ ਆਉਣ ਉਦੋਂ ਤੁਹਾਨੂੰ ਥੋੜੀ ਜਿਹੀ ਇਸ ਢੰਗ ਦਾ ਨਜ਼ਰੀਏ ਚਾਹੀਦਾ ਜਿਹੜਾ ਸੁਖਪਾਲ ਖਹਿਰਾ ਨੇ ਆਪਣੀ ਵੀਡੀਓ ਚ ਕੀਤਾ ਤੁਸੀਂ ਹੁਣ ਨੋਟ ਕਰ ਲਿਓ ਸਾਰਿਆਂ ਨੇ ਵੀਡੀਓ ਪਾਈਆਂ ਤਾਂ ਤੁਸੀਂ ਨੋਟ ਕਰਿਓ ਵੀ ਉਹਨਾਂ ਨੇ ਕਿੱਡੀ ਲੌਜਿਕ ਨਾਲ ਤੇ ਹਰ ਪੁਆਇੰਟ ਤੇ ਗੱਲ ਕੀਤੀ ਤੇ ਅਖੀਰ ਚ ਵੀ ਜਿਹੜਾ ਉਹੀ ਕਿਹਾ ਵੀ ਇੱਦਾਂ ਇੱਦਾਂ ਕਰਕੇ ਆਪਾਂ ਅਗਲੀ ਸਟ੍ਰੈਟਜੀ ਕੀ ਆ ਸੋ ਇਹ ਚੀਜ਼ਾਂ ਤੇ ਇੱਕ ਇਕੱਲੇ ਜਾਂ ਦੋ ਚਾਰ ਪ੍ਰਚਲਿਤ ਸ਼ੇਅਰ ਬੋਲ ਕੇ ਤਾਂ ਜਾਂ ਦੋ ਚਾਰ ਵੀ ਕੋਈ ਨੀ ਦੇਖ ਲਾਂਗੇ ਕਰ ਲਾਂਗੇ ਗਾਂਹ ਦੇਖਾਂਗੇ ਇਹ ਚੀਜ਼ਾਂ ਨਾਲ ਨਾ ਥੋੜਾ ਜਿਹਾ ਤੁਹਾਡਾ ਮਕਦਾਰ ਤੈਅ ਹੁੰਦਾ ਵੀ ਤੁਸੀਂ ਕਿਸ ਮਕਦਾਰ ਤੋਂ ਸੋ ਇਸ ਕਰਕੇ ਮੈਂ ਤਾਂ ਹੀ ਅੱਜ ਢੁੱਡੀਕੇ ਸਾਹਿਬ ਦੇ ਨਜ਼ਰੀਏ ਨਾਲ ਆਪਦੀ ਦੂਜੇ ਪਾਸੇ ਪੜਾਸ ਕੱਢ ਗਿਆ ਪਰ ਬਹੁਤ ਵਧੀਆ ਜੀ ਤੁਸੀਂ ਸਾਨੂੰ ਚੰਗੇ ਚੰਗੇ ਸਵਾਲ ਦਿੰਦੇ ਹੋ ਤਾਂ ਹੀ ਅਸੀਂ ਵਧੀਆ ਜਵਾਬ ਲੈ ਕੇ ਆਉਂਦੇ ਹਾਂ
ਜੀ ਆਪਾਂ ਮੈਨੂੰ ਲੱਗਦਾ ਕਿ ਖਬਰਾਂ ਵੱਲ ਵਧਣਾ ਆ ਪਰ ਉਸ ਤੋਂ ਪਹਿਲਾਂ ਸਾਨੂੰ ਤਾਰ ਮਾਨ ਹੋਰਾਂ ਦੀ ਵੀ ਮੇਲ ਆ ਗਈ ਆ ਤੇ ਆਪਾਂ ਜਿਵੇਂ ਆਪ ਦੀ ਗੱਲ ਛੇੜ ਹੀ ਲਈ ਆ ਤਾਂ ਮੈਨੂੰ ਲੱਗਦਾ ਉਹਨਾਂ ਦੀ ਮੇਲ ਵੀ ਆਪਾਂ ਸ਼ਾਮਿਲ ਕਰ ਲੈਣੇ ਆ ਆਪ ਦੇ ਬਾਰੇ ਉਹਨਾਂ ਨੇ ਇੱਕ ਸਵਾਲ ਹੈ ਜੀ
ਜੀ
ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗ੍ਰੇਟ ਪ੍ਰੋਗਰਾਮ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਜੀ ਤੇ ਬੇਸ਼ੱਕ ਕਹਿੰਦੇ ਲੰਬੀ ਗੱਲ ਨਾ ਖਿੱਚਿਓ ਪਰ ਕਹਿੰਦੇ ਸ਼ਾਰਟ ਤੇ ਕਲੀਅਰ ਵਰਡ ਚ ਦੱਸਿਓ ਕਿ ਆਪ ਪਾਰਟੀ ਦੇ ਹਾਰਨ ਦਾ ਮੇਨ ਰੀਜ਼ਨ ਕਹਿੰਦੇ ਕੀ ਹੋ ਸਕਦਾ ਜੀ
ਦੇਖੋ ਤੁਸੀਂ ਤਾਂ ਉਹ ਗੱਲ ਕਰਤੀ ਵੀ ਨਾਲੇ ਤਾਂ ਮੈਨੂੰ ਰਸਗੁੱਲਾ ਦਿਖਾਤਾ ਤੇ ਨਾਲੇ ਕਹਿੰਦੇ ਖਾਓ ਨਾ ਇਹ ਤਾਂ ਮੇਰੀ ਬਿਮਾਰ ਇਹ ਤਾਂ ਮੈਂ ਮਾਨਸਿਕ ਤੌਰ ਤੇ ਬਿਮਾਰ ਹਾਂ ਜੀ ਇਸ ਪਿੱਛੇ ਤਾਂ ਮੈਨੂੰ ਕੋਈ ਅਰਜ਼ ਨਹੀਂ ਵੀ ਮੈਂ ਛੋਟੀ ਗੱਲ ਨਹੀਂ ਕਰ ਸਕਦਾ ਐ ਨਾ ਕਰੋ ਤੁਸੀਂ ਮੇਰੇ ਨਾਲ ਇੰਨਾ ਧੱਕਾ ਨਾ ਕਰੋ ਇਹ ਮੈਂ ਤਾਂ ਮੈਨੂੰ ਜੇ ਗੱਲ ਛੇੜ ਲਈ ਤੇ ਫਿਰ ਗੱਲ ਦੂਰ ਤੱਕ ਜਾਏਗੀ ਵਾਲੀ ਨੀ ਗੱਲ ਹੁੰਦੀ ਦੂਰ ਤੱਕ ਜਾਂਦੀ ਹੈ ਸਾਡੀ ਸਾਡੀ ਪ੍ਰੋਬਲਮ ਆ ਇਹ ਪਰ ਕੋਈ ਗੱਲ ਨੀ ਅਵਤਾਰ ਸਿੰਘ ਜੀ ਸ਼ਾਰਟ ਦੇ ਵਿੱਚ ਇਹੀ ਹੈ ਜੀ ਵੀ ਪਾਰਟੀ ਹਾਰੀ ਨੀ ਹੈ ਆਮ ਆਦਮੀ ਪਾਰਟੀ ਹਾਰੀ ਨੀ ਆਮ ਆਦਮੀ ਪਾਰਟੀ ਨੇ ਕੁਛ ਨੀ ਗਵਾਇਆ ਆਮ ਆਦਮੀ ਪਾਰਟੀ ਨੇ ਬਹੁਤ ਕੁਛ ਪਾਇਆ ਇੱਕ ਹੁੰਦਾ ਜ਼ਮੀਨੀ ਸੱਚ ਇੱਕ ਹੁੰਦਾ ਹਵਾਈ ਕਿਲਾ ਸਾਡੇ ਕੁਝ ਨਵੇਂ ਨੌਜਵਾਨਾਂ ਨੇ ਜਿਹੜਾ ਜੰਗ ਖੂਨ ਸੀ ਉਹਨਾਂ ਨੇ ਫੇਸਬੁੱਕ ਨੂੰ ਹੀ ਇੱਕ ਦਾਇਰਾ ਸਮਝ ਕੇ ਸੋਸ਼ਲ ਮੀਡੀਆ ਨੂੰ ਸਮਝ ਕੇ ਇੱਕ ਵੱਡਾ ਹਵਾਈ ਕਿਲਾ ਉਸਾਰ ਲਿਆ ਸੀ ਤੇ ਉਸ ਹਵਾਈ ਕਿਲਾ ਜਦੋਂ ਕੋਈ ਵੀ ਸਬਜ ਬਾਗ ਦਿਖਾਉਂਦਾ ਨਾ ਕਿਸੇ ਨੂੰ ਜੇ ਹੁਣ ਕੋਈ ਮੈਨੂੰ ਇੱਥੇ ਬੈਠੇ ਬੈਠੇ ਨੂੰ ਸਬਜ ਬਾਗ ਦਿਖਾ ਦੇ ਵੀ ਤੈਨੂੰ ਯਾਰ ਕਿਉਂ ਨਾ ਐਡਲੇਡ ਦਾ ਮੇਅਰ ਲਾ ਦਈਏ ਤਾਂ ਉਹ ਮੈਂ ਪਹਿਲੇ ਗੇੜੇ ਤਾਂ ਹੱਸ ਪਊਗਾ ਪਹਿਲੇ ਤਾਂ ਦੋ ਚਾਰ ਮਿੰਟ ਪਰ ਫਿਰ ਦਸ ਵੀਹ ਤੀਹ ਪੰਜਾਹ ਬੰਦੇ ਆ ਕੇ ਮੈਨੂੰ ਕਹਿਣ ਲੱਗ ਜਾਣ ਤੂੰ ਐਂ ਕਰ ਬਸ ਤੂੰ ਕੌਂਸਲਰ ਖੜਾ ਹੋ ਤੇ ਤੈਨੂੰ ਆਪਾਂ ਮੇਅਰ ਜਿਤਾਤਾ ਐਡਲੇਡ ਦਾ ਤੇ ਮੈਨੂੰ ਨਾ ਰਾਤ ਨੂੰ ਦਿਨੇ ਉਹ ਮੇਅਰ ਦੇ ਸੁਪਨੇ ਆਉਣ ਲੱਗ ਜਾਣਗੇ ਤੇ ਮੈਨੂੰ ਆਪ ਮੈਨੂੰ ਵੀ ਫੀਲਿੰਗ ਆਜੂ ਮੇਰੀ ਚਾਲ ਚ ਤੁਰਨ ਫੁਰਨ ਚ ਸਾਰੀ ਚੀਜ਼ ਚੀਜ਼ ਮਾਹੌਲ ਬਦਲ ਜੂ ਸੋ ਇਹੀ ਕੁਛ ਹੋਇਆ ਜਦੋਂ ਸੋਸ਼ਲ ਮੀਡੀਆ ਨੇ ਜਾਂ ਹੋਰ ਨੌਜਵਾਨਾਂ ਨੂੰ ਲੱਗਿਆ ਵੀ ਤਬਦੀਲੀ ਤਾਂ ਇਨਕਲਾਬ ਤਾਂ ਹੀ ਆ ਜਾਂਦਾ ਉਹਨਾਂ ਨੇ ਇਨਕਲਾਬ ਭਗਤ ਸਿੰਘ ਨੂੰ ਜੇ ਭਗਤ ਸਿੰਘ ਦੀ ਛੋਟੀ ਜਿਹੀ ਉਮਰ ਦੇਖੀ ਹੈ ਤੇ ਭਗਤ ਸਿੰਘ ਦੇ ਕੰਮ ਨਹੀਂ ਜਿਹੜੇ ਜ਼ਮੀਨੀ ਕੰਮ ਨਹੀਂ ਦੇਖੇ ਜੇ ਕਰਤਾਰ ਸਿੰਘ ਸਰਾਭੇ ਦੀ ਗੱਲ ਕੀਤੀ ਹੈ ਤੇ ਕਰਤਾਰ ਸਿੰਘ ਸਰਾਭੇ ਦੀ ਨਾ ਤੁਸੀਂ ਜ਼ਰੂਰ ਕਿਤਾਬ ਪੜ੍ਹਿਓ ਮੈਨੂੰ ਕੱਲ੍ਹ ਦਵਿੰਦਰ ਹੋਰਾਂ ਨੇ ਲਿਆ ਕੇ ਦਿੱਤੀ ਹੈ ਇੰਡੀਆ ਤੋਂ ਅਜਮੇਰ ਸਿੰਘ ਹੋਰਾਂ ਦੀ ਲਿਖੀ ਕਿਤਾਬ ਮੈਂ ਹਲੇ ਪੜ੍ਹੀ ਨਹੀਂ ਪਰ ਮੈਂ ਵਿੱਚੋਂ ਪੁਆਇੰਟ ਸੁਣੇ ਆ ਥੋੜੇ ਬਹੁਤ ਤੇ ਮੇਰੀ ਇੰਨਾ ਕੁ ਲੱਗੀ ਜਾਂਦਾ ਮੈਨੂੰ ਵੀ ਕਦੋਂ ਮੈਂ ਰਾਤ ਹੀ ਉਹਨੂੰ ਦਵਿੰਦਰ ਨੂੰ ਕਿਹਾ ਵੀ ਮੈਨੂੰ ਕਿਤਾਬ ਦੇ ਦੇ ਕਿਉਂਕਿ ਮੈਂ ਰਾਤ ਹੀ ਸਾਰੀ ਰਾਤ ਪੜ੍ਹਨਾ ਚਾਹੁੰਦਾ ਸੀ ਉਹ ਕਿਤਾਬ ਪਰ ਉਹ ਮੈਨੂੰ ਹਜੇ ਮਿਲੀ ਨਹੀਂ ਤੇ ਉਮੀਦ ਆ ਉਸ ਕਿਤਾਬ ਦੇ ਵਿੱਚੋਂ ਬਹੁਤ ਸਾਰਾ ਕੁਛ ਚੀਜ਼ਾਂ ਮਿਲੀਆਂ ਪਰ ਉਹ ਚ ਪਤਾ ਲੱਗੂ ਤੁਹਾਨੂੰ ਵੀ ਕਰਤਾਰ ਸਿੰਘ ਸਰਾਭੇ ਨੂੰ ਉੱਡਣਾ ਨਾ ਕਿਉਂ ਕਿਹਾ ਜਾਂਦਾ ਸੀ ਤੇ ਕਰਤਾਰ ਸਿੰਘ ਸਰਾਭੇ ਬਾਰੇ ਬਾਬਾ ਭਕਣੇ ਨੇ ਕਹਿੰਦੇ ਲਿਖਿਆ ਵੀ ਕਹਿੰਦੇ ਉਹ ਆਦੇ ਵੀ ਪਤਾ ਹੀ ਨਹੀਂ ਜਿੱਥੇ ਮਰਜ਼ੀ ਚਾਹੁੰਦੇ ਸੀ ਉੱਥੇ ਸਾਹਮਣੇ ਹਾਜ਼ਰ ਹੋ ਜਾਂਦਾ ਸੀ ਪਤਾ ਨਹੀਂ ਕਿਹੜੇ ਢੰਗ ਨਾਲ ਪਹੁੰਚਦਾ ਸੀ ਉਹ ਬੰਦਾ ਉਰਦੂ ਦੇ ਵਿੱਚ ਹੱਥ ਨਾਲ ਲਿਖ ਕੇ ਅਖਬਾਰ ਕੱਢਦਾ ਸੀ ਫਿਰ ਉਹਦਾ ਪੰਜਾਬੀ ਚ ਹੱਥ ਨਾਲ ਲਿਖ ਕੇ ਤਰਜਮਾ ਕਰਦਾ ਸੀ ਫਿਰ ਦੁਨੀਆਂ ਦੇ ਕੋਨੇ ਕੋਨੇ ਉਸ ਟਾਈਮ ਦੀ ਡਾਕ ਵਰਤ ਕੇ ਉਹ ਅਖਬਾਰ ਪਹੁੰਚਾਉਂਦਾ ਸੀ ਜੇ ਕਿਸੇ ਨੇ ਕਹਿੰਦੇ ਬਾਬਾ ਭਗਣਾ ਕਹਿੰਦੇ ਮੈਂ ਅਸਲੇ ਦਾ ਕਿਹਾ ਵੀ ਮੈਨੂੰ ਅਸਲਾ ਚਾਹੀਦਾ ਥੋੜਾ ਜਿਹਾ ਤਾਂ ਕਹਿੰਦੇ ਆਪਾਂ ਇੰਡੀਆ ਜਦੋਂ ਜਾਣਾ ਆਉਣਾ ਸੀ ਗਦਰ ਲਹਿਰ ਨੇ ਤਾਂ ਕਹਿੰਦੇ ਦੋ ਚਾਰ ਦੋ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਸਮੇਸ਼ ਸੰਦੂਕ ਦੀਆਂ ਲੈ ਕੇ ਚਾਬੀਆਂ ਫੜਾਤੀਆਂ ਆਲੋ ਜੀ ਕਹਿੰਦੇ 200 ਪਿਸਤੌਲ ਤੇ ਇੰਨਾ ਕਾਰਤੂਸ ਉਹਦੇ ਚ ਰਖਾਤਾ ਸ਼ਿਪਮੈਂਟ ਦੇ ਵਿੱਚ ਵੀ ਉਹ ਹੁੰਦੀ ਹੈ ਜ਼ਮੀਨੀ ਕੰਮ ਤੇ ਜ਼ਮੀਨੀ ਸੰਘਰਸ਼ ਤੇ ਉਹਨਾਂ ਨੇ ਇਨਕਲਾਬ ਲੈ ਕੇ ਆਂਦਾ ਜੇ ਅਸੀਂ ਕਹੀਏ ਵੀ ਫੇਸਬੁੱਕ ਤੇ ਮੈਂ ਫਲਾਨੇ ਦੀ ਝੰਡ ਕਰਤੀ ਫਲਾਨਾ ਜੈ ਬੋਲਦਾ ਸੀ ਮੈਂ ਉਹਦੀ ਲਾਹਪਾ ਕਰਤੀ ਅਸੀਂ ਕਮੈਂਟਾਂ ਨਾਲ ਉਹਨੂੰ ਪੈ ਗਏ ਉਲੀ ਉਲੀ ਕਰਕੇ ਤਾਂ ਉਹ ਜਿੱਤ ਹਾਰ ਨਹੀਂ ਸੀ ਉਹ ਹਵਾਈ ਕਿਲੇ ਸੀ ਹਵਾਈ ਕਿਲਿਆਂ ਨੇ ਉਹ ਉਤਲੇ ਉਤਲੇ ਢਹਿ ਗਏ ਜਿੰਨਾ ਕੁ ਜ਼ਮੀਨੀ ਕੰਮ ਹੋਇਆ ਸੀ ਉਹ ਮਿਲਿਆ ਸੋ ਇਹੀ ਸੋਚ ਰੱਖਣੀ ਚਾਹੀਦੀ ਆ ਵੀ ਜੋ ਮਿਲਿਆ ਲੱਖਮਣ ਮਿਲਿਆ ਤੇ ਇਹਨੂੰ ਵਧਾਉਣਾ ਜੇ ਹੁਣ ਮੰਨ ਲਓ ਕਿਸੇ ਜ਼ਿਮੀਂਦਾਰ ਨੇ ਇੱਕ ਕਿੱਲਾ ਜ਼ਮੀਨ ਲੈ ਲਈ ਤੇ ਉਹ ਮਿਹਨਤ ਕਰਕੇ ਕਹਿੰਦਾ ਵੀ ਮੈਂ ਨਾਲ ਲੱਗਦੀ ਕਿੱਲਾ ਹੋਰ ਲਊਂਗਾ ਤਾਂ ਬੈਟਰ ਆ ਜੇ ਉਹ ਇਹ ਗੱਲ ਤੋਂ ਰੋਈ ਜਾਂਦਾ ਵੀ ਮੈਂ 20 ਕਿੱਲੇ ਕਿਉਂ ਨਹੀਂ ਲਈ ਕਿੱਲਾ ਹੀ ਲਈ ਤੇ ਉਹ ਮੈਨੂੰ ਲੱਗਦਾ ਉਹ ਕਿੱਲਾ ਵੀ ਗਵਾ ਲੂਗਾ
ਜੀ ਜੀ ਬਿਲਕੁਲ ਤੇ ਇਸੇ ਸੰਦਰਭ ਚ ਜਗਤਾਰ ਗਿੱਲ ਢੁੱਡੀਕੇ ਵਾਲੇ ਇੱਕ ਵਾਰ ਫੇਰ ਸਾਡੇ ਨਾਲ ਜੁੜੇ ਆ ਤੇ ਕਹਿੰਦੇ ਸਤਿ ਸ੍ਰੀ ਅਕਾਲ ਦੋਸਤੋ ਇੱਕ ਵੀਡੀਓ ਕਹਿੰਦੇ ਸੰਜੇ ਸਿੰਘ ਤੇ ਕੁਝ ਹੋਰ ਲੋਕਾਂ ਦੀ ਆ ਮੈਂ ਹੁਣੇ ਹੁਣੇ ਕਹਿੰਦੇ ਤੁਹਾਨੂੰ ਵੀ ਭੇਜੀ ਆ ਤੇ ਕਹਿੰਦੇ ਉਹਦੇ ਚ ਆਪ ਦੀ ਪੰਜਾਬ ਸ਼ਾਖਾ ਦਾ ਮਜ਼ਾਕ ਉਡਾ ਰਹੇ ਹੈ ਕਿ ਇਹ ਸੱਚ ਹੈ ਵੀਰੋ ਜੇ ਸੱਚ ਹੈ ਤਾਂ ਆਮ ਆਦਮੀ ਪਾਰਟੀ ਨੂੰ ਜਿੱਥੇ ਭਵਿੱਖ ਦੀ ਆਸ ਹੈ ਉੱਥੇ ਹੀ ਇੰਝ ਮਜ਼ਾਕ ਬਣਾਇਆ ਜਾ ਰਿਹਾ ਭਵਿੱਖ ਦੀ ਭਰੋਸੇਯੋਗਤਾ ਕਿੱਥੇ ਖੜੀ ਹੈ ਇੱਕ ਤਾਂ ਇਹ ਗੱਲ ਹੈ ਤੇ ਦੂਜੀ ਕਹਿੰਦੇ ਵੀਰਿਆ ਜਿੰਨੀ ਕੁ ਉਮਰ ਮੇਰੀ ਆ ਪੰਜਾਬ ਚ ਕਿੰਨੀਆਂ ਪਾਰਟੀਆਂ ਆਈਆਂ ਤੇ ਚਲੀਆਂ ਗਈਆਂ ਪਰ ਵਧੀਆ ਕਾਰਗੁਜ਼ਾਰੀ ਕਿਸੇ ਪਾਰਟੀ ਦੀ ਹੈ ਸੋ ਭਵਿੱਖ ਚ ਇੰਨਾ ਵਧੀਆ ਆਸ ਕੀਤੀ ਜਾ ਸਕਦੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਮੈਨੂੰ ਲੱਗਦਾ ਉਹਨਾਂ ਨੇ ਆਪ ਪਾਰਟੀ ਦੇ ਬਾਰੇ ਪੁੱਛਿਆ ਕਿ ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਆ ਫਿਰ ਵੀ ਕਾਫੀ ਵਧੀਆ ਇੰਨਾ ਵਧੀਆ ਪ੍ਰਦਰਸ਼ਨ ਕਿਸੇ ਪਾਰਟੀ ਦਾ ਨਹੀਂ ਕਹਿੰਦੇ ਜੀ
ਪਹਿਲਾਂ ਤਾਂ ਗੱਲ ਮਤਲਬ ਗੱਲ ਇਹ ਆ ਵੀ ਜਿਹੜੀ ਉਹ ਵੀਡੀਓ ਆ ਉਹ ਵੀਡੀਓ ਤੁਸੀਂ ਸਾਰੇ ਦੇਖ ਸਕਦੇ ਹੋ ਭਗਵੰਤ ਮਾਨ ਦੇ ਪੇਜ ਤੇ ਕਿਸੇ ਨੇ ਉਹਨਾਂ ਦੀ ਕਮੈਂਟਾਂ ਚ ਪਾ ਰੱਖੀ ਆ ਤੇ ਉਹ ਵੀਡੀਓ ਕੋਈ ਝੂਠੀ ਨਹੀਂ ਕੋਈ ਉਹਦੇ ਚ ਐਡੀਟਿੰਗ ਨਹੀਂ ਸਾਰੀ ਚੀਜ਼ ਸਾਹਮਣੇ ਆ ਤੇ ਉਹ ਇੱਕ ਨਾ ਤੁਹਾਡਾ ਇੱਕ ਹਲਕੇ ਫੁਲਕੇ ਮਾਹੌਲ ਦੇ ਵਿੱਚ ਬਣੀ ਹੋਈ ਵੀਡੀਓ ਆ ਤੇ ਉਹ ਤੁਹਾਡਾ ਬੌਧਿਕ ਲੈਵਲ ਆ ਜਿਹੜਾ ਉਹ ਜ਼ਰੂਰ ਉਹਦੇ ਚ ਡੁੱਲ ਡੁੱਲ ਕੇ ਪੈਂਦਾ ਗਾ ਭਾਵੇਂ ਉਹ ਜਿਹੋ ਜਿਹਾ ਮਰਜ਼ੀ ਮਾਹੌਲ ਆ ਇਲੈਕਸ਼ਨਾਂ ਤੋਂ ਬਾਅਦ ਰਿਲੈਕਸ ਹੋ ਕੇ ਦਾ ਮਾਹੌਲ ਆ ਪਰ ਉਹਦੇ ਵਿੱਚ ਨਾ ਕਿਤੇ ਨਾ ਕਿਤੇ ਤੁਹਾਡੀ ਸਿਆਣਪ ਤੁਹਾਡਾ ਸੋਚ ਉੱਥੇ ਡੁੱਲ ਡੁੱਲ ਪੈਂਦੀ ਆ ਜੇ ਹੁਣ ਸੰਜੇ ਸਿੰਘ ਗਾਣਾ ਗਾ ਰਹੇ ਆ ਕੋਈ ਬੁਰਾ ਗੱਲ ਨਹੀਂ ਹੈ ਮੈਨੂੰ ਕੋਈ ਬੁਰਾਈ ਨਹੀਂ ਲੱਗੀ ਤੁਸੀਂ ਪੁਰਾਣੀਆਂ ਵੀਡੀਓ ਭਾਲੋ ਅਰਵਿੰਦ ਕੇਜਰੀਵਾਲ ਕਿਤੇ ਨਾ ਕਿਤੇ ਬੈਠੇ ਮਹਿਫਲ ਚ ਗੀਤ ਗਾ ਰਹੇ ਆ ਪਰ ਉਹ ਗੀਤ ਆ ਜਿਹੜਾ ਅਰਵਿੰਦ ਕੇਜਰੀਵਾਲ ਥੋੜਾ ਜਿਹਾ ਇਨਕਲਾਬੀ ਗਾ ਰਹੇ ਆ ਤੇ ਤਬਦੀਲੀ ਆਉਣ ਦਾ ਗਾ ਰਹੇ ਆ ਸੰਜੇ ਸਿੰਘ ਵੱਖਰੀ ਗੱਲ ਆ ਵੀ ਫਿਲਮੀ ਗੀਤ ਉੱਥੇ ਗਾਇਆ ਜਾ ਰਿਹਾ ਮੈਨੂੰ ਉਹ ਚ ਵੀ ਕੋਈ ਇਤਰਾਜ਼ ਨਹੀਂ ਕੋਈ ਸਾਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਸੰਜੇ ਸਿੰਘ ਜੇ ਸਿਆਸਤ ਚ ਆ ਗਿਆ ਤੇ ਉਹ ਫਿਲਮੀ ਗੀਤ ਨਹੀਂ ਗਾ ਸਕਦਾ ਜਾਂ ਫਿਲਮਾਂ ਨਹੀਂ ਦੇਖ ਸਕਦਾ ਕੋਈ ਪ੍ਰੋਬਲਮ ਨਹੀਂ ਪਰ ਉੱਥੇ ਜਦੋਂ ਮਾਹੌਲ ਦੇ ਵਿੱਚ ਭਗਵੰਤ ਮਾਨ ਦੀ ਕਾਲ ਆ ਜਾਂਦੀ ਆ ਤਾਂ ਉੱਥੇ ਜਿਹੜੇ ਵਾਜਪੇਈ ਸਾਹਿਬ ਆ ਉਹਨਾਂ ਦਾ ਜਿਹੜਾ ਭਗਵੰਤ ਮਾਨ ਨਾਲ ਟ੍ਰੀਟ ਕਰ ਰਹੇ ਆ ਜਾਂ ਜੇ ਜੇ ਉਹਨਾਂ ਦਾ ਬੋਲਣੀ ਆ ਜਾਂ ਜੇ ਜੇ ਬੋਲਬਾਨੀ ਜੇ ਉਹ ਗੱਲਾਂ ਕਰ ਰਿਹਾ ਫੂਲਕਾ ਸਾਹਿਬ ਦਾ ਜਿੰਨਾ ਕੁ ਉਹ ਮਜ਼ਾਕ ਉਡਾ ਰਿਹਾ ਇੱਕ ਵਾਰੀ ਨਹੀਂ ਜੇ ਉਹ ਮੂਹਰੋਂ ਇਗਨੋਰ ਕੀਤਾ ਜਾ ਰਿਹਾ ਫਿਰ ਵੀ 10-10 ਵਾਰੀ ਫੂਲਕਾ ਸਾਹਿਬ ਦਾ ਨਾਂ ਲੈ ਰਿਹਾ ਉਹ ਵਾਜਪੇਈ ਸੋ ਉਹ ਸਾਰੀਆਂ ਚੀਜ਼ਾਂ ਨਾਲ ਨਾ ਜਿਹੜਾ ਤੁਹਾਡੇ ਨਜ਼ਰਾਂ ਦੇ ਵਿੱਚ ਜਿਹੜਾ ਗ੍ਰਾਫ ਸੀ ਜਾਂ ਜਿਹੜੇ ਲੋਕ ਕਹਿੰਦੇ ਸੀ ਵੀ ਸੰਜੇ ਸਿੰਘ ਐਂ ਕਰ ਰਿਹਾ ਫਲਾਨਾ ਐਂ ਕਰ ਰਿਹਾ ਤੇ ਅਸੀਂ ਮੰਨਦੇ ਨਹੀਂ ਸੀ ਉਹਨਾਂ ਦੇ ਵੀ ਸ਼ੰਕੇ ਦੂਰ ਹੋ ਜਾਂਦੇ ਇਹੋ ਜਿਹੀਆਂ ਚੀਜ਼ਾਂ ਨਾਲ ਜਰ ਇੱਕ ਚੀਜ਼ ਮੰਨਣੀ ਪੈਣੀ ਇਹਨਾਂ ਨੂੰ ਇੱਕ ਚੀਜ਼ ਅਮਰਦੀਪ ਮੰਨਣੀ ਪੈਣੀ ਆ ਵੀ ਜੇ ਤੁਸੀਂ ਜੇ ਤੁਹਾਡਾ ਕਹਿੰਦੇ ਨੇ ਰੋਂਦਿਆਂ ਵਰਗਾ ਮੂੰਹ ਤਾਂ ਕੀਤਾ ਜਾ ਸਕਦਾ ਨਾ ਜਿਹੋ ਜਿਹਾ ਮਾਹੌਲ ਆ ਉਹ ਜਿਹੀ ਗੱਲ ਤਾਂ ਕੀਤੀ ਜਾ ਸਕਦੀ ਹੈ ਨਾ ਹੁਣ ਇਹਨਾਂ ਦੀ ਇਹ ਪੋਜੀਸ਼ਨ ਆ ਗਈ ਆ ਵੀ ਜੇ ਹੁਣ ਮੰਨ ਲੈਂਦੇ ਆ ਵੀ ਜੇ ਜਿੱਤ ਜਾਂਦੇ ਤਾਂ ਇਹ ਵੀਡੀਓ ਦੇ ਮੁਤਾਬਕ ਤੇ ਇਹਨਾਂ ਨੇ ਲੋਕਾਂ ਨੂੰ ਟਿੱਚ ਕਰਕੇ ਜਾਣਾ ਸੀ ਪੰਜਾਬ ਦੇ ਲੋਕਾਂ ਨੂੰ ਜਿਹੜੀ ਚੀਜ਼ ਦੋਸ਼ ਲੱਗਦਾ ਵੀ ਬਾਹਰ ਲਿਆ ਕੇ ਪੰਜਾਬਦਿਆਂ ਨੂੰ ਮੂਰਖ ਬਣਾ ਰਹੇ ਸੀ ਜਾਂ ਮੂਰਖ ਸਮਝਦੇ ਸੀ ਤਾਂ ਉਹ ਵੀਡੀਓ ਦੇ ਵਿੱਚ ਉਹ ਗੱਲਾਂ ਸਾਰੀਆਂ ਡੁੱਲ ਡੁੱਲ ਪੈਂਦੀਆਂ ਵੀ ਵਾਕਈ ਉਹ ਸਾਨੂੰ ਕੀ ਸਮਝਦੇ ਸੀ ਜਾਂ ਕਿਹੋ ਜਿਹਾ ਸਮਝ ਰਹੇ ਆ ਸੋ ਇਸ ਕਰਕੇ ਇਹਨਾਂ ਚੀਜ਼ਾਂ ਨਾਲ ਸਾਨੂੰ ਬਚਣਾ ਪਊ ਜੇ ਆਮ ਆਦਮੀ ਪਾਰਟੀ ਚਾਰ ਦਿਨਾਂ ਨੂੰ ਵੀ ਕੁਝ ਚੰਗਾ ਕਰਨਾ ਪੈਣਾ ਚਾਹੁੰਦੀ ਹੈ ਨਾ ਉਹਨਾਂ ਨੂੰ ਰੋਂਦਿਆਂ ਵਰਗਾ ਮੂੰਹ ਤਾਂ ਕਰਨੇ ਹੀ ਪੈਣਾ ਸਾਰਾ ਦਿਨ ਹਰੇਕ ਚੀਜ਼ ਟਿੱਚਰ ਤੇ ਮਜ਼ਾਕ ਦੇ ਵਿੱਚ ਨਹੀਂ ਹੁੰਦੀ ਪੰਜਾਬ ਆ ਜਿਹੜਾ ਪੰਜਾਬ ਦੀ ਜਨਤਾ ਉਹ ਬਹੁਤ ਸੀਰੀਅਸ ਆ ਉਹ ਮੁੱਦਿਆਂ ਦੇ ਪਿੱਛੇ ਉਹ ਜਿਹੜਾ ਜਿਹੜੀ ਜਨਤਾ ਨੇ ਹੁਣ ਤੱਕ ਜਾਨਾਂ ਗਵਾਈਆਂ ਜਿਨ੍ਹਾਂ ਨੇ ਮੋਰਚਿਆਂ ਦੇ ਵਿੱਚ ਜਾਨਾਂ ਗਵਾਈਆਂ ਜੇਲ੍ਹਾਂ ਕੱਟੀਆਂ ਉਹ ਇੱਕ ਮਜ਼ਾਕ ਦੇ ਪਾਤਰਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਸੋ ਇਹ ਮੈਂ ਤਾਂ ਹੀ ਸੁਬਹ ਹੀ ਇਹ ਗੱਲ ਸੁਖਪਾਲ ਖਹਿਰੇ ਦੀ ਵੀਡੀਓ ਨਾਲ ਕੰਪੇਅਰ ਕੀਤੀ ਹੈ ਤੇ ਮੈਨੂੰ ਲੱਗਦਾ ਵੀ ਜੇ ਅਰਵਿੰਦ ਕੇਜਰੀਵਾਲ ਸਿਆਣਫ ਵਰਤਣ ਨਾ ਹੁਣ ਵੀ ਸਿਆਣਫ ਵਰਤ ਕੇ ਇਹੋ ਜਿਹੇ ਬੰਦੇ ਨੂੰ ਜਿਹੜਾ ਬੋਲਦਾ ਤਾਂ ਚੰਗਾ ਸੁਖਪਾਲ ਖਹਿਰਾ ਲੱਖ ਮਾੜਾ ਹੋਊਗਾ ਮੇਰੇ ਕੋਲੇ ਉਹਨਾਂ ਦੀ ਵੀ ਰਿਪੋਰਟ ਆਈ ਭਲਾਤੇ ਏਰੀਏ ਚ ਲੋਕਾਂ ਨੇ ਉਹਨਾਂ ਬਾਰੇ ਵੀ ਬੰਦਾ ਚੰਗਾ ਕਿਹਾ ਲੱਖ ਹੋਊਗਾ ਉਹ ਪਰ ਯਾਰ ਉਹਨੂੰ ਰੋਂਦਿਆਂ ਵਰਗਾ ਮੂੰਹ ਤਾਂ ਕਰਨਾ ਆਉਂਦਾ ਉਹਨੂੰ ਨੌਲੇਜ ਤਾਂ ਹੈ ਉਹ ਬੋਲ ਤਾਂ ਸਕਦਾ ਸਹੀ ਰਲ ਕੱਲਾ ਸੁਖਪਾਲ ਨੀ ਜੇ ਚੱਲ ਫੂਲਕਾ ਸਾਹਿਬ ਦੀ ਵੀ ਗੱਲ ਕਰੀਏ ਉਹ ਮੈਂ ਮੰਨਦਾ ਵੀ ਉਹ ਪ੍ਰੈਸ਼ਰ ਨਹੀਂ ਝੱਲ ਸਕਦੇ ਉਹਨਾਂ ਚ ਪ੍ਰੋਬਲਮ ਆ ਪਰ ਫੂਲਕਾ ਸਾਹਿਬ ਦੇ ਵਿੱਚ ਇੱਕ ਲੈਵਲ ਤਾਂ ਹੈਗਾ ਨਾ ਉਹਨਾਂ ਨੂੰ ਬੋਲਣ ਚਾਲਣ ਗੱਲਬਾਤ ਕਰਨ ਦਾ ਸੋ ਥੋੜਾ ਜਿਹਾ ਨਾ ਇਸ ਚੀਜ਼ ਤੇ ਵੀ ਕੰਮ ਕਰਨਾ ਪਊਗਾ ਆਮ ਆਦਮੀ ਪਾਰਟੀ ਨੂੰ ਵੀ ਇੱਕ ਸਮਝਦਾਰ ਤੇ ਸਿਆਣੀਆਂ ਗੱਲਾਂ ਕਰਨ ਵਾਲਾ ਇੱਕ ਸੁਲਝਿਆ ਹੋਇਆ ਜਿਹਨੂੰ ਹਰ ਮੁੱਦੇ ਬਾਰੇ ਗਿਆਨ ਹੋਵੇ ਉਸ ਬੰਦੇ ਨੂੰ ਬੁਲਾਰੇ ਦੇ ਤੌਰ ਤੇ ਉਸ ਫੇਸ ਨੂੰ ਮੂਹਰੇ ਕਰਨਾ ਪਊਗਾ
ਜੀ ਜੀ ਬ੍ਰਾਦਰ ਸਾਹਿਬ ਸਾਡੇ ਨਾਲ ਕੁਲਦੀਪ ਸਿੰਘ ਔਲਖ ਮੈਲਬਨ ਵਾਲੇ ਉਹ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਚ ਤੇ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਆ ਤੇ ਨਾਲ ਹੀ ਕਹਿੰਦੇ ਜੀ ਕਿ ਸੰਜੇ ਸਿੰਘ ਵਾਲੀ ਜਿਹੜੀ ਵੀਡੀਓ ਆ 4 ਫਰਵਰੀ ਦੀ ਆ ਇਲੈਕਸ਼ਨ ਵਾਲੇ ਦਿਨ ਦੀ ਤੇ ਕਾਊਂਟਿੰਗ ਵਾਲੇ ਦਿਨ ਦੀ ਨਹੀਂ ਆ ਜੀ ਕਹਿੰਦੇ
ਦੇਖੋ ਕਿਸੇ ਵੀ ਦਿਨ ਦੀ ਆ ਚਾਹੇ ਉਹ ਪਰ ਕੀ ਤੁਸੀਂ ਉਹ ਲੈਂਗੁਏਜ ਜਿਹੜੀ ਉੱਥੇ ਵਰਤੀ ਜਾ ਰਹੀ ਆ ਜਾਂ ਜਿਹੜੀਆਂ ਗੱਲਾਂ ਹੋ ਰਹੀਆਂ ਕੀ ਉਹ ਤੁਹਾਨੂੰ ਸਹੀ ਲੱਗਦੀਆਂ ਪਹਿਲਾਂ ਤਾਂ ਇਹ ਦੇਖਣ ਦੀ ਗੱਲ ਆ ਉਹਦੇ ਚ ਦਿਨ ਤਾਂ ਮੈਟਰ ਨਹੀਂ ਨਾ ਕਰਦਾ ਵੀ ਕੌਣ ਜਿੱਤਿਆ ਕੌਣ ਹਾਰਿਆ ਹੁਣ ਤਾਂ ਹਾਰਨ ਤੋਂ ਬਾਅਦ ਤਾਂ ਸਾਨੂੰ ਪਤਾ ਹੀ ਆ ਵੀ ਕਾਊਂਟਿੰਗ ਤੋਂ ਬਾਅਦ ਤਾਂ ਇਹ ਜੀ ਵੀਡੀਓ ਪਾਉਣੀ ਮੁਸ਼ਕਲ ਸੀ ਉਹ ਭਾਵੇਂ ਉਹ ਉਦਣ ਦੀ ਆ ਰਿਲੈਕਸ ਮੂਡ ਦੀ ਆ ਪਰ ਉਹ ਰਿਲੈਕਸ ਮੂਡ ਦੇ ਵਿੱਚ ਗਾਣੇ ਗਾਉਣੇ ਇਹ ਚੀਜ਼ਾਂ ਕੋਈ ਮਾਇਨਾ ਨਹੀਂ ਰੱਖਦੀਆਂ ਕੋਈ ਪ੍ਰੋਬਲਮ ਨਹੀਂ ਸੀ ਪਰ ਜਦੋਂ ਤੁਸੀਂ ਕਿਸੇ ਦਾ ਮਜ਼ਾਕ ਬਣਾਉਣੇ ਹੋ ਤੇ ਗੱਲਾਂ ਕਿਹੋ ਜਿਹੀਆਂ ਕਰ ਰਹੇ ਹੋ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਸੁਣੋ ਤਾਂ ਉਹ ਕਿਤੇ ਨਾ ਮੈਂ ਤਾਂ ਉਸ ਨੂੰ ਜਾਇਜ਼ ਨਹੀਂ ਮੰਨ ਰਿਹਾ
ਜੀ ਜੀ ਦੂਜੇ ਪਾਸੇ ਗੁਰਸੇਵਕ ਮਾਂਗਟ ਸਿਡਨੀ ਤੋਂ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਹਾਲ ਚਾਲ ਪੁੱਛਰੇ ਹਾਲ ਚਾਲ ਸਾਡਾ ਸਭ ਦਾ ਬਹੁਤ ਵਧੀਆ ਤੇ ਕਹਿੰਦੇ ਅੱਜ ਸਿਡਨੀ ਚ ਥੰਡਰ ਸਟਾਰਮ ਆਉਣਾ ਜੀ ਤੇ ਸ਼ੋਅ ਤੁਹਾਡਾ ਬਹੁਤ ਸੋਹਣਾ ਤੇ ਗਾਣਾ ਵੀ ਇਹਨਾਂ ਨੇ ਸੁਣਨਾ ਚਾਹੇ ਦਿਲਜੀਤ ਦੁਸਾਂਝ ਦਾ ਤੇ ਨਾਲ ਹੀ ਨਾਲ ਬ੍ਰਾਦਰ ਸਾਹਿਬ ਕਹਿੰਦੇ ਉਹ ਵੀਡੀਓ ਦੇਖ ਕੇ ਕਹਿੰਦੇ ਮੈਨੂੰ ਵੀ ਦੁੱਖ ਬਹੁਤ ਲੱਗਿਆ ਪੰਜਾਬ ਦਾ ਮਜ਼ਾਕ ਹੀ ਬਣਾਤਾ ਕਹਿੰਦੇ ਮੇਰੀ ਨਜ਼ਰ ਚ ਆਪ ਪਾਰਟੀ ਦਾ ਮੋਰਲ ਡਾਊਨ ਹੋ ਗਿਆ ਜੀ ਥੋੜਾ
ਦੇਖੋ ਇਹ ਮੋਰਲ ਡਾਊਨ ਹੋਣਾ ਇਹਦੇ ਇੱਕ ਕੁਦਰਤੀ ਵਰਤਾਰਾ ਕਿਸੇ ਦਾ ਵੀ ਹੁੰਦਾ ਕੱਲਾ ਆਮ ਆਦਮੀ ਪਾਰਟੀ ਨਹੀਂ ਜੋ ਵੀ ਬੰਦਾ ਇੱਦਾਂ ਹਾਰਦਾ ਇੱਕ ਵਾਰੀ ਉਹਨੂੰ ਸ਼ੌਕ ਲੱਗਦਾ ਹੈ ਕੁਦਰਤੀ ਵਰਤਾਰਾ ਤੇ ਉਹਦੇ ਚੋਂ ਨਿਕਲਣਾ ਪੈਂਦਾ ਪਰ ਮੇਰੇ ਹਿਸਾਬ ਨਾਲ ਹੁਣ ਇਹੀ ਟਾਈਮ ਹੁੰਦਾ ਲੀਡਰ ਦੀ ਸਿਆਣਫ ਦਾ ਜਿਹੜਾ ਲੀਡਰ ਆ ਜਿਹੜਾ ਲੀਡ ਕਰਦਾ ਉਹਦੀ ਸਿਆਣਫ ਇੱਥੇ ਪਰਖੀ ਜਾਂਦੀ ਆ ਵੀ ਉਹ ਉਹਨੂੰ ਕਿਸੇ ਕਿਹੜੇ ਢੰਗ ਨਾਲ ਉਹਨੂੰ ਵਾਪਸੀ ਕਰਾਉਂਦਾ ਤੇ ਕਿਹੜੇ ਢੰਗ ਨਾਲ ਉਹਨੂੰ ਦੁਬਾਰੇ ਸਟੈਂਡ ਕਰਦਾ ਤੇ ਉਹਦਾ ਇੱਕ ਨਵਾਂ ਸਟਰਕਚਰ ਲੈ ਕੇ ਆਉਂਦਾ ਮੇਰੇ ਹਿਸਾਬ ਨਾਲ ਨਾ ਜਿਵੇਂ ਹੁਣ ਆਪਾਂ ਵੀ ਦੇਖੋ ਰੇਡੀਓ ਦੇ ਉੱਤੇ ਕਿੰਨੀ ਤਬਦੀਲੀ ਕੀਤੀ ਆ ਕਿੰਨੇ ਪ੍ਰੋਗਰਾਮ ਬਦਲ ਰਹੇ ਆ ਹੋਰ ਹੋ ਰਿਹਾ ਇਹ ਇੱਕ ਸਮੇਂ ਦੀ ਲੋੜ ਹੁੰਦਾ ਜੇ ਹੁਣ ਮੇਰੇ ਹਿਸਾਬ ਨਾਲ ਕੇਜਰੀਵਾਲ ਜਿਵੇਂ ਅੱਜ ਕਰ ਰਹੇ ਆ ਸ਼ਾਇਦ ਪ੍ਰੈਸ ਕਾਨਫਰੰਸ ਜਾਂ ਜਦੋਂ ਵੀ ਕਰਦੇ ਆ ਤਾਂ ਉਹਦੇ ਨਾਲ ਨਾਲ ਇੱਕ ਨਾ ਉਹ ਵਧੀਆ ਮੀਟਿੰਗ ਬੁਲਾ ਕੇ ਉਹਦੇ ਵਿੱਚ ਨਵੇਂ ਸਿਰੋਂ ਰਣਨੀਤੀ ਗਠਨ ਕਰਕੇ ਤੇ ਆਪ ਅਨਾਊਂਸ ਕਰਨ ਵੀ ਆਹ ਰਣਨੀਤੀ ਹੈ ਜੀ ਹੁਣ ਜਿਹੜਾ 2019 ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਵੋਟਾਂ ਪੈਣੀਆਂ ਉਹਦੇ ਲਈ ਆਪਾਂ ਹੁਣ ਤਿਆਰੀ ਸ਼ੁਰੂ ਕਰਨੀ ਆ ਉਹਦੀ ਆਹ ਰਣਨੀਤੀ ਆ ਜਿਹੜੇ 20-22 ਵਿਧਾਇਕ ਸਾਡੇ ਬੈਠੇ ਆ ਉਹਨਾਂ ਲਈ ਆਹ ਫਤਵਾ ਤੇ ਇਸ ਢੰਗ ਨਾਲ ਜਿਹੜਾ ਕੰਮ ਹੋਣਾ ਚਾਹੀਦਾ ਤੇ ਉਹਦੇ ਚ ਇਹ ਚੀਜ਼ਾਂ ਨੂੰ ਦੂਰ ਕਰ ਲੈਣਾ ਚਾਹੀਦੀਆਂ ਜਿਹੜੀਆਂ ਕਿ ਹੁਣ ਤੱਕ ਚੁਟਕਲੇ ਮਜ਼ਾਕ ਜਾਂ ਹਾਸੀ ਖੇਡੇ ਤੇ ਜਾਂ ਇੱਕੋ ਗੱਲਾਂ ਜਿਹੜੀਆਂ ਕਿ ਆਮ ਜਿਹੜੀਆਂ ਪ੍ਰਚਲਿਤ ਗੱਲਾਂ ਜਿਵੇਂ ਹੁਣ ਮੈਂ ਕੇਜਰੀਵਾਲ ਸਾਹਿਬ ਹੋਰਾਂ ਦੇ ਵੀ ਬਹੁਤ ਸਾਰੇ ਬਿਆਨ ਦੇਖੇ ਪੜੇ ਜਿਹਦੇ ਚ ਬਸ ਇੱਕੋ ਹੀ ਗੱਲ ਕਰਦੇ ਰਹੇ ਹੋ ਵੀ ਮੈਂ ਮਜੀਠੀਆਂ ਨੂੰ ਫੜ ਕੇ ਅੰਦਰ ਕਰ ਦੇਣਾ ਇਹ ਕੱਲਾ ਮਸਲਾ ਨਹੀਂ
ਬਦਲੇ ਦੀ ਸਿਆਸਤ ਜਿਹੜੀ ਉਹ ਛੱਡਣੀ ਪੈਣੀ ਹੈ
ਇਹ ਕੱਲਾ ਕੋਈ ਮਸਲਾ ਨਹੀਂ ਸੀ ਬਿਲਕੁਲ ਮਸਲੇ ਹੋਰ ਬਹੁਤ ਸੀ
ਜੀ ਜੀ ਬਰਾੜ ਸਾਹਿਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜ਼ਰੂਰ ਇਸ ਗੱਲ ਦਾ ਜਿਹੜਾ ਦਾਅਵਾ ਕੀਤਾ ਕਿ ਉਹ ਇਸ ਵਾਰ ਜੇ ਜਿੱਤੇ ਨੇ ਤਾਂ ਬਦਲੇ ਦੀ ਸਿਆਸਤ ਤੋਂ ਦੂਰ ਰਹਿਣਾ ਚਾਹੁੰਗੇ ਪਰ ਕਿੰਨਾ ਕੁ ਸਹੀ ਸਾਬਤ ਹੁੰਦਾ ਇਹ ਤਾਂ ਚਲੋ ਆਉਣ ਵਾਲਾ ਸਮਾਂ ਦੱਸੇਗਾ ਪਰ ਕੇਜਰੀਵਾਲ ਹੋਰਾਂ ਦੇ ਬਾਰੇ ਚ ਗੱਲ ਕਰੀਏ ਤਾਂ ਅੱਜ 14 ਮਾਰਚ ਨੂੰ ਉਹ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਪੰਜਾਬ ਤੇ ਗੋਆ ਵਿਧਾਨ ਸਭਾ ਚੋਣਾਂ ਦੇ ਵਿਚ ਆਮ ਆਦਮੀ ਪਾਰਟੀ ਦੀ ਜਿਹੜੀ ਹਾਰ ਹੋਈ ਆ ਜਾਂ ਜਿਹੜੀਆਂ ਸੀਟਾਂ ਉਹ ਜਿੱਤੇ ਆ ਉਸ ਪ੍ਰਦਰਸ਼ਨ ਨੂੰ ਲੈ ਕੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 14 ਮਾਰਚ ਨੂੰ ਜਿਹੜੀ ਅੱਜ ਦੇ ਦਿਨ ਇੱਕ ਪ੍ਰੈਸ ਕਾਨਫਰੰਸ ਦਿੱਲੀ ਦੇ ਵਿਚ ਬੁਲਾ ਰਹੇ ਆ ਜੀ
ਜੀ ਬਿਲਕੁਲ ਉਮੀਦ ਕੀਤੀ ਜਾ ਰਹੀ ਹੈ ਸਭ ਬੰਦਾ ਹਰ ਬੰਦਾ ਦੇਖਣਾ ਸੁਣਨਾ ਚਾਹੂਗਾ ਇਸ ਪ੍ਰੈਸ ਕਾਨਫਰੰਸ ਨੂੰ ਤੇ ਮੈਂ ਪਰ ਮੈਂ ਇਹ ਆਸ ਕਰਦਾ ਵੀ ਅੱਜ ਕੋਈ ਵੱਡੀ ਤਬਦੀਲੀ ਦੇ ਤਹਿਤ ਨਾ ਇੱਕ ਦੋ ਚੀਜ਼ਾਂ ਇਹ ਚੀਜ਼ਾਂ ਨੂੰ ਖਿੱਚਣ ਵੀ ਬਿਨਾਂ ਮਤਲਬੀਆਂ ਇਹੋ ਜਿਹੀਆਂ ਚੀਜ਼ਾਂ ਪਬਲਿਕਲੀ ਜਾਂ ਇਹੋ ਜਿਹੇ ਚਿਹਰੇ ਪੇਸ਼ ਨਾ ਪੇਸ਼ ਕਰੋ ਕਿਉਂਕਿ ਜਿਹੜੇ ਬੰਦੇ ਦੇ ਦਿਮਾਗ 'ਚ ਜਿਹੜੀ ਗੱਲ ਕਿਰਾਂ ਜੱਚ ਗਈ ਉਹਨੂੰ ਬਾਹਰ ਨਹੀਂ ਨਿਕਲਦੀ ਸੋ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਜਿਹੜੀ ਬਾਹਰ ਇਮੇਜ ਆ ਉਹ ਸਾਫ਼ ਸੁਥਰੀ ਜਾਵੇ ਸੋ ਅੱਜ ਦੀ ਇਸ ਪ੍ਰੈਸ ਕਾਨਫਰੰਸ ਤੋਂ ਇਹੀ ਆਸ ਕਰਾਂਗੇ ਅਸੀਂ ਵੀ ਚੰਗਾ ਹੋਵੇ ਪਰ ਕੈਪਟਨ ਦੇ ਮਾਮਲੇ 'ਚ ਜਿਵੇਂ ਤੁਸੀਂ ਗੱਲ ਕਹੀ ਵੀ ਕੈਪਟਨ ਨੇ ਬਦਲੇ ਦੀ ਰਾਜਨੀਤੀ ਤੋਂ ਦੂਰ ਦੀ ਗੱਲ ਕਹੀ ਆ ਪਰ ਇਹ ਸਿਆਸਤ ਆ ਨਾ ਜੀ ਇਹ ਸਿਆਸਤ ਦੇ ਵਿੱਚ ਅਸੀਂ ਥੋੜੀ ਜਿਹੀ ਸਾਨੂੰ ਹਰ ਚੀਜ਼ ਦੇ ਵਿੱਚ ਵੇਟ ਕਰਨੀ ਪੈਂਦੀ ਆ ਕਿਉਂਕਿ ਨਹੀਂ ਤਾਂ ਨਾ ਉਹਦੇ ਕਈ ਵਾਰੀ ਪਤਾ ਨਹੀਂ ਹੁੰਦਾ ਅਗਲੇ ਦਾ ਕਹਿਣ ਦਾ ਨਜ਼ਰੀਆ ਕੀ ਹੁੰਦਾ ਤੇ ਉਹਦੇ ਵਿੱਚੋਂ ਗੱਲ ਅੰਦਰੋਂ ਕੀ ਨਿਕਲਿਆ ਹੁੰਦੀ ਹੈ ਅੰਦਰ ਗੱਲ ਹੋਰ ਹੁੰਦੀ ਹੈ ਨਜ਼ਰੀਆ ਕੁਛ ਹੋਰ ਹੁੰਦਾ ਕਹਿਣ ਦਾ ਲੋਕਾਂ ਦਾ ਮੂਡ ਦੇਖਣਾ ਹੁੰਦਾ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਕਿਸੇ ਹੋਰ ਢੰਗ ਨਾਲ ਸਿਆਸੀ ਗੱਲ ਨਾਲ ਉਹ ਚੀਜ਼ਾਂ ਹੁੰਦੀਆਂ ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਲਈ ਚੈਲੰਜ ਬਹੁਤ ਵੱਡੇ ਆ ਜੀ ਕਿਉਂਕਿ ਜਿਹੜਾ 1.5-2 ਲੱਖ ਕਰੋੜ ਦਾ ਕਰਜ਼ਾ ਉਹ ਬਹੁਤ ਕਿਤੇ ਥਾਂ ਤੇ ਆੜੇ ਆਊਗਾ ਤੇ ਦੂਜੀ ਇਹ ਹੈ ਵੀ ਤੁਸੀਂ ਇੱਕ ਹੋਰ ਹੈਰਾਨੀ ਦੀ ਖਬਰ ਸੁਣੋਗੇ ਅੱਜ ਪਹਿਲੇ ਅਜੇ ਕੈਪਟਨ ਦੀ ਸਰਕਾਰ ਬਣੀ ਨੀ ਸਿਰਫ ਜਿੱਤੇ ਆ ਤੇ ਅੱਜ ਇੱਕ ਖਬਰ ਅਲੱਗ ਹੀ ਹੋਈ ਹੈ ਜੀ ਜਿਹਦੇ ਚ ਖਬਰ ਚ ਇਹ ਆਇਆ ਵੀ ਜਿਹੜਾ ਇੱਕ ਲੁਧਿਆਣੇ ਦੇ ਵਿੱਚ ਘਪਲਾ ਹੋਇਆ ਸੀ 1144 ਕਰੋੜ ਦਾ 10 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਆਇਆ ਸੀ ਤੇ ਉਹਦੇ ਚੋਂ ਕਲੀਨ ਚਿੱਟ ਮਿਲ ਗਈ ਹੈ ਜੀ ਅੱਜ ਕੈਪਟਨ ਨੂੰ ਉਹਦੇ ਚ ਥੋੜੀ ਜਿਹੀ ਰਾਹਤ ਮਿਲ ਗਈ ਜਿਹਨੂੰ ਕਹਿ ਸਕਦੇ ਹਾਂ ਤੇ ਰਾਹਤ ਦਿੱਤੀ ਹੈ ਪਤਾ ਨੀ ਹੁਣ ਕਿਹੜੀ ਇਹ ਜੀ ਤਾਰ ਹਿੱਲੀ ਤੇ ਕਿਤੇ ਹੁਣੇ ਚੜ੍ਹਦੇ ਸੂਰਜ ਨੂੰ ਸਲਾਮ ਕਰਦੀ CBI ਦਾ ਕੇਸ ਸੀ ਪਰ ਆਉਣ ਵਾਲੇ ਦਿਨਾਂ ਚ ਪਤਾ ਲੱਗੂ ਵੀ ਐਡੀ ਛੇਤੀ ਕਿਵੇਂ ਰਿਐਕਟ ਹੋਏ ਇਹ ਪਹਿਲਾਂ ਕਿਉਂ ਨੀ ਰਿਐਕਟ ਹੋਇਆ ਇਲੈਕਸ਼ਨਾਂ ਤੋਂ ਪਹਿਲਾਂ ਕਿਉਂ ਨੀ ਰਾਹਤ ਮਿਲੀ ਹੁਣ ਕਿਉਂ ਮਿਲੀ ਆ ਸੋ ਇਹ ਵੀ ਬਹੁਤ ਸਾਰੇ ਅੱਜ ਸਵਾਲ ਖੜੇ ਕਰਦੀ ਆ
ਜੀ ਜੀ ਬਿਲਕੁਲ ਸੋ ਮੈਨੂੰ ਲੱਗਦਾ ਸੁਖਬੀਰ ਸਿੰਘ ਖਹਿਰਾ ਹੋਰਾਂ ਨੇ ਵੀ ਇਹਦੇ ਬਾਰੇ ਇੱਕ ਵੀਡੀਓ ਜਿਹੜੀ ਸੀ ਉਹ ਜਾਰੀ ਕੀਤੀ ਸੀਗੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਇਹੋ ਜਿਹੇ ਭ੍ਰਿਸ਼ਟਾਚਾਰ ਦੇ ਜਿਹੜੇ ਕੇਸ ਆ ਉਹ ਕੁਛ ਅਜੇ ਵੀ ਚੱਲ ਰਹੇ ਸੀਗੇ ਜਿਨ੍ਹਾਂ ਦੇ ਵਿੱਚੋਂ ਇਹ ਲੁਧਿਆਣੇ ਦੇ ਘੁਟਾਲੇ ਵਾਲਾ ਵੀ ਜਿਹੜਾ ਕੇਸ ਇੱਕ ਸੀਗਾ ਸੋ ਉਹਦੇ ਵਿੱਚੋਂ ਕਲੀਨ ਚਿੱਟ ਮਿਲਣੀ ਜਿਹੜੀ ਕਾਫੀ ਹੈਰਾਨੀਜਨਕ ਆ ਤੇ ਦੇਖੋ ਜੀ ਆਉਣ ਵਾਲੇ ਸਮੇਂ ਤੇ ਬਾਕੀ ਬਹੁਤ ਕੁਛ ਡਿਪੈਂਡ ਕਰਦਾ ਕਿ ਹੋਰ ਜਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਅਜੇ ਵੀ ਕਈ ਕੇਸ ਚੱਲ ਰਹੇ ਆ ਤੇ ਉਹ ਕਿਸ ਤਰ੍ਹਾਂ ਲੈਣਗੇ ਉਸ ਚੀਜ਼ ਨੂੰ ਤੇ ਬਰਾੜ ਸਾਹਿਬ ਅੱਗੇ ਸਾਡੇ ਨਾਲ ਕੁਲਵੀਰ ਸਿੰਘ ਹੋਰੀ ਵੀ ਸ਼ਾਮਲ ਹੋਏ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਜੀ ਵੀਡੀਓ ਦੇਖ ਕੇ ਮੈਨੂੰ ਵੀ ਲੱਗਦਾ ਕਿ ਇਹਨਾਂ ਆਉਣ ਵਾਲੇ ਟਾਈਮ ਵਿੱਚ ਸਾਡਾ ਵੀ ਮਜ਼ਾਕ ਉਡਾਉਣਾ ਸੀ ਬ੍ਰਿਸਬੇਨ ਤੋਂ ਸਾਡੇ ਨਾਲ ਸ਼ਾਮਲ ਹੋਏ ਆ ਜੀ
ਦੇਖੋ ਜੀ ਇਹ ਜਿਹੀਆਂ ਚੀਜ਼ਾਂ ਤੁਹਾਡੇ ਨਾਲ ਤੋੜਦੀਆਂ ਬੰਦੇ ਜੋੜਦੀਆਂ ਨੀ ਸੋ ਜਿਹਨੇ ਵੀ ਉਹ ਦੇਖੀ ਆ ਜਿਹਨੇ ਵੀ ਉਹਨੂੰ ਗੌਰ ਨਾਲ ਸੁਣਿਆ ਉਹ ਉਹਦੇ ਤੋਂ ਜ਼ਰੂਰ ਇੱਕ ਵਾਰੀ ਕਹਿੰਦੇ ਨੀ ਹੁੰਦੇ ਮਿਊਸ ਹੋਇਆ ਹੁੰਦਾ ਵੀ ਇਹ ਹੋ ਕੀ ਰਿਹਾ
ਜੀ ਤੇ ਬਰਾੜ ਸਾਹਿਬ ਅੱਗੇ ਆਪਾਂ ਇੱਕ ਦੋ ਜਿਹੜੀਆਂ ਖਬਰਾਂ ਉਹਨਾਂ ਵੱਲ ਵੀ ਜ਼ਰੂਰ ਨਜ਼ਰ ਮਾਰ ਲੈਂਦੇ ਹਾਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਤਾਜਪੋਸ਼ੀ ਜਿਹੜੀ ਆ ਜੀ 16 ਮਾਰਚ ਨੂੰ ਹੋਣ ਜਾ ਰਹੀ ਆ
ਬਿਲਕੁਲ ਜੀ ਜਿਹੜਾ ਅੰਦਰ ਖਾਤੇ ਜਿਹੜਾ ਤਾਣਾ ਬਾਣਾ ਉਹ ਬੋਲਣਾ ਸ਼ੁਰੂ ਹੋ ਗਿਆ ਜੇ ਅਮਰਦੀਪ ਤਾਣੇ ਬਾਣੇ ਦੇ ਤਹਿਤ ਜਿਹੜੀਆਂ ਗੱਲਾਂ ਇਹ ਆ ਵੀ ਰਾਹੁਲ ਤੇ ਸੋਨੀਆ ਨੇ ਭਾਵੇਂ ਪ੍ਰਸ਼ਾਂਤ ਦੀ ਜਿਹੜੀ ਰਣਨੀਤੀ ਮੁਤਾਬਕ ਪੰਜਾਬ ਦੇ ਵਿੱਚ ਦਖਲ ਅੰਦਾਜ਼ੀ ਬਹੁਤ ਘੱਟ ਦਿੱਤੀ ਜਿਹੜੀ ਕਿ ਸਾਹਮਣੇ ਪਰ ਅੰਦਰ ਖਾਤੇ ਜਿਹੜੀ ਦਖਲ ਅੰਦਾਜ਼ੀ ਚੱਲੀ ਆ ਤੇ ਹੁਣ ਕੱਲ ਜਦੋਂ ਕੈਪਟਨ ਨੂੰ ਪੁੱਛਿਆ ਗਿਆ ਵੀ ਜਿਹੜਾ ਵਾਈਸ ਦਾ ਜਾਂ ਅਹੁਦਿਆਂ ਦਾ ਜਾਂ ਹੁਣ ਕਾਂਗਰਸ ਦੇ ਪ੍ਰਧਾਨਗੀ ਦਾ ਵੀ ਹੁਣ ਬਦਲਣਗੇ ਕਿਉਂਕਿ ਇੱਕ ਬੰਦਾ ਇੱਕ ਚਿਹਰੇ ਦੇ ਇੱਕ ਕੁਰਸੀ ਦੀ ਗੱਲ ਦੇ ਤਹਿਤ ਕਾਂਗਰਸ ਦੀ ਪ੍ਰਧਾਨਗੀ ਤੋਂ ਵੀ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਉਤਰਨਾ ਪੈਣਾ ਤਾਂ ਉਹਦੇ ਲਈ ਉਹਨਾਂ ਨੇ ਕਿਹਾ ਜੀ ਵੀ ਜੋ ਕੁਛ ਹਾਈਕਮਾਂਡ ਕਹੂਗੀ ਉਹੀ ਹੋਊਗਾ ਹੁਣ ਹਾਈਕਮਾਂਡ ਆ ਜਿਹੜੀ ਉਹ ਦੇਖਦੇ ਹਾਂ ਸ਼ਾਇਦ ਜਿੱਥੋਂ ਤੱਕ ਲੱਗ ਰਿਹਾ ਵੀ ਸੱਜਣ ਆਪਣੇ ਸੁਨੀਲ ਜਾਖੜ ਦੇ ਉੱਤੇ ਸ਼ਾਇਦ ਜਿਹੜਾ ਗੁਣਾ ਪੈ ਜੇ ਪ੍ਰਧਾਨਗੀ ਦਾ ਕਾਂਗਰਸ ਦਾ ਕਿਉਂਕਿ ਉਹ ਪਹਿਲਾਂ ਵੀ ਪ੍ਰਧਾਨ ਰਹੇ ਆ ਭਾਵੇਂ ਇਸ ਦੌਰਾਨ ਚਰਨਜੀਤ ਚੰਨੀ ਨੂੰ ਬਣਾਇਆ ਗਿਆ ਸੀਗਾ ਥੋੜਾ ਚਿਰ ਪਰ ਉਹ ਚਰਨਜੀਤ ਚੰਨੀ ਦਾ ਜਿਹੜਾ ਕੱਦ ਕਾਠ ਜਾਂ ਰੁਤਬਾ ਉਹ ਨਹੀਂ ਹੈ ਜਿਹੜਾ ਹੋਣਾ ਚਾਹੀਦਾ ਤੇ ਮੈਨੂੰ ਲੱਗਦਾ ਵੀ ਇਹਨਾਂ ਨੂੰ ਵਾਕਈ ਸੱਜਣ ਇਹਨਾਂ ਨੂੰ ਸੁਨੀਲ ਜਾਖੜ ਨੂੰ ਬਣਾਉਣਾ ਚਾਹੀਦਾ, ਸੁਨੀਲ ਜਾਖੜ ਨੂੰ, ਤੇ ਜਾਂ ਫਿਰ ਲਾਲ ਸਿੰਘ ਜਿਹੜੇ ਕਿ ਪੁਰਾਣੇ ਕਾਫੀ ਵੱਡੇ ਥੰਮ ਆ, ਵੱਡੇ ਵੱਡੇ ਅਹੁਦਿਆਂ ਤੇ ਰਹਿ ਚੁੱਕੇ ਆ ਜੀ ਆਪਦੇ ਟਾਈਮ ਦੇ ਵਿੱਚ, ਉਹ ਦੂਜੇ ਨੰਬਰ ਦੇ ਮੰਤਰੀ ਸੀ ਪਹਿਲਾਂ ਪਿਛਲੀ ਬੁਝਾਰਤ ਦੇ ਵਿੱਚ ਵੀ, ਤੇ ਉਹਨਾਂ ਦੀ ਵੀ ਆਸ ਹੈ ਵੀ ਉਹਨਾਂ ਨੂੰ ਪੰਜਾਬ ਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਜਾਵੇ। ਦੂਜੇ ਪਾਸੇ ਜਿਹੜੀ ਕੈਪੀ ਜਿਹੜੀ ਆਪਣੇ ਅਫਸਰਾਂ ਦੀ ਚਹੇਤੇ ਹੁੰਦੇ ਆ, ਜਿਵੇਂ ਸਰਵੇਸ਼ ਕੌਸ਼ਲ ਬਾਦਲਾਂ ਦੇ ਚਹੇਤੇ ਸਨ ਤੇ ਉਹਨਾਂ ਨੂੰ ਵੱਡੀ ਚੇਅਰ ਮਿਲੀ, ਤੇ ਸੁਮੇਧ ਸੈਣੀ ਨੂੰ ਕਾਫੀ ਲੰਮਾ ਮਿਲੀ ਰਹੀ, ਤੇ ਹੁਣ ਜਿਹੜੇ ਕੈਪਟਨ ਆ ਉਹਨਾਂ ਨੇ ਕਈ ਜਿਹੜੇ ਮੁੱਖ, ਖਾਸ ਕਰਕੇ ਜੇ ਮੁੱਖ ਸਕੱਤਰ ਦੀ ਗੱਲ ਕਰੀਏ ਤਾਂ ਕੰਗ ਸਾਹਿਬ ਜਿਹੜੇ ਦਿੱਲੀ ਡੈਪੂਟੇਸ਼ਨ ਤੇ ਆ, ਉਹ ਚਹੇਤੇ ਰਹੇ ਆ ਕਾਫੀ ਚਿਰ ਤੋਂ ਕੈਪਟਨ ਦੇ, ਤੇ ਉਹਨਾਂ ਨੂੰ ਸ਼ਾਇਦ ਬੁਲਾਇਆ ਜਾਵੇ। ਤੇ ਦੂਜੇ ਪਾਸੇ ਪੰਜਾਬ ਦੀ ਪੁਲਿਸ ਦੀ ਬਾਗਡੋਰ ਆ ਜਿਹੜੀ, ਉਹ ਮੁਹੰਮਦ ਮੁਸਤਫਾ ਜਿਹੜੇ ਕਿ ਕਿਸੇ ਤੋਂ ਛਿਪੇ ਨਹੀਂ ਕੈਪਟਨ ਨਾਲ, ਉਹਨਾਂ ਦੇ ਬਹੁਤ ਨੇੜੇ ਦੇ ਰਿਲੇਸ਼ਨ ਰਹੇ ਆ, ਉਹਨਾਂ ਦੀ ਧਰਮ ਪਤਨੀ ਵੀ ਸਿਆਸਤ ਚ ਆ ਜੀ, ਤੇ ਇਸ ਕਰਕੇ ਕਾਂਗਰਸ ਵੱਲੋਂ ਉਹ ਜਿੱਤਦੇ ਅਕਸਰ, ਤੇ ਉਹਨਾਂ ਨੂੰ ਚਾਂਸ ਆ ਵੀ ਪੰਜਾਬ ਦੀ ਬਾਗਡੋਰ ਫੜਾ ਦਿੱਤੀ ਜਾਵੇ। ਪਰ ਮੁਹੰਮਦ ਮੁਸਤਫਾ ਦੇ ਮਾਮਲੇ ਚ ਮੈਂ ਪਰਸਨਲ ਤੌਰ ਤੇ ਜਾਣਦਾ ਵੀ ਬੜਾ ਹੀ ਐਕਟਿਵ ਤੇ ਬੜਾ ਹੀ ਤੇਜ਼ ਤਰਾਰ ਆਫਿਸਰ ਆ ਜੀ, ਤੇ ਭਾਵੇਂ ਦੋਸ਼ ਹਰੇਕ ਬੰਦੇ ਤੇ ਹੁੰਦੀ ਆ ਜੀ ਪੁੱਠੇ ਸਿੱਧੇ, ਪਰ ਮੈਨੂੰ ਲੱਗਦਾ ਵੀ ਇੱਕ ਚੰਗਾ ਅਫਸਰ ਆ ਉਹ ਪੰਜਾਬ ਚ, ਉਹ ਨੀ ਸੁਮੇਧ ਸੈਣੀ ਵਾਂਗੂ ਉਹ ਜਾ ਮਾਹੌਲ ਜਾਂ ਉਹ ਜਾ ਨਹੀਂ ਹੈ, ਤੇ ਜੇ ਮੁਹੰਮਦ ਮੁਸਤਫਾ ਦੇ ਹੱਥ ਚ ਬਾਗਡੋਰ ਆਉਂਦੀ ਆ ਤਾਂ ਹੋ ਸਕਦਾ ਵੀ ਉਹ ਵੀ ਜਿਹੜੇ ਨਸ਼ਿਆਂ ਦੀ ਠੱਲ ਪਾਉਣ ਦੇ ਵਿੱਚ ਕਾਫੀ ਅਹਿਮ ਰੋਲ ਅਦਾ ਕਰਨ। ਸੋ ਹੁਣ ਕੈਪਟਨ ਕੋਲ ਜਿਹੜੀ ਮੇਨ ਚੈਲੰਜ ਆ ਉਹ ਇੱਕ ਚੰਗੀ ਟੀਮ ਬਣਾਉਣਾ, ਤੇ ਉਹ ਟੀਮ ਦੇ ਵਿੱਚ ਦੇਖਦੇ ਹੁਣ ਕਿਹੜਾ ਬੰਦਾ ਕਿੱਥੇ ਥਾਂ ਲੈ ਸਕਦਾ ਤੇ ਜਾਂ ਲਵੇਗਾ। ਉਹਦੇ ਚ ਖਾਸ ਤੌਰ ਤੇ ਜਿਹੜੀ ਲੱਗ ਰਹੀ ਆ ਵੀ ਨਵਜੋਤ ਸਿੱਧੂ ਤੇ ਲੋਕਾਂ ਦੀ ਕਾਫੀ ਅੱਖ ਆ ਵੀ ਨਵਜੋਤ ਸਿੱਧੂ ਹੁਣ ਇਹ ਸਮਝੌਤਾ ਕਰਦੇ ਆ ਵੀ ਉਹ ਆਪਦੀ ਗਲੈਮਰ ਦੀ ਦੁਨੀਆ ਛੱਡ ਕੇ ਪੂਰਨ ਰੂਪ ਦੇ ਵਿੱਚ, ਚਾਹੇ ਉਪ ਮੁੱਖ ਮੰਤਰੀ ਜਾਂ ਕਿਸੇ ਮੰਤਰੀ ਦੀ ਕੁਰਸੀ ਲੈ ਕੇ, ਤੇ ਉਹ ਪੂਰਨ ਰੂਪ ਚ ਐਕਟਿਵ ਹੁੰਦੇ ਆ ਜਿਵੇਂ ਉਹ ਚਾਹੁੰਦੇ ਆ, ਕਿਉਂਕਿ ਉਹਨਾਂ ਨੇ ਪਹਿਲਾਂ ਵੀ ਕਿਹਾ ਵੀ ਮੈਨੂੰ ਕੱਲੇ ਇਲੈਕਸ਼ਨਾਂ ਲਈ ਵਰਤਦੇ ਆ ਤੇ ਫਿਰ ਭੁੱਲ ਜਾਂਦੇ ਆ, ਤੇ ਉਹ ਇਸ ਤੋਂ ਤਾਂ ਹੀ ਕਹਿਣ ਦਾ ਮਤਲਬ ਬਣਦਾ ਸੀ ਵੀ ਉਹ ਐਕਟਿਵ ਹੋਣਗੇ। ਪਰ ਜੇ ਉਹਨਾਂ ਨੇ ਕੋਈ ਆਪਦੀ ਪਤਨੀ ਦੇ ਕੋਈ ਅਹੁਦੇ ਨਾਲ ਸਮਝੌਤਾ ਕਰ ਲਿਆ ਵੀ ਮੈਂ ਆਪਦੀ ਗਲੈਮਰ ਦੀ ਦੁਨੀਆ ਚ ਆ ਤੇ ਮੇਰੀ ਪਤਨੀ ਨੂੰ ਕਿਸੇ ਚੀਜ਼ ਦਾ ਅਹਿਮ ਚੀਜ਼ ਦਾ ਚੇਅਰਮੈਨ ਬਣਾ ਦਿੱਤਾ ਜਾਵੇ, ਜਿਨ੍ਹਾਂ ਚੋਂ ਵੱਡੇ ਵੱਡੇ ਚੇਅਰਮੈਨਿੰਗ ਆ, ਮੰਡੀਕਰਨ ਬੋਰਡ ਦੀ ਖਾਸ ਚੇਅਰਮੈਨੀ ਮੰਨੀ ਜਾਂਦੀ ਆ, ਤਾਂ ਹੋ ਸਕਦਾ ਵੀ ਉਹ ਵੀ ਇੱਕ ਹੋ ਸਕਦਾ ਉਧਰ ਨੂੰ ਚਲੀ ਜਾਵੇ ਗੱਲ, ਪਰ ਇਹ ਪੱਕਾ ਨਹੀਂ ਪਤਾ ਤੇ ਕੀ ਕਿੱਧਰ ਨੂੰ ਕੀ ਹੁੰਦਾ। ਪਰ ਕੁੱਲ ਮਿਲਾ ਕੇ ਜਿਹੜੀ ਹੁਣ ਤਾਣਾ ਬਾਣਾ ਉਹ ਅੰਦਰ ਖਾਤੇ ਬੁਣਿਆ ਜਾਣਾ ਸ਼ੁਰੂ ਹੋ ਗਿਆ।
ਜੀ ਜੀ ਬਿਲਕੁਲ, ਤੇ ਬ੍ਰਾਟ ਸਾਹਿਬ ਇਲੈਕਸ਼ਨ ਦੇ ਜਿਹੜੇ ਦਿਨ ਸੀ ਉਹਨਾਂ ਦੇ ਵਿੱਚ ਚਲੋ ਪ੍ਰਮਾਤਮਾ ਵੱਲੋਂ ਕਾਫੀ ਜਿਹੜੀ ਸੁੱਖ ਸ਼ਾਂਤੀ ਆ ਉਹ ਬਣੀ ਰਹੀ, ਪਰ ਮੈਨੂੰ ਲੱਗਦਾ ਕਿ ਜਦੋਂ ਵੋਟਾਂ ਦੀ ਗਿਣਤੀ ਜਿਹੜੀ ਹੈ ਜੀ ਹੋਈ ਹੈ ਉਸ ਤੋਂ ਬਾਅਦ ਇੱਕ ਜਿਹੜੀ ਗੋਲੀ ਚੱਲਣ ਦੀ ਘਟਨਾ ਉਹ ਕਾਫੀ ਨਿੰਦਣ ਯੋਗ ਹੈ। ਬਰੇਟਾ ਦੇ ਵਿੱਚ ਟਰੱਕ ਯੂਨੀਅਨ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ, ਦੋ ਗਰੁੱਪਾਂ ਦੇ ਵਿੱਚ ਇਹ ਜਿਹੜੀ ਆਪਸੀ ਲੜਾਈ ਹੋਈ ਆ, ਸੋ ਉਹਦੇ ਵਿੱਚ ਦੋ ਮੌਤਾਂ ਜਿਹੜੀਆਂ ਜੀ ਉਹ ਵੀ ਹੋਣ ਦੀ ਪੁਸ਼ਟੀ ਕੀਤੀ ਗਈ ਆ, ਤੇ 8 ਜਣਿਆਂ ਖਿਲਾਫ਼ ਜਿਹੜਾ ਕੇਸ ਆ ਉਹ ਦਰਜ ਹੋਇਆ। ਟਰੱਕ ਯੂਨੀਅਨ ਬਰੇਟਾ ਚ ਦੋ ਕਾਂਗਰਸੀ ਹਮਾਇਤੀ ਨੌਜਵਾਨ ਸੀਗੇ ਜੀ, ਇਹ ਯੂਨੀਅਨ ਤੇ ਜਿਹੜੇ ਕਾਬਜ਼ 8 ਵਿਅਕਤੀਆਂ ਤੇ ਅੰਨੇਵਾਹ ਉਹਨਾਂ ਨੇ ਗੋਲੀਆਂ ਚਲਾਈਆਂ, ਤੇ ਮਾਮਲਾ ਜਿਹੜਾ ਜੀ ਉਹ ਅਕਾਲੀਆਂ ਤੇ ਕਾਂਗਰਸੀਆਂ ਦੇ ਗੁੱਟਾਂ ਦੀ ਆਪਸੀ ਜਿਹੜੀ ਖਹਿਬਾਜ਼ੀ ਦਾ ਦੱਸਿਆ ਜਾ ਰਿਹਾ।
ਦੇਖੋ ਅਮਰਦੀਪ, ਇਹ ਵੀ ਇੱਕ ਸੱਚ ਆ ਵੀ ਪੰਜਾਬ ਦੇ ਵਿੱਚ ਰਾਜਨੀਤੀ ਦੇ, ਪੰਜਾਬ ਚ ਵੀ ਸਾਰੇ ਕਿਤੇ ਰਾਜਨੀਤੀ ਦੇ ਵਿੱਚ ਇਹ ਗੱਲ ਹੁੰਦੀ ਆ ਵੀ ਰਾਜਨੀਤੀ ਦਾ ਪਹਿਲਾ ਚੈਨ ਆ ਜਿਹੜੀ ਪਹਿਲੀ ਕੜੀ ਆ ਉਹ ਪਿੰਡ ਦੀ ਪੰਚਾਇਤ, ਸਰਪੰਚੀ, ਟਰੱਕ ਯੂਨੀਅਨਾਂ ਦੀਆਂ ਪ੍ਰਧਾਨਗੀਆਂ, ਛੋਟੀਆਂ ਕੌਂਸਲਾਂ ਦੀਆਂ ਪ੍ਰਧਾਨਗੀਆਂ ਉੱਥੇ ਹੁੰਦੀ ਹੁੰਦੀ ਆ, ਤੇ ਇਹ ਟਰੱਕ ਯੂਨੀਅਨ ਦੀ ਕੜੀ ਤਾਂ ਅਕਸਰ ਹੀ ਜੁੜੀ ਹੋਈ ਆ। ਟਰੱਕ ਯੂਨੀਅਨ ਦੇ ਵਿੱਚ ਪ੍ਰਧਾਨ ਉਹੀ ਹੁੰਦਾ ਹਮੇਸ਼ਾ ਜਿਹੜੀ ਜਿਹਦੀ ਪਾਰਟੀ ਸੱਤਾ 'ਚ ਹੋਵੇ, ਸੱਤਾਧਾਰੀ ਪਾਰਟੀ ਦਾ ਪ੍ਰਧਾਨ ਹੁੰਦਾ, ਤੇ ਉਹ ਤਕਰੀਬਨ ਮਹੀਨੇ 'ਚ ਤਾਂ ਸਾਰੇ ਕਿਤੇ ਬਦਲ ਜਾਣਗੀਆਂ ਤੁਹਾਡੇ, ਤੁਸੀਂ ਦੇਖ ਲਓ ਇੱਕ ਮਹੀਨੇ 'ਚ ਤਾਂ ਪੰਜਾਬ ਦੀਆਂ ਨਾ ਪ੍ਰਧਾਨਗੀਆਂ ਆਪੇ ਆਪ ਹੀ ਬਦਲਦੀਆਂ ਜਾਂਦੀਆਂ, ਕਿਤੇ ਸਿਆਣੇ ਲੋਕ ਆਪੇ ਪਿੱਛੇ ਹਟ ਜਾਂਦੇ ਆ, ਕਿਤੇ ਉਹਨੂੰ ਧੱਕੇ ਨਾਲ ਲਾ ਦਿੱਤਾ ਜਾਂਦਾ, ਤੇ ਦੂਜੇ ਪਾਸੇ ਜਿੱਥੇ ਥੋੜੀ ਜਿਹੀ ਬਚਪਨਾ ਹੁੰਦਾ, ਜਵਾਨੀ ਹੁੰਦੀ ਆ, ਕਾਲ ਕਰਦੇ ਆ, ਜਦੋਂ ਸਰਕਾਰ ਆ ਗਈ ਉਹਦੀ ਲਲਕਰੇ ਮਾਰ ਕੇ ਨਾਲ ਦੀ ਨਾਲ ਹੀ ਆਪਦਾ ਜਿਹੜਾ ਜ਼ੋਰ ਦਿਖਾਉਣ ਵਾਲੀ ਗੱਲ ਹੋਈ ਆ ਇਹ ਬਰੇਟੇ ਦੇ ਵਿੱਚ ਹੋਈ ਆ, ਤੇ ਪਰ ਬੜੇ ਦੁੱਖ ਲੱਗਿਆ ਵੀ ਇੱਕ ਦੋ ਨੌਜਵਾਨ ਦੀ ਮੌਤ ਹੋ ਗਈ ਇਸ ਕੰਮ ਦੇ ਵਿੱਚ। ਪਰ ਕੁੱਲ ਮਿਲਾ ਕੇ ਜਿਹੜੀ ਮੈਨੂੰ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਲਈ ਇਹ ਵੀ ਇੱਕ ਚੈਲੰਜ ਹੋਵੇ ਜੇ ਉਹ ਇਸ ਚੀਜ਼ ਨੂੰ ਬੜੇ ਸੀਰੀਅਸਲੀ ਲੈਣ, ਤੇ ਜੋ ਵੀ ਇਹ ਜਾਂ ਜਿਹਨੇ ਵੀ ਵਰਤਾਰਾ ਕੀਤਾ ਜਾਂ ਇਹ ਅਨਾਊਂਸ ਕਰਦੇ ਨੇ ਵੀ ਜੇ ਕੋਈ ਜ਼ਮੀਨੀ ਪੱਧਰ ਦੇ ਉੱਤੇ ਕੋਈ ਸਾਡੇ ਵਰਕਰ ਆ ਉਹ ਇਹੋ ਜਿਹਾ ਵਰਤਾਰਾ ਕਰਦੇ ਆ ਤਾਂ ਉਹਨੂੰ ਅਸੀਂ ਕੋਈ ਵੀ ਲਿਹਾਜ਼ ਨਹੀਂ ਕਰਨੀ, ਉਲਟਾ ਉਹਦੇ ਤੇ ਅਸੀਂ ਖੁਦ ਉਹਨੂੰ ਲਟਕਾਵਾਂਗੇ। ਸੋ ਮੈਨੂੰ ਲੱਗਦਾ ਵੀ ਇਹ ਜਿਹਾ ਕੁਛ ਵਰਤਾਰਾ ਹੋਊਗਾ ਤਾਂ ਜਾ ਕੇ ਕਲਚਰ ਦੂਰ ਹੋਊਗਾ, ਨਹੀਂ ਇਹ ਸਾਡੇ ਕਲਚਰ ਦਾ ਹਿੱਸਾ ਵੀ ਜਦੋਂ ਪਿੰਡ ਦੇ ਵਿੱਚ ਜਦੋਂ ਜਥੇਦਾਰੀਆਂ ਸਰਕਾਰਾਂ ਬਦਲਦੀਆਂ ਤਾਂ ਫਿਰ ਜਥੇਦਾਰ ਇਹੋ ਜਿਹੇ ਲਲਕਾਰੇ ਮਾਰਦੇ, ਇਹੋ ਜਿਹੀਆਂ ਗੱਲਾਂ ਕਰਦੇ ਆਮ ਹੀ ਦੇਖੇ ਜਾਂਦੇ ਆ।
ਜੀ ਜੀ, ਸੋ ਮੈਨੂੰ ਲੱਗਦਾ ਬਰਾੜ ਸਾਹਿਬ ਖਬਰਾਂ ਤਾਂ ਅੱਜ ਕੋਈ ਜ਼ਿਆਦਾ ਨਹੀਂ ਹੈ, ਕਿਉਂਕਿ ਹੋਲੀ ਦੀ ਜਿਹੜੀ ਛੁੱਟੀ ਸੀ ਉਹ ਪੰਜਾਬ ਦੇ ਵਿੱਚ ਹੋਣ ਕਰਕੇ ਬਹੁਤੇ ਜਿਹੜੇ ਅਖਬਾਰ ਆ ਉਹ 14 ਤਰੀਕ ਦੇ ਛਪੇ ਨਹੀਂ ਆ, ਪਰ ਅਸੀਂ ਕਿਉਂਕਿ ਖਬਰਾਂ ਦੇ ਸਿਲਸਿਲੇ ਦੇ ਵਿੱਚ ਕਾਫੀ ਜਿਹੜੀ ਵਿਚਾਰ ਚਰਚਾ ਆ ਉਹ ਕੀਤੀ ਆ, ਜਿਹੜੇ ਮੁੱਦੇ ਵਿਚਾਰਨ ਯੋਗ ਸੀਗੇ ਸਾਡੇ ਨਾਲ ਦੋਸਤਾਂ ਨੇ ਵੀ ਸਾਂਝ ਪਾਈ ਆ। ਤੇ ਬਰਾੜ ਸਾਹਿਬ, ਆਸਟ੍ਰੇਲੀਆ ਦੇ ਵਿੱਚ ਜੇ ਨਿਗਾਹ ਮਾਰੀਏ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਬਹੁਤ ਸਾਰੇ ਜਿਹੜੇ ਸਮਾਗਮ ਚੱਲ ਰਹੇ ਆ, ਬਹੁਤ ਸਾਰੇ ਖੇਡ ਇਵੈਂਟ ਹੋ ਰਹੇ ਆ, ਬਹੁਤ ਸਾਰੇ ਤਿਉਹਾਰਾਂ ਦੇ ਨਾਲ ਸੰਬੰਧਿਤ ਜਿਹੜੇ ਇਵੈਂਟ ਆ ਹੋ ਰਹੇ, ਹੋਲੇ ਮੁੰਡੇ ਨੂੰ ਲੈ ਕੇ ਅਸੀਂ ਮੈਲਬਨ ਦੀ ਗੱਲ ਕਰੀਏ, ਬਹੁਤ ਸਾਰੇ ਜਿਹੜੇ ਇਹੋ ਜਿਹੇ ਸਮਾਗਮ ਆ ਜੀ ਉਹ ਉਲੀਕੇ ਗਏ, ਤੇ ਇੱਕ ਸਮਾਗਮ ਜਿਹੜਾ ਸਾਡੇ ਇੱਥੇ ਮੈਲਬਨ ਦੇ ਵਿੱਚ ਗੁਰਦੁਆਰਾ ਕ੍ਰਿਗੀਵਨ ਸਾਹਿਬ ਦੇ ਵਿੱਚ ਵੀ ਉਲੀਕਿਆ ਗਿਆ ਸੀਗਾ, ਤੇ ਉੱਥੇ ਬੜੇ ਸ਼ਾਨ ਸ਼ੌਕਤ ਨਾਲ ਹੋਲਾ ਮਹੱਲਾ ਕੱਢਿਆ ਗਿਆ। ਤੇ ਇਸ ਤੋਂ ਇਲਾਵਾ ਬਹੁਤ ਸਾਰੇ ਹੋਲੀ ਦੇ ਵੀ ਜਿਹੜੇ ਪ੍ਰੋਗਰਾਮ ਗਏ ਉਹ ਸ਼ਨੀਵਾਰ ਨੂੰ ਵੀ ਐਤਵਾਰ ਨੂੰ ਵੀ ਉਲੀਕੇ ਗਏ ਸੀ, ਤੇ ਸ਼ਾਂਤੀ ਪੂਰਵਕ ਇਸ ਵਾਰ ਨੇਪਰੇ ਚੜੇ ਆ। ਤੇ ਇੱਕ ਖੇਡ ਟੂਰਨਾਮੈਂਟ ਵੀ, ਕਬੱਡੀ ਦਾ ਟੂਰਨਾਮੈਂਟ ਜਿਹੜਾ ਜੀ ਉਹ ਵੀ ਬੜੀ ਸੁੱਖ ਸ਼ਾਂਤੀ ਦੇ ਨਾਲ ਨੇਪਰੇ ਚੜਿਆ ਇਸ ਵਾਰ। ਤੇ ਮੈਨੂੰ ਲੱਗਦਾ ਇਹ ਚੀਜ਼ ਜਿਹੜੀ ਆ ਸੁੱਖ ਸ਼ਾਂਤੀ ਦੇ ਨਾਲ ਜਿਹੜੇ ਇਹੋ ਜਿਹੇ ਇਵੈਂਟ ਇਹੋ ਜਿਹੇ ਸਮਾਗਮ ਜਿਹੜੇ ਆ ਜੀ ਉਹ ਨੇਪਰੇ ਚੜਨੇ, ਇਹ ਵੀ ਮੈਨੂੰ ਲੱਗਦਾ ਕਿ ਵਧੀਆ ਗੱਲ ਆ, ਕਿਉਂਕਿ ਪਹਿਲਾਂ ਪਿਛਲੇ ਕੁਛ ਸਾਲਾਂ ਤੋਂ ਸਾਨੂੰ ਦੇਖਣ ਦੇ ਵਿੱਚ ਆਉਂਦਾ ਸੀ ਕਿ ਜਿੱਥੇ ਸਾਡਾ ਜਿਹੜਾ ਭਾਈਚਾਰਾ ਇਕੱਠਾ ਹੁੰਦਾ ਆ ਖੁਸ਼ੀਆਂ ਦਾ ਮਨਾਉਂਦਾ ਆ, ਪਰ ਕੋਈ ਨਾ ਕੋਈ ਖਰੂਦ ਵਾਲੀ ਘਟਨਾ ਜਿਹੜੀ ਉਹ ਜ਼ਰੂਰ ਵਾਪਰਦੀ ਆ। ਕੀ ਕਹਿਣਾ ਚਾਹੋਗੇ?
ਬਿਲਕੁਲ ਜੀ, ਦੇਖੋ ਲੱਗਦਾ ਖੁਸ਼ੀ ਹੁੰਦੀ ਆ ਜਦੋਂ ਇਹੋ ਜਿਹੇ ਕਲਚਰ ਸਾਡਾ ਏਦਾਂ ਫੈਲਦਾ ਤੇ ਇਹੋ ਜਿਹੜੇ ਮਾਹੌਲ ਆ ਜਿਹੜੇ ਕ੍ਰੀਏਟ ਕੀਤੇ ਜਾਂਦੇ ਆ ਜਾਂ ਮਨਾਏ ਜਾਂਦੇ ਆ, ਤਾਂ ਉਹ ਉਹਦੇ ਚ ਨਾ ਜਿਹੜਾ ਤਾਂ ਇੱਕ ਦਿਨ ਆਉਣਾ ਹੁੰਦਾ ਜਾਣਾ ਹੁੰਦਾ ਉਹਦੇ ਲਈ ਤਾਂ ਉਹ ਇੱਕ ਇੰਟਰਟੇਨਮੈਂਟ ਤੱਕ ਸੀਮਿਤ ਹੁੰਦਾ, ਤੇ ਕਈ ਵਾਰੀ ਉਸ ਉਸ ਚ ਫਿਰ ਕਈ ਖਰਲ ਪਾਉਣ ਵਾਲੇ ਵੀ ਹੁੰਦੇ ਆ, ਪਰ ਜਿਹਨੇ ਉਹ ਇੰਤਜ਼ਾਮ ਕੀਤਾ ਹੁੰਦਾ ਨਾ ਉਹਨੂੰ ਪਤਾ ਹੁੰਦਾ ਵੀ ਕਿੰਨੀ ਕੁ ਪਾਵਰ ਲੱਗਦੀ ਹੈ ਇਹਦੇ ਪਿੱਛੇ। ਸੋ ਮੈਂ ਤਾਂ ਬੜੀ ਖੁਸ਼ੀ ਹੁੰਦੀ ਹੈ ਵੀ ਜਦੋਂ ਕਿਸੇ ਕੋਈ ਇਵੈਂਟ ਕਾਮਯਾਬ ਹੁੰਦਾ ਤਾਂ ਉਹਦੇ ਪ੍ਰਬੰਧਕਾਂ ਨੂੰ ਵੀ ਬੜੀ ਰਾਹਤ ਮਿਲਦੀ ਆ ਵੀ ਬੜੇ ਸਫਲ ਤਰੀਕੇ ਨਾਲ ਉਹਨਾਂ ਨੇ ਕਰ ਲਿਆ। ਪਰ ਮੈਂ ਦੂਜਿਆਂ ਨੂੰ ਵੀ ਦੱਸਣਾ ਚਾਹੁੰਦਾ ਵੀ ਪ੍ਰਬੰਧਕਾਂ ਦੀ ਜੁੱਤੀ ਦੀ ਪੀੜ ਜ਼ਰੂਰ ਮਹਿਸੂਸ ਕਰਿਆ ਕਰੋ, ਤੇ ਕੋਈ ਵੀ ਚੀਜ਼ ਕਿਤੇ ਵੀ ਤੁਸੀਂ ਜਾਣੇ ਆਉਣੇ ਆ ਤਾਂ ਕੱਲ ਵਰਗਾ ਹੀ ਵਰਤਾਰਾ ਕਰਿਆ ਕਰੋ, ਉਹਨੂੰ ਸਫਲ ਕਰਾਇਆ ਕਰੋ, ਤਾਂ ਕਿ ਜਿਹੜੀ ਪ੍ਰਬੰਧਕਾਂ ਨੇ ਜਿੰਨੀ ਕੁ ਮਿਹਨਤ ਕੀਤੀ ਆ ਉਹ ਮਿਹਨਤ ਦਾ ਉਹਨਾਂ ਨੂੰ ਮੁੱਲ ਮੁੜ ਸਕੇ। ਸੋ ਅਮਰਦੀਪ, ਮੈਂ ਵੀ ਹੁਣ ਜੋ ਜਾਂਦਾ ਜਾਂਦਾ ਦੱਸਦਿਆਂ ਵੀ ਕੱਲ ਵੀ ਅਸੀਂ ਵੀ ਇੱਕ ਵੀਡੀਓ ਪਾਈ ਸੀ ਤੇ ਮੈਨੂੰ ਵੀ ਨਾ ਜਿਹੜੀ ਉਹ ਕੱਲ ਦੀ ਫੀਲਿੰਗ ਭਗਵੰਤ ਮਾਨ ਵਾਲੀ ਆਈ ਹੈ, ਮੈਂ ਵੀ ਆਖਿਆ ਲਾਈਵ ਜੇ ਕਿਉਂ ਹੁੰਦੇ ਹੁੰਦੇ ਆ, ਤੇ ਮੈਂ ਤਾਂ ਕਿਤੇ ਹੋਇਆ ਨਹੀਂ ਸੀ ਇਹੋ ਜਿਹਾ ਕੁਛ, ਕਦੇ ਮੈਨੂੰ ਤਾਂ ਲੋੜ ਨਹੀਂ ਪਈ ਸੀ। ਤੇ ਪਰ ਕੱਲ ਨਾ ਉਹ ਸਾਰੇ ਜਣੇ ਕਹਿਣ ਲੱਗ ਗਏ ਵੀ ਆਪਾਂ ਖੇਡਾਂ ਦੀ ਇੰਨੀ ਤਿਆਰੀ ਕਰ ਰਹੇ ਹਾਂ ਥੋੜੀ ਜਿਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਈਏ, ਤੇ ਕਿੱਥੋਂ ਲਾਈਵ ਜੇ ਹੋ ਗਏ ਗਰਾਊਂਡ ਚੋਂ 5 ਮਿੰਟ ਲਈ 5-10 ਮਿੰਟ ਲਈ, ਤੇ ਉਹ ਵੀਡੀਓ ਪਾਈ ਤੇ 5,500 ਬੰਦੇ ਤਾਂ ਪਹੁੰਚ ਗਿਆ ਜੀ। ਸੋ ਮੈਨੂੰ ਤਾਂ ਫੀਲਿੰਗ ਜੀ ਆਈ ਪਈ ਵੀ ਮੈਂ ਵੀ ਇੰਨੇ ਜਣੇ ਲੱਕ ਪਹੁੰਚ ਗਿਆ, ਤੇ ਹੁਣ ਮੈਨੂੰ ਲੱਗਦਾ ਕਿ ਯਾਰ ਨਸ਼ਾ ਹੀ ਹੁੰਦਾ ਅੱਜ ਫੇਰ ਨਾ ਕਿਤੇ ਮੈਂ ਲਾਈਵ ਮੈਂ ਆਪਦੇ ਆਪ ਤੋਂ ਹੀ ਡਰੀ ਜਾਂਦਾ ਵੀ ਇਹ ਵੀ ਇੱਕ ਪ੍ਰੋਬਲਮ ਹੀ ਹੁੰਦੀ ਹੈ ਬੰਦੇ ਨੂੰ ਐਬ ਐਂ ਲੱਗਦੇ ਆ ਹੌਲੀ ਹੌਲੀ ਸਟਾਰਟ ਹੁੰਦੇ ਆ। ਤੇ ਪਰ ਬੜੀ ਕੱਲ ਦੀ ਵੀਡੀਓ ਚ ਵੀ ਅਸੀਂ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਕਿੰਨਾ ਮਿਹਨਤ ਤੇ ਕਿੰਨਾ ਟਾਈਮ ਲੱਗਦਾ ਕਿਸੇ ਵੀ ਗੱਲ ਦੇ ਵਿੱਚ। ਮੈਂ ਦੇਖਿਆ ਵੀ 1 ਮਿੰਟ ਲੱਗਦਾ ਇੱਕ ਸਟੇਟਸ ਲਿਖਣ ਦੇ, ਇੱਕ ਗੱਲ ਲਿਖਣ ਦੇ ਵੀ ਫਲਾਨੇ ਨੇ ਐਂ ਕਰਤਾ ਜਾਂ ਦੋਸ਼ ਲਾਉਣ ਤੇ ਫਲਾਨੇ ਪੈਸੇ ਖਾ ਗਏ ਫਲਾਨੇ ਉਹ ਕਰ ਗਏ, ਪਰ ਉਹ ਨਹੀਂ ਦਿੰਦੇ ਵੀ ਉਹਦੇ ਪਿੱਛੇ ਕੀ ਐਫਰਟ ਚੱਲ ਰਹੇ ਆ। ਤਕਰੀਬਨ ਬਲਗੂੜੀਏ ਦੇ ਵਿੱਚ ਗੇਮਾਂ ਕੋਟ ਕੀਤੀਆਂ ਸਨ 2 ਸਾਲ ਪਹਿਲਾਂ, ਉਦੋਂ ਤੋਂ ਸ਼ੁਰੂ ਹੋਇਆ ਕੰਮ, ਪਰ ਸਾਲ ਸਵਾ ਸਾਲ ਤੋਂ ਤਾਂ ਅਫੀਸ਼ੀਅਲ ਜਿਹੜੀ ਉਹਦੀ ਕਮੇਟੀ ਬਣ ਕੇ ਲਗਾਤਾਰ ਮੀਟਿੰਗਾਂ ਤੇ ਲਗਾਤਾਰ ਉਹਦੇ ਲਈ ਕੰਮ। ਹੁਣ ਜੇ ਕਿਸੇ ਨੂੰ ਦੱਸਣਾ ਹੋਵੇ ਕੋਈ ਨਹੀਂ ਮੰਨਣ ਨੂੰ ਤਿਆਰ ਵੀ ਤਕਰੀਬਨ ਹਰ ਵੀਕ ਤੇ ਕਿਤੇ ਕੋਈ ਰਿਵਰਲੈਂਡ ਨੂੰ ਜਾ ਰਹੇ ਆ 2 ਜਣੇ ਇਕੱਠੇ ਹੋ ਕੇ, ਕੋਈ ਮਰੇ ਬ੍ਰਿਜ ਨੂੰ ਜਾ ਰਿਹਾ, ਕੋਈ ਕਿਸੇ ਪਾਸੇ ਨੂੰ ਜਾ ਰਿਹਾ, ਕੋਈ ਪੈਸੇ ਇਕੱਠੇ ਕਰਦਾ ਫਿਰਦਾ। ਅਸੀਂ ਆਪਦੇ ਲਈ ਮੰਗਣਾ ਮਰਨ ਬਰਾਬਰ ਸਮਝਦੇ ਹਾਂ, ਸਾਡੇ ਇੱਕ ਮਾਹੌਲ ਆ ਵੀ ਮੰਗਣਾ ਮਰਨ ਦੇ ਬਰਾਬਰ ਤੇ, ਪਰ ਮੈਨੂੰ ਪਤਾ ਵੀ ਅਸੀਂ ਆ ਖੇਡਾਂ ਲਈ ਇਕੱਲੇ ਇਕੱਲੇ ਬੰਦੇ ਨੇ, ਅਸੀਂ ਇਕੱਲੇ ਇਕੱਲੇ ਬੰਦੇ ਕੋਲੇ ਕਿੰਨੇ ਵਾਰੀ ਮੰਗਿਆ ਤੇ ਕਿੰਨੇ ਵਾਰੀ ਝੋਲੀ ਅੱਡੀ ਆ ਵੀ ਵੀ ਭਾਈ ਇਹਨੂੰ ਆਪਾਂ ਕਾਮਯਾਬ ਕਰੀਏ, ਕਿਉਂਕਿ ਇਹ ਸਾਰਿਆਂ ਦਾ ਕੰਮ ਆ। ਸੋ ਇਸ ਕਰਕੇ ਅਸੀਂ ਸ਼ੁਕਰ ਗੁਜ਼ਾਰ ਹਾਂ ਵੀ ਸਭ ਨੇ ਸਾਡਾ ਮਾਣ ਰੱਖਿਆ, ਸਾਡੀ ਝੋਲੀ ਅੱਡੀ ਦਾ ਉਹਨਾਂ ਨੇ ਮਜ਼ਾਕ ਨਹੀਂ ਬਣਾਇਆ, ਸਾਨੂੰ ਮਾਣ ਰੱਖਿਆ ਤੇ ਅੱਜ ਇੱਕ ਕਾਮਯਾਬ ਈਵੈਂਟ ਕਰਾਉਣ ਲਈ ਅਸੀਂ ਉਸ ਰਾਹ ਪੈ ਚੁੱਕੇ ਹਾਂ ਤੇ ਉਮੀਦ ਆ ਵੀ ਕਾਮਯਾਬ ਵੀ ਹੋਊਗਾ ਜਿਹੜੇ ਢੰਗ ਨਾਲ ਸਾਰਾ ਸਿਸਟਮ ਬਣ ਰਿਹਾ। ਪਰ ਮੇਰੀ ਕਹਿਣ ਦਾ ਭਾਵ ਇਹ ਹੈ ਵੀ ਜੇ ਕੋਈ ਵੀ ਕਿਤੇ ਵੀ ਕੋਈ ਗੱਲ ਹੁੰਦੀ ਆ ਉਹਦੇ ਚ ਜੇ ਸਹਿਯੋਗ ਸਾਰੇ ਜਣੇ ਦੇਣ ਨਾ ਤਾਂ ਹੀ ਉਹ ਕਾਮਯਾਬ ਹੁੰਦਾ, ਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਕਿਤੇ ਵੀ ਤੁਸੀਂ ਲਿਖਣ ਤੋਂ ਦੋਸ਼ ਲਾਉਣ ਤੋਂ ਪਹਿਲਾਂ ਸੰਬੰਧਿਤ ਕੋਈ ਵੀ ਜੋ ਵੀ ਕਰਾ ਰਿਹਾ ਜਿੱਥੇ ਵੀ ਹੋ ਰਿਹਾ ਉਹਨਾਂ ਨਾਲ ਸੰਪਰਕ ਕਰ ਲੈਣਾ ਚਾਹੀਦਾ, ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਆਹ ਗੱਲ ਹੋ ਰਹੀ ਹੈ ਜੀ ਦੱਸੋ ਕਿਵੇਂ ਹੋ ਰਹੀ ਹੈ ਕੀ ਹੋ ਰਿਹਾ ਕਿਉਂ ਹੋ ਰਿਹਾ, ਤਾਂ ਉਹਦਾ ਜੇ ਉਹ ਜਵਾਬ ਨਹੀਂ ਦੇ ਪਾਉਂਦੇ ਤਾਂ ਉਦੋਂ ਬਾਅਦ ਤੁਸੀਂ ਕਿਸੇ ਗੱਲ ਦੇ ਉੱਤੇ ਦੋਸ਼ ਪ੍ਰਦੋਸ਼ ਜਾਂ ਉਹ ਲਾ ਸਕਦੇ ਹੋ। ਪਹਿਲਾਂ ਬਿਨਾਂ ਸੋਚੇ ਸਮਝੇ ਕਈ ਵਾਰੀ ਇੱਦਾਂ ਕਹਿ ਦਿੰਦੇ ਜੀ ਉਹ ਤਾਂ ਜੀ ਠੱਗ ਰਲੇ ਆ, ਉਹ ਤਾਂ ਐਂ ਕਰਨਗੇ, ਉਹ ਤਾਂ ਆਪਦੀ ਚੌਧਰ ਭਾਲਦੇ ਆ। ਦੇਖੋ ਜੇ ਕਿਸੇ ਬੰਦੇ ਦਾ ਨਾਮ ਉਰੇ ਆਉਂਦਾ, ਜੇ ਹੁਣ ਚੱਲ ਮੰਨ ਲਓ ਕੋਈ ਵੀ ਅਸੀਂ ਸਿੱਖ ਖੇਡਾਂ ਕਰਾ ਰਹੇ ਹਾਂ ਤੇ ਸਿੱਖ ਖੇਡਾਂ ਕਰਾਉਣ ਦੇ ਵਿੱਚ ਜੇ ਕੋਈ ਗੱਲ ਆਉਂਦੀ ਹੈ ਵੀ ਭਾਈ ਮੋਹਨ ਨਾਗਰਾ ਪ੍ਰਧਾਨ, ਮੋਹਨ ਨਾਗਰਾ ਪ੍ਰਧਾਨ ਦਾ ਨਾਂ ਤਾਂ ਹੀ ਆਉਂਦਾ ਜੇ ਉਹ ਪਿਛਲੇ ਡੇਢ ਸਾਲ ਤੋਂ ਉਹਨੇ ਨਾ ਆਪਦੇ ਘਰ ਪਰਿਵਾਰ ਨੂੰ ਟਾਈਮ ਦਿੱਤਾ, ਨਾ ਉਹਨੇ ਆਪਦੇ ਬਿਜ਼ਨਸ ਨੂੰ ਟਾਈਮ ਦਿੱਤਾ, ਆਪਦੇ ਕੀਮਤੀ ਵਕਤ ਦਿੱਤਾ, ਜਿੰਨਾ ਪੈਸਾ ਕਹਿ ਦਿੰਦੇ ਹਾਂ ਜਿਹੜੀ ਵੀ ਲੋੜ ਹੁੰਦੀ ਉਹ ਪੈਸਾ ਦੇ ਰਿਹਾ, ਜਿੱਧਰ ਨੂੰ ਜਾਣਾ ਹੁੰਦਾ ਇੱਕ ਮਿੰਟ ਦੇ ਵਿੱਚ ਉਹ ਉਧਰ ਨੂੰ ਚਲਾ ਜਾਂਦਾ, ਉਧਰ ਨੂੰ ਪੂਰੇ ਜ਼ੋਰ ਲਾ ਕੇ ਉਹ ਕੰਮ ਕਰ ਰਿਹਾ, ਤਾਂ ਉਹ ਪ੍ਰਧਾਨ ਕਹਾ ਰਿਹਾ ਤੇ ਤਾਂ ਉਹਨੂੰ ਪ੍ਰਧਾਨ ਦਾ ਕਹਿ ਰਹੇ ਹਾਂ ਅਸੀਂ। ਸੋ ਇਸ ਕਰਕੇ ਉਹ ਨਜ਼ਰੀਆ ਦੇਖਿਆ ਕਰੋ ਵੀ ਜੇ ਤੁਸੀਂ ਕਰੋ ਕੰਮ, ਤੁਸੀਂ ਆਓ ਮੂਹਰੇ, ਜਾਂ ਤਾਂ ਤੁਹਾਨੂੰ ਇਹ ਕਿਹਾ ਹੋਵੇ ਕਿਸੇ ਨੇ ਵੀ ਨਹੀਂ ਤੁਹਾਨੂੰ ਅਸੀਂ ਕੰਮ ਨਹੀਂ ਕਰਨ ਦੇਣਾ ਜਾਂ ਤੁਹਾਨੂੰ ਮੂਹਰੇ ਨਹੀਂ ਆਉਣ ਦੇਣਾ, ਫੇਰ ਤਾਂ ਗੱਲ ਹੋਵੇ। ਕੋਈ ਵੀ ਆਓ, ਆ ਕੇ ਆਪਦਾ ਕੰਮ ਕਰੋ, ਨਮਾਣਾ ਖੱਟੋ, ਇਹ ਚੀਜ਼ ਹੁੰਦੀ ਹੈ ਸਹੀ ਤਰੀਕਾ। ਸੋ ਇਸ ਢੰਗ ਨਾਲ ਜ਼ਰੂਰ ਕਰਿਆ ਕਰੋ, ਬੈਠੇ ਰਜਾਈਆਂ 'ਚ ਕਿਸੇ 'ਤੇ ਦੋਸ਼ ਲਾਈ ਦੇਣਾ, ਉਹਨੇ ਉਹਨੂੰ ਕਹਿਤਾ, ਇਹਨੇ ਉਹਨੂੰ ਕਹਿਤਾ, ਉਹ ਕਿਤੇ ਨਾ ਕਿਤੇ ਨਾ ਨਜ਼ਰਾਂ ਦੇ ਵਿੱਚੋਂ ਬੰਦਾ ਡਿੱਗਦਾ ਤੇ ਨਜ਼ਰਾਂ 'ਚੋਂ ਜਿਹੜਾ ਡਿੱਗ ਪਿਆ ਉਹਨੂੰ ਉੱਠਣਾ ਬਹੁਤ ਔਖਾ ਹੋ ਜਾਂਦਾ। ਸੋ ਇੰਨੀ ਕੁ ਬੇਨਤੀ ਹੈ ਵੀ ਕਿਸੇ 'ਤੇ ਵੀ ਕਿਸੇ ਵੀ ਕਾਰਜ 'ਚ ਤਾਂ ਘਬਾਨਾ ਗੇਮਾਂ ਤਾਂ ਤੁਸੀਂ ਹੱਲਾਸ਼ੇਰੀ ਦੇਣ ਦੀ ਥਾਂ 'ਤੇ ਜੇ ਤੁਹਾਨੂੰ ਨਹੀਂ ਪਸੰਦ ਨਾ ਉਦੋਂ ਚੁੱਪ ਕਰ ਲਓ ਤੇ ਅਗਲੇ ਨੂੰ ਦੱਸੋ ਵੀ ਮੈਨੂੰ ਤੇਰਾ ਪਸੰਦ ਨਹੀਂ, ਕਿਉਂ ਨਹੀਂ ਪਸੰਦ, ਪਬਲਿਕਲੀ ਮਿੱਟੀ ਛਾਲਣ ਨਾਲੋਂ।
ਜੀ ਜੀ ਬਿਲਕੁਲ। ਸੋ ਬ੍ਰੈਡ ਸਾਹਿਬ, ਮੈਨੂੰ ਲੱਗਦਾ ਸਮਾਂ ਤਾਂ ਹੋਰ ਬਹੁਤਾ ਬਚਿਆ ਨਹੀਂ ਹੈ, ਪਰ ਆਪਾਂ ਇੱਕ ਦੋ ਮੈਸੇਜ ਜਿਹੜੇ ਉਹ ਜ਼ਰੂਰ ਲੈ ਲਈਏ ਸਾਡੇ ਨਾਲ ਨਾ। ਬਹੁਤ ਦੇਰ ਪਹਿਲਾਂ ਜਸਵਿੰਦਰ ਸਿੰਘ ਸ਼ਾਮਲ ਹੋਏ ਹੋਏ ਆ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਵੀ ਉਹਨਾਂ ਨੇ ਬੁਲਾਈ ਆ, ਤੇ ਉਹਨਾਂ ਨੇ ਨਾ ਵੈਬਸਾਈਟ ਜਿਹੜੀ ਕਿਤਾਬਾਂ ਦੇ ਬਾਰੇ ਕਿਸੇ ਲਿਸਨਰ ਨੇ ਪੁੱਛੀ ਸੀਗੀ, ਉਹ ਵੀ ਉਹਨਾਂ ਨੇ ਦੱਸੀ ਹੈ ਕਿ JSKS ਆਨਲਾਈਨ ਕਹਿੰਦੇ ਵੈਰੀ ਗੁੱਡ ਸਾਈਟ ਫਾਰ ਬੁੱਕਸ ਆ। ਸੋ ਮੈਨੂੰ ਲੱਗਦਾ ਕਿ ਇਸ ਸਾਈਟ ਨੂੰ ਵੀ ਅਜ਼ਮਾਇਆ ਜਾ ਸਕਦਾ। ਇਹਦੇ ਨਾਲ ਹੀ ਕੁਲਦੀਪ ਕੌਰ ਵੀ ਸਾਡੇ ਨਾਲ ਸ਼ਾਮਲ ਹੋਇਆ, ਸਤਿ ਸ੍ਰੀ ਅਕਾਲ, ਬੁਲਾ ਰਹੇ, ਹਰਮਨ ਰੇਡੀਓ ਸੁਣ ਰਹੇ, ਕਹਿੰਦੇ ਸੁਣਾ ਰਹੇ ਸਾਰੇ ਪਰਿਵਾਰ ਨੂੰ, ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ। ਤੇ ਵੀਰ ਜੀ ਕਹਿੰਦੇ ਤੁਹਾਡੀ ਜਾਣਕਾਰੀ ਨੂੰ ਤੇ ਪੇਸ਼ਕਾਰੀ ਨੂੰ ਕਹਿੰਦੇ ਸਲਾਮ ਜੀ, ਤੇ ਵਾਹਿਗੁਰੂ ਕਹਿੰਦੇ ਮਿਹਰ ਬਣਾਈ
ਰੱਖਣਾ
ਜੀ। ਤੇ ਸੌਂਗ ਇਹਨਾਂ ਨੇ ਸੁਣਨਾ ਚਾਹਿਆ ਉਹ ਕਰਮ ਖੁਦਾਇਆ, ਕਹਿੰਦੇ ਜ਼ਰੂਰ ਪਲੇ ਕਰਵਾ ਦਿਓ, ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੌਰਾਨ ਅਸੀਂ ਤੁਹਾਨੂੰ ਸੁਣਵਾਈਏ ਜੀ। ਤੇ ਕਹਿੰਦੇ ਜੇਕਰ ਆਪ ਨੂੰ ਅਜਿਹਾ ਲੱਗਦਾ ਕਿ ਆਪ ਬਲਿਦਾਨ ਨਹੀਂ ਕਰ ਪਾਓਗੇ ਤਾਂ ਆਪਦੇ ਅੰਦਰ ਪ੍ਰੇਮ ਦੀ ਕਮੀ ਹੈ, ਜਿੱਥੇ ਪ੍ਰੇਮ ਹੋਵੇਗਾ ਉੱਥੇ ਬਲਿਦਾਨ ਕਿਵੇਂ ਹੋਵੇਗਾ, ਇਹ ਸੋਚ ਕਦੇ ਆ ਹੀ ਨਹੀਂ ਸਕਦੀ, ਕਿਉਂਕਿ ਅਜਿਹੇ ਸਥਾਨ ਤੇ ਤਾਂ ਬਲਿਦਾਨ ਛੱਲਾ ਮਾਰ ਕੇ ਹੋ ਜਾਇਆ ਕਰਦਾ। ਤੇ ਨਾਲ ਹੀ ਨਾਲ ਇਹਨਾਂ ਨੇ ਹੋਲੇ ਮਹੱਲੇ ਦੀਆਂ ਵੀ ਸਾਰੇ ਸਿੱਖ ਜਗਤ ਨੂੰ ਵਧਾਈਆਂ ਭੇਜੀਆਂ ਜੀ।
ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ।
ਹਾਂਜੀ, ਤੇ ਨਵੀਂ ਮਲਹਾਨ ਸੇ ਸਾਡੇ ਨਾਲ ਸ਼ਾਮਲ ਹੋ ਗਏ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਹਦੇ ਨਾਲ ਹੀ ਜਿੰਨੇ ਉਸ ਸ਼ਾਮਲ ਹੋਏ ਇੱਕ ਵਾਰ ਫੇਰ ਮੈਂ ਉਹਨਾਂ ਦਾ ਜ਼ਿਕਰ ਕਰਾਂ, ਜਗਤਾਰ ਗਿੱਲ ਟੁੱਡੀ ਕੇ, ਕੁਲਦੀਪ ਸਿੰਘ ਔਲਖ, ਗੁਰਸੇਵਕ ਮਾਂਗਟ, ਕੁਲਵੀਰ ਸਿੰਘ ਧਨੀ ਸਾਹਿਬ, ਜਸਵਿੰਦਰ ਸਿੰਘ, ਤੇ ਸਾਡੇ ਨਾਲ ਸਾਡੇ ਪ੍ਰੈਜ਼ੈਂਟਰ ਸਾਥੀ ਦਲਜੀਤ ਸਿੰਘ ਲੋਹ ਜੀ, ਉਹ ਵੀ ਕਾਫੀ ਦੇਰ ਤੋਂ ਸਾਡੇ ਨਾਲ ਸ਼ਾਮਲ ਨੇ ਜੀ ਪ੍ਰੋਗਰਾਮ ਦੇ ਵਿੱਚ। ਜ਼ਾਹਿਦ ਹੁਰੀ ਸਾਡੇ ਨਾਲ ਸ਼ਾਮਲ ਨੇ ਕੁਵੈਤ ਤੋਂ, ਤੇ ਬਹੁਤ ਚੰਗਾ ਲੱਗਦਾ ਕਿ ਉਹ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਨੇ ਤੇ ਸਾਡਾ ਹੌਸਲਾ ਵੀ ਵਧਾਉਂਦੇ ਨੇ। ਤੇ ਜਾਂਦੇ ਜਾਂਦੇ ਬ੍ਰਾਡ ਸਾਹਿਬ, ਕੋਈ ਸੁੱਖ ਸੁਨੇਹਾ ਤੁਸੀਂ ਸਾਡੇ ਸਰੋਤਿਆਂ
ਦੇ? ਸੁੱਖ ਸੁਨੇਹਾ ਇਹ ਹੈ ਵੀ ਸਾਰਿਆਂ ਨੂੰ ਮੁਬਾਰਕਾਂ ਜੀ, ਨਾਨਕਸ਼ਾਹੀ ਜਿਹੜਾ ਨਵੇਂ ਵਰੇ ਦੀਆਂ ਮੁਬਾਰਕਾਂ, ਤੇ ਉਮੀਦ ਕਰਦੇ ਹਾਂ ਜਿਹੜਾ 549ਵਾਂ ਨਾਨਕਸ਼ਾਹੀ ਜਿਹੜਾ ਵਰਾ ਅੱਜ ਚੜਿਆ ਤੇ ਉਹ ਆਪ ਸਭ ਲਈ ਬਹੁਤ ਵਧੀਆ ਹੋਵੇ। ਤੇ ਇਸ ਸਾਰੇ ਵਰੇ ਦੌਰਾਨ ਜੇ ਅਸੀਂ ਮੰਨੀਏ, ਮੇਰਾ ਮੰਨਣਾ ਵੈਸੇ ਤਾਂ ਯੂਨੀਫਾਰਮ ਆ ਵੀ, ਮੈਂ ਕਾਫੀ ਬੁੱਧੀਜੀਵੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਮੰਨਦੇ ਹਾਂ ਵੀ ਨਾਨਕਸ਼ਾਹੀ ਕੈਲੰਡਰ ਜਾਂ ਨਾਨਕਸ਼ਾਹੀ ਵਰਾ ਮਨਾਉਣਾ ਚਾਹੀਦਾ, ਸਾਰਾ ਕੁਛ ਚਾਹੀਦਾ, ਪਰ ਜੇ ਦੁਨੀਆਂ ਨੂੰ ਯੂਨੀਫਾਰਮ ਰੱਖਣੀ ਹੈ ਤਾਂ ਸਾਨੂੰ ਦੂਜੇ ਕੈਲੰਡਰ ਦੀ ਵੀ ਕਦਰ ਕਰਨੀ ਪੈਣੀ ਆ, ਤੇ ਜਦੋਂ ਬਹੁਤਾਤ ਹੋਵੇ ਤਾਂ ਉਹ ਵੀ ਮੰਨਣੀ ਪੈਣੀ ਆ। ਪਰ ਨਾਲ ਨਾਲ ਜੇ ਅਸੀਂ ਨਾਨਕਸ਼ਾਹੀ ਵਰੇ ਦੀ ਗੱਲ ਕਰਦੇ ਹਾਂ ਤਾਂ ਨਾਨਕਸ਼ਾਹੀ ਵਰੇ ਦੇ ਨੂੰ ਅਸੀਂ ਇੱਕ ਵੱਖਰੇ ਢੰਗ ਨਾਲ ਲੈ ਸਕਦੇ ਹਾਂ। ਉਹ ਢੰਗ ਇਹ ਆ ਵੀ ਅਸੀਂ ਇਹ ਸਾਡੇ ਜਿਹੜੇ ਸਰਵ ਉੱਚ ਥਾਂ ਤੋਂ ਸ਼ੁਰੂ ਹੋਇਆ, ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ, ਤੇ ਅਸੀਂ ਇਹ ਮੰਨੀਏ ਵੀ ਅਸੀਂ ਇਸ ਸਾਲ ਦੇ ਵਿੱਚ ਅਗਲੇ ਜਿਹੜੇ 550ਵਾਂ ਵਰਾ ਚੜੂਆ ਉਦੋਂ ਤੱਕ ਇਸ ਸਾਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਪਾਈਆਂ ਲੀਹਾਂ ਦੇ ਵਿੱਚੋਂ ਕਿੰਨੀਆਂ ਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰਦੇ ਹਾਂ, ਜੇ ਕੀ ਕਿੱਥੋਂ ਤੱਕ ਉਹਨਾਂ ਨੂੰ ਫੋਲੋ ਕਰਦੇ ਹਾਂ ਜਾਂ ਕੀ ਇਸ ਦੌਰਾਨ ਅਸੀਂ ਹਾਸਲ ਕਰਦੇ ਹਾਂ। ਸੋ ਮੈਨੂੰ ਲੱਗਦਾ ਇਸ ਨਾਨਕਸ਼ਾਹੀ ਵਰੇ ਦੀ ਆਮਦ ਦੇ ਉੱਤੇ ਆਓ ਸਾਰੇ ਜਾਣੇ ਆਪਾਂ ਅਹਿਦ ਕਰੀਏ ਵੀ ਇੱਕ ਤਾਂ ਸਰਬੱਤ ਦਾ ਭਲਾ ਮੰਗੀਏ ਤੇ ਇੱਕ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਜਿੰਨਾ ਕੁ ਅਸੀਂ ਫੈਲਾ ਸਕਦੇ ਹਾਂ, ਜਿੰਨਾ ਫੈਲਾ ਸਕੀਏ ਓਨਾ ਹੀ ਸਾਡੇ ਲਈ ਥੋੜਾ ਹੋਵੇ ਇਸ ਬਰੇ ਲਈ। ਇੰਨੇ ਦੁਆ ਸਲਾਮਾਂ ਨਾਲ ਜੀ ਮੈਨੂੰ ਇਜਾਜ਼ਤ ਦਿਓ ਪ੍ਰੋਗਰਾਮ ਚ, ਤੁਸੀਂ ਅਜੇ ਮੈਨੂੰ ਲੱਗਦਾ ਸਿਮਰਪ੍ਰੀਤ ਹੋਰਾਂ ਨੂੰ ਵੀ ਲੈਣਾ। ਸੋ ਬਹੁਤ ਬਹੁਤ ਮਿਹਰਬਾਨੀ।
ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਮਿੰਟੂ ਬਰਾੜ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਦੇ ਵਿਚ ਸਾਥ ਦੇ ਰਹੇ ਸਨ। ਖਬਰਾਂ ਦੇ ਉੱਤੇ ਕੁਛ ਟਿੱਪਣੀਆਂ ਜਿਹੜੀਆਂ ਹਮੇਸ਼ਾ ਦਿੰਦੇ ਹੁੰਦੇ ਤੇ ਸਾਡੇ ਸਰੋਤੇ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹੁੰਦੇ ਆ ਜੀ ਉਹਨਾਂ ਦੀ। ਸੋ ਇੱਥੇ ਹੀ ਇਹ ਸਿਲਸਿਲਾ ਜੀ ਆਪਾਂ ਖਤਮ ਕਰਦੇ ਆ ਤੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਆਪਾਂ ਧੰਨਵਾਦ ਕਰਨਾ ਚਾਹਾਂਗੇ ਸਾਰੇ ਹੀ ਸਪੋਂਸਰਸ ਦਾ, ਸਾਰੇ ਸਹਿਯੋਗੀਆਂ ਦਾ, ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ। ਤੇ ਸਾਡੇ ਇੱਕ ਸਹਿਯੋਗੀ ਕਰਨ ਸੰਧੂ ਜਿਹੜੇ ਆ ਜੀ ਉਹ ਵੀ ਸਾਡੇ ਨਾਲ, ਮੇਰੇ ਨਾਲ ਪਰਸਨਲੀ ਉਹਨਾਂ ਦਾ ਜਿਹੜਾ ਮੈਸੇਜ ਆ ਉਹ ਮੈਨੂੰ ਮਿਲਿਆ ਸੰਧੂ ਬੱਸ ਲਾਈਨਸ ਤੋਂ। ਤੁਸੀਂ ਉਹਨਾਂ ਦਾ ਜਿਹੜਾ ਇਸ਼ਤਿਹਾਰ ਆ ਉਹ ਸਾਡੇ ਰੇਡੀਓ ਤੇ ਅਕਸਰ ਸੁਣਦੇ ਹੋ ਤੇ ਉਹਨਾਂ ਦਾ ਜਿਹੜਾ ਇੱਕ ਆਫਰ ਜਿਹੜਾ ਸੀ ਜੀ ਸਿੱਖ ਗੇਮਸ ਐਡੀਲੇਡ ਦੇ ਵਿੱਚ ਜਿਹੜੀਆਂ ਹੋਣ ਜਾ ਰਹੀਆਂ ਉਹਦੇ ਬਾਰੇ ਚ 350 ਪਰ ਪਰਸਨ ਦੇ ਤੌਰ ਦੇ ਉੱਤੇ ਉਹਨਾਂ ਨੇ ਇੱਕ ਆਫਰ ਜਿਹੜਾ ਸੀ ਦਿੱਤਾ ਸੀਗਾ ਸਿੱਖ ਗੇਮਸ ਦੇ ਲਈ ਜਿਹੜੇ ਲੋਕ ਇੱਥੋਂ ਮੈਲਬਰਨ ਤੋਂ ਜਾਣਾ ਚਾਹੁਣਗੇ ਬੱਸਿਸ ਦੀ ਸਰਵਿਸਿਸ ਦੇ ਰਾਹੀਂ। ਸੋ ਉਹਦੇ ਵਿੱਚ ਉਹਨਾਂ ਨੇ ਬਹੁਤ ਕੁਛ ਸ਼ਾਮਲ ਕੀਤਾ ਸੀਗਾ ਜਿਹਦੇ ਵਿੱਚ ਜਿਹੜਾ ਬੱਸ ਦਾ ਕਿਰਾਇਆ ਮੈਲਬਰਨ ਤੋਂ ਐਡੀਲੇਡ ਦਾ, ਨਾਲ ਹੀ ਨਾਲ 3 ਰਾਤਾਂ ਦੀ ਜਿਹੜੀ ਅਕੋਮੋਡੇਸ਼ਨ ਸੀ ਤੇ ਉਹਦੇ ਨਾਲ ਹੀ ਉਹਨਾਂ ਨੇ ਜਿਹੜਾ ਸਿਟੀ ਟੂਰ ਸੀ ਜੀ ਉਹ ਵੀ ਐਡ ਕੀਤਾ ਸੀਗਾ। ਸੋ ਉਹਦੀ ਜਿਹੜੀ ਤਰੀਕ ਹੈ ਜੀ ਉਹ ਵਧਾ ਦਿੱਤੀ ਗਈ ਹੈ 29 ਮਾਰਚ ਤੱਕ। ਤੇ ਅਜੇ ਵੀ ਜੇ ਤੁਹਾਡਾ ਮਨ ਜਿਹੜਾ ਜੀ ਬਣ ਰਿਹਾ ਐਡੀਲੇਡ ਦੇ ਵਿੱਚ ਸਿੱਖ ਖੇਡਾਂ ਦੇਖਣ ਦਾ ਤਾਂ ਤੁਸੀਂ ਫਾਇਦਾ ਜਿਹੜਾ ਲੈ ਸਕਦੇ ਹੋ ਬੱਸ ਸਰਵਿਸ ਦਾ, ਤੇ ਉਹਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਕਰਨ ਸੰਧੂ ਹੋਰਾਂ ਨੂੰ। ਉਹਨਾਂ ਦੇ ਫੋਨ ਨੰਬਰ 0424-1515-551-0424-115-551। ਸੋ ਕਰਨ ਸੰਧੂ ਹੋਰਾਂ ਨੂੰ ਤੁਸੀਂ ਕਾਲ ਕਰਕੇ ਤੁਸੀਂ ਜਿਹੜੀ ਬੁਕਿੰਗ ਆ ਅਜੇ ਵੀ ਕਰਵਾ ਸਕਦੇ ਹੋ। ਸੋ ਦੋਸਤੋ ਦੇਰ ਨਾ ਕਰੋ, ਜੇ ਤੁਹਾਡਾ ਮਨ ਹੈਗਾ ਤਾਂ ਹੁਣ ਵੀ ਤੁਸੀਂ ਜਿਹੜੀ ਬੁਕਿੰਗ ਆ ਉਹ ਕਰਵਾ ਸਕਦੇ ਹੋ। ਆਫਰ ਜਿਹੜਾ ਜੀ ਅਜੇ 29 ਮਾਰਚ ਤੱਕ ਚੱਲ ਰਿਹਾ। ਤੇ ਦੋਸਤੋ ਅੱਗੇ ਆਪਾਂ ਵਧਣਾ ਹੁਣ, ਪਰ ਇੱਕ ਗੀਤ ਵੀ ਤੁਹਾਨੂੰ ਜ਼ਰੂਰ ਸੁਣਾ ਦਈਏ ਕਿਉਂਕਿ ਗੱਲਾਂ ਬਾਤਾਂ ਬਹੁਤ ਜ਼ਿਆਦਾ ਹੋ ਜਾਂਦੀਆਂ। ਕਈ ਵਾਰ ਗੀਤ ਸੁਣਾਉਂਦੇ ਹਾਂ, ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਆਪਣੇ ਅਗਲੇ ਮਹਿਮਾਨ ਦੇ ਨਾਲ, ਯਾਨੀ ਸਾਡੇ ਨਾਲ ਅਗਲੇ ਸਿਲਸਿਲੇ ਚ ਜੁੜਨ ਜਾ ਰਹੇ ਆ ਸਿਮਰਦੀਪ ਕੌਰ। ਸਿਮਰਦੀਪ ਕੌਰ ਹੋਰਾਂ ਦੇ ਨਾਲ ਆਪਾਂ ਬੜੀਆਂ ਹਲਕੀਆਂ ਫੁਲਕੀਆਂ ਜਿਹੜੀਆਂ ਗੱਲਾਂ ਕਰਨੀਆਂ, ਗੱਲਾਂ ਦਾ ਵਿਸ਼ਾ ਜੀ ਅੱਜ ਹੋਣਾ ਕਿ ਅਸੀਂ ਅਕਸਰ ਇਹ ਮਹਿਸੂਸ ਕਰਦੇ ਹਾਂ ਕਿ ਜਿਹੜੇ ਪੇਰੈਂਟਸ ਆ, ਚਾਹੇ ਉਹ ਲੜਕੀ ਦੇ ਪੇਰੈਂਟਸ ਆ ਚਾਹੇ ਉਹ ਲੜਕੇ ਦੇ ਪੇਰੈਂਟਸ ਆ, ਉਹ ਆਪਣੇ ਬੱਚਿਆਂ ਲਈ ਜ਼ਿਆਦਾ ਪੋਜੈਸਿਵ ਹੁੰਦੇ ਆ। ਮਤਲਬ ਵਿਆਹ ਤੋਂ ਬਾਅਦ ਇਹ ਚੀਜ਼ ਜਿਹੜੀ ਆ ਪਰਿਵਾਰਾਂ ਦੇ ਵਿੱਚ ਅਕਸਰ ਦੇਖਣ ਦੇ ਵਿੱਚ ਆਉਂਦੀ ਆ ਕਿ ਉਹੀ ਬੱਚਾ ਜਿਹੜਾ ਹੁੰਦਾ ਆ ਵਿਆਹ ਤੋਂ ਪਹਿਲਾਂ ਜਿਹੜਾ ਸ਼ਾਇਦ ਉਹਦੀ ਓਨੀ ਜਿਹੜੀ ਮੈਨੂੰ ਲੱਗਦਾ ਕਿ ਕੇਅਰ ਆ ਉਹ ਨਹੀਂ ਬਣਦੀ ਹੁੰਦੀ, ਪਰ ਉਸ ਤੋਂ ਬਾਅਦ ਏਦਾਂ ਲੱਗਣ ਲੱਗ ਜਾਂਦਾ ਕਿ ਜੇ ਉਹ ਵਿਆਹਿਆ ਗਿਆ ਤਾਂ ਸ਼ਾਇਦ ਉਹਦੇ ਨਾਲ ਕਿਤੇ ਨਾ ਕਿਤੇ ਜਿਹੜੀ ਉਹਦੀ ਪਤਨੀ ਆ ਉਹਦੀ ਸੇਵਾ ਦੇ ਵਿੱਚ ਕਿਤੇ ਨਾ ਕਿਤੇ ਕੋਈ ਜਿਹੜੀ ਤਰੁੱਟੀ ਰੱਖ ਰਹੀ ਆ, ਕੋਈ ਕਮੀ ਰੱਖ ਰਹੀ ਆ, ਇਹ ਜਿਹੜਾ ਮਹਿਸੂਸ ਹੋਣਾ ਬਾਅਦ ਚ ਕਿਉਂ ਸ਼ੁਰੂ ਹੁੰਦਾ। ਦੂਜੇ ਪਾਸੇ ਜੇ ਲੜਕੀ ਜਿਹੜੀ ਆ ਉਹ ਵਿਆਹੀ ਗਈ ਆ ਤੇ ਉਹਦੇ ਲਈ ਜਿਹੜੇ ਪੇਰੈਂਟਸ ਆ ਉਹ ਜ਼ਿਆਦਾ ਪੋਜੈਸਿਵ ਹੋ ਜਾਂਦੇ ਆ ਕਿ ਤੇਰੇ ਨਾਲ ਕਿੱਥੇ ਕੀ ਗਲਤ ਹੋ ਰਿਹਾ, ਕਿੱਥੇ ਕੀ ਸਹੀ ਹੋ ਰਿਹਾ, ਯਾਨੀ ਕਿ ਇੰਟਰਫੇਰੈਂਸ ਜਿਹੜੀ ਆ ਉਹ ਇੰਨੀ ਕੁ ਜ਼ਿਆਦਾ ਹੋ ਜਾਂਦੀ ਆ ਕਿ ਉਹ ਪਰਿਵਾਰਕ ਤਣਾਅ ਨੂੰ ਵਧਾਉਂਦੀ ਆ ਜਾਂ ਘਟਾਉਂਦੀ ਆ। ਤੁਸੀਂ ਇਹਦੇ ਬਾਰੇ ਸਾਨੂੰ ਆਪਣੇ ਵਿਚਾਰ ਭੇਜਣੇ ਆ, ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ। ਫੋਨ ਕਰਨ ਦੇ ਲਈ ਸਾਡਾ ਨੰਬਰ 02-85-99-28-11, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਵੀ ਆਪਣਾ ਮੈਸੇਜ ਭੇਜ ਸਕਦੇ ਹੋ 91-75-080-14-499 ਤੇ, ਜਾਂ ਫਿਰ ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ request@harmanradio.com ਸਾਡਾ ਈਮੇਲ ਪਤਾ। ਤੇ ਦੋਸਤੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਇੱਕ ਗੀਤ ਤੁਹਾਨੂੰ ਸੁਣਾਉਂਦੇ ਆ, ਬਹੁਤ ਜਲਦੀ ਵਾਪਸ ਆਉਂਦੇ ਹਾਂ ਸਿਮਰਦੀਪ ਕੌਰ ਦੇ ਨਾਲ।
ਲੰਘ ਜਾਈਏ ਡੂਮਣਾ ਨਾ ਛੇੜੀਏ, ਹਵਾਪ ਕੋਲੋਂ ਲੰਘ ਜਾਈਏ ਡੂਮਣਾ ਨਾ ਛੇੜੀਏ, ਹਵਾਲ ਪਾ ਕੇ ਲੰਘ ਜਾਈਏ ਡੂਮਣਾ ਨਾ ਛੇੜੀਏ, ਹਵਾਪ ਕੋਲੋਂ ਲੰਘ ਜਾਈਏ ਡੂਮਣਾ ਨਾ ਛੇੜੀਏ। ਕਿ
ਲੰਘ ਜਾਈਏ ਡੂਮਣਾ ਨਾ ਛੇੜੀਏ ਹੋ ਸੱਪ ਕੋਲੋਂ ਲੰਘ ਜਾਈਏ ਡੂਮਣਾ ਨਾ ਛੇੜੀਏ ਗਲ ਪਾ ਕੇ ਲੰਘ ਜਾਈਏ ਡੂਮਣਾ ਨਾ ਛੇੜੀਏ ਹੋ ਸੱਪ ਕੋਲੋਂ ਲੰਘ ਜਾਈਏ ਡੂਮਣਾ ਨਾ ਛੇੜੀਏ ਲੰਘ ਜਾਈਏ ਡੂਮਣਾ ਨਾ ਛੇੜੀਏ ਹੋ ਸੱਪ ਕੋਲੋਂ ਲੰਘ ਜਾਈਏ ਡੂਮਣਾ ਨਾ ਛੇੜੀਏ ਹਵਾਲ ਪਾ ਕੇ ਲੰਘ ਜਾਈਏ ਡੂਮਣਾ ਨਾ ਛੇੜੀਏ ਹੋ ਸੱਪ ਕੋਲੋਂ ਲੰਘ ਜਾਈਏ ਡੂਮਣਾ ਨਾ ਛੇੜੀਏ ਜਾਈਏ ਡੂਮਣਾ ਨਾ ਛੇੜੀਏ ਹੋ ਸੱਪ ਕੋਲੋਂ ਲੰਘ ਜਾਈਏ ਡੂਮਣਾ ਨਾ ਛੇੜੀਏ ਹਵਾਲ ਪਾ ਕੇ ਲੰਘ ਜਾਈਏ ਡੂਮਣਾ ਨਾ ਛੇੜੀਏ ਹੋ ਸੱਪ ਕੋਲੋਂ ਲੰਘ ਜਾਈਏ ਡੂਮਣਾ ਨਾ ਛੇੜੀਏ
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਤੁਸੀਂ ਸੁਣਿਆ ਜੀ ਗੀਤ ਐਮੀ ਵਿਰਕ ਹੋਰਾਂ ਦੀ ਆਵਾਜ਼ ਦੇ ਵਿੱਚ ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਹੁਤ ਸਾਰੇ ਦੋਸਤ ਬਹੁਤ ਦੇਰ ਤੋਂ ਜੁੜੇ ਹੋਏ ਆ ਬਹੁਤ ਸਾਰੇ ਵਿਚਾਰ ਵੀ ਭੇਜੇ ਹੋਏ ਆ ਤੇ ਆਪਾਂ ਉਹਨਾਂ ਵਿਚਾਰਾਂ ਨੂੰ ਵੀ ਸ਼ਾਮਲ ਕਰ ਲੈਂਦੇ ਹਾਂ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਆ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਵਿਚਾਰ ਸੀ ਸਾਡੇ ਨਾਲ ਸਾਂਝਾ ਕੀਤਾ ਸੀਗਾ ਤੇ ਤੁਹਾਡੀ ਨਜ਼ਰ ਕਰਦੀ ਆ ਜੀ ਕਹਿੰਦੇ ਦਰ ਤੇ ਆਵੇ ਜੋ ਨਿਮਾਣਾ ਬਣ ਕੇ ਉਹਨੂੰ ਕਦੇ ਨੀ ਖਾਲੀ ਮੋੜਦਾ ਕਰ ਦੇਵੇ ਸਭ ਅਰਦਾਸਾਂ ਪੂਰੀਆਂ ਮੇਰਾ ਵਾਹਿਗੁਰੂ ਕਿਸੇ ਦਾ ਭਰੋਸਾ ਨੀ ਤੋੜਦਾ ਕਿਆ ਵਾਹਿਗੁਰੂ ਬਹੁਤ ਹੀ ਸੋਹਣਾ ਵਿਚਾਰ ਬਿਲਕੁਲ ਜੀ ਵਿਸ਼ਵਾਸ ਦੀ ਗੱਲ ਹੈ ਤੇ ਅਰਦਾਸ ਜੇ ਵਿਸ਼ਵਾਸ ਨਾਲ ਕੀਤੀ ਜਾਵੇ ਤਾਂ ਬਿਲਕੁਲ ਉਹ ਪ੍ਰਮਾਤਮਾ ਜਿਹੜਾ ਕਿਸੇ ਦਾ ਭਰੋਸਾ ਤੋੜਦਾ ਨਹੀਂ ਆ ਬਹੁਤ ਖੂਬਸੂਰਤ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਦਲਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੇ ਅੱਗੇ ਸਾਡੇ ਨਾਲ ਜ਼ਾਹਿਦ ਵੀ ਕਦੋਂ ਦੇ ਜੁੜੇ ਹੋਏ ਆ ਤੇ ਇਹਨਾਂ ਨੂੰ ਵੀ ਸ਼ਾਮਲ ਕਰਦੇ ਆ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਵੈਲਕਮ ਸਲਾਮ ਸਾਡੇ ਵੱਲੋਂ ਵੀ ਕਹਿੰਦੇ ਕਿੱਦਾਂ ਹਾਲ ਚਾਲ ਸਭ ਦਾ ਸਾਰਿਆਂ ਦਾ ਹਾਲਚਾਲ ਬਹੁਤ ਵਧੀਆ ਤੇ ਜ਼ਾਹਿਰ ਜੀ ਅਸੀਂ ਉਮੀਦ ਕਰਦੇ ਹਾਂ ਤੁਹਾਡਾ ਹਾਲਚਾਲ ਵੀ ਵਧੀਆ ਹੀ ਹੋਣਾ ਤੇ ਕਹਿੰਦੇ ਜੀ ਸ਼ੋਅ ਬੜਾ ਨਾਈਸ ਆ ਤੇ ਕਹਿੰਦੇ ਮੇਰੀ ਸਿਟੀ ਦੇ ਵਿੱਚ ਇਸ ਵੇਲੇ 12 AM ਹੋਏ ਆ ਜਦੋਂ ਤੋਂ ਸਾਨੂੰ ਸੁਣ ਰਹੇ ਅਸਲ ਦੇ ਵਿੱਚ 8:15 ਉਹਨਾਂ ਨੇ ਮੈਸੇਜ ਕੀਤਾ ਸੀਗਾ ਤੇ ਉਦੋਂ ਉੱਥੇ ਉਹਨਾਂ ਦੇ 12 ਸੀਗੇ ਸਵੇਰ ਦੇ ਤੇ ਤੜਕੇ ਦੇ ਹਨਾ ਤੇ ਕਹਿੰਦੇ ਸਾਊਦੀ ਅਰਬੀਆ ਦੇ ਵਿੱਚ ਮੈਂ ਰਹਿ ਰਿਹਾ ਤੇ ਉੱਥੇ ਅੱਜ ਕਹਿੰਦੇ 26 degrees ਜਿਹੜਾ ਤਾਪਮਾਨ ਆ 26 degrees Celsius ਤੇ ਪਾਕਿਸਤਾਨ ਦੇ ਵਿੱਚ ਕਹਿੰਦੇ ਉਦੋਂ 2 ਸੀਗੇ ਤੇ ਇੱਕ ਇਹਨਾਂ ਨੇ ਪਸ਼ਤੋ ਦੀ ਬੋਲੀ ਦੇ ਵਿੱਚ ਇੱਕ ਗੀਤ ਸੁਣਨਾ ਚਾਹਿਆ ਤੇ ਮੈਂ ਜ਼ਰੂਰ ਕੋਸ਼ਿਸ਼ ਕਰਦੀ ਹਾਂ ਕਿ ਸਰਬਜੀਤ ਸਿੰਘ ਹੋਰੀ ਜਿਹੜਾ ਪ੍ਰੋਗਰਾਮ ਦੇ ਅਖੀਰ ਚ ਜਾਂ ਪ੍ਰੋਗਰਾਮ ਤੋਂ ਬਾਅਦ ਚ ਜਿਹੜਾ ਪਸ਼ਤੋ ਦੇ ਵਿੱਚ ਇੱਕ ਅਦਾ ਗੀਤ ਜਿਹੜਾ ਜ਼ਰੂਰ ਸੁਣਾਉਣਗੇ ਜ਼ਾਹਿਰ ਤੁਹਾਡੀ ਫਰਮਾਇਸ਼ ਦੇ ਉੱਤੇ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸ਼ਾਮਲ ਹੋਏ ਹੋ ਤੇ ਸ਼ੁਭ ਸਵੇਰ ਦੇ ਬਹੁਤ ਸੋਹਣੇ ਪਿਆਰੇ ਪਿਆਰੇ ਦੇ ਮੈਸੇਜ ਸਾਡੇ ਨਾਲ ਅਟੈਚਮੈਂਟਸ ਦੇ ਵਿੱਚ ਸਾਂਝੇ ਕੀਤੇ ਆ ਅੱਜ ਤੁਹਾਡੀ ਵੀ ਸਵੇਰ ਸ਼ੁਭ ਰਹੇ ਤੁਹਾਡਾ ਦਿਨ ਸ਼ੁਭ ਰਹੇ ਅਸੀਂ ਇਹ ਉਮੀਦ ਕਰਦੇ ਹਾਂ ਤੇ ਅੱਗੇ ਸਾਡੇ ਨਾਲ ਕੁਲਵੀਰ ਸਿੰਘ ਇੱਕ ਵਾਰ ਫੇਰ ਦੁਬਾਰਾ ਸ਼ਾਮਲ ਹੋਏ ਸੀਗੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਸਿਟੀ ਸੈਂਟਰ ਘੁਟਾਲੇ ਚ ਕਹਿੰਦੇ ਜਿਹੜੀ ਰਾਹਤ ਮਿਲੀ ਆ ਉਹ ਇਹ ਹੈ ਕਿ ਵਿਜੀਲੈਂਸ ਨੇ ਕਿਹਾ ਕਿ ਵਿਟਨੈਸ ਮੁੱਕਰ ਗਏ ਸੀ ਬਿਲਕੁਲ ਜੀ ਜਦੋਂ ਇੱਦਾਂ ਦੇ ਕੇਸ ਦੇ ਵਿੱਚ ਰਾਹਤ ਮਿਲਦੀ ਆ ਤੇ ਮੁੱਕਰ ਜਾਂਦੇ ਆ ਜਾਂ ਮੁਕਰਾ ਲਏ ਜਾਂਦੇ ਆ ਕੁਛ ਨਾ ਕੁਛ ਤਾਂ ਜ਼ਰੂਰ ਹੁੰਦਾ ਹਨਾ ਸੋ ਤੁਹਾਡਾ ਜਿਹੜਾ ਮੈਸੇਜ ਆ ਮੈਂ ਮਿੰਟੂ ਬਰਾੜਪੁਰਾ ਦੇ ਫੁੰਦਿਆਂ ਸ਼ਾਮਲ ਕਰਦੀ ਤਾਂ ਸ਼ਾਇਦ ਕੋਈ ਟਿੱਪਣੀ ਜਿਹੜੀ ਸੀ ਉਹਦੇ ਤੇ ਲਈ ਜਾ ਸਕਦੀ ਸੀ ਪਰ ਮਾਫੀ ਚਾਹਾਂਗੀ ਉਦੋਂ ਸ਼ਾਮਲ ਨਹੀਂ ਕਰ ਸਕੀ ਮੈਂ ਤੇ ਅੱਗੇ ਸਾਡੇ ਨਾਲ ਧਨੀ ਸਾਹਿਬ ਵੀ ਇੱਕ ਵਾਰ ਫੇਰ ਜੁੜੇ ਆ ਤੇ ਇਹਨਾਂ ਨੇ ਵੀ ਸ਼ਾਮਲ ਹੋਣਾ ਕੀਤਾ ਪ੍ਰੋਗਰਾਮ ਦੇ ਵਿੱਚ ਤੇ ਇਹਨਾਂ ਨੇ ਨਾ ਇੱਕ ਵਿਚਾਰ ਬਹੁਤ ਦੇਰ ਤੋਂ ਸਾਡੇ ਨਾਲ ਅਟੈਚਮੈਂਟ ਦੇ ਰਾਹੀਂ ਸਾਂਝਾ ਕੀਤਾ ਸੀ ਕਹਿੰਦੇ ਰੱਬਾ ਤੂੰ ਸਦਾ ਮਿਹਰ ਕਰੀ ਕਰੀ ਸਭ ਦਾ ਭਲਾ ਦੇਰ ਨਾ ਕਰੀ ਸੁਖੀ ਵਸਣ ਸਾਰੇ ਕਿਸੇ ਪਾਸੇ ਹਨੇਰ ਨਾ ਕਰੀ ਕਿਆ ਬਾਤ ਆ ਜੀ ਸੋ ਅਸੀਂ ਸਾਰੇ ਇੱਕ ਦੂਜੇ ਦੇ ਲਈ ਦੁਆਵਾਂ ਮੰਗੀਏ। ਦਿਲ ਦੇ ਵਿੱਚ ਪਿਆਰ ਮੁਹੱਬਤ ਜਿਹੜਾ ਜ਼ਰੂਰ ਇੱਕ ਦੂਸਰੇ ਪ੍ਰਤੀ ਪਲੇ ਸਾਡੇ, ਅਸੀਂ ਇਹੀ ਅਰਦਾਸ ਪਰਮਾਤਮਾ ਦੇ ਅੱਗੇ ਕਰਦੇ ਹਾਂ ਕਿ ਸਾਨੂੰ ਸਮਰੱਥ ਜਿਹੜੀ ਆ ਉਹ ਜ਼ਰੂਰ ਪਰਮਾਤਮਾ ਬਖਸ਼ਦਾ ਰਹੇ। ਤੇ ਕਹਿੰਦੇ ਸੰਗਰਾਂਦ ਦੇ ਦਿਹਾੜੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਬਿਲਕੁਲ ਜੀ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਨਾਨਕ ਸ਼ਾਹੀ ਨਵਾਂ ਸਾਲ ਸ਼ੁਰੂ ਹੋਇਆ, ਨਾਨਕ ਸ਼ਾਹੀ ਸੰਬਤ 549 ਸ਼ੁਰੂ ਹੋ ਗਈ ਹੈ ਜੀ ਮੇਰੇ ਕੋਲੋਂ। ਮੈਨੂੰ ਲੱਗਦਾ ਗਲਤੀ ਦੇ ਨਾਲ 548 ਬੋਲਿਆ ਗਿਆ ਸੀਗਾ, ਚੇਤ ਮਹੀਨਾ ਚੜਿਆ ਅੱਜ ਤੇ ਨਾਨਕ ਸ਼ਾਹੀ ਸੰਬਤ 549। ਸੋ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਤਹਿ ਦਿਲ ਤੋਂ। ਤੇ ਅੱਜ ਦਾ ਜਿਹੜਾ ਦਿਨ ਹੈ ਜੀ ਉਹ ਸਿੱਖ ਐਨਵਾਇਰਮੈਂਟ ਡੇ ਦੇ ਤੌਰ ਤੇ ਵੀ ਮਨਾਇਆ ਜਾਣਾ ਆ ਅੰਤਰਰਾਸ਼ਟਰੀ ਪੱਧਰ ਤੇ। ਤੇ ਅਸੀਂ ਵੀ ਇਹੀ ਤਾਕੀਦ ਕਰਦੇ ਆ, ਗੁਜ਼ਾਰਿਸ਼ ਕਰਦੇ ਆ ਕਿ ਅਸੀਂ ਇਹ ਦਿਨ ਜਿਹੜਾ ਜੀ ਉਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਿੱਖ ਵਾਤਾਵਰਣ ਦਿਹਾੜੇ ਵਜੋਂ ਮਨਾਈਏ ਅੱਜ। ਤੇ ਅਹਿਦ ਲਈਏ ਕਿ ਆਪਣੇ ਵਾਤਾਵਰਣ ਪ੍ਰਤੀ ਅਸੀਂ ਜਾਗਰੂਕ ਹੋਈਏ, ਰੁੱਖ ਲਗਾਈਏ ਵੱਧ ਤੋਂ ਵੱਧ, ਤੇ ਪ੍ਰਦੂਸ਼ਣ ਜਿਹੜਾ ਜੀ ਉਹ ਘੱਟ ਤੋਂ ਘੱਟ ਕਰੀਏ, ਕੋਸ਼ਿਸ਼ਾਂ ਕਰੀਏ, ਆਪਣੇ ਆਲੇ ਦੁਆਲੇ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰੀਏ। ਤੇ ਨਾਲ ਹੀ ਨਾਲ ਇੱਕ ਖਾਸ ਸਾਡੇ ਨਾਲ ਜਿਹੜਾ ਮੈਸੇਜ ਉਹ ਸਾਂਝਾ ਕੀਤਾ ਗਿਆ ਜੀ AU ਸਿੱਖ ਐਪਸ ਵੱਲੋਂ, ਕਿ ਉਹਨਾਂ ਨੇ ਵੀ ਜਿਹੜਾ ਇਹ ਸਿੱਖ ਐਨਵਾਇਰਮੈਂਟ ਡੇ ਜਿਹੜਾ ਆ ਅੱਜ ਦਾ ਜਿਹੜਾ ਨਾਨਕ ਸ਼ਾਹੀ ਨਵਾਂ ਸਾਲ ਆ ਇਸ ਦਿਨ ਦੇ ਤੌਰ ਤੇ ਮਨਾਉਣ ਦੀ ਜਿਹੜੀ ਗੁਜ਼ਾਰਿਸ਼ ਆ ਉਹ ਕੀਤੀ ਆ। ਤੇ ਉਹ ਕਹਿੰਦੇ ਆ ਕਿ ਤੁਸੀਂ ਫੇਸਬੁੱਕ ਦੇ ਉੱਤੇ ਉਹਨਾਂ ਦੇ ਨਾਲ ਇਹ ਦਿਨ ਮਨਾ ਸਕਦੇ ਹੋ, ਭਾਵ ਕਿ ਤੁਸੀਂ ਇਸ ਵਾਤਾਵਰਣ ਪ੍ਰਤੀ ਕੋਈ ਵੀ ਜੇ ਐਕਟੀਵਿਟੀ ਕਰ ਰਹੇ ਹੋ ਤਾਂ ਤੁਸੀਂ ਫੇਸਬੁੱਕ ਤੇ ਜਾ ਕੇ ਉਹਨਾਂ ਦੇ ਪੇਜ ਦੇ ਉੱਤੇ ਉਹ ਐਕਟੀਵਿਟੀ ਸ਼ੇਅਰ ਕਰ ਸਕਦੇ ਹੋ ਤੇ ਉਹ ਤੁਹਾਡੀ ਜਿਹੜੀ ਉਹ ਐਕਟੀਵਿਟੀ ਆ ਉਹਨੂੰ ਪੋਸਟ ਕਰਨਗੇ AU ਸਿੱਖ ਐਪ ਦੇ ਉੱਤੇ। ਸੋ ਦੋਸਤੋ, ਜ਼ਰੂਰ ਤੁਸੀਂ ਅੱਜ ਇਹ ਜਿਹੜਾ ਅਹਿਦ ਲਓ ਤੇ ਆਪਣੇ ਆਲੇ ਦੁਆਲੇ ਨੂੰ ਸੁਧਾਰਨ ਦੇ ਲਈ, ਵਾਤਾਵਰਣ ਨੂੰ ਹੋਰ ਸਾਫ਼ ਸੁਥਰਾ ਕਰਨ ਦੇ ਲਈ ਤੁਸੀਂ ਅੱਜ ਕੀ ਕਰ ਰਹੇ ਹੋ ਉਹਦੇ ਬਾਰੇ ਜੋ ਵੀ ਕਰ ਰਹੇ ਹੋ ਤੁਸੀਂ ਉਹਦੇ ਉੱਤੇ ਸਾਂਝ ਜਿਹੜੀ AU ਸਿੱਖ ਐਪ ਦੇ ਫੇਸਬੁੱਕ ਪੇਜ ਦੇ ਉੱਤੇ ਪਾ ਸਕਦੇ ਹੋ। ਤੇ ਦੋਸਤੋ, ਇਹਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਆਪਾਂ ਅਗਲੇ ਸਿਲਸਿਲੇ ਵੱਲ ਵੀ ਵਧਣਾ ਹੈ ਤੇ ਅਗਲੇ ਸਿਲਸਿਲੇ ਦੇ ਵਿੱਚ ਮੇਰੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਣ ਜਾ ਰਹੇ ਨੇ ਸਿਮਰਦੀਪ ਕੌਰ। ਸੋ ਸਾਡੇ ਨਾਲ ਵੈਸੇ ਸ਼ਾਮਲ ਹੋ ਚੁੱਕੇ ਆ, ਮੈਂ ਥੋੜੇ ਜਿਹੇ ਤੁਹਾਡੇ ਜਿਹੜੇ ਮੈਸੇਜਸ ਆ ਉਹ ਲੰਬੇ ਲੈ ਗਈਆਂ, ਪਰ ਆਪਾਂ ਉਹਨਾਂ ਨੂੰ ਪਹਿਲਾਂ ਸ਼ਾਮਲ ਕਰ ਲੈਂਦੇ ਆ। ਸੋ ਸਿਮਰਦੀਪ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਸਰੋਤਿਆਂ ਨੂੰ, ਹਰਮਨ ਰੇਡੀਓ ਦੇ ਜਿੰਨੇ ਵੀ ਸੁਣ ਰਹੇ ਨੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਥੋੜੇ ਜੇ ਮੈਸੇਜ ਲੰਬੇ ਹੋਏ, ਜਿਆਦਾ ਨੀ, ਕੋਈ ਗੱਲ ਨੀ, ਆਪਾਂ ਚੰਗਾ ਹੈ ਕਿ ਤੁਸੀਂ ਮੈਨੂੰ ਨਾਲ ਸ਼ਾਮਲ ਕਰ ਲਿਆ, ਕਿਉਂਕਿ ਇਹ ਹੈ ਕਿ ਨਾਲ ਆਪਾਂ ਵੀ ਥੋੜੀ ਬਹੁਤ ਡਿਸਕਸ਼ਨ ਕਰ ਸਕਦੇ ਹਾਂ ਮੈਸੇਜਸ ਦੇ ਉੱਪਰ। ਤੇ ਮੈਂ ਇੱਕ ਤੇ ਸਾਰਿਆਂ ਨੂੰ ਸੰਗਰਾਂਦ ਦੀ ਹੋਲੇ ਮਹੱਲੇ ਦੀ ਸਾਰਿਆਂ ਨੂੰ ਵਧਾਈ ਦੇਣੀ ਆ, ਨਵੇਂ ਸਾਲ ਦੀ ਜਿੱਦਾਂ ਕਿ ਸਾਰੇ ਆਲਰੇਡੀ ਵਧਾਈਆਂ ਦੇ ਚੁੱਕੇ ਆ, ਥੋੜੀ ਜਿਹੀ ਵਧਾਈ ਮੇਰੇ ਵੱਲੋਂ ਵੀ ਕਬੂਲ ਕਰੋ। ਤੇ ਜਿਹੜਾ ਅੱਜ ਦਾ ਵਿਸ਼ਾ ਹੈ ਅਮਰਦੀਪ ਜੀ, ਆਪਾਂ ਹੁਣ ਉਹਦੇ ਤੇ ਮੇਰੇ ਖਿਆਲ ਗੱਲਬਾਤ ਕਰੀਏ ਸ਼ੁਰੂ ਕਿ ਪੋਜੈਸਿਵਨੈਸ, ਜਿੱਦਾਂ ਤੁਸੀਂ ਕਿਹਾ ਕਿ ਜਦੋਂ ਕੋਈ ਧੀ ਜਾਂ ਕੋਈ ਜਵਾਈ ਹਨਾ ਆਪਣੇ ਘਰ ਚ ਆਉਂਦਾ ਤੇ ਪੇਰੈਂਟਸ ਜਿਹੜੇ ਆ ਉਹ ਜ਼ਿਆਦਾ ਪੋਜੈਸਿਵ ਹੋ ਜਾਂਦੇ ਆ ਕਿ ਮੇਰੀ ਬੇਟੀ ਨੂੰ ਜਾਂ ਮੇਰੇ ਬੇਟੇ ਨੂੰ ਕਿੱਦਾਂ ਟ੍ਰੀਟ ਕਰ ਰਹੀ ਹੈ, ਭਾਵੇਂ ਕਿ ਉਹਨਾਂ ਨੇ ਜਿੱਦਾਂ ਵੀ ਜਿਹੜੇ ਪੇਰੈਂਟਸ ਆ ਉਹਨਾਂ ਨੇ ਉਸ ਹੱਦ ਤੱਕ ਨਾ ਕਦੀ ਧਿਆਨ ਰੱਖਿਆ ਹੋਇਆ ਬੱਚਿਆਂ ਦਾ, ਪਰ ਫਿਰ ਵੀ ਆਪਾਂ ਧੀ ਤੋਂ ਜਵਾਈ ਤੋਂ ਜਾਂ ਨੂੰਹ ਤੋਂ ਇਹ ਐਕਸਪੈਕਟ ਜ਼ਿਆਦਾ ਕਰਦੇ ਹਾਂ। ਤੇ ਮੈਨੂੰ ਇੱਕ ਗੱਲ ਯਾਦ ਆਈ, ਕਹਿੰਦੇ ਕਿ ਇੱਕ ਨਾ ਕਲਾਕਾਰ ਸੀਗਾ ਤੇ ਉਹਨੇ ਇੱਕ ਪੇਂਟਿੰਗ ਬਣਾਈ ਹਨਾ, ਜਿੱਦਾਂ ਇੱਕ ਮੂਰਤ ਬਣਾਈ ਇੱਕ ਔਰਤ ਦੀ, ਤੇ ਉਸ ਔਰਤ ਨੂੰ ਨਾ ਉਹਨੇ ਚੁਰਾਏ ਤੇ ਟੰਗ ਦਿੱਤਾ ਤੇ ਥੱਲੇ ਉਹਨੇ ਸਿਰਫ ਇਹ ਲਿਖਿਆ ਸੀਗਾ ਕਿ ਜਿਹਨੂੰ ਕੋਈ ਨੁਕਸ ਨਜ਼ਰ ਆਵੇ, ਤੇ ਲਾਗੇ ਉਹਨੇ ਇੱਕ ਕਾਲੇ ਰੰਗ ਦਾ ਪੇਂਟ ਟੰਗਿਆ ਸੀ ਤੇ ਨਾਲ ਇੱਕ ਬ੍ਰਸ਼ ਟੰਗਿਆ ਸੀ, ਤੇ ਕਹਿੰਦਾ ਕਿ ਜਿਹਨੂੰ ਕੋਈ ਨੁਕਸ ਨਜ਼ਰ ਆਵੇ ਕਿਰਪਾ ਇਹਦੇ ਉੱਤੇ ਨਿਸ਼ਾਨੀ ਲਗਾ ਦਿੱਤੀ ਜਾਵੇ। ਤੇ ਉਹਨੇ ਉਹ ਇੱਕ ਹਫਤੇ ਤੱਕ ਉਹਨੇ ਚੁਰਾਏ ਉੱਤੇ ਟੰਗ ਛੱਡੀ ਤੇ ਜਦੋਂ ਹਫਤੇ ਬਾਅਦ ਦੇਖਣ ਆਇਆ ਤੇ ਯਕੀਨ ਮੰਨਿਓ ਕਿ ਮੂਰਤ ਦਿਖ ਨਹੀਂ ਸੀ ਰਹੀ, ਸਿਰਫ ਕਾਲਾ ਪੇਂਟ ਹੀ ਸਾਰੀ ਮੂਰਤ ਉੱਤੇ ਦਿਖ ਰਿਹਾ ਸੀ ਕਿ ਹਰ ਇੱਕ ਨੂੰ ਨੁਕਸ ਨਜ਼ਰ ਆਇਆ ਉਹਦੇ ਵਿੱਚ ਤੇ ਹਰ ਇੱਕ ਨੇ ਉਹਨੂੰ ਠੀਕ ਨੂੰ ਜਿੱਦਾਂ ਉਹਦੇ ਉੱਤੇ ਮਾਰਕ ਨਿਸ਼ਾਨੀ ਲਾਈ ਜਾਂ ਕੁਛ ਵੀ ਕੀਤਾ ਹਨਾ। ਤੇ ਫਿਰ ਉਸ ਕਲਾਕਾਰ ਨੇ ਉਹੀ ਪੇਂਟਿੰਗ ਦੁਬਾਰਾ ਬਣਾਈ, ਫਿਰ ਉਹਨੂੰ ਉਸੇ ਚੁਰਾਏ ਤੇ ਟੰਗਿਆ ਤੇ ਫਿਰ ਥੱਲੇ ਉਹਨੇ ਲਿਖਿਆ ਸੀਗਾ ਕਿ ਜਿਹਨੂੰ ਵੀ ਕੋਈ ਨੁਕਸ ਨਜ਼ਰ ਆਵੇ ਕਿਰਪਾ ਉਹ ਉਸ ਨੁਕਸ ਨੂੰ ਠੀਕ ਕਰਕੇ ਜਾਵੇ, ਤੇ ਨਾਲ ਉਹਨੇ ਸਾਰੇ ਕਲਰ ਤੇ ਸਭ ਕੁਛ ਨਾਲ ਟੰਗਿਆ ਸੀ। ਤੇ ਜਦੋਂ ਹਫਤੇ ਬਾਅਦ ਚੁਰਾਏ ਵਿੱਚ ਗਿਆ ਤੇ ਕਿਸੇ ਨੇ ਵੀ ਉਸ ਪੇਂਟਿੰਗ ਉੱਤੇ ਮਾਰਕਿੰਗ ਨਹੀਂ ਸੀ ਕੀਤੀ, ਕੁਛ ਵੀ ਨਹੀਂ ਸੀ, ਕਿਉਂਕਿ ਕਿਸੇ ਨੂੰ ਕੋਈ ਨੁਕਸ ਨਜ਼ਰ ਨਹੀਂ ਆਇਆ, ਕਿਉਂਕਿ ਨੁਕਸ ਕੱਢਣਾ ਬਹੁਤ ਸੌਖਾ, ਨੁਕਸ ਨੂੰ ਕੱਢ ਕੇ ਉਹਨੂੰ ਠੀਕ ਕਰਨਾ ਉਹ ਥੋੜਾ ਔਖਾ ਹੋ ਜਾਂਦਾ। ਸੋ ਇਹੀ ਮੈਨੂੰ ਲੱਗਦਾ ਹੈ ਕਿ ਜਦੋਂ ਆਪਾਂ ਆਪ ਕੋਈ ਕੰਮ ਕੰਮ ਕਰਦੇ ਆ ਜਾਂ ਉਹ ਸਾਨੂੰ ਭਾਵੇਂ ਗਲਤ ਲੱਗੇ ਨਾ ਲੱਗੇ, ਪਰ ਕੋਈ ਜਦੋਂ ਦੂਸਰਾ ਉਹ ਗਲਤੀ ਕਰਦਾ ਤੇ ਅਸੀਂ ਉਹਨੂੰ ਝੱਟ ਟੋਕ ਦਿੰਨੇ ਆ ਵੀ ਤੂੰ ਇਹ ਕੰਮ ਗਲਤ ਕੀਤਾ, ਵੀ ਏਦਾਂ ਨੀ ਹੋ ਸਕਦਾ। ਤੇ ਮੈਨੂੰ ਲੱਗਦਾ ਕਿ ਜਦੋਂ ਵੀ ਕੋਈ ਧੀ ਜਾਂ ਜਵਾਈ ਜਾਂ ਕੋਈ ਨੂੰਹ ਸਾਡੇ ਘਰ ਆਉਂਦੀ ਹੈ ਤੇ ਭਾਵੇਂ ਸਾਡੇ ਕੋਲੋਂ ਗਲਤੀ ਹੋ ਚੁੱਕੀ ਹੋਵੇ, ਪਰ ਜਦੋਂ ਉਹਨਾਂ ਕੋਲ ਆਉਂਦੀ ਹੈ ਤੇ ਅਸੀਂ ਉਹਨਾਂ ਨੂੰ ਜ਼ਰੂਰ ਉਸ ਗੱਲ ਤੇ ਟੋਕਦੇ ਹਾਂ ਜਾਂ ਉਹਨਾਂ ਨੂੰ ਉਸ ਗੱਲ ਤੇ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸੋ ਇਹੀ ਅੱਜ ਦਾ ਵਿਸ਼ਾ ਹੈ ਸਾਡਾ ਕਿ ਆਪਾਂ ਜ਼ਿਆਦਾ ਪੋਜ਼ੈਸਿਵ ਹੋ ਜਾਂਦੇ ਹਾਂ ਆਪਣੇ ਬੱਚਿਆਂ ਬਾਰੇ, ਬਹੁਤ ਜ਼ਿਆਦਾ ਆਪਾਂ ਸੋਚਣ ਲੱਗ ਪੈਂਦੇ ਹਾਂ, ਜਾਂ ਕੁਛ ਏਦਾਂ ਵੀ ਹੁੰਦਾ ਕਿ ਜਦੋਂ ਕੋਈ ਸਾਡੇ ਬੱਚੇ ਜਾਂ ਏਦਾਂ ਕਹਿ ਲਓ ਕਿ ਬੇਗਾਨੇ ਹੱਥੀਂ ਚੱਲ ਜਾਂਦੇ ਨੇ, ਜਾਂ ਕੋਈ ਮੈਂ ਏਦਾਂ ਨੀ ਗੱਲ ਕਰੂੰਗੀ ਕਿ ਧੀਆਂ ਹੀ ਬੇਗਾਨੇ ਹੱਥੀਂ, ਮੁੰਡੇ ਵੀ ਬੇਗਾਨੇ ਹੱਥੀਂ ਚੱਲ ਜਾਂਦੇ ਨੇ।
ਸੋ ਜਿਹੜੀਆਂ ਮਾਵਾਂ ਨੇ ਉਹ ਜ਼ਿਆਦਾ ਪੋਜ਼ੈਸਿਵ, ਮੈਨੂੰ ਲੱਗਦਾ ਸਿਮਰਦੀਪ ਇਹ ਬਹੁਤ ਸ਼ਿੱਦਤ ਦੇ ਨਾਲ ਮਹਿਸੂਸ ਕੀਤਾ ਜਾਂਦਾ, ਕਿਉਂਕਿ ਧੀਆਂ ਦਾ ਜਿਹੜਾ ਬੇਗਾਨੇ ਹੱਥੀ ਜਾਣਾ ਜਿਹੜਾ ਉਹ ਦਸਤੂਰ ਮੰਨਿਆ ਜਾਂਦਾ ਸਮਾਜ ਦਾ, ਕਹਿੰਦੇ ਜੀ ਦਸਤੂਰ ਆ ਦੁਨੀਆਂ ਦਾ ਦਸਤੂਰ ਆ ਹਨਾ। ਤੇ ਜਿਹੜਾ ਚਲੋ ਉਹਨੂੰ ਇੰਨਾ ਜ਼ਿਆਦਾ ਮੈਨੂੰ ਲੱਗਦਾ ਕਿ ਫਿਰ ਵੀ ਸੀਰੀਅਸ ਨਹੀਂ ਲਿਆ ਜਾਂਦਾ, ਪਰ ਜਿਹੜਾ ਪੁੱਤਰ ਦਾ ਬੇਗਾਨੇ ਹੱਥੀ ਜਾਣਾ ਜਿਹੜਾ ਉਹ ਜ਼ਿਆਦਾ ਮੈਨੂੰ ਲੱਗਦਾ ਸੀਰੀਅਸ ਲਿਆ ਜਾਂਦਾ। ਔਰ ਦੇਖੋ ਜੀ ਗੱਲ ਸੋਚ ਦੀ ਹੋਈ ਹੁੰਦੀ ਆ, ਨਜ਼ਰੀਏ ਦੀ ਹੋਈ ਹੁੰਦੀ ਆ ਹਨਾ, ਨਜ਼ਰੀਆ ਜਿਹੜਾ ਜੀ ਉਹ ਆਪਾਂ ਕਿੱਦਾਂ ਦਾ ਰੱਖਦੇ ਆ। ਤੇ ਇਹ ਪੋਜ਼ੈਸਿਵਨੈਸ ਦੀ ਵੀ ਜਿਹੜੀ ਗੱਲ ਕੀਤੀ ਆ, ਪੇਰੈਂਟਸ ਦੀ ਇਹ ਪੋਜ਼ੈਸਿਵਨੈਸ ਜਿਹੜੀ ਆ ਜਦੋਂ ਪਰਿਵਾਰ ਦੇ ਵਿੱਚ ਦੇਖਣ ਦੇ ਵਿੱਚ ਆਉਂਦੀ ਆ, ਤੇ ਉਹ ਪਰਿਵਾਰ ਦੇ ਵਿੱਚ ਉਹ ਤਣਾਓ ਦਾ ਕਾਰਨ ਬਣਦੀ ਆ ਜਾਂ ਤਣਾਓ ਘਟਾਉਂਦੀ ਆ, ਇਹ ਦੋਨੇ ਚੀਜ਼ਾਂ ਜਿਹੜੀਆਂ ਵਿਚਾਰਨੀਆਂ ਇਹਦੇ ਲਈ ਜ਼ਰੂਰੀ ਆ। ਸੋ ਸਾਡੇ ਦੋਸਤ ਜਿਹੜੇ ਆ ਜੀ ਉਹ ਵੀ ਇਸ ਗੱਲਬਾਤ ਦੇ ਵਿੱਚ ਹਿੱਸਾ ਲੈ ਸਕਦੇ ਹੋ। ਦੋਸਤੋ ਤੁਸੀਂ ਆਪਣੇ ਵਿਚਾਰ ਜ਼ਰੂਰ ਭੇਜੋ, ਤੁਸੀਂ ਕੀ ਮਹਿਸੂਸ ਕਰ ਸਕਦੇ ਹੋ, ਕੀ ਕਰਦੇ ਹੋ ਮਹਿਸੂਸ, ਤੁਹਾਡੇ ਪਰਿਵਾਰਾਂ ਦੇ ਵਿੱਚ ਇਹ ਆਮ ਹੁੰਦਾ ਹੋਏਗਾ। ਸਾਡੀਆਂ ਜਿਹੜੀਆਂ ਭੈਣਾਂ ਜੇ ਪ੍ਰੋਗਰਾਮ ਸੁਣ ਰਹੀਆਂ ਤੇ ਤੁਸੀਂ ਵੀ ਜ਼ਰੂਰ ਇਸ ਵਿਚਾਰ ਚਰਚਾ ਦੇ ਵਿੱਚ ਹਿੱਸਾ ਲਓ ਤੇ ਆਪਣੇ ਵਿਚਾਰ ਦਿਓ ਜੀ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਪਰਿਵਾਰਾਂ ਦੇ ਵਿੱਚ ਤੁਸੀਂ ਵੀ ਕਿਤੇ ਇਹੋ ਜਿਹਾ ਮਾਹੌਲ ਜਿਹੜਾ ਉਹ ਦੇਖਦੇ ਹੋ, ਤੁਹਾਡੇ ਪਰਿਵਾਰਾਂ ਦੇ ਵਿੱਚ ਇਹੋ ਜਿਹਾ ਕੁਛ ਹੁੰਦਾ ਜਾਂ ਫਿਰ ਦੂਸਰੇ ਪਰਿਵਾਰਾਂ ਦੇ ਵਿੱਚ ਕੁਛ ਇਹੋ ਜਿਹਾ ਵਾਪਰਦਾ ਜਿਹਦੇ ਕਾਰਨ ਤੁਹਾਨੂੰ ਕਦੇ ਮਹਿਸੂਸ ਹੋਇਆ ਹੋਵੇ ਕਿ ਜਿਹੜੀ ਪੋਜ਼ੈਸਿਵਨੈਸ ਆ, ਚਾਹੇ ਉਹ ਆਪਣੇ ਪੁੱਤਰ ਦੇ ਲਈ ਆ ਚਾਹੇ ਆਪਣੀ ਧੀ ਦੇ ਲਈ, ਕਿਉਂਕਿ ਸਿਮਰਦੀਪ ਜੇ ਅੱਜ ਦੇ ਦੌਰ ਨੂੰ ਦੇਖਿਆ ਜਾਵੇ ਤਾਂ ਪਰਿਵਾਰਕ ਤਣਾਓ ਜਿਹੜੇ ਬੜੇ ਵੱਧ ਰਹੇ ਆਪਾਂ, ਮੈਨੂੰ ਲੱਗਦਾ ਕਿ ਆਪਾਂ ਬਹੁਤ ਜ਼ਿਆਦਾ ਸੀਰੀਅਸ ਨਹੀਂ ਹੋਣਾ ਇਸ ਗੱਲਬਾਤ ਦੇ ਵਿੱਚ, ਆਪਾਂ ਬੜਾ ਹਲਕਾ ਫੁਲਕਾ ਜਿਹਾ ਰੱਖਾਂਗੇ, ਗੱਲਾਂ ਬਾਤਾਂ ਜਿਹੜੀਆਂ ਜੀ ਉਹ ਚੱਲਦੀਆਂ ਰਹਿਣੀਆਂ। ਪਰ ਭਾਵੇਂ ਇਸ ਚੀਜ਼ ਨੂੰ ਤੁਸੀਂ ਹਾਸੇ ਮਜ਼ਾਕ ਚ ਲੈ ਲਓ, ਕਹਿੰਦੇ ਆ ਨਾ ਕਿ ਧੀਏ ਕੰਨ ਕਰ ਤੇ ਨੂਹੇ ਕੰਮ ਕਰ, ਹਨਾ, ਇਹ ਜਿਹੜੀ ਖਾਣੇ ਅੱਜ ਦੀ ਨਹੀਂ ਹੈ ਜੀ, ਇਹ ਬਹੁਤ ਪੁਰਾਣੀਆਂ ਬਣੀਆਂ ਹੋਈਆਂ। ਸੋ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆ ਇਹ ਅੱਜ ਦੀਆਂ ਪੈਦਾ ਕੀਤੀਆਂ ਹੋਈਆਂ ਨਹੀਂ ਆ, ਇਹ ਬਹੁਤ ਸਦੀਆਂ ਤੋਂ ਚੱਲਦੀਆਂ ਆ ਰਹੀਆਂ। ਪਰ ਸਮੱਸਿਆ ਜਿਹੜੀ ਉਹ ਇਹ ਆ ਕਿ ਹੁਣ ਕਿਤੇ ਨਾ ਕਿਤੇ ਅਵੇਅਰਨੈਸ ਆ ਰਹੀ ਆ। ਸੋ ਉਹ ਅਵੇਅਰਨੈਸ ਜਿਹੜੀ ਆ ਉਹ ਕਿਤੇ ਨਾ ਕਿਤੇ ਪਰਿਵਾਰਕ ਤਣਾਓ ਦਾ ਕਾਰਨ ਬਣ ਰਹੀ ਆ, ਕਿਉਂਕਿ ਜਿਹੜੀਆਂ ਅੱਜ ਕੱਲ ਲੜਕੀਆਂ ਆ ਉਹ ਵੀ ਪੜ੍ਹੀਆਂ ਲਿਖੀਆਂ ਨੇ ਹਨਾ, ਪੈਰਾਂ ਤੇ ਖੜੀਆਂ, ਜੋਬ ਕਰਦੀਆਂ, ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਹਨਾ। ਸੋ ਉਹ ਸਾਰਾ ਕੁਛ ਕਰਦਿਆਂ ਹੋਇਆਂ ਕਿਤੇ ਨਾ ਕਿਤੇ ਉਹਨਾਂ ਨੂੰ ਫਿਰ ਮਹਿਸੂਸ ਜ਼ਰੂਰ ਹੁੰਦਾ ਕਿ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਵੀ ਕਿਤੇ ਨਾ ਕਿਤੇ ਜਿਹੜੇ ਸਹੁਰੇ ਪਰਿਵਾਰ ਵੱਲੋਂ ਕੁਛ ਇਹੋ ਜਿਹੀਆਂ ਜਿਹੜੀਆਂ ਟਿੱਪਣੀਆਂ ਹਰ ਰੋਜ਼ ਉਹਨਾਂ ਨੂੰ ਸੁਣਨ ਨੂੰ ਮਿਲਦੀਆਂ ਹਨਾ, ਤੇ ਕਿਤੇ ਨਾ ਕਿਤੇ ਇਹੋ ਜਿਹੀ ਜਿਹੜਾ ਇਹੋ ਜਿਹਾ ਬਿਹੇਵੀਅਰ, ਇਹੋ ਜਿਹਾ ਵਰਤਾਰਾ ਜਿਹੜਾ ਉਹ ਦੇਖਣ ਦੇ ਵਿੱਚ ਆਉਂਦਾ ਕਿ ਜਿਹੜੇ ਮਾਪੇ ਆ ਜਿਹੜੇ ਜਿਹਨਾਂ ਨੂੰ ਅਸੀਂ ਸਹੁਰਿਆਂ ਦਾ ਨਾਮ ਦਿੰਨੇ ਆ, ਹਨਾ, ਅਸਲ ਦੇ ਵਿੱਚ ਮਾਪੇ ਹੁੰਦੇ ਆ, ਇੱਕ ਮਾਪੇ ਛੱਡ ਕੇ ਦੂਸਰੇ ਮਾਪੇ ਅਸੀਂ ਬਣਾਉਂਦੇ ਆ, ਪਰ ਹਾਂ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਉਹ ਦੇਖਣ ਦੇ ਵਿੱਚ ਆਉਂਦੀ ਆ ਕਿ ਜਿਹੜੇ ਪੇਰੈਂਟਸ ਜਿਹੜੇ ਆ ਉਹ ਆਪਣੇ ਪੁੱਤਰ ਪ੍ਰਤੀ ਬਹੁਤ ਜ਼ਿਆਦਾ ਪੋਜ਼ੈਸਿਵ ਹੁੰਦੇ ਆ, ਉਹਨਾਂ ਨੂੰ ਲੱਗਦਾ ਕਿ ਸਾਡੀ ਰੋਟੀ ਮਿਲੀ ਆ ਕਿ ਨਹੀਂ ਮਿਲੀ, ਜੇ ਉਹ ਆਇਆ ਤੇ ਉਹਨੂੰ ਕਿਸ ਤਰ੍ਹਾਂ ਨਾਲ ਟ੍ਰੀਟ ਕੀਤਾ ਗਿਆ, ਉਹਦੇ ਕੱਪੜੇ ਧੋਤੇ ਗਏ ਆ, ਉਹਦੇ ਕੱਪੜੇ ਪ੍ਰੈਸ ਹੋਏ ਆ ਜਾਂ ਨਹੀਂ ਹੋਏ, ਹਨਾ, ਤੇ ਮਤਲਬ ਉਹ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਫਿਰ ਮੈਨੂੰ ਲੱਗਦਾ ਕਿ ਜਦੋਂ ਹੋਰ ਜ਼ਿਆਦਾ ਘਰ ਦੇ ਵਿੱਚ ਜਦੋਂ ਵਿਚਾਰਿਆ ਜਾਂਦਾ ਤਾਂ ਕਿਤੇ ਨਾ ਕਿਤੇ ਫਿਰ ਉਹ ਏਦਾਂ ਲੱਗਦੀ ਆ ਕਿ ਜਿਹੜੀ ਔਰਤ ਆ ਉਹ ਵਿਚਾਰੀ ਕਿੱਡੀ ਕੁ ਦੋਸ਼ਣ ਆ, ਹਨਾ, ਕਿ ਉਹ ਸਭ ਕੁਛ ਕਰਦਿਆਂ ਹੋਇਆ ਵੀ ਉਹਦੇ ਟਾਈਮ ਦੀ ਕਿੰਨੀ ਉਹਨੂੰ ਧਿਆਨ ਚ ਰੱਖਿਆ ਜਾਂਦਾ ਕਿ ਉਹ ਕਿੰਨੇ ਵਜੇ ਆਪਣੇ ਪਤੀ ਨੂੰ ਕੀ ਦੇ ਰਹੀ ਆ, ਉਹ ਸਾਰਾ ਕੁਛ ਚੈੱਕ, ਕਿਉਂਕਿ ਉਹ ਏਦਾਂ ਲੱਗਦਾ ਕਿ ਉਹਦੇ ਉੱਤੇ ਚੈੱਕ ਹੋ ਰਿਹਾ ਸਾਰਾ ਕੁਛ, ਹਨਾ, ਕਿ ਉਹ ਆਪਣੀ ਜਿਹੜੀ ਜ਼ਿੰਮੇਵਾਰੀ ਉਹ ਨਿਭਾ ਰਹੀ ਆ ਜਾਂ ਨਹੀਂ ਨਿਭਾ ਰਹੀ। ਤੁਸੀਂ ਕੀ ਸੋਚਦੇ ਹੋ ਇਸ ਬਾਰੇ ਚ?
ਬਿਲਕੁਲ ਅਮਰਦੀਪ ਜੀ, ਮੈਂ ਨਾ ਦੋ ਗੱਲਾਂ ਇੱਥੇ ਕਰਨੀਆਂ ਚਾਹੂੰਗੀ। ਇੱਕ ਤੇ ਕਿ ਇੱਕ ਤੇ ਪਹਿਲੀ ਗੱਲ ਇਹ ਹੈ ਕਿ ਆਪਾਂ ਧੀ ਜਾਂ ਨੌਂ ਵਾਲੀ ਜਾਂ ਜਵਾਈ ਵਾਲੀ ਆਪਾਂ ਕੋਈ ਇਹਦੇ ਵਿੱਚ ਆਪਾਂ ਰੇਸਿਜ਼ਮ ਨਹੀਂ ਕਰਦੇ ਕੋਈ ਵੀ, ਕਿਉਂਕਿ ਜਿਹੜਾ ਮਾਂ ਦਾ ਦਿਲ ਹੈ ਨਾ ਉਹ ਉਹਨਾਂ ਦੀ ਬੇਟੀ ਵਾਸਤੇ ਤੇ ਬੇਟੇ ਵਾਸਤੇ ਇਕੁਅਲੀ ਜਿੱਦਾਂ ਪੋਜੈਸਿਵ ਰਹਿੰਦਾ। ਖਾਸ ਕਰਕੇ ਮਦਰ ਨੂੰ ਜਿਆਦਾ ਏਦਾਂ ਲੱਗਦਾ ਕਿ ਮੇਰੀ ਬੇਟੀ ਨਾਲ ਜਾਂ ਮੇਰੇ ਬੇਟੇ ਨਾਲ ਕੁਛ ਵੀ ਗਲਤ ਨਾ ਹੋਵੇ। ਹੁਣ ਉਹੋ ਹੀ ਕੰਮ ਜੇ ਸਾਡੇ ਬੇਟੇ ਨੇ ਜਿੱਦਾਂ ਆਪਾਂ ਜਦੋਂ ਚਲੋ ਜਿੱਦਾਂ ਸਵੇਰੇ ਉੱਠੇ ਹਨਾ, ਤੇ ਜੇ ਕਿਤੇ ਨੂੰਹ ਨੇ ਕਹਿਤਾ ਮੇਰੇ ਤੇ ਅੱਜ ਮੇਰਾ ਲੱਤਾਂ ਦੁਖਦੀਆਂ ਜਾਂ ਮੇਰਾ ਸਿਰ ਦੁਖਦਾ, ਮੈਨੂੰ ਪਲੀਜ਼ ਚਾਹ ਦਾ ਕੱਪ ਬਣਾ ਦੋ ਹਨਾ, ਤੇ ਆਪਾਂ ਉਸੇ ਗੱਲ ਤੇ ਉਹ ਸਾਡਾ ਘਰ ਚ ਸਕੈਂਡਲ ਹੋ ਜਾਵੇ। ਜੇ
ਉਹੋ
ਧੀ ਨੇ ਕਿਹਾ ਹੋਵੇ
ਜੀ,
ਹਾਂਜੀ, ਤੇ ਜੇ ਉਹੀ ਗੱਲ ਧੀ ਨੇ ਕਹੀ ਹੋਵੇ ਕਿ ਮੇਰਾ ਤੇ ਅੱਜ ਸਿਰ ਦੁਖਦਾ, ਤੇ ਜੇ ਜਵਾਈ ਨੇ ਚਾਹ ਬਣਾ ਦਿੱਤੀ ਤੇ ਜਵਾਈ ਬਹੁਤ ਹੀ ਵਧੀਆ ਹੋ ਜਾਂਦਾ, ਤੇ ਜੇ ਨਹੀਂ ਬਣਾਈ ਉਹੀ ਗੱਲਾਂ ਦਾ ਪਾਤਰ ਬਣ ਜਾਂਦਾ। ਤੇ ਇਹ ਨਾ ਜਿਹੜਾ ਮਾਂ ਦਾ ਦਿਲ ਹੈ ਉਹ ਮੈਨੂੰ ਲੱਗਦਾ ਕਿ ਆਲ ਦਾ ਟਾਈਮ ਆਪਣੇ ਬੱਚਿਆਂ ਵਾਸਤੇ ਜਿੱਦਾਂ, ਤੇ ਉਹ ਥੋੜਾ ਜਿਹਾ ਆਪਾਂ ਜਿਆਦਾ ਪੋਜੈਸਿਵ ਹੋ ਜਾਂਦੇ ਹਾਂ ਕਿ ਜੇ ਉਹ ਇਹੀ ਕਹਿ ਸਕਦੇ ਹਾਂ ਕਿ ਮਾਂ ਦੇ ਦਿਲ ਨੂੰ ਪੁੱਛ ਕੇ ਵੇਖੋ ਕਿ ਉਹਦੇ ਬੱਚੇ ਉਹਦੇ ਵਾਸਤੇ ਕੀ ਚੀਜ਼ ਨੇ, ਹਨਾ। ਤੇ ਮੈਨੂੰ ਲੱਗਦਾ ਕਿ ਇਹ ਪਾਰਸ਼ੈਲਿਟੀ ਜਿਹੜੀ ਆ ਨਾ ਉਹ ਤਾਂ ਕਰਕੇ ਹੋ ਜਾਂਦੀ ਹੈ ਕਿਉਂਕਿ ਹਰ ਇੱਕ ਨੂੰ ਕਹਿੰਦੇ ਹੁੰਦੇ ਆ ਆਪਣੇ ਬੱਚੇ ਸਭ ਨੂੰ ਹੀਰੇ ਲੱਗਦੇ ਨੇ। ਤੇ ਦੂਜੀ ਗੱਲ ਇਹ ਆ ਕਿ ਜਦੋਂ ਆਪਾਂ ਕਿਸੇ ਦੇ ਨੁਕਸ ਕੱਢਣ ਤੇ ਆ ਹੀ ਗਏ ਆ ਨਾ, ਫਿਰ ਉਹ ਭਾਵੇਂ ਠੀਕ ਵੀ ਤੁਰਿਆ ਵੀ ਜਾਂਦਾ ਠੀਕ ਹੋਵੇ, ਆਪਾਂ ਕਹਿਣਾ ਨਹੀਂ ਜੀ ਇਹ ਤਾਂ ਲੰਘ ਮਾਰ ਕੇ ਤੁਰਦੀ ਹੈ। ਹਾਂ, ਜੇ ਆਪਾਂ ਕਿਸੇ ਦੇ ਨੁਕਸ ਕੱਢਣ ਤੇ ਆ ਹੀ ਗਏ ਆ ਨਾ, ਫਿਰ ਕੋਈ ਨਾ ਕੋਈ ਨੁਕਸ ਲੱਭ ਹੀ ਜਾਂਦਾ। ਫਿਰ ਤੇ ਏਦਾਂ ਨੀ ਹੁੰਦਾ ਕਿ ਜੇ ਕਿਸੇ ਨੇ ਕੋਈ ਦੋ ਕੰਮ ਚੰਗੇ ਵੀ ਕੀਤੇ, ਉਹ ਕਹਿੰਦੇ ਨਾ ਕਿ 100 ਸਵਾਰ ਲਓ ਇੱਕ ਮਾੜਾ ਕਰ ਲਓ ਤੇ ਉਹ ਮਾੜਾ ਯਾਦ ਰਹਿ ਜਾਏਗਾ, ਜਿਹੜੇ 100 ਸਵਾਰੇ ਨੇ ਉਹ ਨਹੀਂ ਯਾਦ ਰਹਿੰਦੇ। ਤੇ ਸੋ ਜਦੋਂ ਤੁਸੀਂ ਹਰ ਇੱਕ ਘਰ ਚ ਕੋਈ ਵੀ ਇੱਕ ਬੰਦੇ ਨੂੰ ਚਾਰਜ ਹੀ ਨੋਟਿਸ ਕਰ ਰਹੇ ਨੇ ਆਲ ਦਾ ਟਾਈਮ ਕਿ ਇਹ ਕੀ ਕਰ ਰਹੀ ਹੈ, ਕਿੱਦਾਂ ਬਹਿ ਰਹੀ ਹੈ, ਕਿੱਦਾਂ ਖਲੋ ਰਹੀ ਹੈ, ਰੋਟੀ ਦਿੱਤੀ ਕਿ ਨਹੀਂ, ਨਾ ਜਿੱਦਾਂ ਤੁਸੀਂ ਕਿਹਾ ਵੀ ਕੱਪੜੇ ਧੋਤੇ ਮਿਲੇ ਕਿ ਨਹੀਂ, ਏਦਾਂ ਨੀ। ਤੇ ਜਦੋਂ ਅਸੀਂ ਕਿਸੇ ਦੇ ਨੁਕਸ ਕੱਢਣ ਤੇ ਆ ਹੀ ਗਏ ਆ, ਫਿਰ ਤੇ ਨੁਕਸ ਕੋਈ ਨਾ ਕੋਈ ਲੱਭ ਹੀ ਜਾਣਾ ਕਿ ਆਪਾਂ ਤੇ ਇਨਸਾਨ ਆ, ਸਾਡੇ ਵਿੱਚ ਤੇ ਕਹਿੰਦੇ ਨਾ ਅਸੀਂ ਰੱਬ ਨੀ ਹੈ ਜਿਹੜੇ ਗਲਤੀ ਨੀ ਕਰਦੇ, ਇਨਸਾਨ ਤੇ ਗਲਤੀ ਕਰਦੇ ਹੀ ਆ ਨਾ। ਤੇ ਗੱਲ ਉਹੀ ਪੇਂਟਿੰਗ ਵਾਲੀ ਹੈ, ਭਾਵੇਂ ਉਹੀ ਗਲਤੀ ਅਸੀਂ ਆਪ ਕੀਤੀ ਹੋਵੇ, ਪਰ ਜਦੋਂ ਉਹ ਗਲਤੀ ਕਿਸੇ ਨੂੰ ਕੋਲੋਂ ਜਾਂ ਜਵਾਈ ਕੋਲ ਹੁੰਦੀ ਹੈ ਤੇ ਉਸ ਅਸੀਂ ਉਸ ਗੱਲ ਤੇ ਓਬਜੈਕਟ ਕਰਦੇ ਹਾਂ ਵੀ ਇਹ ਗਲਤੀ ਹੈ ਨਾ ਕਿ ਤੂੰ ਕੀਤੀ ਹੈ, ਭਾਵੇਂ ਆਪਾਂ ਆਪਣੀ ਗਲਤੀ ਨੂੰ ਗਲਤੀ ਨਾ ਵੀ ਮੰਨੀਏ। ਤੇ ਉਹ ਮੈਨੂੰ ਲੱਗਦਾ ਕਿ
ਕਿਸੇ ਹੱਦ ਤੱਕ ਮਾਂ ਦਾ ਦਿਲ ਹੈ। ਜਦੋਂ ਨੁਕਸ ਕੱਢਣ ਦੀ ਗੱਲ ਆਉਂਦੀ ਫਿਰ ਤਾਂ ਫਿਰ ਗੱਲ ਇਹੀ ਆ ਜਾਂਦੀ ਵੀ ਆਟਾ ਗੁੰਦੀ ਹਿਲਦੀ ਕਿਉਂ, ਵੀ ਫਿਰ ਤਾਂ ਛੋਟੀ ਛੋਟੀ ਗੱਲ ਜਿਹੜੀ ਆ, ਛੋਟਾ ਛੋਟਾ ਜਿਹਾ ਪੁਆਇੰਟ ਜਿਹੜਾ ਉਹ ਵੀ ਆਪਾਂ ਨੋਟ ਕਰਦੇ ਆ। ਸਿਮਰਦੀਪ ਸਾਡੇ ਨਾਲ ਨਾ ਕੁਲਦੀਪ ਜੁੜੇ ਆ ਤੇ ਉਹਨਾਂ ਨੇ ਵੀ ਇੱਕ ਮੈਨੂੰ ਲੱਗਦਾ ਘਟਨਾ ਦਾ ਜ਼ਿਕਰ ਕੀਤਾ। ਕਹਿੰਦੇ ਇੱਕ ਵਾਰ ਨਾ ਇੱਕ ਪਿੰਡ ਚ ਦੋ ਬੀਬੀਆਂ ਬੈਠ ਕੇ ਦੁੱਖ ਸੁੱਖ ਕਰਦੀਆਂ ਤੇ ਕਹਿੰਦੇ ਪਹਿਲੀ ਦੂਜੀ ਨੂੰ ਕਹਿੰਦੀ ਆ, ਭੈਣ ਕੀ ਹਾਲ ਚਾਲ, ਵਧਾਈਆਂ ਧੀ ਦੇ ਵਿਆਹ ਦੀਆਂ, ਹੋਰ ਦੱਸ ਕਿਵੇਂ ਦਾ ਪਰਿਵਾਰ ਧੀ ਦਾ। ਦੂਜੀ ਕਹਿੰਦੀ ਤੈਨੂੰ ਵੀ ਬਹੁਤ ਵਧਾਈਆਂ ਭੈਣ, ਪੁੱਛ ਹੀ ਕੁਝ ਨਾ, ਮੈਂ ਬਹੁਤ ਹੀ ਜ਼ਿਆਦਾ ਖੁਸ਼ ਆ। ਕਹਿੰਦੀ ਬਹੁਤ ਹੀ ਸੋਹਣਾ ਜਵਾਈ ਮਿਲਿਆ ਧੀ ਦਾ, ਹਰ ਗੱਲ ਮੰਨਦਾ, ਕਹਿੰਦੀ ਉਹਦੀ ਅੱਗੇ ਪਿੱਛੇ ਰਹਿੰਦਾ, ਬਹੁਤ ਖੁਸ਼ ਆ। ਕਹਿੰਦਾ ਕਹਿੰਦੀ ਮੇਰੀ ਧੀ ਤਾਂ ਉੱਥੇ। ਤੇ ਪਹਿਲੀ ਕਹਿੰਦੀ ਭੈਣ ਤੇਰੀ ਨੂੰਹ ਬਹੁਤ ਸੋਹਣੀ ਆ ਭੈਣ। ਦੂਜੀ ਕਹਿੰਦੀ ਸੋਹਣ ਪੁਣੇ ਨਹੀਂ ਪੱਟ ਲਿਆ ਭੈਣ, ਮੁੰਡਾ ਮੇਰਾ ਮੇਰੀ ਇੱਕ ਨੀ ਸੁਣਦਾ ਹੁਣ।
ਮੈਂ ਤੁਹਾਨੂੰ ਇਹ ਕਹਿਣਾ ਮਾਂ ਦਾ ਦਿਲ ਜਿਹੜਾ ਨਾ ਆਪਣੇ ਬੱਚਿਆਂ ਵਾਸਤੇ ਪਾਰਸਲ ਹੋ ਹੀ ਜਾਂਦਾ।
ਜੀ ਜੀ,
ਇਹ ਕਸੂਰ ਸਿਰਫ ਨਜ਼ਰੀਆ ਹੀ ਹੈ ਜੀ ਇਹ ਵੀ।
ਸੋ ਬੜਾ ਵਧੀਆ ਲੱਗਿਆ ਕੁਲਦੀਪ ਕੌਰ, ਤੁਸੀਂ
ਬੜੇ
ਹਾਸਮਈ ਜੀ ਹਾਸਮਈ ਅੰਦਾਜ਼ ਦੇ ਵਿੱਚ ਇਹਨਾਂ ਨੇ ਗੱਲਬਾਤ ਜਿਹੜੀ ਹੈ ਜੀ ਉਹਦੇ ਵਿੱਚ ਆਪਣਾ ਜਿਹੜਾ ਪਾਰਟ ਆ ਉਹ ਲਿਆ। ਸੋ ਕੁਲਦੀਪ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਦੋਸਤੋ, ਤੁਹਾਨੂੰ ਵੀ ਅਸੀਂ ਕਹਿੰਦੇ ਹਾਂ ਤੁਸੀਂ ਵੀ ਇਸ ਵਿਚਾਰ ਚਰਚਾ ਚ ਹਿੱਸਾ ਲੈ ਸਕਦੇ ਹੋ, ਤੁਸੀਂ ਆਪਣੇ ਐਕਸਪੀਰੀਅੰਸ ਜਿਹੜੇ ਉਹ ਸਾਂਝੇ ਜ਼ਰੂਰ ਕਰ ਸਕਦੇ ਹੋ। ਤੇ ਗੱਲ ਇਹ ਆ ਜਾਂਦੀ ਹੈ ਕਿ ਜਿਵੇਂ ਅੱਜ ਦੇ ਦੌਰ ਦੀ ਅਸੀਂ ਗੱਲ ਕਰਦੇ ਹਾਂ ਤੇ ਜਿਵੇਂ ਆਪਾਂ ਪਹਿਲਾਂ ਤੋਂ ਹੀ ਮੰਨਦੇ ਆ ਰਹੇ ਹਾਂ ਕਿ ਪਹਿਲਾਂ ਤੋਂ ਹੀ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਆ ਰਹੀਆਂ, ਪਰ ਇੱਕ ਸਮਾਂ ਜਿਹੜਾ ਸੀ ਉਹ ਇਦਾਂ ਦਾ ਸੀਗਾ ਕਿ ਜਿਹਦੇ ਵਿੱਚ ਜਿਹੜੀਆਂ ਕੁੜੀਆਂ ਸੀਗੀਆਂ ਜਾਂ ਜਿਹੜੀਆਂ ਔਰਤਾਂ ਸੀਗੀਆਂ ਉਹ ਇੰਨੀਆਂ ਅਵੇਅਰ ਨਹੀਂ ਸੀਗੀਆਂ, ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਜਿਹੜਾ ਆ ਇਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਆ, ਹਨਾ, ਕਿ ਜੇ ਉਹਨਾਂ ਨੂੰ ਕੁਝ ਸੁਣਨਾ ਪੈ ਰਿਹਾ ਸਹੁਰੇ ਪਰਿਵਾਰ ਦੇ ਵਿੱਚ, ਚਾਹੇ ਉਹ ਨਣਦ ਵੱਲੋਂ ਸੁਣਨਾ ਪੈ ਰਿਹਾ, ਚਾਹੇ ਉਹ ਸੱਸ ਸਹੁਰੇ ਵੱਲੋਂ ਸੁਣਨਾ ਪੈ ਰਿਹਾ, ਚਾਹੇ ਉਹ ਦੇਰ ਜਾਂ ਜੇਠ ਵੱਲੋਂ ਜਠਾਣੀਆਂ ਦਰਾਣੀਆਂ ਵੱਲੋਂ ਕੁਝ ਵੀ ਆ, ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਸਾਡੇ ਪਰਿਵਾਰ ਦਾ ਮਤਲਬ ਸਾਡੇ ਜੀਵਨ ਦਾ ਇੱਕ ਹਿੱਸਾ ਆ, ਹਨਾ। ਪਰ ਹੁਣ ਜਿਹੜਾ ਸਮਾਂ ਉਹ ਬਦਲ ਰਿਹਾ ਆ ਤੇ ਜਦੋਂ ਇਹੋ ਜਿਹੀਆਂ ਛੋਟੀਆਂ ਛੋਟੀਆਂ ਨੋਕ ਝੋਕਾਂ ਜਿਹੜੀਆਂ ਹੁੰਦੀਆਂ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜੇਕਰ ਉਹੀ ਚਾਹ ਦੇ ਕੱਪ ਦੀ ਡਿਮਾਂਡ ਜਿਹੜੀ ਆ ਜੇ ਧੀ ਕਰਦੀ ਆ ਤੇ ਉਹਦੇ ਲਈ ਮਤਲਬ ਜਿਹੜਾ ਮਾਂ ਦਾ ਦਿਲ ਆ ਉਹ ਥੋੜਾ ਹੋਰ ਤਰ੍ਹਾਂ ਹੁੰਦਾ, ਵਿਸ਼ਾਲ ਹੁੰਦਾ, ਮਤਲਬ ਉੱਥੇ ਵਿਸ਼ਾਲ ਹੋ ਜਾਂਦਾ। ਤੇ ਜਦੋਂ ਉਹੀ ਚਾਹ ਦੇ ਕੱਪ ਦੀ ਡਿਮਾਂਡ ਜੇਕਰ ਚਾਹੇ ਡਿਮਾਂਡ ਨਾ ਵੀ ਕਰੇ। ਮੈਨੂੰ ਲੱਗਦਾ ਕਿ ਸਿਮਰ ਇਹ ਆਟੋਮੈਟਿਕਲੀ ਆ, ਬੜਾ ਨੈਚੁਰਲ ਆ। ਮੈਂ ਕਈ ਵਾਰ ਦੇਖਦੀ ਹੁੰਦੀ ਆ ਆਪਣੇ ਪਰਿਵਾਰ ਦੇ ਵਿੱਚ ਜਾਂ ਆਪਣੇ ਜਿਹੜੇ ਜਾਣੂ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਬਹੁਤ ਵੈਸੇ ਬਦਲਾਅ ਆ, ਕਿਉਂਕਿ ਕਾਫੀ ਜਿਹੜਾ ਫੈਮਿਲੀਜ਼ ਦੇ ਵਿੱਚ ਕਾਫੀ ਚੇਂਜਸ ਜਿਹੜੀਆਂ ਆ ਉਹ ਆ ਚੁੱਕੀਆਂ। ਸੋਚ ਦੇ ਵਿੱਚ ਲੋਕਾਂ ਦੀ ਸੋਚ ਬਦਲੀ ਆ, ਪਰ ਕੁਛ ਪਰਿਵਾਰਾਂ ਚ ਅਜੇ ਵੀ ਮੈਨੂੰ ਲੱਗਦਾ ਹੁੰਦਾ ਕਿ ਸੋਚ ਕਿਤੇ ਨਾ ਕਿਤੇ ਉੱਥੇ ਖੜੀ ਆ ਕਿ ਜੇਕਰ ਮੁੰਡਾ ਵਿਚਾਰਾ ਪਾਣੀ ਪੀਣ ਵੀ, ਪਾਣੀ ਦਾ ਗਲਾਸ ਲੈਣ ਜਾਂ ਪਾਣੀ ਪੀਣ ਵੀ ਕਿਚਨ ਦੇ ਵਿੱਚ ਜਾਂਦਾ ਤੇ ਮਾਂ ਭੱਜੀ ਜਾਂਦੀ ਆ, ਕੀ ਹੋਇਆ ਤੂੰ ਕਿਉਂ ਇੱਥੇ ਖੜਾ ਰਸੋਈ ਦੇ ਵਿੱਚ, ਤੂੰ ਕੀ ਕਰਦਾ? ਉਹਨੂੰ ਦੱਸਣਾ ਸੀ, ਮੈਨੂੰ ਦੱਸਣਾ ਸੀ, ਮਤਲਬ ਉਹ ਇੰਨੀ ਇਨਸਿਕਿਓਰ ਫੀਲ ਕਰਨ ਲੱਗ ਜਾਂਦੀ ਆ। ਜੀ 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 ਸੋ ਉਹ ਚੀਜ਼ਾਂ ਜਿਹੜੀਆਂ ਉਹ ਇੰਨਾ ਕਿ ਇਨਸਿਕਿਓਰ ਉਹਨਾਂ ਨੂੰ ਫੀਲ ਕਰਾਉਂਦੀਆਂ, ਉਹਨਾਂ ਨੂੰ ਲੱਗਦਾ ਕਿ ਲੈ ਵੀ ਮੁੰਡਾ ਵਿਆਹਿਆ ਤਾਂ ਫਿਰ ਮਤਲਬ ਜਾਂ ਤਾਂ ਗਵਾਇਆ ਹਨਾ। ਤੇ ਇਹ ਚੀਜ਼ਾਂ ਜਿਹੜੀਆਂ ਇਹ ਵਿਚਾਰਨੀਆਂ ਜ਼ਰੂਰੀ, ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਛੋਟੀਆਂ ਛੋਟੀਆਂ ਹੀ ਗੱਲਾਂ ਜਿਹੜੀਆਂ ਪਰਿਵਾਰਕ ਨੋਕ ਝੋਕਾਂ ਦਾ ਕਾਰਨ ਬਣ ਜਾਂਦੀਆਂ ਕਈ ਵਾਰ। ਤੇ ਮੈਨੂੰ ਲੱਗਦਾ ਕਿ ਜਿਹੜੇ ਪਰਿਵਾਰਕ ਮੈਂਬਰ ਆ, ਜਿਹੜੇ ਬਜ਼ੁਰਗ ਆ, ਉਹਨਾਂ ਨੂੰ ਜ਼ਰੂਰ ਇਹ ਜਿਹੜੀ ਗੱਲ ਆ ਉਹ ਸਮਝਣੀ ਚਾਹੀਦੀ ਆ ਕਿ ਜੇਕਰ ਉਹ ਇਹ ਆਸ ਕਰਦੇ ਆ ਕਿ ਜਿਹੜੀ ਸਾਡੀ ਧੀ ਆ ਹਨਾ ਉਹਦੇ ਨਾਲ ਉਹ ਜਿਹਾ ਵਿਵਹਾਰ ਹੋਵੇ ਜਿਸ ਤਰ੍ਹਾਂ ਦਾ ਉਹ ਐਕਸਪੈਕਟ ਕਰਦੇ ਆ, ਤੇ ਮੈਨੂੰ ਲੱਗਦਾ ਕਿ ਫਿਰ ਪੁੱਤਰ ਨੂੰ ਵੀ ਬਹੁਤ ਕੁਛ ਸਿਖਾਉਣਾ ਪਵੇਗਾ। ਪੁੱਤਰ ਜੇ ਥੋੜਾ ਬਹੁਤਾ ਕੋਪਰੇਟ ਕਰ ਰਿਹਾ ਤੇ ਮੈਨੂੰ ਲੱਗਦਾ ਕਿ ਇੰਨਾ ਕੁ ਦਿਲ ਜਿਹੜਾ ਉਹਨਾਂ ਨੂੰ ਖੁੱਲਾ ਰੱਖਣਾ ਪਏਗਾ ਕਿ ਜੇ ਉਹ ਨੂੰਹ ਨਾਲ ਕੋਪਰੇਟ ਕਰ ਰਿਹਾ ਤੇ ਫਿਰ ਉਹ ਇਸ ਗੱਲ ਦੇ ਲਈ ਜ਼ਰੂਰ ਰਾਜ਼ੀ ਹੋਣ ਹਨਾ, ਨਾ ਕਿ ਇਸ ਚੀਜ਼ ਲਈ ਜਾਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਲਈ ਉਹ ਓਬਜੈਕਸ਼ਨ ਕਰਨ। ਸੋ ਦੋਸਤੋ ਤੁਸੀਂ ਇਸ ਵਿਚਾਰ ਚਰਚਾ ਚ ਹਿੱਸਾ ਲੈਣਾ। ਜੀ ਜੀ ਸਿਮਰ।
ਹਾਂਜੀ ਅਮਰੀਤ ਜੀ, ਮੈਂ ਇੱਥੇ ਏਦਾਂ ਸੋਚਦੀ ਹਾਂ ਕਿ ਆਪਾਂ ਕਿਤੇ ਨਾ ਕਿਤੇ ਜ਼ਰੂਰ ਕਹਿੰਦੇ ਆ ਵੀ ਹੁਣ ਸੋਚ ਬਦਲ ਗਈ ਆ ਜਾਂ ਜ਼ਮਾਨਾ ਬਦਲ ਗਿਆ ਜਾਂ ਕੁਛ ਹਨਾ ਏਦਾਂ ਆਪਣੇ ਆਪਾਂ। ਪਰ ਮੈਂ ਕਦੀ ਬਹੁਤ ਚੀਜ਼ਾਂ ਤੇ ਬਹੁਤ ਪਰਿਵਾਰਾਂ ਚ ਕਹਿ ਲੋ ਜਾਂ ਮੇਰਾ ਥੋੜਾ ਮੇਲ ਗੇਲ ਵੀ ਏਦਾਂ ਦਾ ਹੈ ਕਿ ਆਉਣ ਜਾਣ ਕਾਫੀ ਰਹਿੰਦਾ, ਤੇ ਮੈਂ ਬਹੁਤ ਪਰਿਵਾਰਾਂ ਚ ਇਹ ਚੀਜ਼ਾਂ ਮਹਿਸੂਸ ਕੀਤੀਆਂ ਨੇ ਕਿ ਮੈਨੂੰ ਕਦੀ ਕਦੀ ਏਦਾਂ ਲੱਗਦਾ ਕਿ ਅਸੀਂ ਜਿੱਥੋਂ ਤੁਰੇ ਸੀ ਆਪਾਂ ਸੋਚਦੇ ਹਾਂ ਕਿ ਆਪਾਂ ਬਦਲਣਾ ਅਸੀਂ ਅੱਜ ਤੱਕ ਉੱਥੇ ਹੀ ਖੜੇ ਹਾਂ। ਕਿ ਜਦੋਂ ਕੋਈ ਸੋਚ ਦੀ ਗੱਲ ਆਉਂਦੀ ਹੈ ਨਾ ਤੇ ਸੇਮ ਉਹੀ ਗੱਲ ਹੋ ਜਾਂਦੀ ਹੈ। ਪਿੱਛੇ ਮੇਰੇ ਭੂਆ ਦੇ ਬੇਟੀ ਦਾ ਵਿਆਹ ਸੀਗਾ ਤੇ ਉਹਦੇ ਵਿਆਹ ਨੂੰ 5-7 ਸਾਲ ਹੋਏ ਹੋਣਗੇ ਤੇ ਚਲੋ ਮੇਰੇ ਭੂਆ ਜੀ ਵੀ ਜਿੱਦਾਂ ਚੰਗੇ ਫੈਮਿਲੀ ਆ ਸਾਊਂਡ ਕਹਿ ਲੋ ਵੀ ਜਿੱਦਾਂ, ਤੇ ਉਹਨਾਂ ਨੇ ਮੈਨੂੰ ਯਾਦ ਹੈ ਦੀਦੀ ਦੇ ਵਿਆਹ ਤੇ ਹਰ ਇੱਕ ਸੂਟ ਜਿਹੜਾ ਦੀਦੀ ਨੇ ਹੱਥ ਰੱਖਿਆ ਫਿਰ ਉਹਦੇ ਨਾਲ ਦੀ ਮੈਚਿੰਗ ਜੁੱਤੀ ਮੈਚਿੰਗ ਪਰਸ ਐਵਰੀਥਿੰਗ ਸੀਗਾ ਹਨਾ। ਜਿੱਦਾਂ ਵੀ ਜਿੱਦਾਂ ਆਪਾਂ ਚਲੋ ਕੁੜੀ ਵਾਸਤੇ ਹਨਾ ਬਣਾ ਦਿੰਨੇ ਤੇ ਇੱਕ ਡੇਢ ਸਾਲ ਹੋਇਆ ਮੇਰੇ ਬ੍ਰਦਰ ਦੇ ਵਿਆਹ ਨੂੰ, ਮਤਲਬ ਭੂਆ ਜੀ ਦੇ ਬੇਟੇ ਦਾ ਵਿਆਹ ਹੋਇਆ ਜਿੱਦਾਂ ਹਨਾ। ਤੇ ਹੁਣ ਜਿੱਦਾਂ ਸ਼ੁਰੂ ਤੋਂ ਜਿੱਦਾਂ ਕਹਿ ਲੋ ਉਸ ਘਰ ਦਾ ਰਿਵਾਜ ਹੀ ਹੈ ਕਿ ਜਿੱਦਾਂ ਭੁਆਈ ਦੀਆਂ ਦੋ ਬੇਟੀਆਂ ਨੇ ਤੇ ਉਹਨਾਂ ਨੇ ਜਿੱਦਾਂ ਕਹਿ ਲੋ ਵੀ ਡਰੈਸ ਲਿਆਂਦੀ ਆ ਤੇ ਹੁਣ ਨਾਲ ਹੁਣ ਉਹਨਾਂ ਨੂੰ ਜੁੱਤੀਆਂ ਵੀ ਚਾਹੀਦੀਆਂ ਪਰਸ ਐਵਰੀਥਿੰਗ ਚਾਹੀਦਾ ਹਨਾ ਸਾਰਾ ਕੁਛ ਜੋ ਵੀ ਆ। ਤੇ ਚਲੋ ਕੁੜੀਆਂ ਹੁਣ ਵਿਆਹੀਆਂ ਗਈਆਂ ਆਪਣੇ ਆਪਣੇ ਘਰ ਚਲਾ ਗਈਆਂ, ਹੁਣ ਜਦੋਂ ਨੌ ਆਈ ਆ ਤੇ ਜਿੱਦਾਂ ਮੇਰਾ ਭਰਾ ਆਲਰੇਡੀ ਉਹ ਗਿੱਜਿਆ ਵਾ ਵੀ ਕੁੜੀਆਂ ਨੂੰ ਬਾਜ਼ਾਰ ਲੈ ਕੇ ਜਾਣਾ ਤੇ ਜਿਹੜੀ ਚੀਜ਼ ਤੇ ਹੱਥ ਰੱਖੀ ਉਹਨੇ ਲੈ ਕੇ ਦੇਣੀ। ਪਰ ਹੁਣ ਉਹ ਜਦੋਂ ਮੈਂ ਨਾ ਭੂਆ ਜੀ ਨੂੰ ਮਿਲਣ ਗਈ ਤੇ ਉਹ ਓਦਾਂ ਹੀ ਆਪਣੀ ਵਾਟੀ ਨਾਲ ਵੀ ਟ੍ਰੀਟ ਕਰਦਾ ਤੇ ਉਹ ਭਾਬੀ ਨੇ ਵੀ ਜਿਹੜੀ ਚੀਜ਼ ਤੇ ਹੱਥ ਰੱਖਿਆ ਉਹਨੂੰ ਲੈ ਕੇ ਦਿੱਤਾ ਨਾਲ ਹੀ ਮੈਚਿੰਗ ਜੁੱਤੀ ਪਰਸ ਜੋ ਵੀ ਹਨਾ ਵਟ ਐਵਰ ਕੁੜੀਆਂ ਜਿਹੜੀਆਂ ਪਾਉਂਦੀਆਂ ਹਨਾ। ਤੇ ਮੈਂ ਭੂਆ ਜੀ ਨੂੰ ਏਦਾਂ ਪੁੱਛ ਲਿਆ, ਮੈਂ ਕਿਹਾ ਕਿੱਦਾਂ ਭੂਆ ਜੀ ਮੈਂ ਗਈ ਤੇ ਭਾਬੀ ਮੈਨੂੰ ਬਹੁਤ ਪਿਆਰ ਨਾਲ ਮਤਲਬ ਵਧੀਆ ਉਹਨਾਂ ਨੇ ਟ੍ਰੀਟ ਕੀਤਾ ਚਾਹ ਪਾਣੀ ਐਵਰੀਥਿੰਗ ਹਨਾ ਬੜਾ ਵਧੀਆ। ਤੇ ਮੈਂ ਏਦਾਂ ਹੀ ਕਿਹਾ, ਮੈਂ ਕਿਹਾ ਕਿੱਦਾਂ ਫਿਰ ਵੀਰੇ ਦਾ ਕੀ ਹਾਲ ਆ ਤੇ ਕਿੱਦਾਂ ਵੀਰੇ ਕੰਮ ਤੇ ਆ ਕਿ ਕਿੱਦਾਂ ਇਹ ਵੋ? ਕਹਿੰਦੇ ਪੁੱਛ ਨਾ, ਕਹਿੰਦੇ ਜਦੋਂ ਦਾ ਵਿਆਹ ਆ ਬੁੱਢੀ ਦੇ ਮਗਰ ਹੀ ਲੱਗਾ। ਤੇ ਮੈਨੂੰ ਹੱਸ ਆ ਗਿਆ ਕਿ ਬੁੱਢੀ ਦੇ ਮਗਰ ਕੀ ਲੱਗਾ ਆ, ਮਤਲਬ ਮੇਰੇ ਮਨ ਚ ਏਦਾਂ ਵੀ ਉਹੀ ਚੀਜ਼ਾਂ ਕੁੜੀਆਂ ਕਰਦੀਆਂ ਹੁੰਦੀਆਂ ਸੀ। ਤੇ ਭੂਆ ਜੀ ਨੇ ਕਹਿਣਾ ਖਬਰਦਾਰ ਕੁੜੀ ਨੂੰ ਮਨਾ ਕੀਤਾ ਤੇ ਜਿਹੜੀ ਚੀਜ਼ ਤੇ ਉਹਨੇ ਹੱਥ ਰੱਖਿਆ ਉਹਨੂੰ ਲੈ ਕੇ ਦੇ। ਤੇ ਅੱਜ ਵੀ ਜਿੱਦਾਂ ਕੁੜੀਆਂ ਘਰ ਚ ਆ ਜਾਂਦੀਆਂ ਨੇ ਜਿੱਦਾਂ ਆਪਾਂ ਵੀ ਜਾਈਏ ਭੂਆ ਜੀ ਬਹੁਤ ਪਿਆਰ ਕਰਦੇ ਨੇ ਤੇ ਜਦੋਂ ਵੀ ਆਪਾਂ ਕਿਤੇ ਜਾਈਏ ਕੋਈ ਚੀਜ਼ ਅਸੀਂ ਕਹਿ ਵੀ ਆ ਲੈਣਾ ਸੀਗਾ ਤੇ ਉਹ ਉਸੇ ਵੇਲੇ ਭੂਆ ਜੀ ਕਹਿਣਗੇ ਜੋ ਕਹਿ ਕੁੜੀ ਨੇ ਉਹ ਕਰਕੇ ਦੇ ਉਹਨੂੰ ਲੈ ਕੇ ਦੇ ਭਾਵੇਂ ਜਿੱਥੋਂ ਮਰਜ਼ੀ ਜਾ ਕੇ ਲਿਆ।
ਜੀ ਜੀ
ਤੇ ਉਹੀ ਚੀਜ਼ ਜੇ ਭਾਬੀ ਕਰਦੀ ਆ ਤੇ ਮੈਨੂੰ ਹੱਸ ਆ ਗਿਆ। ਭੂਆ ਜੀ ਕਹਿੰਦੇ ਕਾਹਦਾ ਵਿਆਹਿਆ? ਕਹਿੰਦੇ ਬੁੱਢੀ ਦੇ ਮਗਰ ਹੀ ਲੱਗਾ ਜਦੋਂ ਦਾ ਵਿਆਹਿਆ। ਤੇ ਉਹ ਬਦੋ ਬਦੀ ਮਤਲਬ ਉਹ ਮਾਹੌਲ ਜਾਂ ਕਹਿ ਲੋ ਕਿ ਉਹ ਪਰਸਨੈਲਿਟੀ ਹੈ ਨਾ ਸਾਡੇ ਵਿੱਚ ਆ ਹੀ ਜਾਂਦੀ ਹੈ, ਭਾਵੇਂ ਕਿ ਆਪਾਂ ਜਿੰਨਾ ਮਰਜ਼ੀ ਅੱਜ ਦੇ ਮਾਹੌਲ ਚ ਆਪਾਂ ਸੋਚਦੇ ਹਾਂ ਵੀ ਨਹੀਂ ਹੁਣ ਥੋੜੀ ਸੋਚ ਬਦਲ ਗਈ ਆ, ਹੁਣ ਆਪਾਂ ਥੋੜੇ ਮਾਡਰਨ ਹੋ ਗਏ ਆ, ਹੁਣ ਏਦਾਂ ਵਾ, ਪਰ ਕਿਤੇ ਨਾ ਕਿਤੇ ਅਜੇ ਵੀ ਉਹ ਸੋਚ ਜਿਹੜੀ ਆ ਨਾ ਅਸੀਂ ਉੱਥੇ ਹੀ ਅੜੇ ਆ ਜਿੱਥੇ ਜਿੱਥੋਂ ਸ਼ੁਰੂ ਹੋਈ ਸੀਗੀ ਜਾਂ ਕਹਿ ਲੋ ਜਨਰੇਸ਼ਨ ਟੂ ਜਨਰੇਸ਼ਨ ਜਿਹੜੀ ਹੈ ਨਾ।
ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਨਸਿਕਿਉਰਿਟੀ ਆ ਹਨਾ, ਕਿਤੇ ਨਾ ਕਿਤੇ ਆਪਣੇ ਅੰਦਰਲੇ ਹੀ ਡਰ ਆ ਮੈਨੂੰ ਲੱਗਦਾ ਕਿ ਜਦੋਂ ਅਸੀਂ ਇਹੋ ਜਿਹਾ ਜਿਹੜਾ ਨਜ਼ਰੀਆ ਆ ਉਹ ਬਣਾ ਲੈਂਦੇ ਹਾਂ ਕਿਤੇ ਨਾ ਕਿਤੇ, ਕਿਉਂਕਿ ਦੇਖੋ ਜਦੋਂ ਅਸੀਂ ਔਲਾਦ ਨੂੰ ਬੱਚੇ ਨੂੰ ਬੱਚੇ ਵਾਂਗ ਹੀ ਟ੍ਰੀਟ ਕਰਦੇ ਹਾਂ, ਕਿਉਂਕਿ ਮਾਂ ਦੇ ਲਈ ਜਿਹੜਾ ਬੱਚਾ ਉਹ ਵਿਆਹਿਆ ਵੀ ਜਾਵੇ ਤਾਂ ਵੀ ਬੱਚਾ ਹੀ ਰਹਿੰਦਾ ਹਨਾ, ਤੇ ਮੈਨੂੰ ਲੱਗਦਾ ਕਿ ਜੇ ਉਹ ਵਿਆਹਿਆ ਗਿਆ ਤੇ ਫਿਰ ਉਸ ਤੋਂ ਬਾਅਦ ਹਨਾ ਜਿਹੜਾ ਉਹਦਾ ਪਰਿਵਾਰ ਆ ਫਿਰ ਉਹਦੇ ਲਈ ਤਾਂ ਜਿਹੜਾ ਪਿਆਰ ਆ ਉਹਦੇ ਲਈ ਹੋਰ ਵੀ ਦੁੱਗਣਾ ਹੋਣਾ ਚਾਹੀਦਾ ਹਨਾ। ਸੋ ਜੇ ਉਹ ਪਿਆਰ ਜਾਂ ਉਹ ਸਤਿਕਾਰ ਜਿਹੜਾ ਆ ਜਿਹੜਾ ਨਵੇਂ ਜੀ ਨੂੰ ਤੁਸੀਂ ਦਿੰਨੇ ਆ ਤਾਂ ਮੈਨੂੰ ਲੱਗਦਾ ਕਿ ਫਿਰ ਉਹਦਾ ਜਿਹੜਾ ਸਤਿਕਾਰ ਆ ਉਹ ਵੀ ਦੁੱਗਣਾ ਹੀ ਤੁਸੀਂ ਪਾਉਂਦੇ ਆ ਹਨਾ। ਪਰ ਜੇ ਤੁਸੀਂ ਇਹੋ ਜਿਹੇ ਨਜ਼ਰੀਏ ਦੇ ਨਾਲ ਦੇਖਣਾ ਸ਼ੁਰੂ ਕਰ ਦਿੰਨੇ ਆ ਤਾਂ ਕਿਤੇ ਨਾ ਕਿਤੇ ਉਹ ਜਿਹੜਾ ਨਵਾਂ ਜੀ ਆ ਤੁਹਾਡੇ ਪਰਿਵਾਰ ਦਾ ਮੈਂਬਰ ਬਣਿਆ ਆ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਫਿਰ ਜ਼ਰੂਰ ਉਹਦੇ ਮਨ ਦੇ ਵਿੱਚ ਵੀ ਸੇਮ ਇਨਸਿਕਿਉਰਿਟੀ ਜਿਹੜੀ ਆ ਉਹ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਆ ਹਨਾ। ਤੇ ਉਹ ਜਿਸ ਸਤਿਕਾਰ ਦੀ ਭਾਲ ਦੇ ਵਿੱਚ ਉੱਥੇ ਆਉਂਦਾ ਜਿਸ ਪਿਆਰ ਦੀ ਭਾਲ ਦੇ ਵਿੱਚ ਉੱਥੇ ਆਉਂਦਾ ਆ ਉਹਦੇ ਲਈ ਫਿਰ ਬੜਾ ਮੁਸ਼ਕਲ ਹੋ ਜਾਂਦਾ ਕਈ ਵਾਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਸੈਟਲ ਡਾਊਨ ਕਰਨਾ। ਸੋ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਅਵੇਅਰਨੈਸ ਦੀ ਕਿ ਅਵੇਅਰਨੈਸ ਜਿਹੜੀ ਆ ਰਹੀ ਆ ਪਰ ਅਵੇਅਰਨੈਸ ਦੇ ਨਾਲ ਨਾਲ ਜਿਹੜਾ ਤਣਾਓ ਆ ਜੀ ਉਹ ਵੀ ਵੱਧ ਰਿਹਾ। ਅਸੀਂ ਦੇਖ ਰਹੇ ਹਾਂ ਆ ਪਿੱਛੇ ਜੇ ਇੱਕ ਕੇਸ ਜਿਹੜਾ ਸਿਡਨੀ ਦੇ ਵਿੱਚ ਵਾਪਰਿਆ ਹਨਾ, ਇੱਕ ਫੈਮਿਲੀ ਵਾਇਲੈਂਸ ਦਾ ਜਿਹਦੇ ਵਿੱਚ ਇੱਕ ਪਤਨੀ ਦੀ ਜਿਹੜੀ ਮੌਤ ਆ ਉਹ ਹੋਈ ਆ। ਸੋ ਮੈਨੂੰ ਲੱਗਦਾ ਕਿ ਜਿਹੜੇ ਇਸ਼ੂ ਆ ਬੜੇ ਛੋਟੇ ਛੋਟੇ ਆ, ਗੱਲਾਂ ਜਿਹੜੀਆਂ ਬੜੀਆਂ ਛੋਟੀਆਂ ਛੋਟੀਆਂ ਹੁੰਦੀਆਂ ਆ ਪਰ ਉਹ ਐਡਾ ਵੱਡਾ ਅੰਜਾਮ ਜਿਹੜਾ ਆ ਉਹ ਜਦੋਂ ਪਹੁੰਚ ਜਾਂਦੀਆਂ ਉਸ ਅੰਜਾਮ ਤੱਕ ਤਾਂ ਫੇਰ ਉਹ ਕਾਫੀ ਦੁਖਦਾਈ ਹੁੰਦੀਆਂ, ਕਾਫੀ ਨਿਰਾਸ਼ ਤੇ ਕਾਫੀ ਨਿੰਦਣ ਯੋਗ ਹੁੰਦੀਆਂ, ਨਿਰਾਸ਼ ਕਰਨ ਵਾਲੀਆਂ ਹੁੰਦੀਆਂ। ਤੁਸੀਂ ਗੱਲ ਕੀਤੀ ਆ ਕਿ ਸਮਾਂ ਜਿਹੜਾ ਜੀ ਉਹ ਉਦਾਂ ਦਾ ਹੀ ਚੱਲ ਰਿਹਾ, ਬਿਲਕੁਲ ਮੈਂ ਨਾ ਮੈਨੂੰ ਯਾਦ ਆ 94 ਜਾਂ 95 ਦੀ ਗੱਲ ਹੋਣੀ, 1994 ਦੀ ਗੱਲ ਹੋਣੀ ਆ ਮੈਨੂੰ ਲੱਗਦਾ ਕਿ ਇੱਕ ਡੈਕਲਾਮੇਸ਼ਨ ਕੰਟੈਸਟ ਸਾਡੇ DAV ਕੌਂਸਲ ਵੱਲੋਂ ਜਿਹੜਾ ਸੀ ਉਹ ਰੱਖਿਆ ਗਿਆ ਸੀਗਾ ਤੇ ਉਹਦੇ ਵਿੱਚ ਜਿਹੜਾ ਵਿਸ਼ਾ ਰੱਖਿਆ ਗਿਆ ਸੀਗਾ ਜੀ ਉਹ ਸੀਗਾ ਔਰਤਾਂ ਦੀ ਸਥਿਤੀ, ਅੱਜ ਦੇ ਜ਼ਮਾਨੇ ਚ ਔਰਤਾਂ ਦੀ ਸਥਿਤੀ ਨਾ। ਤੇ ਮੈਂ ਤਾਂ ਖੈਰ ਉਹਦੇ ਵਿੱਚ ਸੈਕਿੰਡ ਰਹੀ ਸੀਗੀ ਪਰ ਜਿਹੜੀ ਸਾਡੀ ਸੀਨੀਅਰ ਸੀ ਜੋਤੀ ਅਹੋਜਾ ਸਾਡੇ ਨਾਲ ਸਾਡੇ ਸੀਨੀਅਰ ਦੀਦੀ ਸੀਗੇ ਉਹਨਾਂ ਨੂੰ ਫਸਟ ਪ੍ਰਾਈਜ਼ ਉਹਦੇ ਵਿੱਚ ਮਿਲਿਆ ਸੀ ਤੇ ਉਹਨਾਂ ਨੇ ਉਸ ਸਾਰੇ ਡੈਕਲਾਮੇਸ਼ਨ ਕੰਟੈਸਟ ਦੇ ਵਿੱਚ ਉਹਨਾਂ ਨੇ ਕਿਸੇ ਇਤਿਹਾਸ ਦੀ ਗੱਲ ਨਹੀਂ ਕੀਤੀ। ਉਹ ਕਹਿੰਦੇ ਮੈਂ ਇਤਿਹਾਸ ਨੂੰ ਵਿਚਾਰਨਾ ਨਹੀਂ ਚਾਹੁੰਦੀ, ਮੈਨੂੰ ਨਹੀਂ ਪਤਾ ਕਿ ਕਿਹੜੇ ਕਾਲ ਦੇ ਵਿੱਚ ਔਰਤ ਦੀ ਕਿਹੜੀ ਸਥਿਤੀ ਸੀਗੀ, ਕਹਿੰਦੇ ਮੈਂ ਤਾਂ ਉਸ ਟਾਈਮ ਤੋਂ ਗੱਲ ਕਰਨਾ ਚਾਹੁੰਦੀ ਹਾਂ ਜਦੋਂ ਤੋਂ ਮੈਂ ਜਨਮ ਲਿਆ, ਜਦੋਂ ਤੋਂ ਮੈਂ ਦੇਖਿਆ, ਜਦੋਂ ਤੋਂ ਮੈਂ ਪ੍ਰੈਕਟੀਕਲੀ ਉਸ ਮਾਹੌਲ ਦੇ ਵਿੱਚ ਵਿਚਰੀ ਹਾਂ ਹਨਾ। ਸੋ ਮੈਨੂੰ ਲੱਗਦਾ ਕਿ ਬਹੁਤ ਵਾਰ ਜਿਹੜੇ ਮਾਹੌਲ ਚੋਂ ਤੁਸੀਂ ਵਿਚਰਦੇ ਆ ਗੁਜ਼ਰਦੇ ਆ ਹਨਾ ਉਹ ਮਾਹੌਲ ਦਾ ਤੁਹਾਡੇ ਉੱਤੇ ਇੰਪੈਕਟ ਜਿਹੜਾ ਉਹ ਜ਼ਿਆਦਾ ਹੁੰਦਾ। ਤੁਸੀਂ ਸੁਣਦੇ ਆਏ ਆਪਣੀਆਂ ਮਾਵਾਂ ਤੋਂ, ਸੁਣਦੇ ਆਏ ਆਪਣੀਆਂ ਦਾਦੀਆਂ ਤੋਂ, ਸੁਣਦੇ ਆਏ ਕਿ ਸਾਡੇ ਸਮੇਂ ਚ ਇੱਦਾਂ ਹੁੰਦਾ ਸੀ, ਸਾਡੇ ਸਮੇਂ ਚ ਉਹ ਹੁੰਦਾ ਸੀ, ਸਾਡੇ ਸਮੇਂ ਚ ਕੁੜੀਆਂ ਆਵਾਜ਼ ਨਹੀਂ ਸੀ ਉੱਚੀ ਕੱਢਦੀਆਂ ਪਰਿਵਾਰਾਂ ਦੇ ਵਿੱਚ ਹਨਾ। ਉਹ ਚੀਜ਼ਾਂ ਜਦੋਂ ਸੁਣਦੇ ਹੀ ਆ ਰਹੇ ਆ ਹਨਾ ਤੇ ਉਸ ਤੋਂ ਬਾਅਦ ਉਹਨਾਂ ਦੇ ਅੰਦਰ ਇੱਕ ਰਿਵੋਲਟ ਜਿਹੜਾ ਜ਼ਰੂਰ ਪੈਦਾ ਹੁੰਦਾ, ਯਾਰ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਸਿਸਟਮੈਟੀਕਲ ਕਰ ਰਹੀ ਹਾਂ, ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਪ੍ਰੋਪਰ ਨਿਭਾ ਰਹੀ ਹਾਂ, ਜਾਂ ਸਾਡੀ ਜਿਹੜੀ ਮਾਂ ਸੀ ਉਹ ਨਿਭਾ ਰਹੀ ਸੀ, ਉਹ ਨਿਭਾਉਂਦਿਆਂ ਨਿਭਾਉਂਦਿਆਂ ਵੀ ਹਨਾ ਉਹ ਕਿਹੜੇ ਕਿਹੜੇ ਤਰ੍ਹਾਂ ਦੇ ਜਿਹੜੇ ਤਜਰਬੇ ਉਹਨਾਂ ਦੇ ਵਿੱਚੋਂ ਨਿਕਲੀ ਆ ਤੇ ਜਦੋਂ ਹੁਣ ਉਹ ਉਸੇ ਦੌਰ ਦੇ ਵਿੱਚੋਂ ਉਸੇ ਤਰ੍ਹਾਂ ਦੇ ਮਾਹੌਲ ਚੋਂ ਉਹ ਲੰਘ ਰਹੀ ਹੈ ਤੇ ਉਹਨੂੰ ਕਿਸ ਤਰ੍ਹਾਂ ਦੀਆਂ ਜਿਹੜੀਆਂ ਚੁਣੌਤੀਆਂ ਆ ਉਹ ਪਰਿਵਾਰਾਂ ਦੇ ਵਿੱਚ ਆ ਰਹੀਆਂ। ਸੋ ਇਹ ਜਿਹੜੀਆਂ ਚੁਣੌਤੀਆਂ ਜਾਂ ਫਿਰ ਇਹ ਜਿਹੜੀ ਪੋਜੈਸਿਵ ਗੱਲ, ਅਸੀਂ ਪੋਜੈਸਿਵਨੈਸ ਦੀ ਹੀ ਗੱਲ ਕਰ ਰਹੇ ਹਾਂ, ਗੱਲ ਪੋਜੈਸਿਵਨੈਸ ਦੀ ਇਸ ਕਰਕੇ ਕਿ ਜਦੋਂ ਅਸੀਂ ਸਿਰਫ ਇਹ ਨਹੀਂ ਗੱਲ ਕਰ ਰਹੇ ਕਿ ਇੱਕ ਮਾਂ ਜਿਹੜੀ ਆ ਜੇ ਉਹ ਆਪਣੀ ਆਪਣੇ ਪੁੱਤਰ ਦੇ ਲਈ ਪੋਜੈਸਿਵ ਆ ਤੇ ਦੂਸਰੇ ਪਾਸੇ ਆਪਣੀ ਧੀ ਲਈ ਪੋਜੈਸਿਵ ਆ ਤੇ ਪਰਿਵਾਰਾਂ ਦੇ ਵਿੱਚ ਤਣਾਓ ਦਾ ਕਾਰਨ ਇੱਥੇ ਵੀ ਬਣਦਾ ਆ। ਕਈ ਵਾਰ ਕੀ ਹੁੰਦਾ ਕਿ ਧੀਆਂ ਜਿਹੜੀਆਂ ਵਿਆਹੀਆਂ ਜਾਂਦੀਆਂ ਆਪਣੇ ਘਰੇ ਚਲੇ ਜਾਂਦੀਆਂ ਹਨਾ, ਪਰ ਜਿਹੜੀ ਮਾਂ ਆ ਉਹ ਬਾਰ ਬਾਰ ਉਹਦੀ ਹਰ ਗਤੀਵਿਧੀ ਉੱਤੇ ਨਜ਼ਰ ਰੱਖਦੀ ਆ ਹਨਾ ਕਿ ਤੂੰ, ਔਰ ਜਿਹੜੀ ਧੀ ਆ ਉਹ ਵੀ ਹਰ ਚੀਜ਼ ਛੋਟੀ ਛੋਟੀ ਗੱਲ ਜਿਹੜੀ ਆ ਉਹ ਵੀ ਆਪਣੀ ਮਦਰ ਦੇ ਨਾਲ ਸ਼ੇਅਰ ਕਰਦੀ ਆ ਜਿਸ ਤਰ੍ਹਾਂ ਵਿਆਹ ਤੋਂ ਪਹਿਲਾਂ ਸ਼ੇਅਰ ਕਰਦੀ ਸੀ ਹਨਾ। ਤੇ ਸਾਂਝ ਜਿਹੜੀ ਆ ਧੀਆਂ ਮਾਵਾਂ ਧੀਆਂ ਦੀ ਜਿਹੜੀ ਸਾਂਝ ਆ ਇਸ ਗੱਲੋਂ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ ਜਿਹੜੀ ਸਾਂਝ ਆ ਬੜੀ ਡੂੰਘੀ ਹੁੰਦੀ ਆ ਉਹ, ਪਰ ਮੈਨੂੰ ਲੱਗਦਾ ਕਿ ਵਿਆਹੇ ਜਾਣ ਤੋਂ ਬਾਅਦ ਥੋੜਾ ਜਿਹਾ ਜਿਹੜਾ ਇੱਕ ਫਰਕ ਆ ਉਹ ਪੈਣਾ ਜ਼ਰੂਰੀ ਵੀ ਹੁੰਦਾ ਆ ਤੇ ਪੈਣਾ ਚਾਹੀਦਾ ਵੀ ਆ, ਕਿਉਂਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਪੋਜੈਸਿਵ ਹੋ ਕੇ ਆਪਣੀਆਂ ਧੀਆਂ ਦੀ ਲਾਈਫ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਹੋ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੀ ਤਣਾਓ ਦਾ ਕਾਰਨ ਬਣ ਜਾਂਦੀਆਂ ਹਨਾ। ਇਸੇ ਤਰ੍ਹਾਂ ਜਦੋਂ ਜੀ
ਅਮਰਜੀਤ ਜਦੋਂ ਸਾਡਾ ਵਿਆਹ ਹੋਇਆ ਸੀਗਾ ਤੇ ਖੈਰ ਮੈਂ ਬਹੁਤ ਛੋਟੀ ਸੀ ਜਦੋਂ ਸਾਡੇ ਮੇਰੇ ਮਤਲਬ ਐਕਸਪਾਇਰ ਹੋ ਗਏ ਸੀ ਤੇ ਮੇਰੇ ਫਾਦਰ ਨੇ ਮੈਨੂੰ ਇੱਕ ਹੀ ਗੱਲ ਸਮਝਾਈ ਸੀ ਮੇਰੇ ਵਿਆਹ ਹੋਣ ਤੋਂ ਬਾਅਦ ਕਿ ਬੇਟਾ ਸਹੁਰਿਆਂ ਦੀ ਗੱਲ ਕਦੀ ਪੇਕੇ ਆ ਕੇ ਨੀ ਕਰਨੀ ਤੇ ਪੇਕਿਆਂ ਦੀ ਗੱਲ ਕਦੀ ਸਹੁਰੇ ਜਾ ਕੇ ਨੀ ਕਰਨੀ ਤੇ ਉਹਦਾ ਮਤਲਬ ਇਹ ਨੀ ਸੀਗਾ ਕਿ ਆਪਾਂ ਕੋਈ ਗੱਲ ਨੀ ਕਰਨੀ ਉਹਦਾ ਮਤਲਬ ਇਹੀ ਸੀਗਾ ਹੁੰਦਾ ਸੀਗਾ ਕਿਉਂਕਿ ਅਸੀਂ ਮੈਨੂੰ ਨਾ ਕੱਲ ਮੈਂ ਤੁਹਾਨੂੰ ਇੱਕ ਗੱਲ ਮੈਂ ਤੁਹਾਨੂੰ ਸ਼ੇਅਰ ਕਰਨੀ ਹੈ ਕਿ ਕੱਲ ਨਾ ਅਸੀਂ ਥੋੜੇ ਲਾਸਟ ਵੀਕ ਦੀ ਗੱਲ ਅਸੀਂ ਨਾ ਆਪਣੇ ਵਿਆਹ ਦੀ ਵੀਡੀਓਜ਼ ਦੇਖ ਰਹੇ ਸੀਗੇ ਤੇ ਮੇਰੇ ਵਿਆਹ ਨੂੰ ਮਤਲਬ ਬਹੁਤ ਜਿਆਦਾ ਟਾਈਮ ਤੇ ਨੀ ਮੈਂ ਆਪਣੇ ਵੱਲੋਂ ਮੰਨਦੀ ਹੋ ਗਿਆ ਉਦਾਂ 10 ਸਾਲ ਹੋ ਗਏ ਨੇ ਤੇ ਮੇਰੇ ਦੇਵਰ ਦੇ ਵਿਆਹ ਨੂੰ ਨਾ 2 ਸਾਲ ਹੋਏ ਨੇ ਜਿੱਦਾਂ ਤੇ ਅਸੀਂ ਨਾ ਵੀਡੀਓਜ਼ ਦੇਖ ਰਹੇ ਸੀਗੇ ਤੇ ਮੇਰੀ ਬੇਟੀ 8 ਸਾਲ ਦੀ ਉਹਨੇ ਨਾ ਕਾਫੀ ਕੁਛ ਨੋਟ ਕੀਤਾ ਜਿੱਦਾਂ ਬੱਚੇ ਬਹੁਤ ਨੋਟ ਕਰਦੇ ਹਨਾ ਆਪਾਂ ਤਾਂ ਚਲੋ ਵੇਖ ਕੇ ਰਿਸ਼ਤੇਦਾਰ ਦੇਖ ਕੇ ਬੰਦ ਕਰਤੀ ਤੇ ਮੇਰੇ ਟਾਈਮ ਤੇ ਕੀ ਸੀਗਾ ਕਿ ਅਸੀਂ ਜਿੱਦਾਂ ਮੇਰੀ ਰਿੰਗ ਸੈਰੇਮਨੀ ਹੋਈ ਉਹਦੇ ਵਿੱਚ ਮੈਂ ਸੂਟ ਪਾਇਆ ਹੋਇਆ ਸੀ ਸਿਰ ਟੱਕਿਆ ਹੋਇਆ ਸੀਗਾ ਵਿਆਹ ਤੇ ਵੀ ਹਨਾ ਤੇ ਰਿਸੈਪਸ਼ਨ ਤੇ ਵੀ ਮੈਂ ਜਿੱਦਾਂ ਸੂਟ ਹੀ ਪਾਇਆ ਹੋਇਆ ਸੀਗਾ ਸਿਰ ਟੱਕਿਆ ਹੋਇਆ ਸੀਗਾ ਹੁਣ ਅੱਜ ਕੱਲ ਕੀ ਹੈ ਕਿ ਥੋੜਾ ਜ਼ਮਾਨਾ ਕਹਿੰਦੇ ਬਦਲ ਗਿਆ ਅੱਜ ਕੱਲ ਸੇਟਕ ਅੰਦਰ ਆਵਾਜ਼ ਨੀ ਰਿਹਾ ਹਨਾ ਤੇ ਮੇਰੀ ਬੇਟੀ ਮਤਲਬ ਮੇਰੀ ਬੇਟੀ ਨੇ ਇਹ ਵਰਡ ਜਦੋਂ ਯੂਜ਼ ਕੀਤਾ ਨਾ ਤੇ ਮੇਰੇ ਬੜਾ ਦਿਲ ਨੂੰ ਠੁੰਬਿਆ ਮੈਨੂੰ ਕਹਿੰਦੀ ਜਦੋਂ ਉਹਨੇ ਦੋਵਾਂ ਦੀ ਵੀਡੀਓਜ਼ ਦੇਖੀਆਂ ਨਾ ਤੇ ਹੁਣ ਮੇਰੀ ਛੋਟੀ ਦਰਾਣੀ ਨੇ ਜਿੱਦਾਂ ਉਹਨੇ ਗਾਊਨ ਦੇ ਜਿਹੜੇ ਅੱਜ ਕੱਲ ਚੱਲਦੇ ਨੇ ਉਹ ਤੇ ਸਿਰ ਸੂ ਢੱਕਣ ਦਾ ਹੁਣ ਵਾਕਈ ਰਿਵਾਜ਼ ਵੀ ਹੈਗਾ ਤੇ ਮੈਨੂੰ ਕਹਿੰਦੀ ਮਾਮਾ ਤੁਹਾਡੇ ਜਮਾਨੇ ਚ ਜਦੋਂ ਸ਼ਾਦੀ ਹੁੰਦੀ ਸੀ ਸਿਰ ਢੱਕ ਕੇ ਸ਼ਾਦੀ ਹੁੰਦੀ ਸੀਗੀ ਤੇ ਮੈਨੂੰ ਬੜਾ ਅਜੀਬ ਲੱਗਾ ਮੈਂ ਕਿਹਾ ਬੇਟੇ ਜਮਾਨੇ ਵਾਲੀ ਤੇ ਕੋਈ ਨੀ ਏਡੀ ਗੱਲ ਹੈਗੀ ਕਿ ਮੇਰੀ ਜਮਾਨਾ ਹੀ ਹੋ ਗਿਆ ਤੇ ਫਿਰ ਮੈਂ ਆਪਣੇ ਆਪ ਨੂੰ ਇੱਕ ਝਾਤ ਜੀ ਮਾਰੀ ਉਹਨਾਂ 10 ਸਾਲਾਂ ਚ ਕਿ ਵਾਕਈ ਇੱਕ ਜ਼ਮਾਨਾ ਬਦਲ ਗਿਆ ਕਿਉਂਕਿ ਸਾਡੇ ਜ਼ਮਾਨੇ ਚ ਜੋ ਮਾਤਾ ਪਿਤਾ ਨੇ ਸਾਡੇ ਵਾਸਤੇ ਜੋ ਕਹਿ ਦਿੱਤਾ ਜਾਂ ਉਹਨਾਂ ਨੇ ਅਸੀਂ ਉਸ ਗੱਲ ਨੂੰ ਬਹੁਤ ਡੂੰਘਾਈ ਨਾਲ ਬਹੁਤ ਧਿਆਨ ਨਾਲ ਸੁਣਦੇ ਸੀ ਤੇ ਉਸ ਗੱਲ ਨੂੰ ਸਮਝਦੇ ਸੀਗੇ ਪਰ ਹੁਣ ਜਿਹੜਾ ਜਾਂ ਕੱਲ ਕੁਛ ਕਹਿ ਲੋ ਟੈਕਨੋਲੋਜੀ ਜਿਹੜੀ ਆ ਵੀ ਬਹੁਤ ਜ਼ਿਆਦਾ ਇੰਟਰਫੇਅਰ ਕਰਦੀ ਕਿਉਂਕਿ ਹਰ ਇੱਕ ਕੋਲ ਫੋਨ ਨੇ ਹਰ ਇੱਕ ਮੋਬਾਈਲ ਨੇ ਤੇ ਜਦੋਂ ਸਾਡੇ ਮੇਰਾ ਵਿਆਹ ਹੋਇਆ ਸੀ ਨੋ ਡਾਊਟ ਉਦੋਂ ਮੋਬਾਈਲ ਤੇ ਹੁੰਦੇ ਸੀ ਪਰ ਆਪਾਂ ਇੰਨਾ ਜ਼ਿਆਦਾ ਜਿੱਦਾਂ ਫੇਸਬੁੱਕ ਨਹੀਂ ਸੀ ਵਟਸਐਪ ਨਹੀਂ ਸੀ ਆਪਾਂ ਤਾਂ ਇੰਨਾ ਜ਼ਿਆਦਾ ਯੂਜ਼ ਨਹੀਂ ਸੀ ਕਰਦੇ ਤੇ ਸਾਡੇ ਪਿਤਾ ਜੀ ਨੇ ਇਹ ਕਿਹਾ ਸੀਗਾ ਕਿ ਜੇ ਆਪਾਂ ਸਹੁਰਿਆਂ ਦੀ ਕੋਈ ਗੱਲ ਹਨਾ ਜਿੱਦਾਂ ਕੋਈ ਵੀ ਨਿੱਕੀ ਜੀ ਕੋਈ ਗੱਲ ਮਦਰ ਨੇ ਕਹਿਤੀ ਜਾਂ ਫਾਦਰ ਨੇ ਕਹਿਤੀ ਆ ਕਿਉਂਕਿ ਜਦੋਂ ਆਪਾਂ ਕਿਸੇ ਦਾ ਕਹਿੰਦੇ ਨਾ 2 ਲੜਾਈਆਂ ਦੇ ਵਿੱਚ ਜਿਸ ਧਿਰ ਦੀ ਗੱਲ ਸੁਣੋ ਤੁਸੀਂ ਉਸੇ ਧਿਰ ਵੱਲ ਦੀ ਗੱਲ ਕਰੋਗੇ ਕਿਉਂਕਿ ਹਰ ਕੋਈ ਆਪਣੇ ਵੱਲ ਦੀ ਉਹ ਗੱਲ ਦੱਸਦਾ ਆਪਣੀ ਗਲਤੀ ਕੋਈ ਨੀ ਦੱਸੂਗਾ ਕਿ ਮੈਂ ਆਹ ਗਲਤੀ ਕੀਤੀ ਸੀ ਤੇ ਇਸ ਕਰਕੇ ਤੇ ਉਹ ਸੋ ਏਦਾਂ ਹੁੰਦਾ ਕਿ ਜਦੋਂ ਵੀ ਮਾਵਾਂ ਧੀਆਂ ਗੱਲ ਕਰਦੀਆਂ ਨਾ ਤੇ ਓਬਵੀਅਸਲੀ ਉਹਨਾਂ ਨੇ ਧੀ ਦਾ ਹੀ ਪੱਖ ਪੂਰਨਾ ਕਿਉਂਕਿ ਧੀ ਗੱਲ ਹੀ ਸੁਣੀ ਹੈ ਹੋ ਸਕਦਾ ਹੈ ਕਿ ਧੀ ਜੀ ਕਹਿੰਦੇ ਆ ਵੀ ਜਦੋਂ ਉਮਰ ਵਿਆਹ ਦੀ ਹੁੰਦੀ ਹੈ ਤੇ ਉਹ ਜਿਹੜੀ ਮੈਚਿਓਰਿਟੀ ਜਿਹੜੀ ਹੈ ਕਿ ਉਹ ਪਹਿਲੇ 20 ਸਾਲਾਂ ਚ ਨਹੀਂ ਆਈ ਹੁੰਦੀ ਜਿਹੜੀ ਪਹਿਲਾਂ ਵਿਆਹ ਤੋਂ ਬਾਅਦ 20 ਮਹੀਨਿਆਂ ਚ ਆ ਜਾਣ ਤੇ ਸੋ ਕਿਉਂਕਿ ਕਹਿ ਲੋ ਵੀ ਜੇ ਤੁਸੀਂ 20-25 ਸਾਲ ਦੀ ਬੇਟੀ ਦਾ ਵੀ ਜਿੱਦਾਂ ਵਿਆਹ ਹੋ ਰਿਹਾ ਤੇ ਉਹਦੇ ਚ ਉਹ ਸਿਆਣਪ ਜਾਂ ਉਹ ਮੈਚਿਓਰਿਟੀ ਨਹੀਂ ਹੈ ਜੋ ਉਸ ਮਾਂ ਚ ਜਾਂ ਸੱਸ ਚ ਕਹਿ ਲੋ ਜਾਂ ਪਿਓ ਚ ਕਹਿ ਲੋ ਹੈਗੀ ਹੈ ਤੇ ਜੇ ਉਹ ਕਿਸੇ ਗੱਲ ਤੋਂ ਟੋਕਦੇ ਆ ਜਾਂ ਕੁਛ ਕਰਦੇ ਆ ਤੇ ਆਪਾਂ ਉਸੇ ਵੇਲੇ ਫੋਨ ਕਰਕੇ ਆਪਣੇ ਮਦਰ ਨੂੰ ਉਹ ਗੱਲ ਦੱਸਦੇ ਆ ਜਾਂ ਫਾਦਰ ਨੂੰ ਗੱਲ ਦੱਸਦੇ ਆ ਵੀ ਮੈਂ ਤੇ ਏਦਾਂ ਕੀਤਾ ਸੀ ਤੇ ਮੈਨੂੰ ਇੰਨੀ ਕੁ ਗੱਲ ਤੋਂ ਏਦਾਂ ਟੋਕਿਆ ਤੇ ਉਹ ਜਿਹੜੀ ਪੋਜੈਸਿਵਨੈਸ ਹੈ ਨਾ ਮਦਰ ਦੀ ਉਹ ਬਹੁਤ ਜ਼ਿਆਦਾ ਉਹਨੂੰ ਲੱਗਦਾ ਕਿ ਕਿਉਂ ਮੇਰੀ ਧੀ ਨੂੰ ਏਦਾਂ ਟੋਕਿਆ ਤੇ ਉਹ ਕਿਤੇ ਨਾ ਸਹੁਰੇ ਪਰਿਵਾਰ ਚ ਵੀ ਤਣਾਅ ਦਾ ਕਾਰਨ ਬਣਦਾ ਤੇ ਕਿਤੇ ਨਾ ਕਿਤੇ ਉਹਦੀ ਮਦਰ ਨੂੰ ਵੀ ਉਹ ਟੈਨਸ਼ਨ ਹੋ ਜਾਂਦੀ ਹੈ ਵੀ ਮੇਰੀ ਧੀ ਨੀ ਸੌਖੇਕਾਰ ਹੈਗੀ ਉਹ ਤਾਂ ਬਹੁਤ ਔਖੀ ਆ ਉਹ ਤਾਂ ਏਦਾਂ ਆ ਇਹ ਆ ਉਹ ਆ ਤੇ ਉਹ ਜਿਹੜੀ ਗੱਲ ਉੱਥੇ ਹੀ ਆ ਕਿ ਮੈਂ ਜਿਹੜੀ ਗੱਲ ਦੱਸਣ ਲੱਗੀ ਆ ਕਿ ਮੇਰੇ ਪਿਤਾ ਜੀ ਨੇ ਇਸ ਗੱਲ ਬਾਰੇ ਬਹੁਤ ਜ਼ਿਆਦਾ ਸਾਨੂੰ ਦੱਸਿਆ ਸੀ ਤੇ ਉਹ ਉਹਨਾਂ ਦਾ ਮਤਲਬ ਇਹੀ ਸੀਗਾ ਇਹ ਗੱਲ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਵੀ ਗੱਲ ਨਹੀਂ ਕਰਦੀ ਮਤਲਬ ਕਿ ਸਹੁਰੇ ਘਰ ਦੀ ਵੀ ਕੋਈ ਗੱਲ ਜਿਹੜੀ ਹੈ ਤੁਸੀਂ ਜਿਹੜੀ ਸ਼ੇਅਰ ਕਰਨ ਲੱਗੇ ਸੋਚ ਕੇ ਕਰੋ ਵੀ ਪੇਕੇ ਘਰ ਮੈਂ ਕਰਾਂ ਕਿ ਨਾ ਕਰਾਂ ਤੇ ਜੇ ਤੁਸੀਂ ਪੇਕੇ ਘਰੋਂ ਕੋਈ ਗੱਲ ਲੈ ਕੇ ਇਹੋ ਜਿਹੀ ਜਾ ਰਹੇ ਹੋ ਜਿਹੜੀ ਕਿ ਤੁਹਾਡੇ ਸਹੁਰੇ ਘਰਾਂ ਦੇ ਵਿੱਚ ਹੋ ਸਕਦਾ ਕਿ ਕੋਈ ਤਣਾਅ ਕੋਈ ਵੀ ਗੱਲ ਹੋ ਸਕਦੀ ਹੈ ਤੁਹਾਡੇ ਭਰਾ ਬਾਰੇ ਕੋਈ ਤੁਹਾਡੀ ਭੈਣ ਬਾਰੇ ਤੁਹਾਡੇ ਫਾਦਰ ਬਾਰੇ ਮਦਰ ਬਾਰੇ ਤੇ ਉਹ ਗੱਲ ਸੋਚ ਕੇ ਸ਼ੇਅਰ ਕਰੋ ਕਿ ਤੁਸੀਂ ਜੇ ਸਹੁਰੇ ਘਰ ਚ ਸ਼ੇਅਰ ਕਰ ਰਹੇ ਹੋ ਤੇ ਤੁਹਾਡੇ ਆਪਣੀ ਫੈਮਿਲੀ ਚ ਜਾਂ ਤੁਹਾਡੇ ਆਪਣੇ ਪਤੀ ਨਾਲ ਜਾਂ ਕੋਈ ਉਸ ਗੱਲ ਦੇ ਉੱਤੇ ਕੋਈ ਤਣਾਅ ਦਾ ਕਾਰਨ ਤੇ ਨਹੀਂ ਬਣੂਗੀ ਕਿ ਜੇ ਆਪਾਂ ਇਹ ਗੱਲ ਕਿਤੇ ਜਾ ਕੇ ਸ਼ੇਅਰ ਕਰ ਰਹੇ ਹਾਂ ਸੋ ਆਪਾਂ ਜਿਹੜੀ ਨਿੱਕੀ ਨਿੱਕੀ ਗੱਲ ਜਿਹੜੀ ਆਪਾਂ ਦੱਸਣ ਲੱਗ ਪੈਂਦੇ ਹਾਂ ਸਹੁਰਿਆਂ ਦੀਆਂ ਪੇਕਿਆਂ ਨੂੰ ਪੇਕਿਆਂ ਦੇ ਸਹੁਰਿਆਂ ਨੂੰ ਕਿ ਹਾਂਜੀ ਅੱਜ ਆਹ ਹੋਇਆ ਅੱਜ ਮੈਂ ਸਵੇਰੇ ਰੋਟੀ ਖਾਣ ਤੋਂ ਲੈ ਕੇ ਤੇ ਰਾਤ ਸੌਣ ਤੱਕ ਕਿ ਨਿੱਕੀ ਨਿੱਕੀ ਗੱਲ ਉਹ ਕਿਤੇ ਨਾ ਕਿਤੇ ਤੇ ਫਿਰ ਕੋਈ ਨਾ ਕੋਈ ਜਿਹੜੀ ਗੱਲ ਆ ਉਹ ਮਾਂ ਨੂੰ ਵੀ ਚੁੱਭ ਜਾਂਦੀ ਹੈ ਤੇ ਹੋ ਸਕਦਾ ਹੈ ਕਿ ਕਦੀ ਕਦੀ ਉਹ ਸਹੁਰੇ ਘਰ ਵੀ ਚੁੱਭ ਹੀ ਜਾਂਦੀ ਹੈ ਤੇ ਉਹ ਗੱਲ ਜਿਹੜੀ ਹੈ ਨਾ ਕਿਉਂਕਿ ਅੱਜ ਕੱਲ ਅਸੀਂ ਜਿੱਦਾਂ ਹੁਣ ਕਹਿਣਾ ਸ਼ੁਰੂ ਕਰਤਾ ਕਿ ਅੱਜ ਕੱਲ ਜੀ ਜ਼ਮਾਨਾ ਬਦਲ ਗਿਆ ਕੁੜੀਆਂ ਪੜ੍ਹੀਆਂ ਲਿਖੀਆਂ ਨੇ ਕੁੜੀਆਂ ਕਮਾ ਰਹੀਆਂ ਨੇ ਕੁੜੀਆਂ ਆਹ ਕਰ ਰਹੀਆਂ ਨੇ ਕੁੜੀਆਂ ਕੁਛ ਵੀ ਕਰ ਸਕਦੀਆਂ ਕੁੜੀਆਂ ਉਹ ਗੱਲ ਨਾ ਕਿਤੇ ਜ਼ਰੂਰ ਵਿਆਹ ਤੋਂ ਬਾਅਦ ਨਾ ਆਪਣੇ ਦਿਮਾਗ ਚ ਰਹਿ ਜਾਂਦੀ ਹੈ ਤੇ ਬੰਦਾ ਇਹ ਸੋਚਦਾ ਕਿ ਲੈ ਮੈਂ ਤੇ ਪੜ੍ਹੀ ਲਿਖੀ ਆ, ਮੈਂ ਤੇ ਕਮਾ ਸਕਦੀ, ਮੈਂ ਤੇ ਕੁਛ ਵੀ ਕਰ ਸਕਦੀ ਆ, ਇਹ ਕੌਣ ਹੁੰਦੇ ਮੈਨੂੰ ਇੰਨੀ ਗੱਲ ਸਮਝਾਉਣ ਵਾਲੀ ਆ। ਮੈਂ ਇਹ ਨੀ ਕਹਿੰਦੀ ਕਿ ਸਾਰੇ ਹਮੇਸ਼ਾ ਮਾੜੇ ਹੀ ਹੁੰਦੇ ਆ, ਜੇ ਤੁਸੀਂ ਆਪਣੇ ਆਪ ਨੂੰ ਥੋੜਾ ਜਿਹਾ ਢਾਲਣਾ, ਕਿਉਂਕਿ ਹਰ ਘਰ ਦਾ ਮਾਹੌਲ ਜਿਹੜਾ ਨਾ ਵੱਖਰਾ ਹੀ ਹੋਏਗਾ। ਤੁਸੀਂ ਮੇਰੇ ਘਰ ਆਓ ਜਾਂ ਮੈਂ ਕਿਸੇ ਆਪਣੀ ਫਰੈਂਡ ਵੱਲ ਚਲ ਜਾ, ਜਾਂ ਮੈਂ ਆਪਣੀ ਸਕੀ ਭੈਣ, ਮੇਰੀ ਛੋਟੀ ਭੈਣ ਵੀ ਇੱਥੇ ਵਿਆਹੀ ਤੇ ਮੈਂ ਉਹਦੇ ਘਰ ਜਾਂਦੀ, ਮੈਨੂੰ ਉਹਦੇ ਘਰ ਦਾ ਮਾਹੌਲ ਵੱਖਰਾ ਲੱਗਦਾ, ਭਾਵੇਂ ਕਿ ਅਸੀਂ ਇੱਕ ਘਰ ਦੀਆਂ ਦੋ ਧੀਆਂ ਆ, ਪਰ ਉਹਦੇ ਘਰ ਦਾ ਮਾਹੌਲ ਵੱਖਰਾ ਹੈ, ਮੇਰੇ ਘਰ ਦਾ ਮਾਹੌਲ ਵੱਖਰਾ। ਤੇ ਜਦੋਂ ਵੀ ਕੁੜੀ ਦਾ ਵਿਆਹ ਹੁੰਦਾ, ਜਦੋਂ ਕਿਸੇ ਦੂਸਰੇ ਘਰ ਚ ਜਾਂਦੀ ਹੈ ਨਾ, ਤੇ ਉਹਨੂੰ ਥੋੜਾ ਜਿਹਾ, ਮੈਂ ਇਹ ਵੀ ਕਹੂੰਗੀ ਕਿ ਇਨਲੋਜ਼ ਨੂੰ ਵੀ ਥੋੜਾ ਜਿਹਾ ਉਹਨੂੰ ਐਡਜਸਟ ਕਰਨ ਵਿੱਚ, ਜਿੱਦਾਂ ਕਹਿ ਲਓ ਕਿ ਥੋੜਾ ਜਿਹਾ ਉਹਨੂੰ ਮੌਕਾ ਦੇਣਾ ਚਾਹੀਦਾ ਬੱਚੇ ਨੂੰ, ਹਮੇਸ਼ਾ ਉਹਨੂੰ ਟੈਸਟ ਹੀ ਨਹੀਂ ਜਾਣਦੇ, ਇਹਨੂੰ ਟੈਸਟ ਕਰਨਾ ਸ਼ੁਰੂ ਨਾ ਕਰੋ, ਉਹਨੂੰ ਆਪਣੇ ਘਰ ਦਾ ਮਾਹੌਲ ਸਮਝਾਓ। ਜਿੱਦਾਂ ਮੇਰੇ ਮਦਰ-ਇਨ-ਲਾਅ ਨੇ ਕਈ ਵਾਰੀ ਮੈਨੂੰ ਇਹ ਗੱਲਾਂ ਚ ਇਹ ਗੱਲ ਕਹਿਣੀ ਕਿ ਸਾਡੇ ਘਰ ਚ ਏਦਾਂ ਨੀ ਹੁੰਦਾ, ਸਾਡੇ ਘਰ ਚ ਏਦਾਂ ਹੁੰਦਾ, ਉਦੋਂ ਮੈਨੂੰ ਗੱਲ ਬੜੀ ਟੁੰਬਦੀ ਸੀ ਕਿ ਇਹ ਗੱਲ ਕੀ ਤੁਹਾਡੇ ਘਰ ਚ ਏਦਾਂ ਹੁੰਦਾ। ਮੈਂ ਕਹਿਣਾ ਮੇਰੇ ਘਰ ਚ ਤੇ ਏਦਾਂ ਹੀ ਹੁੰਦਾ ਸੀ, ਮੈਂ ਤੇ ਏਦਾਂ ਹੀ ਕਰੂੰਗੀ, ਹਨਾ। ਪਰ ਹੌਲੀ ਹੌਲੀ ਗੱਲ ਸਮਝ ਆਈ ਕਿ ਜੇ ਆਪਾਂ ਉਸ ਮਾਹੌਲ ਚ ਐਡਜਸਟ ਹੋਣਾ ਹੈ, ਤੇ ਉਹ ਜਿਹੜਾ ਕੰਮ ਉਹ ਕਹਿੰਦੇ ਨੇ ਕਿ ਸਾਡੇ ਘਰ ਚ ਏਦਾਂ ਨੀ ਹੁੰਦਾ, ਉਹ ਗੱਲ ਨੂੰ ਨੋਟ ਕਰੋ ਵੀ ਇਸ ਘਰ ਚ ਏਦਾਂ ਨਹੀਂ ਹੁੰਦਾ, ਤੇ ਇਹ ਕੰਮ ਅੱਗੇ ਤੋਂ ਨਹੀਂ ਕਰਨਾ। ਕਿ ਜੇ ਆਪਾਂ ਕੰਟੀਨਿਊ ਉਸ ਗਲਤੀ ਨੂੰ ਕਰੀ ਜਾਵਾਂਗੇ ਤੇ ਫੇਰ ਆਪਣੇ ਦਿਮਾਗ ਚ ਉਹ ਸੋਚ ਰੱਖਾਂਗੇ ਜੀ ਮੈਂ ਤੇ ਕੁਛ ਵੀ ਕਰ ਸਕਦੀ ਹਾਂ, ਤੇ ਉਹ ਸਮੱਸਿਆ ਜਿਹੜੀ ਆ ਉਹ
ਬਿਲਕੁਲ ਉੱਥੇ ਖੜੀ ਰਹੇਗੀ ਜਾਂ ਫੇਰ ਉਹ ਵਧੇਗੀ ਜੀ। ਤੇ ਬਿਲਕੁਲ ਗੱਲ ਉਹੀ ਆ ਜਾਂਦੀ ਹੈ ਕਿ ਜਦੋਂ ਤੁਸੀਂ ਛੋਟੀ ਛੋਟੀ ਗੱਲ ਜੇ ਧੀਆਂ ਵਾਲੀ ਸਾਈਡ ਤੋਂ ਵੀ ਕਰੀਏ, ਤੇ ਪੋਜੈਸਿਵਨੈਸ ਜੇ ਪੇਰੈਂਟਸ ਦੀ ਜ਼ਿਆਦਾ ਆ ਧੀ ਲਈ, ਤਾਂ ਉੱਥੇ ਫੇਰ ਜਿਹੜੀ ਸਮੱਸਿਆ ਹੈ ਜਾਂ ਜਿਹੜਾ ਤਣਾਅ ਆ ਉਹ ਵਧਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਮੈਨੂੰ ਲੱਗਦਾ ਪੇਰੈਂਟਸ ਦਾ ਬਹੁਤ ਵੱਡਾ ਫਰਜ਼ ਬਣਦਾ ਇੱਥੇ ਸਿਮਰ, ਕਿ ਜੇ ਧੀ ਜਿਹੜੀ ਆ ਉਹ ਆਪਣੀ ਸਾਰੀ ਸਹੁਰਿਆਂ ਦੀ ਜਿਹੜੀ ਸਾਰੀ ਖ਼ਬਰ ਆ ਉਹ ਆਪਣੇ ਮੰਮੀ ਨੂੰ ਦੇ ਰਹੀ ਆ, ਆਪਣੀ ਮਦਰ ਨੂੰ ਦੇ ਰਹੀ ਆ, ਤੇ ਥੋੜੀ ਜਿਹੀ ਇੱਥੇ ਮਦਰ ਨੂੰ ਸਿਆਣਪ ਵਰਤਣ ਦੀ ਵੀ ਲੋੜ ਹੁੰਦੀ ਆ ਕਿ ਮਦਰ ਜਿਹੜੀ ਆ ਉਹ ਕਿਸ ਢੰਗ ਦੇ ਨਾਲ ਆਪਣੀ ਧੀ ਨੂੰ ਸਮਝਾਉਂਦੀ ਆ ਕਿ ਉਹਨੇ ਆਪਣੇ ਘਰ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਆ, ਹਨਾ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਢਾਲਣਾ ਕਿੱਦਾਂ ਆ, ਕਿਉਂਕਿ ਅਕਸਰ ਸਿਖਾਇਆ ਜਾਂਦਾ ਕੁੜੀਆਂ ਨੂੰ ਕਿ ਤੁਸੀਂ ਆਪਣੇ ਆਪ ਨੂੰ ਢਾਲਣਾ, ਪਰ ਗੱਲ ਇੱਥੇ ਆ ਜਾਂਦੀ ਆ ਕਿ ਕੁਛ ਪਰਿਵਾਰਾਂ ਦੇ ਵਿੱਚ ਜਿਹੜੀਆਂ ਕੁੜੀਆਂ ਆ ਜੀ ਉਹ ਢਾਲ ਵੀ ਜਾਂਦੀਆਂ, ਪਰ ਉੱਥੇ ਉਹਨਾਂ ਨੂੰ ਅੱਗਿਓਂ ਵੀ ਜਿਹੜਾ ਪਰਿਵਾਰ ਆ ਉਹ ਕਿਸੇ ਤਰ੍ਹਾਂ ਉਹਨਾਂ ਦੇ ਲਈ ਢਾਲਦਾ ਨਹੀਂ। ਸੋ ਥੋੜੀ ਥੋੜੀ ਐਡਜਸਟਮੈਂਟ ਜਿਹੜੀ ਉਹ ਦੋਨਾਂ ਪਾਸਿਓਂ ਹੋਣੀ ਚਾਹੀਦੀ ਆ, ਹਨਾ। ਜੇ ਜਿਹੜੀ ਲੜਕੀ
ਪਰਿਵਾਰ ਨੂੰ ਵੀ ਮੌਕਾ ਦੇਣਾ ਚਾਹੀਦਾ,
ਦੂਸਰੇ ਪਾਸਿਓਂ ਪਰਿਵਾਰ ਨੂੰ, ਬਿਲਕੁਲ ਪਰਿਵਾਰ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ। ਕਈ ਵਾਰ ਕੀ ਹੁੰਦਾ ਆ ਕਿ ਜਿਹੜਾ ਪਤੀ ਆ ਉਹ ਐਡਜਸਟ ਕਰਦਾ ਆ ਪਰ ਪੇਰੈਂਟਸ ਐਡਜਸਟ ਕਰਨ ਲਈ ਤਿਆਰ ਨਹੀਂ ਹੁੰਦੇ। ਕਈ ਵਾਰ ਕੀ ਹੁੰਦਾ ਕਿ ਪੇਰੈਂਟਸ ਐਡਜਸਟ ਕਰਦੇ ਆ ਆਪਣੀ ਨੂੰਹ ਦੇ ਨਾਲ, ਪਰ ਪਤੀ ਜਿਹੜਾ ਜੀ ਉਹ ਐਡਜਸਟ ਨਹੀਂ ਕਰ ਰਿਹਾ ਹੁੰਦਾ, ਹਨਾ। ਤੇ ਇੱਥੇ ਮੈਨੂੰ ਲੱਗਦਾ ਕਿ ਪੇਰੈਂਟਸ ਦਾ ਬਹੁਤ ਵੱਡਾ ਫਰਜ਼ ਬਣਦਾ, ਚਾਹੇ ਆਪਣੀ ਧੀ ਦੇ ਲਈ ਆ ਚਾਹੇ ਆਪਣੇ ਪੁੱਤ ਦੇ ਲਈ ਆ। ਤੇ ਜਿਹੜੀ ਪਰਿਵਾਰਕ ਤਣਾਓ, ਮੈਨੂੰ ਲੱਗਦਾ ਕਿ ਅਸੀਂ ਗੱਲ ਕਰ ਰਹੇ ਸੀ ਕਿ ਪਰਿਵਾਰਕ ਤਣਾਓ ਇਹਦੇ ਨਾਲ ਘਟਦਾ ਆ ਜਾਂ ਵੱਧਦਾ, ਜਿਹੜੀ ਪੋਜੈਸਿਵਨੈਸ ਹੈ ਮੈਨੂੰ ਲੱਗਦਾ ਕਿ ਉਹ ਪਰਿਵਾਰਕ ਤਣਾਓ ਵਧਾਉਂਦੀ ਹੀ ਆ। ਸੋ ਕੋਸ਼ਿਸ਼ ਇੱਥੇ ਇਹੀ ਹੋਣੀ ਚਾਹੀਦੀ ਆ ਕਿ ਜਿਹੜਾ ਪੇਰੈਂਟਸ ਦਾ ਐਟੀਟਿਊਡ ਆ ਉਹ ਦੋਨਾਂ ਦੇ ਲਈ ਇਕੁਅਲ ਹੋਵੇ, ਚਾਹੇ ਉਹ ਧੀ ਆ, ਚਾਹੇ ਉਹ ਪੁੱਤ ਆ, ਚਾਹੇ ਉਹ ਨੂੰਹ ਆ, ਹਨਾ, ਚਾਹੇ ਉਹ ਜਵਾਈ ਆ। ਸੋ ਮੈਨੂੰ ਲੱਗਦਾ ਕਿ ਸਾਡਾ ਕੁਛ ਸੱਭਿਆਚਾਰ ਏਦਾਂ ਦਾ ਕਿ ਜਿਹਦੇ ਵਿੱਚ ਜਵਾਈਆਂ ਨੂੰ ਤਾਂ ਰੱਬ ਦਾ ਰੂਪ ਆਪਾਂ ਮੰਨਦੇ ਹੀ ਮੰਨਦੇ ਆ, ਹਨਾ। ਸੋ ਉਹਦਾ ਕਾਰਨ ਕੀ ਹੁੰਦਾ ਕਿ ਸਾਡੀ ਜਿਹੜੀ ਧੀ ਆ, ਹਨਾ, ਕਿ ਉਹ ਸੁਖੀ ਰਹੇ, ਹਨਾ, ਸਾਡੀ ਧੀ ਦੀ ਜਿਹੜੀ ਪੂਰੀ ਉੱਥੇ ਇੱਜ਼ਤ ਹੋਵੇ, ਹਨਾ, ਉਹਨੂੰ ਪੂਰਾ ਸਤਿਕਾਰ ਮਿਲੇ। ਪਰ ਬਿਲਕੁਲ ਇਸੇ ਤਰ੍ਹਾਂ ਜਿਵੇਂ ਕੁਲਦੀਪ ਹੋਰਾਂ ਨੇ ਸਾਡੇ ਨਾਲ ਉਹ ਚੁਟਕਲਾ ਸ਼ੇਅਰ ਕੀਤਾ ਸੀਗਾ ਜੀ, ਤੇ ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਸਤਿਕਾਰ ਜਿਹੜਾ ਉਹ ਦੋਵਾਂ ਪਾਸੇ ਹੀ ਹੋਣਾ ਜ਼ਰੂਰੀ ਹੈ। ਪੋਜੈਸਿਵ ਜ਼ਰੂਰ ਹੋਵੋ ਆਪਣੇ ਬੱਚੇ ਦੇ ਲਈ, ਪੋਜੈਸਿਵਨੈਸ ਜਿਹੜੀ ਮਾਂ ਦੀ ਨੈਚੁਰਲ ਆ, ਕੁਦਰਤਨ ਆ, ਪਰ ਜਿਹੜੀ ਓਵਰ ਪੋਜੈਸਿਵਨੈਸ ਆ ਉਹ ਕਿਤੇ ਨਾ ਕਿਤੇ ਮਾਰੂ ਜ਼ਰੂਰ ਸਿੱਧ ਹੁੰਦੀ ਆ। ਕਿਉਂਕਿ ਦੇਖੋ ਜਦੋਂ ਤੁਸੀਂ ਬੱਚੇ ਨੂੰ ਵਿਆਹਿਆ ਤਾਂ ਵਿਆਹਣ ਤੋਂ ਬਾਅਦ ਜੇਕਰ ਤੁਸੀਂ ਉਹਨੂੰ ਥੋੜਾ ਜਿਹਾ ਖੁੱਲਾ ਦਿਲ ਰੱਖ ਕੇ ਉਹਨੂੰ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਬਸਰ ਕਰਨ ਦਾ ਮੌਕਾ ਨਹੀਂ ਦਿਓਗੇ ਤਾਂ ਕਿਤੇ ਨਾ ਕਿਤੇ ਉਹ ਜਿਹੜਾ ਸਮਾਂ ਆ ਉਹਨਾਂ ਦੇ ਲਈ ਵੀ ਜਿਹੜਾ ਮੈਨੂੰ ਲੱਗਦਾ ਕਿ ਮੁਸ਼ਕਲ ਹੋ ਜੂਗਾ। ਕਿਉਂਕਿ ਮੈਨੂੰ ਲੱਗਦਾ ਸਿਮਰ ਜ਼ਿੰਦਗੀ ਦੇ ਇਹ ਜਿਹੜੇ 5 ਸਾਲ ਜਿਹੜੇ ਸ਼ੁਰੂਆਤੀ ਸਾਲ ਹੁੰਦੇ ਆ ਵਿਆਹ ਜਾਣ ਤੋਂ ਬਾਅਦ, ਜੇ ਉਹਦੇ ਵਿੱਚ ਤੁਸੀਂ ਵਧੀਆ ਤਰ੍ਹਾਂ ਘਰ ਦਾ ਮਾਹੌਲ ਜਿਹੜਾ, ਪਰਿਵਾਰ ਦਾ ਮਾਹੌਲ ਜਿਹੜਾ ਆ ਉਹ ਬਣਾ ਲੈਂਦੇ ਆ, ਤੇ ਮੈਨੂੰ ਲੱਗਦਾ ਕਿ ਉਹ 5 ਸਾਲਾਂ ਤੋਂ ਬਾਅਦ ਵਾਲਾ ਜਿਹੜਾ ਸਮਾਂ ਆ ਫੇਰ ਉਹ ਹਮੇਸ਼ਾ ਹੀ ਖੁਸ਼ਗਵਾਰ ਹੁੰਦਾ ਆ। ਪਰ ਜਦੋਂ ਤੁਸੀਂ ਉਹ ਪਹਿਲੇ 5 ਜਾਂ 7 ਸਾਲ ਜਿਹੜੇ ਆ ਉਹ ਮੁਸ਼ਕਲ ਪੈਦਾ ਕਰ ਦਿੰਦੇ ਆ, ਤਾਂ ਫੇਰ ਉਹ ਜਿਹੜਾ ਅਗਲਾ ਸਮਾਂ ਆ ਉਹ ਮੈਨੂੰ ਲੱਗਦਾ ਕਿ ਦੁੱਖਗਵਾਰ ਹੋ ਜਾਂਦਾ ਆ। ਸੋ ਜ਼ਿੰਮੇਵਾਰੀ ਸਾਰਿਆਂ ਦੀ ਹੁੰਦੀ ਆ ਤੇ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ, ਤੇ ਇਹ ਗੱਲ ਸਾਨੂੰ ਧਨੀ ਸਾਹਿਬ ਨੇ ਵੀ ਕਹਿਤੀ ਆ ਧਨੀ ਸਾਹਿਬ ਸ਼ਾਮਲ ਹੋਏ ਆਪਣੀ ਗੱਲਬਾਤ ਦੇ ਵਿਚ, ਕਹਿੰਦੇ ਬਹੁਤ ਵਧੀਆ ਟੋਪਿਕ ਚੱਲ ਰਿਹਾ ਅੱਜ ਕੱਲ, ਕਹਿੰਦੇ ਤੁਸੀਂ ਦੇਖਿਆ ਵਿਆਹ ਤੋਂ ਬਾਅਦ ਕਹਿੰਦੇ ਕੁੜੀ ਮੁੰਡੇ ਆਪਣੇ ਪੁਰਾਣੇ ਫਰੈਂਡਸ ਨਾਲ ਗੱਲਬਾਤ ਬਹੁਤ ਜ਼ਿਆਦਾ ਕਰਦੇ, ਡਿਵੋਰਸ ਦਾ ਕਾਰਨ ਕਹਿੰਦੇ ਬਣ ਰਹੇ ਆ ਇਹ ਚੀਜ਼ਾਂ ਜਿਹੜੀਆਂ ਆ, ਤੇ ਕਹਿੰਦੇ ਬਾਕੀ ਆਪਣੀ ਜ਼ਿੰਮੇਵਾਰੀ ਕਹਿੰਦੇ ਜ਼ਰੂਰ ਸਮਝਣੀ ਚਾਹੀਦੀ ਹੈ ਜੀ।
ਹਾਂਜੀ ਅਮਰਦੀਪ ਜੀ, ਮੈਂ ਤੁਹਾਨੂੰ ਨਾ ਤੁਸੀਂ ਜਿਹੜੀ ਗੱਲ ਕਹੀ ਨਾ ਪਹਿਲੇ 5 ਸਾਲ ਵਾਲੀ, ਤੇ ਮੈਂ ਉਹੀ ਗੱਲ ਕਹਿਣੀ ਚਾਹੂੰਗੀ ਜਿੱਦਾਂ ਧਨੀ ਸਾਹਿਬ ਹੋਣਾ ਨੇ ਵੀ ਕਿਹਾ ਵੀ ਆਪਣੀ ਜ਼ਿੰਮੇਵਾਰੀ ਜ਼ਰੂਰ ਸਮਝਣੀ ਚਾਹੀਦੀ ਹੈ। ਮੇਰੀ ਇੱਕ ਫਰੈਂਡ ਸੀ ਤੇ ਮੈਂ ਉਹਦੇ ਨਾਲ ਏਦਾਂ ਹੀ ਵਿਆਹ ਤੋਂ ਬਾਅਦ ਗੱਲ ਕਰ ਰਹੀ ਸੀਗੀ, ਤੇ ਉਹ ਥੋੜੀ ਜਿੱਦਾਂ ਬਹੁਤ ਓਪਨ ਮਾਇੰਡਿਡ ਆ ਤੇ ਬਹੁਤ ਜ਼ਿਆਦਾ, ਉਹਨੇ ਮੈਨੂੰ ਇੱਕ ਗੱਲ ਕਹੀ, ਮੈਨੂੰ ਹੁਣੇ ਯਾਦ ਆਈ ਜਦੋਂ ਤੁਸੀਂ ਮੇਰੇ ਨਾਲ ਗੱਲ ਕੀਤੀ, ਮੈਨੂੰ ਕਹਿੰਦੀ ਸਿਮਰ 5 ਸਾਲ ਸਿਰਫ 5 ਸਾਲ ਚੁੱਪ ਰਹਿ ਘਰ ਵਾਲੋਂ ਕੀ ਸੁਣ, ਕਹਿੰਦੀ ਕਿਉਂਕਿ ਅਗਰ ਤੂੰ 5 ਸਾਲ ਚੁੱਪ ਰਹੇਗੀ ਤਾਂ ਸਾਰੀ ਉਮਰ ਉਹ ਤੇਰੀ ਸੁਣੇਗੇ, ਉਹ ਚੁੱਪ ਰਹੇਗੇ, ਤਾਂ ਅਗਰ ਤੂੰ 5 ਸਾਲ ਮੈਂ ਬੋਲੇਗੀ ਨਾ ਫਿਰ ਸਾਰੀ ਉਮਰ ਤੂੰ ਚੁੱਪ ਰਹੇਗੀ ਵਹੀ ਬੋਲੇਗੇ। ਤਾਂ ਮੈਨੂੰ ਉਹਦੀ ਗੱਲ ਯਾਦ ਆ ਗਈ ਕਿ ਵਾਕਈ ਜੇ ਆਪਾਂ 5 ਸਾਲ ਮੈਨੂੰ ਕਹਿੰਦੀ ਅਗਰ ਤੂੰ ਆਪਣੇ ਘਰ ਪੇ ਹਕੂਮਤ ਚਲਾਨੀ ਹੈ, ਜੇ ਮੇਰੇ ਪਤੀ ਜਾਂ ਮੰਮੀ ਡੈਡੀ ਸੁਣ ਰਹੇ ਹੋਣ ਤੇ ਪਲੀਜ਼ ਇਸ ਗੱਲ ਨੂੰ ਇਗਨੋਰ ਕਰ ਦੇਣ, ਜਾਂ ਉਹ ਸੋਚਣ ਵੀ ਸਿਮਰ ਨਹੀਂ ਬੋਲ ਰਹੀ। ਤੇ ਉਹਨੇ ਮੈਨੂੰ ਇਹ ਗੱਲ ਕਹੀ ਸੀ, ਕਹਿੰਦੀ ਜੇ ਅਗਰ ਤੂੰ ਆਪਣੇ ਘਰ ਪੇ ਹਕੂਮਤ ਚਲਾਨੀ ਹੈ ਤਾਂ 5 ਸਾਲ ਕੇ ਲਈ ਆਪਣਾ ਮੂੰਹ ਬੰਦ ਰੱਖ, ਬਸ ਸਿਰਫ ਦੇਖ ਕਿਆ ਹੋ ਰਿਹਾ
ਜੀ।
ਤੇ
ਬਿਲਕੁਲ ਨੂੰ ਲੱਗਦਾ ਉਹਦੀ ਗੱਲ ਦਾ ਮਤਲਬ ਇਹ ਸੀ ਕਿ ਛੋਟੇ ਛੋਟੇ ਨੁਕਤੇ ਆ ਜੀ, ਸਮਝਣੇ ਬਹੁਤ ਜ਼ਰੂਰੀ ਹੁੰਦੇ ਆ ਜੀ। ਜਿਵੇਂ ਤੁਸੀਂ ਆਪਣੇ ਬਿਹਾਫ ਤੋਂ ਕਿਹਾ, ਇਸੇ ਤਰ੍ਹਾਂ ਜੇ ਪੇਰੈਂਟਸ ਦੇ ਬਿਹਾਫ ਤੋਂ ਵੀ ਲਈਏ ਤਾਂ ਉਹਨਾਂ ਦੇ ਲਈ ਵੀ ਮੈਨੂੰ ਲੱਗਦਾ ਕਿ ਉਹ ਥੋੜੇ ਜਿਹੜੇ ਸ਼ੁਰੂਆਤੀ ਸਾਲ ਹੁੰਦੇ ਆ, ਮੈਨੂੰ ਲੱਗਦਾ ਉਹਦੇ ਵਿੱਚ ਉਹਨਾਂ ਨੂੰ ਥੋੜੀ ਜਿਹੀ ਖੁੱਲ੍ਹ ਦਿਲੀ ਅਪਣਾਉਣੀ ਚਾਹੀਦੀ ਆ, ਹਨਾ। ਤੇ ਬਹੁਤੀ ਵਾਰ ਮੈਨੂੰ ਲੱਗਦਾ ਹੁਣ ਸਾਡੇ ਕੋਲ ਸਮਾਂ ਤਾਂ ਬਹੁਤਾ ਨਹੀਂ ਬਚਿਆ, ਪਰ ਜਾਂਦੇ ਜਾਂਦੇ ਥੋੜੀਆਂ ਜਿਹੀਆਂ ਆਪਾਂ ਜਿਹੜੀਆਂ ਗੱਲਾਂ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗੇ। ਬਹੁਤੀ ਵਾਰ ਜਿਹੜੇ ਪੇਰੈਂਟਸ ਆ ਉਹ ਜਿਹੜੀ ਨੂੰਹ ਦੇ ਲਈ ਉਹ ਏਦਾਂ ਪੋਜੈਸਿਵ ਹੋ ਜਾਂਦੇ ਆ ਕਿ ਜੇ ਉਹ ਆਪਣੇ ਪੇਰੈਂਟਸ ਵੱਲ ਜਾਣਾ ਚਾਹੁੰਦੀ ਆ ਜਾਂ ਆਪਣੇ ਪੇਰੈਂਟਸ ਵਾਲੀ ਸਾਈਡ ਤੋਂ ਕਿਸੇ ਰਿਸ਼ਤੇਦਾਰੀ ਨਾਲ ਕੋਈ ਰਾਬਤਾ ਰੱਖਦੀ ਆ, ਤਾਂ ਉਸ ਚੀਜ਼ ਦੇ ਉੱਤੇ ਵੀ ਓਬਜੈਕਸ਼ਨ ਜਿਹੜਾ ਆ ਉਹ ਬਹੁਤੀ ਵਾਰ ਹੁੰਦਾ, ਹਨਾ, ਕਿ ਬਹੁਤੀ ਵਾਰ ਹੁੰਦਾ ਕਿ ਉਹ ਆਪਣੇ ਪੇਕੇ ਨਾ ਜਾਵੇ, ਕਿਉਂ ਜਾਣਾ ਚਾਹੁੰਦੀ ਆ, ਕਿਉਂ ਉਹਨਾਂ ਦੇ ਨਾਲ ਉਹ ਮਿਲਣਾ ਚਾਹੁੰਦੀ ਆ, ਹਨਾ। ਤੇ ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਦੇ ਉੱਤੇ ਵੀ ਫਿਰ ਜਿਹੜਾ ਬਵਾਲ ਆ ਉਹ ਕਈ ਵਾਰ ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਤੇ ਮੱਚ ਜਾਂਦਾ। ਪਰ ਇਹ ਗੱਲ ਸਮਝਣੀ ਜਿਹੜੀ ਬਹੁਤ ਜ਼ਰੂਰੀ ਆ ਕਿ ਇੱਕ ਵਾਰ ਜਿਹੜੀ ਧੀ ਆ ਉਹ ਜੇਕਰ ਆਪਣਾ ਪੇਕਾ ਪਰਿਵਾਰ ਛੱਡ ਕੇ ਆਈ ਆ, ਦੇਖੋ ਉਸ ਪਰਿਵਾਰ ਦੇ ਵਿੱਚ ਜੰਮੀ ਆ, ਪਲੀ ਆ, ਹਨਾ, ਕਿੰਨੇ ਇਮੋਸ਼ਨਸ ਜੁੜੇ ਹੁੰਦੇ ਆ ਉਸ ਪਰਿਵਾਰ ਦੇ ਨਾਲ, ਤੇ ਜੇਕਰ ਉਹ ਥੋੜੀ ਦੇਰ ਬਾਅਦ ਆਪਣੇ ਮਾਪਿਆਂ ਨੂੰ ਮਿਲਣਾ ਚਾਹੁੰਦੀ ਆ ਜਾਂ ਫਿਰ ਹਨਾ ਉਹਨਾਂ ਤੱਕ ਜਿਹੜਾ ਇੱਕ ਰਾਬਤਾ ਜਿਹਾ ਬਣਿਆ ਉਹ ਰੱਖਣਾ ਚਾਹੁੰਦੀ ਆ, ਤਾਂ ਮੈਨੂੰ ਲੱਗਦਾ ਕਿ ਉੱਥੇ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਇਹੋ ਜਿਹੇ ਜਿਹੜੇ ਓਬਜੈਕਸ਼ਨ ਆ ਉਹ ਹੋਣੇ ਨੀ ਚਾਹੀਦੇ। ਸੋ ਇਹ ਓਬਜੈਕਸ਼ਨ ਜਿਹੜੇ ਆ ਫਿਰ ਉਹ ਸ਼ੁਰੂਆਤੀ ਦੌਰ ਦੇ ਹੀ ਫਿਰ ਬਹੁਤ ਮੁਸ਼ਕਲਾਂ ਜਿਹੜੀਆਂ ਖੜੀਆਂ ਕਰ ਦਿੰਦੇ ਆ ਜੀ।
ਹਾਂਜੀ ਮੈਂ ਅਮਰਜੀਤ ਇੱਕ ਗੱਲ ਕਹਿਣੀ ਚਾਹੁੰਗੀ ਕਿ ਜ਼ਰੂਰ ਆਪਾਂ ਆਪਣੇ ਬੱਚਿਆਂ ਬਾਰੇ ਪੋਜੈਸਿਵ ਜ਼ਰੂਰ ਹੁੰਦੇ ਹਾਂ, ਤੇ ਆਪਾਂ ਜ਼ਰੂਰ ਕਦੀ ਕਦੀ ਨਿੱਕੀ ਨਿੱਕੀ ਗੱਲ ਤੇ ਇੰਟਰਫੇਅਰ ਕਰਦੇ ਹਾਂ ਤੇ ਸਾਨੂੰ ਲੱਗਦਾ ਕਿ ਉਹ ਜਿਹੜਾ ਇੱਕ ਮਾਹੌਲ ਜਿਹੜਾ, ਪਰ ਮੈਂ ਕਈ ਪਰਿਵਾਰਾਂ 'ਚ ਇੱਥੇ ਦੇਖਿਆ ਹੈ ਕਿ ਜਦੋਂ ਵੀ ਪੇਰੈਂਟਸ ਜਿਹੜੇ ਆ, ਖਾਸ ਕਰਕੇ ਮੈਂ ਇੱਥੇ ਵੇਖਦੀ ਹਾਂ ਕਿ ਮੇਰੀਆਂ ਇੱਕ ਦੋ ਫਰੈਂਡਸ ਨਾਲ ਇੱਦਾਂ ਹੋਇਆ ਕਿ ਉਹਨਾਂ ਨੇ ਘਰ 'ਚ ਥੋੜੀ ਡਿਸਟਰਬੈਂਸ ਸੀ ਇਨ-ਲਾਜ਼ ਦੇ ਵਿੱਚ, ਤੇ ਉਹਨੇ ਜਦੋਂ ਆਪਣੀ ਮਦਰ ਨਾਲ ਜਾਂ ਫਾਦਰ ਇਨ-ਲਾਜ਼ ਗੱਲ ਕੀਤੀ ਤੇ ਉਹ ਕਹਿੰਦੇ ਕੋਈ ਗੱਲ ਨੀ ਬੇਟਾ, ਇਹ ਪਹਿਲਾਂ 1-2 ਸਾਲਾਂ 'ਚ ਹੁੰਦਾ ਹੀ ਹੁੰਦਾ ਸੀ, ਜਦਕਿ ਉਹਦੀ ਮਦਰ ਦੀ ਇਹ ਸਿਆਣੀ ਗੱਲ ਸੀਗੀ। ਪਰ ਇਹ ਹੋ ਗਿਆ ਕਿ ਉਹ ਜਿਹੜੀ ਡਿਸਟਰਬੈਂਸ ਸੀ ਉਹ ਬਹੁਤ ਜ਼ਿਆਦਾ ਸੀ ਤੇ ਉਸ ਗੱਲ ਵਿੱਚ ਉਹਨਾਂ ਦੇ ਪੇਰੈਂਟਸ ਨੂੰ ਇੰਟਰਫੇਅਰ ਕਰਨਾ ਚਾਹੀਦਾ ਸੀ, ਤੇ ਹੁਣ ਉਹ ਇਹ ਹੈ ਕਿ ਜਿਹੜਾ ਮਾਹੌਲ ਹੈ ਬਹੁਤ ਅੱਗੇ ਤੱਕ ਪਹੁੰਚ ਗਿਆ ਹੈ, ਕੱਲ ਡਿਵੋਰਸ ਤੱਕ ਪਹੁੰਚ ਗਈ ਹੈ, ਬੇਟੀ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਜਿੱਦਾਂ ਕਦੀ ਕਦੀ ਉਹ ਮਾਰਦੇ ਕੁੱਟਦੇ ਵੀ ਸੀ, ਬਹੁਤ ਕੁਛ ਕਰਦੇ ਸੀ, ਹਨਾ, ਏਦਾਂ। ਤੇ ਚਲੋ ਇੱਕ ਵੱਖਰਾ ਟੋਪਿਕ ਹੈ, ਪਰ ਮੈਂ ਇਹ ਕਹੂੰਗੀ ਕਿ ਆਪਾਂ ਜਦੋਂ ਕਦੀ ਕਦੀ ਇਹ ਵੀ ਕਹਿ ਦਿੰਦੇ ਹਾਂ ਜਦੋਂ ਬੱਚਾ ਕੋਈ ਗੱਲ ਦੱਸ ਰਿਹਾ ਹੈ ਜਾਂ ਕੋਈ ਸਹੁਰਿਆਂ ਦੀ ਜਾਂ ਪੇਕਿਆਂ ਦੀ, ਤੇ ਆਪਾਂ ਉਹਨੂੰ ਜ਼ਰੂਰ ਇੱਕ ਸਿਆਣੇ ਸੋਚ ਨਾਲ ਇੱਕ ਸਿਆਣੇ ਤਰੀਕੇ ਨਾਲ ਉਹਨੂੰ ਨਾ ਹੈਂਡਲ ਕਰਨਾ ਚਾਹੀਦਾ। ਬਿਲਕੁਲ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਬਿਲਕੁਲ ਨਾ ਇੰਟਰਫੇਅਰ ਕਰੋ, ਹਨਾ, ਇਨ-ਲਾਜ਼ ਦੇ ਵਿੱਚ ਜਾਂ ਪੇਕਿਆਂ 'ਚ ਬਿਲਕੁਲ ਇੰਟਰਫੇਅਰ ਕਰੋ,
ਫੈਕਟਸ ਜਾਣਨੇ ਬਹੁਤ ਜ਼ਰੂਰੀ ਹੈ, ਉਦੋਂ ਇੰਟਰਫੇਅਰ
ਜ਼ਰੂਰ ਕਰੋ। ਹਾਂਜੀ, ਜਦੋਂ ਤੁਹਾਡੀ ਲੋੜ ਹੋਵੇ ਉਦੋਂ ਇੰਟਰਫੇਅਰ ਜ਼ਰੂਰ ਕਰੋ, ਕਿਉਂਕਿ ਕਦੀ ਕਦੀ ਏਦਾਂ ਲੱਗਦਾ ਕਿ ਸ਼ਾਇਦ ਅਸੀਂ ਉਦੋਂ ਇਹ ਸਟੈਪ ਚੁੱਕਿਆ ਹੁੰਦਾ ਜਾਂ ਉਦੋਂ ਕੁਛ ਕੀਤਾ ਹੁੰਦਾ ਜਦੋਂ ਸਾਨੂੰ ਸਾਡੀ ਬੇਟੀ ਨੇ ਕਿਹਾ ਸੀ, ਤੇ ਸ਼ਾਇਦ ਅੱਜ ਇਹ ਘਟਨਾ ਨਾ ਹੁੰਦੀ। ਜਿੱਦਾਂ ਕਿ ਤੁਸੀਂ ਵੀ ਜਾਣਦੇ ਹੋ, ਕਦੀ ਕਦੀ ਬਹੁਤ ਜ਼ਿਆਦਾ ਇਹੋ ਜਿਹੀ ਘਟਨਾਵਾਂ ਹੋ ਜਾਂਦੀਆਂ ਨੇ ਕਿ ਆਪਾਂ ਬਾਅਦ 'ਚ ਕਹਿੰਦੇ ਹੁੰਦੇ ਆ ਕਿ ਹੁਣ ਕੋਈ ਫਾਇਦਾ ਨਹੀਂ ਆ, ਪਛਤਾਏ ਕਿਆ ਹੋ ਜਬ ਚਿੜੀਆਂ ਚੁੱਗੇ ਖੇਤ। ਤੇ ਕਦੀ ਕਦੀ ਜਿੱਦਾਂ ਕੁੜੀਆਂ ਆਪਣੇ ਆਪ ਤੇ ਲੈ ਲੈਂਦੀਆਂ ਨੇ। ਪਿੱਛੇ ਜੇ ਆਪਾਂ ਕਾਫੀ ਸੁਸਾਈਡ ਦਾ ਵੀ ਸੁਣਿਆ, ਬਹੁਤ ਕੁਛ ਹਨਾ ਹੁੰਦਾ ਜਿੱਦਾਂ, ਤੇ ਜ਼ਰੂਰ ਆਪਾਂ ਬਿਲਕੁਲ ਵੀ ਇਸ ਗੱਲ ਨੂੰ ਇਗਨੋਰ ਨਾ ਕਰੀਏ ਕਿ ਜੇ ਬੱਚਾ ਕੋਈ ਕੰਪਲੇਂਟ ਕਰ ਰਿਹਾ ਜਾਂ ਕੁਛ ਕਰ ਰਿਹਾ ਤੇ ਉਹਨੂੰ ਇੱਕ ਸਿਆਣੇ ਤਰੀਕੇ ਨਾਲ, ਜ਼ਰੂਰੀ ਨੇ ਕਿ ਨਿੱਕੀ ਨਿੱਕੀ ਗੱਲ ਤੇ ਤੁਸੀਂ ਇੰਟਰਫੇਅਰ ਕਰੋ, ਪਰ ਜਿਹੜੀ ਗੱਲ ਇੰਟਰਫੇਅਰ ਕਰਨ ਵਾਲੀ ਹੋਵੇ ਉਹਦੇ ਤੇ ਜ਼ਰੂਰ ਐਕਸ਼ਨ ਲਓ, ਜ਼ਰੂਰ ਇੰਟਰਫੇਅਰ ਕਰੋ। ਤੇ ਇੱਦਾਂ ਕਦੀ ਨਾ ਬੱਚੇ, ਖਾਸ ਕਰਕੇ ਕੁੜੀਆਂ ਨੂੰ ਮੈਂ ਕਹੂੰਗੀ ਕਿ ਇਹ ਕਦੀ ਨਾ ਮਹਿਸੂਸ ਹੋਵੇ ਕਿ ਨਾ ਮੇਰੇ ਨਾਲ ਪੇਕੇ ਨੇ ਨਾ ਮੇਰੇ ਨਾਲ ਸਹੁਰੇ ਨੇ ਤੇ ਮੈਂ ਕਿੱਧਰ ਜਾਵਾਂ। ਇਹ ਜਿਹੜੀ ਇੱਕ ਡਿਫਰੈਂਸ ਆ ਸਾਨੂੰ ਉਹ ਥੋੜਾ ਜਿਹਾ ਉਹ ਵੀ ਖਤਮ ਕਰਨਾ ਚਾਹੀਦਾ।
ਪਰ ਹਾਂ ਬਿਲਕੁਲ,
ਹਾਂਜੀ
ਜੀ,
ਤੇ ਪਰ ਉਹ ਉਹੀ ਆ, ਮੈਂ ਕਹੂੰਗੀ ਕਿ ਨਿੱਕੀ ਨਿੱਕੀ ਗੱਲ ਤੇ ਵੀ ਇੰਟਰਫੇਅਰ ਕਰਨਾ ਜਿਹੜਾ ਉਹ ਚੰਗਾ ਨਹੀਂ ਆ। ਪਰ ਹਾਂ, ਜਿਹੜੀ ਗੱਲ ਤੇ ਕਰਨਾ ਹੋਵੇ ਜਾਂ ਤੁਹਾਨੂੰ ਮਹਿਸੂਸ ਹੋਵੇ ਕਿ ਇਹ ਹੁਣ ਬਹੁਤ ਜ਼ਿਆਦਾ ਹੋ ਰਿਹਾ ਤੇ ਉਹਦੇ ਤੇ ਜ਼ਰੂਰ ਇੰਟਰਫੇਅਰ ਕਰੋ, ਇਸ ਤੋਂ ਪਹਿਲਾਂ ਕਿ ਸਾਨੂੰ ਲੱਗੇ ਕਿ ਇਹ ਬਹੁਤ ਲੇਟ ਹੋ ਗਿਆ ਹੁਣ। ਤੇ ਸੋ ਹੁਣ ਮੈਨੂੰ ਲੱਗਦਾ ਅਮਰਜੀਤ ਜੀ, ਸਮਾਂ ਜਿਹੜਾ ਉਹ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਆਪਣਾ ਗਿਆਨ ਵੰਡਣ ਵਾਸਤੇ।
ਜੀ ਜੀ ਬਿਲਕੁਲ,
ਤੇ ਆਪਾਂ
ਇਜਾਜ਼ਤ ਲੈਣ ਤੋਂ ਪਹਿਲਾਂ ਆਪਾਂ ਪ੍ਰਦੀਪ ਸਿੰਘ ਤੂਰ ਫ੍ਰੈਜ਼ਨੋ ਤੋਂ ਸਾਨੂੰ USA ਤੋਂ ਮੈਸੇਜ ਕਰ ਰਹੇ, ਆਪਾਂ ਉਹਨਾਂ ਨੂੰ ਸ਼ਾਮਲ ਕਰ ਲੈਣੇ ਪ੍ਰੋਗਰਾਮ ਦੇ ਵਿੱਚ। ਕਹਿੰਦੇ ਅਮਨਦੀਪ ਭਾਜੀ, ਮਿੰਟੂ ਭਾਜੀ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ। ਦੇਖੋ ਜੀ, ਆ ਭੈਣਾਂ ਦੇ ਨਾਲ ਤਾਂ ਤੁਸੀਂ ਸਾਡੇ ਨਾਲ ਤਾਂ ਪਾਰਸ਼ੈਲਿਟੀ ਕਰ ਗਏ ਨਾ ਫਿਰ ਪ੍ਰਦੀਪ ਸਿੰਘ ਜੀ। ਦੇਖੋ ਇੱਥੇ ਅਮਰਦੀਪ ਭੈਣ ਤੇ ਸਿਮਰਦੀਪ ਭੈਣ ਵੀ ਬੈਠੀਆਂ, ਭਾਜੀ ਤੇ ਅੱਜ ਪ੍ਰੋਗਰਾਮ ਕਰ ਨਹੀਂ ਰਹੇ ਤੇ ਤੁਸੀਂ ਦੇਖੋ ਮੈਸੇਜ ਜਿਹੜਾ ਜੀ ਫੇਰ ਪਾਰਸ਼ੈਲਿਟੀ ਦੇ ਨਾਲ ਭਾਜੀਆਂ ਨੂੰ ਕਰ ਰਹੇ ਹੋ ਤੇ ਸਾਡੇ ਵੱਲੋਂ, ਵੈਸੇ ਭੈਣਾਂ ਵੱਲੋਂ ਸਤਿ ਸ੍ਰੀ ਅਕਾਲ ਕਬੂਲ ਕਰੋ ਜੀ। ਤੇ ਕਹਿੰਦੇ ਗੱਲਬਾਤ ਵਧੀਆ ਚੱਲ ਰਹੀ ਹੈ ਜੀ, ਧੰਨਵਾਦ, ਗੱਲਬਾਤ ਪਸੰਦ ਕੀਤੀ ਹੈ, ਇਹਦੇ ਲਈ ਤੁਹਾਡਾ ਧੰਨਵਾਦ। ਪਰ ਦੇਖੋ ਜਿਹੜੀ ਪਾਰਸ਼ੈਲਿਟੀ ਕੀਤੀ ਨਾ ਉਹ ਕਿਤੇ ਨਾ ਕਿਤੇ ਸਾਨੂੰ ਚੁੱਭ ਗਈ ਜੀ। ਸੋ
ਭਾਜੀ ਮੈਂ ਇਸ ਗੱਲ ਦੀ ਜ਼ਰੂਰ ਮਾਫੀ ਮੰਗਣਾ ਮੰਗੂਗੀ ਕਿ ਮੈਂ ਪਾਰਸ਼ੈਲਿਟੀ, ਪਰ ਅਮਰਦੀਪ ਤੁਹਾਨੂੰ ਯਾਦ ਹੈ ਕਿ ਜਦੋਂ ਮੈਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਮੈਂ ਉਦੋਂ ਵੀ ਕਿਹਾ ਸੀ ਕੱਲੀਆਂ ਕੁੜੀਆਂ ਬਗਾਨੇ ਹੱਥੀ ਨਹੀਂ ਜਾਂਦੀਆਂ, ਮੁੰਡੇ ਵੀ ਬਗਾਨੇ ਹੱਥੀ ਜਾਂਦੇ ਨੇ, ਸ਼ਾਇਦ ਤੁਸੀਂ ਉਹ ਸੁਣਿਆ ਨਹੀਂ ਹੈ, ਇਸ ਕਰਕੇ ਮੈਂ ਕੋਈ ਪਾਰਸ਼ੈਲਿਟੀ ਨਹੀਂ ਕੀਤੀ, ਮੈਂ ਕੋਈ ਰੈਸਿਜ਼ਮ ਨਹੀਂ ਕੀਤਾ। ਅਸੀਂ ਬਿਲਕੁਲ ਮੰਨਦੇ ਹਾਂ ਇਸ ਗੱਲ ਤੇ ਕਿ ਕਦੀ ਕਦੀ ਮੁੰਡੇ ਵੀ ਬਹੁਤ ਜ਼ਿਆਦਾ ਅਪਸੈਟ ਹੁੰਦੇ ਨੇ, ਬਿਲਕੁਲ ਫੇਅਰ ਹੈ ਜੀ।
ਬਿਲਕੁਲ ਜੀ, ਆਪਾਂ ਫੇਅਰ ਵਿਚਾਰ ਚਰਚਾ ਕੀਤੀ ਸੀਗੀ ਤੇ ਇਸ ਵਿਚਾਰ ਚਰਚਾ ਚ ਤੁਸੀਂ ਹਿੱਸਾ ਜ਼ਰੂਰ ਪਾਇਆ ਕਰੋ। ਦੋਸਤੋ ਮਜ਼ਾ ਨਹੀਂ ਆਉਂਦਾ ਜਦੋਂ ਤੁਸੀਂ ਹੁੰਗਾਰਾ ਨਹੀਂ ਨਾ ਭਰਦੇ, ਜਦੋਂ ਤੁਸੀਂ ਹੁੰਗਾਰਾ ਭਰਦੇ ਹੋ ਸਾਨੂੰ ਗੱਲਬਾਤ ਕਰਨ ਦਾ ਮਜ਼ਾ ਆਉਂਦਾ। ਔਰ ਗੱਲਬਾਤ ਜਿਹੜਾ ਗੱਲਬਾਤ ਕਰਨ ਦਾ ਜਿਹੜਾ ਮਕਸਦ ਸਿਰਫ ਇਹੀ ਹੁੰਦਾ ਕਿ ਅਸੀਂ ਉਸ ਗੱਲਬਾਤ ਦੇ ਨਾਲ ਕੀ ਉਸਾਰੂ ਜਿਹੜੀ ਸੇਧ ਆ ਉਹ ਲੈ ਸਕਦੇ ਹਾਂ ਜਾਂ ਦੇ ਸਕਦੇ ਹਾਂ। ਸੇਧ ਲੈਣੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ, ਔਰ ਉਹਦਾ ਜੇ 1% ਅਸਰ ਵੀ ਅਸੀਂ ਆਪਣੇ ਆਪ ਤੇ ਕਬੂਲਦੇ ਆ ਜਾਂ ਕਿਸੇ ਤੇ ਹੋ ਸਕਦਾ ਤਾਂ ਜ਼ਰੂਰ ਉਹਦਾ ਜਿਹੜਾ ਫਾਇਦਾ ਉਹ ਹੁੰਦਾ। ਸੋ ਸਾਡਾ ਮਕਸਦ ਜਿਹੜਾ ਗੱਲਬਾਤ ਕਰਨ ਦਾ ਉਹ ਇਹੀ ਹੁੰਦਾ ਕਿ ਅਸੀਂ ਇਸ ਪਲੇਟਫਾਰਮ ਦੇ ਜ਼ਰੀਏ ਜਦੋਂ ਅਸੀਂ ਰੇਡੀਓ ਤੇ ਹੋਕਾ ਦਿੰਨੇ ਆ ਤੇ ਅਸੀਂ ਭਾਵੇਂ ਆਪਣੇ ਸੱਭਿਆਚਾਰ ਦਾ, ਭਾਵੇਂ ਅਸੀਂ ਆਪਣੇ ਜਿਹੜਾ ਸਾਡਾ ਸਮਾਜ ਹੈ, ਸਮਾਜ ਦੀਆਂ ਬੁਰਾਈਆਂ ਜਿਹੜੀਆਂ ਉਹਨਾਂ ਦੇ ਉੱਪਰ ਬੋਲਣ ਦਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੋਕਾ ਅਸੀਂ ਦਿੰਨੇ ਉਹਦਾ ਮਕਸਦ ਇਹੀ ਹੁੰਦਾ ਕਿ ਅਸੀਂ ਅਵੇਅਰਨੈਸ ਵੀ ਲਿਆ ਸਕੀਏ, ਅਸੀਂ ਕੋਈ ਨਾ ਕੋਈ ਸੇਧ ਲੈ ਵੀ ਸਕੀਏ ਤੇ ਦੇ ਵੀ ਸਕੀਏ। ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਸਿਰਫ ਸੇਧ ਦੇਣੀ ਆ, ਕਿਉਂਕਿ ਅਸੀਂ ਸੇਧ ਦੇਣ ਦੇ ਯੋਗ ਨਹੀਂ ਆ, ਪਰ ਅਸੀਂ ਤੁਹਾਡੇ ਤੋਂ ਵੀ ਬਹੁਤ ਕੁਛ ਸਿੱਖਦੇ ਹਾਂ ਤੇ ਮੈਨੂੰ ਲੱਗਦਾ ਕਿ ਅਸੀਂ ਇੱਕ ਦੂਸਰੇ ਤੋਂ ਹੀ ਸਿੱਖਦੇ ਹਾਂ ਤੇ ਉਹ ਸਿੱਖਣ ਦੇ ਨਾਲ ਸਾਡੀ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਵੀ ਵਾਧਾ ਹੁੰਦਾ ਤੇ ਸੇਧ ਜਿਹੜੀ ਆ ਆਪਾਂ ਹਾਸਲ ਵੀ ਕਰ ਸਕਦੇ ਹਾਂ। ਤੇ ਧਨੀ ਸਾਹਿਬ ਸਾਡੇ ਨਾਲ ਸ਼ਾਮਲ ਹੋਏ ਇੱਕ ਵਾਰ ਫੇਰ ਤੇ ਕਹਿੰਦੇ ਦੇਖੋ ਜੀ ਕੱਲਾ ਮੁੰਡੇ ਦਾ ਕਸੂਰ ਨਹੀਂ ਹੁੰਦਾ। ਬਿਲਕੁਲ ਧਨੀ ਜੀ, ਅਸੀਂ ਇਹ ਗੱਲ ਜ਼ਰੂਰ ਕੀਤੀ ਆ। ਦੇਖੋ ਕਈ ਵਾਰ ਕੁੜੀਆਂ ਜਿਹੜੀਆਂ ਜੀ ਉਹ ਛੋਟੀਆਂ ਛੋਟੀਆਂ ਗੱਲਾਂ ਜਦੋਂ ਆਪਣੇ ਪੇਰੈਂਟਸ ਦੇ ਨਾਲ ਕਰਦੀਆਂ ਤੇ ਉਹਨਾਂ ਦੇ ਪੇਰੈਂਟਸ ਦੀ ਇੰਟਰਫੇਰੈਂਸ ਵੱਧ ਜਾਂਦੀ, ਕਿਉਂਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਨਸਿਕਿਉਰਿਟੀ ਲੱਗਦੀ ਆ ਕਿ ਸ਼ਾਇਦ ਸਾਡੀ ਜਿਹੜੀ ਧੀ ਆ ਉਹਦੇ ਨਾਲ ਧੱਕਾ ਹੋ ਰਿਹਾ, ਬਹੁਤ ਜ਼ਿਆਦਾ ਹੋ ਰਿਹਾ ਜਾਂ ਕੁਛ, ਹੈ ਨਾ, ਤੇ ਉੱਦਾਂ ਦਾ ਸੋਚਣਾ ਸ਼ੁਰੂ ਕਰ ਦਿੰਦੇ ਆ। ਇਸੇ ਕਰਕੇ ਅਸੀਂ ਦੋਨੋਂ ਪੱਖ ਜਿਹੜੇ ਆ ਉਹ ਗੱਲਬਾਤ ਦੇ ਵਿੱਚ ਕਰਨੇ ਚਾਹੇ ਆ, ਰੱਖਣੇ ਚਾਹੇ ਆ, ਤੇ ਜ਼ਰੂਰ ਆਪਣਾ ਪੱਖ ਜ਼ਰੂਰ ਪਿਕਰਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਹਾਂ ਆਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਵੀ ਵਿਚਾਰਨਾ ਬਹੁਤ ਜ਼ਰੂਰੀ ਹੈ। ਤੁਸੀਂ ਆਪਣੇ ਪੱਖ ਤੋਂ ਜ਼ਰੂਰ ਆਪਣੇ ਜਿਹੜੇ ਵਿਚਾਰ ਆ ਸਾਨੂੰ ਭੇਜਿਆ ਕਰੋ। ਤੇ ਹੁਣ ਸਾਡੇ ਕੋਲ ਸਮਾਂ ਤਾਂ ਬਹੁਤਾ ਬਚਿਆ ਨਹੀਂ ਆ, ਇੱਕ ਵਾਰ ਫੇਰ ਆਪਾਂ ਨਾਨਕ ਸ਼ਾਹੀ ਨਵੇਂ ਸਾਲ ਦੀਆਂ ਜਿਹੜੀਆਂ ਮੁਬਾਰਕਾਂ ਆ ਉਹ ਜ਼ਰੂਰ ਪੇਸ਼ ਕਰਦੇ ਹਾਂ। ਤੇ ਨਾਲ ਹੀ ਨਾਲ ਸਿਮਰ ਮੈਨੂੰ ਯਾਦ ਆਇਆ ਕਿ ਜਿਹੜਾ ਹਫ਼ਤਾ ਲੰਘ ਕੇ ਗਿਆ, ਵੀਕਐਂਡ ਲੌਂਗ ਵੀਕਐਂਡ ਸੀਗਾ ਤੇ ਬਹੁਤ ਸਾਰੇ ਜਿਹੜੇ ਆਪਣੇ ਭਾਈਚਾਰੇ ਦੇ ਜਿਹੜੇ ਸਮਾਰੋਹ ਸੀ, ਸਮਾਗਮ ਸੀਗੇ ਉਹ ਉਲੀਕੇ ਗਏ ਸੀਗੇ, ਹੋਲੀਆਂ ਜਿਹੜੀਆਂ ਸੀਗੀਆਂ ਉਹ ਵੀ ਉਲੀਕੀਆਂ ਗਈਆਂ, ਹੋਲਾ ਮਹੱਲਾ ਉਲੀਕਿਆ ਗਿਆ ਸੀਗਾ। ਤੇ ਇਹਦੇ ਨਾਲ ਹੀ ਇੱਕ ਖੇਡ ਟੂਰਨਾਮੈਂਟ, ਕਬੱਡੀ ਦਾ ਟੂਰਨਾਮੈਂਟ ਜਿਹੜਾ ਸੀ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਉਲੀਕਿਆ ਗਿਆ ਸੀਗਾ। ਤੇ ਜੀ ਜੀ ਬਿਲਕੁਲ, ਉਹਨਾਂ ਦੇ ਪ੍ਰਬੰਧਕਾਂ ਨੇ ਜਿਹੜਾ ਮੈਸੇਜ ਆ ਸਾਨੂੰ ਜ਼ਰੂਰ ਭੇਜਿਆ ਜੀ ਕਿ ਉਹ ਸਾਰੇ ਹੀ ਭਾਈਚਾਰੇ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਜਿਹੜਾ ਇਹ ਕਬੱਡੀ ਟੂਰਨਾਮੈਂਟ ਸਫਲ ਬਣਾਇਆ ਤੇ ਬੜਾ ਸ਼ਾਂਤੀ ਪੂਰਵਕ ਇਹ ਸਾਰਾ ਜਿਹੜਾ ਟੂਰਨਾਮੈਂਟ ਆ ਉਹ ਨੇਪਰੇ ਚੜਿਆ ਤੇ ਉਹਦੇ ਵਿੱਚ ਭੰਗੜਾ ਭੰਗੜਾ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਆ ਉਹ ਰੱਖੀਆਂ ਗਈਆਂ ਸੀਗੀਆਂ, ਛੋਟੇ ਬੱਚਿਆਂ ਦੀਆਂ ਦੌੜਾਂ ਰੱਖੀਆਂ ਗਈਆਂ ਸੀਗੀਆਂ, ਮਿਊਜ਼ੀਕਲ ਚੇਅਰ ਜਿਹੜੀ ਆ ਉਹ ਵੁਮੈਨ ਦੀ ਰੱਖੀ ਗਈ ਸੀਗੀ, ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਸੀ ਰੱਖੀਆਂ ਗਈਆਂ। ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਕਬੱਡੀ ਟੂਰਨਾਮੈਂਟ ਆ ਇਹਦੀ ਜਿੱਤ ਜਿਹੜੀ ਆ ਉਹ ਸਿੰਘ ਸਭਾ ਸਪੋਰਟਸ ਕਲੱਬ ਦੇ ਹੀ ਝੋਲੀ ਪਈ ਆ। ਤੇ ਉਸ ਤੋਂ ਵੀ ਵੱਡੀ ਗੱਲ ਹੈ ਕਿ ਇਸ ਸਪੋਰਟਸ ਟੂਰਨਾਮੈਂਟ ਦੌਰਾਨ ਕਿਸੇ ਤਰ੍ਹਾਂ ਦੀ ਵੀ ਕੋਈ ਇਹੋ ਜਿਹੀ ਅਣਸੁਖਾਵੀ ਘਟਨਾ ਨਹੀਂ ਵਾਪਰੀ। ਸੁਖੀ ਸੰਦ ਦੀ ਨੇਪਰੇ ਚੜਿਆ, ਇਹਦੇ ਲਈ ਸਾਰੇ ਪ੍ਰਬੰਧਕ ਵਧਾਈ ਦੇ ਪਾਤਰ ਅਤੇ ਪ੍ਰਬੰਧਕਾਂ ਵੱਲੋਂ ਸਾਰੇ ਭਾਈਚਾਰੇ ਦਾ ਧੰਨਵਾਦ ਜਿਹੜਾ ਆ ਉਹ ਕੀਤਾ ਗਿਆ। ਸੋ ਵਿਸ਼ੇਸ਼ ਤੌਰ ਤੇ ਸਤਨਾਮ ਸਿੰਘ ਪਾਬਲਾ ਹੋਰਾਂ ਦਾ ਜਿਹੜਾ ਇਹ ਮੈਸੇਜ ਸੀ ਤੁਹਾਡੇ ਤੱਕ ਪਹੁੰਚਾਉਣਾ ਜ਼ਰੂਰੀ ਸੀਗਾ। ਸੋ ਦੋਸਤੋ ਇੱਥੇ ਹੀ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ। ਨਾਨਕਸ਼ਾਹੀ ਨਵੇਂ ਵਰੇ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਤੇ ਜਾਂਦੇ ਜਾਂਦੇ ਇੱਕ ਜਿਹੜੀ ਗਜ਼ਲ ਆ ਮੇਰੇ ਕੋਲ ਪਹੁੰਚੀ ਆ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਚੇਤ ਮਹੀਨੇ ਦੇ ਉੱਤੇ ਹੀ ਆ, ਕਹਿੰਦੇ ਕਣਕਾਂ ਰੰਗ ਵਟਾਇਆ ਚੇਤ ਮਹੀਨੇ ਵਿੱਚ, ਪੰਛੀਆਂ ਝੂਮਰ ਪਾਇਆ ਚੇਤ ਮਹੀਨੇ ਵਿੱਚ, ਖੇਤਾਂ ਦੇ ਵਿੱਚ ਸੋਨੇ ਰੰਗੀਆਂ ਕਣਕਾਂ ਤੱਕ ਜੱਟ ਫਿਰਦਾ ਨਸ਼ਿਆਇਆ ਚੇਤ ਮਹੀਨੇ ਵਿੱਚ, ਪੱਛਮ ਦਿਸ਼ਾ ਚ ਕਾਲੀਆਂ ਦੇਖ ਘਟਾਵਾਂ ਨੂੰ ਹਰ ਬੰਦਾ ਘਬਰਾਇਆ ਚੇਤ ਮਹੀਨੇ ਵਿੱਚ, ਕੋਟੀਆਂ ਤੇ ਸਵੈਟਰ ਸਭ ਨੇ ਲਾ ਦਿੱਤੇ ਪਿਆਰਾ ਮੌਸਮ ਆਇਆ ਚੇਤ ਮਹੀਨੇ ਵਿੱਚ, ਮੰਗਣੇ ਤੇ ਮੁਕਲਾਵੇ ਦੇਖੋ ਹੋਣ ਲੱਗੇ ਦਾਤੇ ਕਾਜ ਰਚਾਇਆ ਚੇਤ ਮਹੀਨੇ ਵਿੱਚ, ਰੁੱਖਾਂ ਨੇ ਵੀ ਵਸਤਰ ਦੇਖੋ ਬਦਲ ਲਏ ਜਾਮਾ ਨਵਾਂ ਪਹਿਨਾਇਆ ਚੇਤ ਮਹੀਨੇ ਵਿੱਚ, ਹਰ ਇੱਕ ਦੇ ਵਿਹੜੇ ਵਿੱਚ ਰਹਿਮਤ ਕਰਦਾ ਤਾਂ ਜਗਤਾਰ ਇਹ ਗੀਤ ਬਣਾਇਆ ਚੇਤ ਮਹੀਨੇ ਵਿੱਚ। ਸੋ ਚੇਤ ਦਾ ਮਹੀਨਾ ਜਿਹੜਾ ਹੈ ਜੀ ਚੜਿਆ ਹੈ ਤੇ ਸਾਡੇ ਸਾਰਿਆਂ ਦੇ ਲਈ ਇਹ ਜਿਹੜਾ ਮਹੀਨਾ ਹੈ ਜੀ ਇਹ ਸੁੱਖ ਸ਼ਾਂਤੀ ਵਾਲਾ ਹੋ ਨਿਬੜੇ। ਅਸੀਂ ਇੱਕ ਵਾਰ ਫੇਰ ਨਾਨਕਸ਼ਾਹੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪੇਸ਼ ਕਰਦੇ ਹਾਂ। ਤੇ ਹੁਣ ਜਿਹੜਾ ਇੱਥੇ ਪ੍ਰੋਗਰਾਮ ਖਤਮ ਕਰਨ ਦੇ ਲਈ ਇਜਾਜ਼ਤ ਲੈਣੀ ਚਾਹਾਂਗੇ, ਮੈਨੂੰ ਮੈਲਬਨ ਤੋਂ ਅਮਰਦੀਪ ਕੌਰ ਨੂੰ ਤੇ ਸਿਮਰਦੀਪ ਨੂੰ ਵੀ ਮੈਲਬਨ ਤੋਂ ਹੀ ਇਜਾਜ਼ਤ ਦਿਓ, ਤੇ ਸਾਡੇ ਨਾਲ ਟੈਕਨੀਕਲ ਸਪੋਰਟ ਦੇ ਲਈ ਸਰਬਜੀਤ ਸਿੰਘ ਹੋਰਾਂ ਨੂੰ ਇੰਡੀਆ ਤੋਂ ਪਟਿਆਲਾ ਤੋਂ ਇਜਾਜ਼ਤ ਦਿਓ ਜੀ ਸਾਨੂੰ ਸਾਰਿਆਂ ਨੂੰ। ਤੁਸੀਂ ਆਪਣੇ ਫਰਮਾਇਸ਼ੀ ਗੀਤ ਪ੍ਰੋਗਰਾਮ ਤੋਂ ਬਾਅਦ ਜ਼ਰੂਰ ਸੁਣਿਓ ਤੇ ਹੁਣ ਸਾਡੇ ਵੱਲੋਂ ਰੱਬ ਰੱਖਾ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਥੱਕ ਗਈਆਂ ਸਾਰੀਆਂ ਉਹ ਨੱਚਦੀ ਰਹੀ, ਲਾਲ ਸੂਹੇ ਲਹਿੰਗੇ ਵਿੱਚ ਜੱਚਦੀ ਰਹੀ, ਭਾਬੀਏ ਭਾਬੀਏ ਲਾਲ ਸੁਹਾ ਰੰਗ ਸੱਟ ਰੋਵਰੀ।